ਸਵੇਰ ਦੀ ਫਿਜ਼ਾ ਚ ਸਰਗਸ਼ਤ ਕੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸੰਗ ਤਾਜ਼ਾ ਖਬਰਾਂ ਮਹੱਤਵਪੂਰਨ ਜਾਣਕਾਰੀਆਂ ਮਨਮੋਹਕ ਸੰਗੀਤ ਸਿਹਤ ਸੰਬੰਧੀ ਸਿਲਸਿਲੇ ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ ਮਲਬਨ ਤੋਂ ਮਾਣੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਵੇਰੇ 8 ਵਜੇ ਤੋਂ 10 ਵਜੇ ਤੱਕ जी दोस्तों स्वागत कर दिया जी एक बार फिर मैं थोड़ी खिदमत हाजिर हाँ अमरदीप कौर अज दा लहरा प्रोग्राम हरमन रेडियो दे इस मंच तो लैके हमेशा वांग दिन हैगा जी मंगलवार ते मंगलवार दे दिन आपां जुड़ जांदे हुंदे आ मेलबर्न तो ते अज भी मेलबर्न तो तुहाडा ते मेरा सफर जिहड़ा पूरे 2 घंटिआं दा रहेगा ते इस सफर दे विच तुहाडी शमूलियत दे लई तुहानूं तहे दिल तों जीआं नूं कहिंदे आ प्रोग्राम सुन वाले सारे दोस्तों नूं अमरदीप वल्लों बहुत ही प्यार भरी सत श्री अकाल गुड मॉर्निंग आदाब नमस्कार वाहिगुरु जी का खालसा वाहिगुरु जी की फतेह जी दिन जिहड़ा जी हैगा मंगलवार साल 2018 दे अगस्त महीने की 21 तरीक हो चुकी है नानक शाही संवत 550 दे भादो महीने की 4 तरीक हो चुकी है घड़िया वाल नजर मारा तो दोस्तों घड़िया कहंदियां जी के मेलबर्न कैनबरा ब्रिसबेन ਤੇ ਸਿਡਨੀ ਦੇ ਵਿਚ ਸਮਾਂ ਜਿਹੜਾ 8:01 ਦਾ ਹੋ ਗਿਆ ਜਦਕਿ ਪਰਥ ਦੇ ਵਿਚ ਸਮਾਂ 6:01 ਹੈ ਐਡੀਲੇਡ ਦੇ ਵਿਚ ਇਸ ਵੇਲੇ 7:32 ਹੋਏ ਨੇ ਆਸਟ੍ਰੇਲੀਆ ਤੋਂ ਬਾਅਦ ਚੱਲੀਏ ਤਾਂ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਵਿਚ ਸਮਾਂ ਜਿਹੜਾ ਸਾਡੇ ਤੋਂ 2 ਘੰਟੇ ਐਡਵਾਂਸ ਹੈ ਅੱਗੇ ਆ 10:02 ਸਵੇਰ ਦੇ ਉੱਥੇ ਵੀ ਹੋ ਚੁੱਕੇ ਨੇ ਤੇ ਇਸ ਤੋਂ ਵੀ ਬਾਹਰ ਤੁਹਾਡੇ ਮੁਲਕਾਂ ਵੱਲ ਆਈਏ ਤਾਂ ਹਾਂਗਕਾਂਗ ਦੇ ਵਿਚ ਵੀ ਇਸ ਵੇਲੇ 6:02 ਹੋ ਚੁੱਕੇ ਨੇ ਤੇ ਜਿਹਨਾਂ ਹੋਰ ਮੁਲਕਾਂ ਦੇ ਵਿਚ ਦਿਨ ਮੰਗਲਵਾਰ ਦਾ ਚੜਿਆ ਉਹਨਾਂ ਦਾ ਵੀ ਜ਼ਿਕਰ ਕਰ ਲੈਂਦੇ ਹਾਂ ਡੁਬਈ ਦੇ ਵਿਚ ਮੰਗਲਵਾਰ ਚੜ ਚੁੱਕਿਆ 2:02 ਦਾ ਸਮਾਂ ਵੱਡਾ ਤੜਕਾ ਉੱਥੇ ਤੇ ਇਸੇ ਤਰ੍ਹਾਂ ਭਾਰਤ ਦੇ ਵਿਚ ਵੀ ਮੰਗਲਵਾਰ ਦਾ ਦਿਨ ਚੜ ਚੁੱਕਿਆ ਪੰਜਾਬ ਦੀ ਗੱਲ ਕਰੀਏ ਤਾਂ ਇਸ ਵੇਲੇ 3:32 ਉੱਥੇ ਵੀ ਵੱਡਾ ਤੜਕਾ ਤੇ ਪੰਜਾਬ ਦੇ ਪਟਿਆਲਾ ਸਟੂਡੀਓ ਤੋਂ ਸਾਨੂੰ ਟੈਕਨੀਕਲ ਸਪੋਰਟ ਦੇਣ ਦੇ ਲਈ ਇਸ ਵੇਲੇ ਸਾਡਾ ਸਾਥ ਦੇ ਰਹੇ ਨੇ ਸਰਬਜੀਤ ਸਿੰਘ ਹੋਰੀ ਸੋ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਦੇ ਵਿਚ ਤੇ ਇਹਦੇ ਨਾਲ ਹੀ ਜਿਹਨਾਂ ਮੁਲਕਾਂ ਦੇ ਵਿਚ ਨਹੀਂ ਇੱਕ ਹੋਰ ਮੁਲਕ ਹੈ ਜੀ ਜਿੱਥੇ ਮੰਗਲਵਾਰ ਦਾ ਦਿਨ ਚੜ ਚੁੱਕਿਆ ਵੈਸੇ ਤਾਂ ਹੋਰ ਬਹੁਤ ਸਾਰੇ ਮੁਲਕਾਂ ਦੇ ਵਿਚ ਚੜ ਚੁੱਕਿਆ ਤੇ ਅਸੀਂ ਉਹਨਾਂ ਮੁਲਕਾਂ ਦਾ ਵੀ ਜ਼ਿਕਰ ਕਰਨਾ ਜਿੱਥੇ ਸੋਮਵਾਰ ਚੱਲ ਰਿਹਾ ਜੀ ਕੈਨੇਡਾ ਦੇ ਵਿਚ ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਵਿਚ 3:03 ਦਾ ਸਮਾਂ ਜਦਕਿ ਟੋਰਾਂਟੋ ਦੇ ਵਿਚ 6:03 ਦਾ ਯਾਨੀ ਵੈਨਕੂਵਰ ਦੇ ਵਿਚ ਬਾਅਦ ਦੁਪਹਿਰ ਦਾ ਸਮਾਂ ਟੋਰਾਂਟੋ ਦੇ ਵਿਚ ਸ਼ਾਮ ਪੈ ਚੁੱਕੀ ਹੈ ਲਾਸ ਏਂਜਲਸ ਦੇ ਵਿਚ ਵੀ ਬਾਅਦ ਦੁਪਹਿਰ ਚੱਲ ਰਹੀ ਹੈ 3:03 ਦਾ ਸਮਾਂ ਜਦਕਿ ਲੰਡਨ ਦੇ ਵਿਚ ਰਾਤ ਪੈ ਚੁੱਕੀ ਹੈ ਜੀ ਸੋਮਵਾਰ ਦੀ 11:03 ਉੱਥੇ ਹੋ ਚੁੱਕੇ ਨੇ ਸੋ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ ਜਿਸ ਵੀ ਧਰਤੀ ਤੋਂ ਜਿਸ ਵੀ ਮੁਲਕ ਤੋਂ ਤੁਸੀਂ ਆਵਾਜ਼ ਦੇ ਸਫ਼ਰ ਦੇ ਵਿਚ ਜੁੜਦੇ ਹੋ ਪ੍ਰੋਗਰਾਮ ਲਹਿਰਾਂ ਦਾ ਹਿੱਸਾ ਬਣਦੇ ਹੋ ਪ੍ਰੋਗਰਾਮ ਦੇ ਵਿਚ 4 ਚੰਦ ਲਾਉਂਦੇ ਹੋ ਤੁਹਾਡੀ ਹਾਜ਼ਰੀ ਪ੍ਰੋਗਰਾਮ ਨੂੰ ਵਾਕਈ ਖੁਸ਼ਗਵਾਰ ਬਣਾਉਂਦੀ ਹੈ ਸੋ ਤੁਹਾਨੂੰ ਇੱਕ ਵਾਰ ਫਿਰ ਤੋਂ ਤਹਿ ਦਿਲ ਤੋਂ ਜੀ ਆਇਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਚ ਕੀ ਹੋਣ ਜਾ ਰਿਹਾ ਇਹਦੇ ਬਾਬਤ ਗੱਲਬਾਤ ਕਰ ਲੈਂਦੇ ਹਾਂ ਪ੍ਰੋਗਰਾਮ ਦੇ ਵਿਚ ਅੱਜ ਇੱਕ ਤੋਂ ਮੁਲਾਕਾਤਾਂ ਜਿਹੜੀਆਂ ਉਹ ਅਸੀਂ ਕਰਵਾਉਣੀਆਂ ਨੇ ਸਾਡੇ ਨਾਲ ਕੁਛ ਮਹਿਮਾਨ ਹਾਜ਼ਰ ਹੋਣੇ ਨੇ ਪਰ ਉਸ ਤੋਂ ਵੀ ਪਹਿਲਾਂ ਖ਼ਬਰਾਂ ਦਾ ਜਿਹੜਾ ਸਿਲਸਿਲਾ ਉਹ ਲੈ ਕੇ ਆਉਣਗੇ ਮਿੰਟੂ ਬਰਾੜਹੁਰੀ ਔਰ ਸਾਡਾ ਜਿਹੜਾ ਸਾਥ ਦੇਣਗੇ ਉਸ ਸਿਲਸਿਲੇ ਦੇ ਵਿਚ ਤੇ ਇਸ ਤੋਂ ਇਲਾਵਾ ਮੌਸਮ ਦੇ ਉੱਤੇ ਸਰਸਰੀ ਜਿਹੀ ਨਜ਼ਰ ਜਿਹੜੀ ਆ ਉਹ ਵੀ ਜ਼ਰੂਰ ਮਾਰਾਂਗੇ ਤੇ ਖ਼ਬਰਾਂ ਤੋਂ ਇਲਾਵਾ ਅੱਜ 2 ਕੁ ਜਿਹੜੀਆਂ ਭਾਈਚਾਰਕ ਜਾਣਕਾਰੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਨ ਦੇ ਲਈ ਸਾਡੇ ਨਾਲ ਜੁੜਨਗੇ ਸਤਿੰਦਰ ਸਿੰਘ ਚਾਵਲਾ ਹੋਰੀ ਜਿਨ੍ਹਾਂ ਨੇ ਹੁਣੇ ਹੁਣੇ ਇੱਕ ਬੈਡਮਿੰਟਨ ਮੁਕਾਬਲਾ ਜਿਹੜਾ 2 ਦਿਨ ਦਾ ਬੈਡਮਿੰਟਨ ਮੁਕਾਬਲਾ ਸੀ ਉਸ ਦੇ ਬਾਰੇ ਚ ਜਿਹੜਾ ਆਪਣਾ ਤਜਰਬਾ ਉਹ ਸਾਡੇ ਨਾਲ ਸਾਂਝਾ ਕਰਨਾ ਸੋ ਅੱਜ ਸਾਡੇ ਨਾਲ ਪ੍ਰੋਗਰਾਮ ਦੌਰਾਨ ਉਹ ਬਣਨਗੇ ਫੋਨ ਦੇ ਰਾਹੀਂ ਤੇ ਇਸੇ ਤਰ੍ਹਾਂ ਆਉਣ ਵਾਲੇ ਦਿਨਾਂ ਦੇ ਵਿਚ ਕਾਵਸ਼ਾਰੇ ਮੈਲਬਰਨ ਹੋਣ ਜਾ ਰਿਹਾ ਜੀ ਮੈਲਬਰਨ ਦੇ ਵਿਚ ਤੇ ਇਸ ਵਾਰ ਕਾਵਸ਼ਾਰੇ ਮੈਲਬਰਨ ਦੇ ਵਿਚ ਜਿਹੜੇ ਪ੍ਰਬੰਧਕ ਆ ਉਹ ਕੀ ਲੈ ਕੇ ਆ ਰਹੇ ਨੇ ਕਿਸ ਤਰ੍ਹਾਂ ਦੀ ਹੋਏਗੀ ਉਹਦੀ ਰੂਪਰੇਖਾ ਇਸ ਸੰਬੰਧ ਦੇ ਵਿਚ ਸਾਡੇ ਨਾਲ ਜੁੜਨਗੇ ਕਾਵਸ਼ਾਰੇ ਮੈਲਬਰਨ ਦੀ ਟੀਮ ਤੋਂ ਉਹਨਾਂ ਦੇ ਪ੍ਰਬੰਧਕ ਸੋ ਉਹਨਾਂ ਨੂੰ ਵੀ ਅੱਜ ਅਸੀਂ ਆਨ ਏਅਰ ਕਰਾਂਗੇ ਔਰ ਜਾਣਾਂਗੇ ਉਹਨਾਂ ਤੋਂ ਕਾਵਸ਼ਾਰੇ ਮੈਲਬਰਨ ਦੇ ਬਾਰੇ ਚ ਤੇ ਇਸ ਤੋਂ ਬਿਨਾਂ ਜ਼ਰੂਰੀ ਜਾਣਕਾਰੀਆਂ ਕੁਛ ਅਹਿਮ ਜਿਹੜੀਆਂ ਜਾਣਕਾਰੀਆਂ ਤੁਹਾਡੇ ਲਈ ਅੱਜ ਅਸੀਂ ਲੈ ਕੇ ਆਏ ਹਾਂ ਔਰ ਤੁਸੀਂ ਸਾਡੇ ਨਾਲ ਪ੍ਰੋਗਰਾਮ ਦੌਰਾਨ ਬਣੇ ਰਹਿਣਾ ਤਾਂ ਕਿ ਅਸੀਂ ਉਹ ਜਾਣਕਾਰੀਆਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਜ਼ਰੂਰ ਕਰ ਸਕੀਏ। ਤੇ ਗੀਤ ਸੰਗੀਤ ਜਿਹੜਾ ਜੀ ਉਹ ਵੀ ਚੱਲਦਾ ਰਹੇਗਾ ਨਾਲੋ ਨਾਲ, ਤੇ ਸਭ ਤੋਂ ਅਹਿਮ ਹੁੰਦੇ ਨੇ ਤੁਹਾਡੇ ਸੁਨੇਹੇ। ਤੁਹਾਡੇ ਸੁਨੇਹਿਆਂ ਤੋਂ ਬਿਨਾਂ ਪ੍ਰੋਗਰਾਮ ਜਿਹੜਾ ਜੀ ਉਹ ਬਹੁਤ ਹੀ ਫਿੱਕਾ ਫਿੱਕਾ ਲੱਗਦਾ, ਔਰ ਜਦੋਂ ਤੁਹਾਡੇ ਸੁਨੇਹੇ ਪਹੁੰਚਣੇ ਸ਼ੁਰੂ ਹੋ ਜਾਂਦੇ ਆ ਤੇ ਪ੍ਰੋਗਰਾਮ ਦੇ ਵਿੱਚ ਰੰਗਤ ਜਿਹੜੀ ਆ ਉਹ ਆਪਣੇ ਆਪ ਵਿਖਾਈ ਦਿੰਦੀ ਹੈ। ਸੋ ਅੱਜ ਵੀ ਤੁਹਾਡੇ ਸੁਨੇਹਿਆਂ ਦੀ ਉਡੀਕ ਰਹੇਗੀ। ਸੁਨੇਹੇ ਭੇਜਣ ਦੇ ਲਈ ਟੈਲੀਗ੍ਰਾਮ ਵਰਤ ਸਕਦੇ ਹੋ ਜਾਂ ਫਿਰ ਤੁਸੀਂ ਈਮੇਲ request@harmanradio.com ਸਾਡਾ ਈਮੇਲ ਪਤਾ ਹੈ, ਉਹਦੇ ਤੇ ਜਾ ਕੇ ਤੁਸੀਂ ਈਮੇਲ ਕਰ ਸਕਦੇ ਹੋ ਜਾਂ ਫਿਰ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 02-8599-2811 ਤੇ। ਤੇ ਦੋਸਤੋ ਅੱਜ ਦੇ ਪ੍ਰੋਗਰਾਮ ਚ ਅਸੀਂ ਕੋਸ਼ਿਸ਼ ਪੂਰੀ ਰੱਖਾਂਗੇ ਕਿ ਅੱਜ ਅਸੀਂ ਸਿਮਰਦੀਪ ਹੋਰਾਂ ਨੂੰ ਵੀ ਸ਼ਾਮਲ ਕਰ ਸਕੀਏ ਤੇ ਗੱਲਾਂ ਬਾਤਾਂ ਕਰਾਂਗੇ, ਉਹਨਾਂ ਦੇ ਨਾਲ ਵੀ ਕੁਛ ਜਾਣਕਾਰੀਆਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਤੇ ਸਾਡੇ ਨਾਲ ਕੁਛ ਦੋਸਤਾਂ ਨੇ ਸਾਂਝ ਪਾਉਣੀ ਸ਼ੁਰੂ ਕਰ ਦਿੱਤੀ ਹੈ ਤੇ ਅਸੀਂ ਉਹਨਾਂ ਨੂੰ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਦੇ ਹਾਂ। ਗੁਰਦੀਪ ਰਾਨੂ ਹੁਰੀ ਸਾਡੇ ਨਾਲ ਸ਼ਾਮਲ ਹੋਏ ਨੇ ਪ੍ਰੋਗਰਾਮ ਦੇ ਵਿੱਚ ਤੇ ਅਸੀਂ ਉਹਨਾਂ ਨੂੰ ਜੀਆਂ ਨੂੰ ਕਹਿੰਦੇ ਹਾਂ। ਰਾਜ ਮਹਿੰਦਰ ਸਿੰਘ ਹੁਰੀ ਵੀ ਆ ਗਏ ਨੇ ਪ੍ਰੋਗਰਾਮ 'ਚ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਜੀ। ਤੇ ਜਗਤਾਰ ਗਿੱਲ ਭਾਜੀ ਹਾਂਗਕਾਂਗ ਵਾਲੇ ਉਹ ਵੀ ਪਹੁੰਚ ਚੁੱਕੇ ਨੇ ਪ੍ਰੋਗਰਾਮ 'ਚ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ। ਤੇ ਆਪਾਂ ਤੁਹਾਡੇ ਸਾਰਿਆਂ ਦੇ ਸੁਨੇਹੇ ਲਵਾਂਗੇ, ਪਰ ਉਸ ਤੋਂ ਵੀ ਪਹਿਲਾਂ ਪ੍ਰੋਗਰਾਮ ਦਾ ਪਹਿਲਾਂ ਕੀ ਤੁਹਾਡੀ ਨਜ਼ਰ ਕਰਦੇ ਹਾਂ, ਬਹੁਤ ਜਲਦੀ ਆਉਂਦੇ ਹਾਂ ਵਾਪਸ ਪ੍ਰੋਗਰਾਮ ਦੇ ਵਿੱਚ, ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ, ਜੁੜੇ ਰਹੋ।
ਉੱਚਾ ਦਰ ਬਾਬੇ ਨਾਨਕ ਦਾ, ਉੱਚਾ ਦਰ ਬਾਬੇ ਨਾਨਕ ਦਾ, ਮੈਂ ਸੋਭਾ ਸੁਣ ਕੇ ਆਇਆ। ਉੱਚਾ ਦਰ ਬਾਬੇ ਨਾਨਕ ਦਾ,
ਉੱਚਾ ਦਰ ਬਾਬੇ ਨਾਨਕ ਦਾ, ਉੱਚਾ ਦਰ ਬਾਬੇ ਨਾਨਕ ਦਾ। ਸਤਨਾਮ 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 ਜੀ, ਵਾਹਿਗੁਰੂ 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 ਜੀ, ਸਤਨਾਮ 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 ਜੀ, ਵਾਹਿਗੁਰੂ 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 ਜੀ।
ਪੂਜੀ ਅਪਾਰ ਬੇਅੰਤ ਸੁਆਮੀ, ਪਾਰ ਬੇਅੰਤ ਸੁਆਮੀ, ਕੌਣ ਜਾਣੇ ਗੁਣ ਤੇਰੇ। ਉੱਚਾ ਦਰ ਬਾਬੇ ਨਾਨਕ ਦਾ,
ਉੱਚਾ ਦਰ ਬਾਬੇ ਨਾਨਕ ਦਾ, ਉੱਚਾ ਦਰ ਬਾਬੇ ਨਾਨਕ ਦਾ। ਸਤਨਾਮ 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 ਜੀ, ਵਾਹਿਗੁਰੂ 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 ਜੀ, ਸਤਨਾਮ 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 ਜੀ, ਵਾਹਿਗੁਰੂ 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 ਜੀ।
ਉਧਰੇ ਸੁਣਤੇ ਉਧਰੇ, ਜਿਗਾਵਤ ਉਧਰੇ ਸੁਣਤੇ ਉਧਰੇ, ਬਿਨ ਸੇ ਪਾਪ ਘਨੇਰੇ। ਉੱਚਾ ਦਰ ਬਾਬੇ ਨਾਨਕ ਦਾ,
ਉੱਚਾ ਦਰ ਬਾਬੇ ਨਾਨਕ ਦਾ, ਉੱਚਾ ਦਰ ਬਾਬੇ ਨਾਨਕ ਦਾ,
ਜੀ ਮੈਂ ਸੋਭਾ ਸੁਣ ਕੇ ਆਇਆ। ਉੱਚਾ ਦਰ ਬਾਬੇ ਨਾਨਕ ਦਾ,
ਉੱਚਾ ਦਰ ਬਾਬੇ ਨਾਨਕ,
ਪਸ਼ੂ ਪਰੇ ਤੂੰ ਮੁਕਤ ਕੋ ਤਾਰੇ, ਪਸ਼ੂ ਪਰੇ ਤੂੰ ਮੁਕਤ ਕੋ ਤਾਰੇ, ਬਾਹਨ ਪਾਰੀ ਉਤਾਰੇ। ਉੱਚਾ ਦਰ ਬਾਬੇ ਨਾਨਕ ਦਾ,
ਉੱਚਾ ਦਰ ਬਾਬੇ ਨਾਨਕ ਦਾ, ਉੱਚਾ ਦਰ ਬਾਬੇ ਨਾਨਕ ਦਾ।
ਨਾਨਕ ਦਾਸ ਨਾਨਕ ਦਾਸ ਤੇਰੀ ਸਰਣਾਈ, ਸਦਾ ਸਦਾ ਬਲਿਹਾਰੇ। ਉੱਚਾ ਦਰ ਬਾਬੇ ਨਾਨਕ ਦਾ,
ਉੱਚਾ ਦਰ ਬਾਬੇ ਨਾਨਕ ਦਾ, ਉੱਚਾ ਦਰ ਬਾਬੇ ਨਾਨਕ ਦਾ,
ਜੀ ਮੈਂ ਸੋਤਾ ਸੁਣ ਕੇ ਆਇਆ।
ਉੱਚਾ ਦਰ ਬਾਬੇ ਨਾਨਕ ਦਾ, ਉੱਚਾ ਦਰ ਬਾਬੇ ਨਾਨਕ ਦਾ,
ਬੋਲੋ ਸਤਨਾਮ 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 ਜੀ,
ਵਾਹਿਗੁਰੂ ਵਾਹਿਗੁਰੂ ਸਤਨਾਮ ਸਤਨਾਮ ਜੀ, ਵਾਹਿਗੁਰੂ ਵਾਹਿਗੁਰੂ
ਜੀ ਦੋਸਤੋ, ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਤੁਸੀਂ ਪ੍ਰੋਗਰਾਮ ਦਾ ਪਹਿਲਾ ਗੀਤ ਸੁਣਿਆ ਤੇ ਉਮੀਦ ਕਰਦੀ ਹਾਂ ਕਿ ਜ਼ਰੂਰ ਪਸੰਦ ਆਇਆ ਹੋਣਾ। ਤੇ ਜੇ ਇਸ ਗੀਤ ਦੀ ਗੱਲ ਕਰਾਂ ਤਾਂ ਉੱਚਾ ਦਰ ਬਾਬੇ ਨਾਨਕ ਦਾ ਇੱਕ ਵਾਰ ਫਿਲਮ ਜਦੋਂ ਆਪਾਂ ਛੋਟੇ ਸੀ ਤੇ ਦੇਖੀ ਸੀ ਤੇ ਬਹੁਤ ਹੀ ਖੂਬਸੂਰਤ ਉਸ ਫਿਲਮ ਦੀ ਕਹਾਣੀ ਸੀ, ਹਨਾ। ਤੇ ਬਹੁਤ ਘੱਟ ਉਹੋ ਜਿਹੀਆਂ ਫਿਲਮਾਂ ਬਣਦੀਆਂ ਹੁੰਦੀਆਂ ਸੀਗੀਆਂ, ਤੇ ਜਦੋਂ ਕਦੇ ਇਹੋ ਜਿਹੀ ਕੋਈ ਫਿਲਮ ਆਉਂਦੀ ਹੁੰਦੀ ਸੀ ਤੇ ਪੇਰੈਂਟਸ ਜ਼ਰੂਰ ਦਿਖਾਉਂਦੇ ਸੀ ਸਾਨੂੰ ਕਿ ਫਿਲਮ ਜਿਹੜੀ ਆ ਉਹ ਵਾਕਈ ਪਰਿਵਾਰ ਦੀਆਂ ਜਿਹੜੀਆਂ ਕਦਰਾਂ ਕੀਮਤਾਂ ਆ ਉਹਨੂੰ ਬਿਆਨਦੀ ਆ ਤੇ ਸਾਨੂੰ ਕੁਛ ਸਿੱਖਣ ਨੂੰ ਮਿਲਦਾ। ਸੋ ਕੁਛ ਇਹੋ ਜਿਹਾ ਹੀ ਇਸ ਫਿਲਮ ਦੇ ਵਿੱਚ ਸੀ ਜੋ ਸਾਨੂੰ ਬੱਚਿਆਂ ਨੂੰ ਵੀ ਟੁੰਬਦਾ ਸੀ ਉਸ ਵੇਲੇ। ਸੋ ਗੀਤ ਤੁਸੀਂ ਸੁਣਿਆ ਉੱਚਾ ਦਰ ਬਾਬੇ ਨਾਨਕ ਦਾ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ। ਤੇ ਹੁਣ ਥੋੜੀ ਜਿਹੀ ਜਾਣਕਾਰੀ ਜਿਹੜੀ ਉਹ ਮੌਸਮ ਦੀ ਵੀ ਲੈ ਲੈਣ ਤੇ ਉਸ ਤੋਂ ਬਾਅਦ ਅਸੀਂ ਖ਼ਬਰਾਂ ਦੇ ਵੱਲ ਜਾਵਾਂਗੇ। ਮੌਸਮ ਕਹਿੰਦਾ ਜੀ ਸਿਡਨੀ ਦੇ ਵਿੱਚ ਅੱਜ 8 ਡਿਗਰੀ ਘੱਟ ਤੋਂ ਘੱਟ ਤੇ 19 ਡਿਗਰੀ ਸੈਲਸੀਅਸ ਤੱਕ ਵੱਧ ਤੋਂ ਵੱਧ ਤਾਪਮਾਨ ਜਾਣਾ, ਪਰ ਵਿੰਡੀ ਹੈ ਤੇ 19 ਡਿਗਰੀ ਤੱਕ ਤਾਪਮਾਨ ਤਾਂ ਬਹੁਤ ਸੋਹਣਾ, ਪਰ ਹਵਾ ਜਿਹੜੀ ਉਹਦਾ ਦਬਾਅ ਬਣਿਆ ਰਹਿਣਾ, ਇਸ ਕਰਕੇ ਮੌਸਮ ਬਹੁਤਾ ਵਧੀਆ ਨਹੀਂ ਕਿਹਾ ਜਾ ਸਕਦਾ। ਮੈਲਬਨ ਦੇ ਵਿੱਚ 9 ਡਿਗਰੀ ਘੱਟ ਤੋਂ ਘੱਟ 13 ਡਿਗਰੀ ਵੱਧ ਤੋਂ ਵੱਧ ਤਾਪਮਾਨ ਜਾਣਾ ਤੇ ਇੱਥੇ ਅੱਜ ਸ਼ਾਵਰ ਦੱਸੇ ਗਏ ਆ। ਪਿਛਲੇ 3 ਦਿਨਾਂ ਤੋਂ ਲਗਾਤਾਰ ਥੋੜੇ ਥੋੜਾ ਜਿਹੜਾ ਮੀਂਹ ਆ ਉਹ ਪੈ ਰਿਹਾ ਇੱਥੇ ਤੇ ਠੰਡ ਜਿਹੜੀ ਆ ਜੀ ਉਹ ਪੂਰੇ ਜ਼ੋਬਨ ਤੇ ਇਸ ਵੇਲੇ ਠੰਡ ਨੇ ਪੂਰਾ ਜਿਹੜਾ ਜ਼ੋਰ ਆ ਉਹ ਆਪਣਾ ਲਾਇਆ ਹੋਇਆ ਮੈਲਬਨ ਦੇ ਵਿੱਚ। ਤਾਂ ਬ੍ਰਿਸਬੇਨ ਦੇ ਵਿੱਚ 6 ਡਿਗਰੀ ਘੱਟ ਤੋਂ ਘੱਟ 24 ਡਿਗਰੀ ਵੱਧ ਤੋਂ ਵੱਧ ਅੱਜ ਤਾਪਮਾਨ ਜਾਣਾ। ਵੈਸੇ ਇੱਥੇ ਬਹੁਤ ਸੋਹਣਾ ਮੌਸਮ ਹੈ, ਧੁੱਪ ਜਿਹੜੀ ਸਾਰਾ ਦਿਨ ਬਣੀ ਰਹਿਣੀ ਹੈ। ਪਰਥ ਦੇ ਵਿੱਚ 12 ਡਿਗਰੀ ਤੋਂ ਲੈ ਕੇ 19 ਡਿਗਰੀ ਤੱਕ ਜਾਣ ਦੀ ਉਮੀਦ ਦੱਸੀ ਗਈ ਹੈ। ਇੱਥੇ ਸ਼ਾਵਰ ਦੱਸੇ ਗਏ ਆ, ਪਰ ਉਦਾਂ ਜਿਹੜਾ ਤਾਪਮਾਨ ਆ ਉਹ ਬੜਾ ਸਹੀ ਹੈ। ਐਡੀਲੇਡ ਦੇ ਵਿੱਚ 6 ਡਿਗਰੀ ਘੱਟ ਤੋਂ ਘੱਟ ਤੇ 15 ਡਿਗਰੀ ਤੱਕ ਤਾਪਮਾਨ ਜਾਣ ਦੀ ਉਮੀਦ ਦੱਸੀ ਗਈ ਹੈ। ਇੱਥੇ ਧੁੱਪ ਵੀ ਖਿੜਨੀ ਹੈ। ਸੋ ਐਡੀਲੇਡ ਦਾ ਮੌਸਮ ਅੱਜ ਸੋਹਣਾ ਹੈ ਜੀ। ਕੈਨਬਰਾ ਦੇ ਵਿੱਚ 1 ਡਿਗਰੀ ਘੱਟ ਤੋਂ ਘੱਟ 11 ਡਿਗਰੀ ਵੱਧ ਤੋਂ ਵੱਧ ਜਾਣ ਦੀ ਉਮੀਦ ਹੈ ਤੇ ਇੱਥੇ ਬੱਦਲਬਾਈ ਬਣੀ ਰਹਿਣੀ ਹੈ। ਹੋਬਰਟ ਦੇ ਵਿੱਚ 5 ਡਿਗਰੀ ਤੋਂ ਲੈ ਕੇ 11 ਡਿਗਰੀ ਤੱਕ ਤਾਪਮਾਨ ਜਾਣ ਦੀ ਉਮੀਦ ਦੱਸੀ ਗਈ ਹੈ ਤੇ ਇੱਥੇ ਮੀਂਹ ਪੈਣਾ ਹੈ ਅੱਜ। ਤੇ ਡਾਰਵਿਨ ਦੇ ਵਿੱਚ ਤਕਰੀਬਨ ਇੱਕੋ ਜਿਹਾ ਮੌਸਮ ਹੁੰਦਾ, 18 ਡਿਗਰੀ ਘੱਟ ਤੋਂ ਘੱਟ 32 ਡਿਗਰੀ ਵੱਧ ਤੋਂ ਵੱਧ ਜਾਣ ਦੀ ਉਮੀਦ ਦੱਸੀ ਗਈ ਹੈ। ਇੱਥੇ ਧੁੱਪ ਬਣੀ ਰਹਿਣੀ ਹੈ। ਸੋ ਇੱਥੇ ਮੌਸਮ ਦੇ ਵਿੱਚ ਬਹੁਤਾ ਬਦਲਾਅ ਨਹੀਂ ਆਉਂਦਾ, ਤਬਦੀਲੀ ਨਹੀਂ ਆਉਂਦੀ। ਸੋ ਇਹ ਸੀ ਜੀ ਮੌਸਮ। ਤੇ ਮੌਸਮ ਤੋਂ ਬਾਅਦ ਹੁਣ ਵੱਧਦੇ ਆ ਖ਼ਬਰਾਂ ਦੇ ਸਿਲਸਿਲੇ ਵੱਲ। ਤੇ ਖ਼ਬਰਾਂ ਦੇ ਸਿਲਸਿਲੇ ਦੇ ਵਿੱਚ ਸਾਡਾ ਸਾਥ ਦੇਣ ਦੇ ਲਈ ਮਿੰਟੂ ਬਰਾੜਪੁਰੀ ਇਸ ਵੇਲੇ ਸ਼ਾਮਲ ਹੋ ਚੁੱਕੇ ਨੇ ਪ੍ਰੋਗਰਾਮ ਦੇ ਵਿੱਚ, ਜੀ ਆਇਆਂ ਨੂੰ ਕਹਿੰਦੇ ਆ ਬਰਾੜ ਸਾਹਿਬ ਨੂੰ। ਤੇ ਜੀ ਬਰਾੜ ਸਾਹਿਬ ਬਹੁਤ ਬਹੁਤ ਸਵਾਗਤ ਤੇ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਅਮਨਦੀਪ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਹਾਂ ਜੀ ਆਪ ਸਭ ਦਾ ਦਿਨ ਖੂਬਸੂਰਤ ਚੜਿਆ ਹੋਣਾ।
ਜੀ ਬਰਾੜ ਸਾਹਿਬ ਬਿਲਕੁਲ ਸਾਡਾ ਦਿਨ ਖੂਬਸੂਰਤ ਚੜਿਆ ਤੇ ਅਸੀਂ ਉਮੀਦ ਕਰਦੇ ਹਾਂ ਕਿ ਸਾਰੇ ਸਾਡੇ ਸੁਣਨ ਵਾਲੇ ਸਾਡੇ ਦੋਸਤਾਂ ਦਾ ਜਿਹੜਾ ਦਿਨ ਆ ਉਹ ਵੀ ਖੂਬਸੂਰਤ ਹੀ ਚੜਿਆ ਹੋਵੇ। ਤੁਸੀਂ ਆਪਣੇ ਦਿਨ ਦੇ ਬਾਰੇ ਦੱਸੋ ਕਿ ਤੁਸੀਂ ਅੱਜ ਜਿਹੜੀ ਸਵੇਰ ਆ ਉਹ ਕਿੱਥੇ ਚੜਾਈ ਆ, ਰਿਵਰਲੈਂਡ ਜਾਂ ਐਡੀਲੇਡ ਚ?
ਬਿਲਕੁਲ ਜੀ, ਅੱਜ ਦੀ ਸਵੇਰ ਰਿਵਰਲੈਂਡ ਦੇ ਵਿੱਚ ਆ ਤੇ ਕਾਫੀ ਜਿਹੜਾ ਬੱਦਲਬਾਈ ਅਸਮਾਨ ਦੇ ਵਿੱਚ ਬਣੀ ਹੋਈ ਆ, ਥੋੜੀ ਥੋੜੀ ਹਵਾ ਚੱਲ ਰਹੀ ਆ ਤੇ ਉਮੀਦ ਆ ਵੀ ਜਿਹੜਾ ਮੌਸਮ ਆ ਦਿਨ ਦੇ ਟਾਈਮ ਕਾਫੀ ਵਧੀਆ ਰਹਿਣ ਦੀ ਆਸ ਆ, ਪਰ ਜਿਹੜੀ ਬਰਸਾਤੀ ਟਾਈਮ ਹੋਣ ਕਾਰਨ ਹਰ ਰੋਜ਼ ਆਸ ਕੀਤੀ ਜਾਂਦੀ ਹੈ ਵੀ ਥੋੜੀ ਬਹੁਤ ਬਰਸਾਤ ਪਵੇਗੀ, ਪਰ ਨਹੀਂ, ਐਡੀਲੇਡ ਦੇ ਵਿੱਚ ਸੋਹਣੇ ਮੀਂਹ ਪੈ ਰਿਹਾ ਇਸ ਵਾਰ, ਪਰ ਰਿਵਰਲੈਂਡ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਬਹੁਤ ਘੱਟ ਬਰਸਾਤਾਂ ਹੋ ਰਹੀਆਂ ਤੇ ਜਿਹਦੇ ਕਾਰਨ ਕਿਤੇ ਨਾ ਕਿਤੇ ਪਾਣੀ ਦੇ ਮਾਮਲਿਆਂ ਦੇ ਵਿੱਚ ਖਿੱਚ ਜੀ ਮਹਿਸੂਸ ਹੋ ਰਹੀ ਹੈ
ਜੀ। ਸੋ ਬ੍ਰਾਦਰ ਸਾਹਿਬ ਮੌਸਮ ਦੀ ਗੱਲ ਕਰੀਏ, ਵੈਸੇ ਮੌਸਮ ਜਿਹੜਾ ਉਹ ਭਾਰਤ ਦੇ ਵਿੱਚ ਵੀ ਬੜਾ ਡਗਮਗਾਇਆ ਹੋਇਆ ਤੇ ਕਿਹਾ ਜਾ ਰਿਹਾ ਜੀ ਕਿ ਬੜਾ ਮਤਲਬ ਅਜੀਬ ਜਿਹਾ ਕੱਲ ਮਾਹੌਲ ਬਣਿਆ ਚੰਡੀਗੜ੍ਹ ਦੇ ਵਿੱਚ ਧੁੰਦ ਦੇ ਕਾਰਨ। ਕਹਿੰਦੇ ਉਡਾਨਾਂ ਜਿਹੜੀਆਂ ਜੀ ਉਹ ਰੋਕ ਦਿੱਤੀਆਂ ਗਈਆਂ, ਲੇਟ ਹੋਈਆਂ ਤੇ ਕੁਛ ਉਡਾਨਾਂ ਰੱਦ ਵੀ ਹੋਈਆਂ।
ਬੜਾ ਅਜੀਬ ਦੀ ਗੱਲ ਆ ਜੀ, ਦੇਖੋ ਮੌਸਮ ਦੇ ਵਿੱਚ ਬਹੁਤ ਸਾਰੇ ਜਿਹੜੇ ਇੰਨੀ ਵੱਡੇ ਪੱਧਰ ਦੇ ਉੱਤੇ ਤਬਦੀਲੀਆਂ ਆਉਣੀਆਂ ਮਾਇਨੇ ਰੱਖਦੀਆਂ, ਗਰਮੀ ਦੇ ਵਿੱਚ ਧੁੰਦ ਪੈਣੀ, ਸੋ ਸਾਰਾ ਕੁਛ ਇੱਕ ਵਾਰੀ ਡਾਮਾਡੋਲ ਹੋਇਆ ਹੋਇਆ ਜੀ ਕੁਦਰਤ ਦਾ ਖੇਲ, ਤੇ ਦੇਖਦੇ ਹਾਂ ਜਿਹੜੀ ਇਹਦੇ ਕਾਰਨ ਤਾਂ ਇਹੀ ਕਿਹਾ ਜਾਂਦੀ ਹੈ ਜੀ ਗਲੋਬਲ ਵਾਰਮਿੰਗ ਦੀ ਗੱਲ ਹੀ ਕੀਤੀ ਜਾਂਦੀ ਆ ਵੀ ਉਹਦੇ ਕਾਰਨ ਇਹ ਸਭ ਕੁਛ ਵਿਗੜਿਆ ਵਿਗੜਿਆ ਹੋਇਆ ਮਾਹੌਲ ਆ, ਤੇ ਪਰ ਜਿਹੜੇ ਢੰਗ ਨਾਲ ਹੁਣ ਲੋਕਾਂ ਨੇ ਕਮਰ ਕਸੇ ਵੀ ਕਸੇ ਆ ਜਾਂ ਲੋਕ ਕੋਸ਼ਿਸ਼ ਕਰ ਰਹੇ ਆ ਵੀ ਆਪਾਂ ਵੱਧ ਤੋਂ ਵੱਧ ਜਿਹੜਾ ਹੁਣ ਕੁਛ ਕਰਨਾ ਚਾਹੁੰਦੇ ਆ, ਤਾਂ ਉਹਦੇ ਢੰਗ ਨਾਲ ਲੱਗਦਾ ਵੀ ਆਉਣ ਵਾਲੇ ਦਿਨਾਂ ਚ ਜਿਵੇਂ ਦਰਖਤਾਂ ਦੀ ਗਿਣਤੀ ਨੂੰ ਵਧਾਉਣ ਦਾ ਹੁਣ ਬਹੁਤ ਵੱਡਾ ਜ਼ੋਰ ਲਾਇਆ ਜਾ ਰਿਹਾ ਵੀ ਆਪਾਂ ਦਰਖਤਾਂ ਨੂੰ ਵੱਧ ਤੋਂ ਵੱਧ ਲਾਈਏ ਤਾਂ ਕਿ ਜਿਹੜਾ ਮੌਸਮ ਆ ਉਹਨੂੰ ਇਕਸਾਰ ਕੀਤਾ ਜਾ ਸਕੇ। ਸੋ ਆਉਣ ਵਾਲੇ ਦਿਨਾਂ ਚ ਤਬਦੀਲੀਆਂ ਹੋ ਸਕਦੀਆਂ ਜੀ, ਤੇ ਪਰ ਇਹੋ ਜਿਹੇ ਝਟਕੇ ਆ ਲੋਕਾਂ ਨੂੰ ਹੋਰ ਜਿਹੜਾ ਮੈਨੂੰ ਲੱਗਦਾ ਐਕਸ਼ਨ ਚ ਲੈ ਕੇ ਆਉਣਗੇ, ਜਦੋਂ ਇੱਦਾਂ ਅਣਕਿਆਸੀਆਂ ਗੱਲਾਂ ਹੁੰਦੀਆਂ ਤਾਂ ਲੋਕ ਹੋਰ ਵੱਧ ਚੜ ਕੇ ਇਸ ਵਿੱਚ ਹਿੱਸਾ ਲੈਣਗੇ ਮੈਨੂੰ ਲੱਗਦਾ।
ਜੀ ਜ਼ਰੂਰ, ਔਰ ਮੈਨੂੰ ਲੱਗਦਾ ਕਿ ਇਹ ਬਹੁਤ ਜ਼ਰੂਰੀ ਵੀ ਆ। ਜਿਸ ਹਿਸਾਬ ਦੇ ਨਾਲ ਅਸੀਂ ਪਹਿਲਾਂ ਕੁਦਰਤ ਦੇ ਨਾਲ ਖਿਲਵਾੜ ਕਰਦੇ ਆਏ ਹਾਂ, ਜਿਸ ਹਿਸਾਬ ਦੇ ਨਾਲ ਲੋੜਾਂ ਜਿਹੜੀਆਂ ਸੀ ਉਹ ਵੀ ਬਹੁਤ ਜ਼ਰੂਰੀ ਸੀ, ਸੜਕਾਂ ਬਣਨੀਆਂ ਬਹੁਤ ਜ਼ਰੂਰੀ ਸੀ, ਇਮਾਰਤਾਂ ਜਿਹੜੀਆਂ ਜਿਸ ਹਿਸਾਬ ਦੇ ਨਾਲ ਆਬਾਦੀ ਵੱਧਦੀ ਆ ਉਸ ਹਿਸਾਬ ਦੇ ਨਾਲ ਇਮਾਰਤਾਂ ਦੇ ਵਿੱਚ ਵਾਧਾ ਹੁੰਦਾ ਹੈ, ਰੋਡ ਜਿਹੜੇ ਆ ਸੜਕਾਂ ਜਿਹੜੀਆਂ ਉਹ ਚਾਹੀਦੀਆਂ ਹੁੰਦੀਆਂ। ਪਰ ਜਿਸ ਤੇਜ਼ੀ ਦੇ ਨਾਲ ਦਰਖਤਾਂ ਦੀ ਕਟਾਈ ਹੋਈ ਹੈ ਉਹ ਵੀ ਇੱਕ ਬਹੁਤ ਵੱਡਾ ਸਰਾਪ ਕਹਿ ਲਓ ਹਨਾ, ਤੇ ਹੁਣ ਜੇਕਰ ਅਸੀਂ ਚੁਕੰਨੇ ਹੋਏ ਆ ਤੇ ਉਸ ਦਾ ਕਦੇ ਨਾ ਕਦੇ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਲਾਭ ਆ ਉਹ ਵੀ ਸਾਨੂੰ ਹੀ ਹੋਣਾ। ਸੋ ਇਹਦੇ ਲਈ ਸਾਨੂੰ ਚਿੰਤਿਤ ਹੋਣ ਦੀ ਵੀ ਲੋੜ ਹੈ ਤੇ ਚੇਤਨ ਹੋਣ ਦੀ ਵੀ ਲੋੜ ਹੈ। ਜੀ ਬਰਾੜ ਸਾਹਿਬ,
ਬਿਲਕੁਲ ਜੀ, ਬਿਲਕੁਲ 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 ਸਹੀ ਕਿਹਾ। ਸੋ ਹੋ ਰਹੇ ਹਾਂ ਜੀ, ਚੇਤਨ ਹੋ ਜਾਵਾਂਗੇ, ਉਮੀਦ ਰੱਖਣੀ ਚਾਹੀਦੀ ਹੈ, ਉਮੀਦ ਤੇ ਦੁਨੀਆ ਕਾਇਮ ਆ।
ਜੀ ਬਿਲਕੁਲ। ਸੋ ਬਰਾੜ ਸਾਹਿਬ, ਖਬਰਾਂ ਵੱਲ ਚੱਲੀਏ ਤਾਂ ਖਬਰਾਂ ਦੇ ਵਿੱਚ ਵੀ ਕਾਫੀ ਉਥਲ ਪੁਥਲ ਜਿਹੜੀ ਆ ਉਹ ਦਿਖਾਈ ਦੇ ਰਹੀ ਆ, ਕਾਫੀ ਨਵੇਂ ਤਰ੍ਹਾਂ ਦੇ ਜਿਹੜੇ ਮੋੜ ਆ ਅੱਜ ਦੀਆਂ ਖਬਰਾਂ ਦੇ ਵਿੱਚ ਦੇਖਣ ਨੂੰ ਮਿਲ ਰਹੇ ਆ। ਸੋ ਨਵੇਂ ਮੋੜਾਂ ਦੀ ਗੱਲ ਕਰੀਏ ਤਾਂ ਸਿਆਸਤ ਦੇ ਵਿੱਚ ਤਾਂ ਵੈਸੇ ਅਕਸਰ ਨਵੇਂ ਮੋੜ ਜਿਹੜੇ ਆ ਉਹ ਆਉਂਦੇ ਰਹਿੰਦੇ ਆ, ਪਰ ਪੰਜਾਬ ਤੋਂ ਖਬਰ ਆ ਰਹੀ ਹੈ ਕਿ ਸਿਆਸਤ ਦੇ ਵਿੱਚ ਇੱਕ ਨਵੇਂ ਮੋੜ ਤਹਿਤ ਬਾਗੀ ਵਿਧਾਇਕਾਂ ਨੇ ਖਹਿਰਾ ਨੂੰ ਪ੍ਰਧਾਨ ਬਣਾਇਆ। ਸੋ ਬਾਗੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਹੋਰਾਂ ਨੂੰ ਉਹਨਾਂ ਦੇ ਆਪਣੇ ਹੀ ਜਿਹੜੇ ਧੜੇ ਵੱਲੋਂ ਜਾਂ ਉਹਨਾਂ ਦੇ ਜਿਹੜੇ ਸਮਰਥਕਾਂ ਵੱਲੋਂ ਪ੍ਰਧਾਨ ਬਣਾਉਣ ਦੀ ਜਿਹੜੀ ਖਬਰ ਆ ਉਹ ਆ ਰਹੀ ਹੈ ਹਨਾ। ਤੇ ਇਹਨਾਂ ਸਾਰੀਆਂ ਸਰਗਰਮੀਆਂ ਨੂੰ ਲੈ ਕੇ ਬਹੁਤ ਆਲੋਚਨਾ ਵੀ ਹੋ ਰਹੀ ਹੈ ਵਿਰੋਧੀਆਂ ਵੱਲੋਂ, ਤੇ ਕੁਛ ਲੋਕਾਂ ਵੱਲੋਂ ਸਪਸ਼ਟੀਕਰਨ ਵੀ ਦਿੱਤੇ ਜਾ ਰਹੇ ਆ। ਤੁਸੀਂ ਇਸ ਦੇ ਬਾਰੇ ਕੀ ਕਹੋਗੇ?
ਦੇਖੋ, ਇਹ ਫੈਸਲਾ ਕੁਝ ਇੱਕ ਬੰਦਿਆਂ ਦਾ ਨਾ ਕਿ ਪਾਰਟੀ ਦਾ ਫੈਸਲਾ, ਸੋ ਇਸ ਕਰਕੇ ਤਾਂ ਕਲੀਅਰ ਕੱਟ ਹੀ ਹੈ ਵੀ ਇਹਦੀ ਮਾਨਤਾ ਤਾਂ ਇਹਨੂੰ ਮਿਲਦੀ ਕੋਈ ਨੀ, ਕਿਉਂਕਿ ਜਦੋਂ ਕੋਈ ਵੀ ਵਿਧਾਨ ਸਭਾ ਹੁੰਦੀ ਹੈ, ਵਿਧਾਨ ਸਭਾ ਬੰਦਿਆਂ ਨਾਲ ਡੀਲ ਨਹੀਂ ਕਰਦੀ ਜਾਂ MLA ਨਾਲ ਡੀਲ ਨਹੀਂ ਕਰਦੀ, ਉਹ ਪਾਰਟੀ ਨਾਲ ਡੀਲ ਕਰਦੀ ਆ। ਪਹਿਲਾਂ ਤੈਅ ਕੀਤਾ ਜਾਂਦਾ ਵੀ ਕਿਹੜੀ ਪਾਰਟੀ ਦੀ ਕੀ ਪੋਜੀਸ਼ਨ ਆ, ਉਸ ਢੰਗ ਨਾਲ ਉਹਨਾਂ ਨੂੰ ਸੀਟ ਅਲਾਟ ਹੁੰਦੀਆਂ, ਫਿਰ ਉਹ ਜੋ ਸੀਟ ਅਲਾਟ ਹੁੰਦੀਆਂ ਤਾਂ ਗਰੁੱਪ ਬਣਦੇ ਆ, ਤੇ ਗਰੁੱਪ ਚੋਂ ਫਿਰ ਜਿਹੜਾ ਗਰੁੱਪ ਉੱਭਰ ਕੇ ਸਾਹਮਣੇ ਆਉਂਦਾ ਫਿਰ ਉਸ ਪਾਰਟੀ ਤੋਂ ਪੁੱਛਿਆ ਜਾਂਦਾ ਵੀ ਤੁਹਾਡਾ ਕੌਣ ਮੁੱਖ ਆ, ਇਹਦਾ ਪ੍ਰਧਾਨ ਹੈ, ਕੌਣ ਚੀਫ ਵਿਪ ਆ, ਕੌਣ ਇਹਨੂੰ ਇਹਦੀਆਂ ਜਿਹੜੀਆਂ ਸੰਸਦੀ ਕਾਰਵਾਈਆਂ ਦੇਖੂਗਾ, ਤੇ ਫਿਰ ਉਹ ਪਾਰਟੀ ਉਹਨਾਂ ਨੂੰ ਨੋਮੀਨੇਟ ਕਰਦੀ ਆ। ਹੁਣ ਜਿਹੜੀ ਹਾਲਾਤ ਬੜੀ ਦੋ ਚਿੱਤੀ ਚ ਬਣੀ ਹੋਈ ਆ, ਤੇ ਇੱਕ ਪਾਸੇ ਤਾਂ ਜਿਹੜਾ ਗਰੁੱਪ ਵੀ ਟੁੱਟ ਚੁੱਕਿਆ, ਦੂਜੇ ਪਾਸੇ ਇਹ ਆ ਵੀ ਜਿਹੜੀ ਹੁਣ ਆਮ ਆਦਮੀ ਪਾਰਟੀ ਲਈ ਸੀਟਾਂ ਇੱਕ ਜਿਹੜਾ ਇੱਕ ਸੈਕਸ਼ਨ ਉਹਨਾਂ ਲਈ ਲੌਟ ਹੋਇਆ ਹੋਇਆ, ਤਾਂ ਉਹ ਲੌਟ ਸੈਕਸ਼ਨ ਜਾਂ ਤਾਂ ਪਾਰਟੀ ਖੁਦ ਜਾਂ ਉਹਦੇ ਵਿਧਾਇਕ ਜਿਹੜੇ ਟੁੱਟੇ ਆ ਉਹ ਰਿਟਰਨ ਦੇ ਵਿੱਚ ਦੇਣਗੇ ਵੀ ਸਾਨੂੰ ਵੱਖਰੀਆਂ ਸੀਟਾਂ ਦਿੱਤੀਆਂ ਜਾਣ, ਸਾਨੂੰ ਕਿਤੇ ਹੋਰ ਪਾਇਆ ਜਾਵੇ, ਅਸੀਂ ਇੱਥੇ ਨਹੀਂ ਬੈਠਣਾ ਚਾਹੁੰਦੇ, ਫਿਰ ਉਹਦੇ ਤੇ ਕਾਰਵਾਈ ਹੋਊਗੀ ਵਿਧਾਨਕ ਤੌਰ ਦੇ ਉੱਤੇ। ਤੇ ਵਿਧਾਨਕ ਤੌਰ ਇਹ ਕਹਿੰਦਾ ਵੀ ਦੋ ਤਿਹਾਈ ਬੰਦੇ ਟੁੱਟ ਕੇ ਜਾ ਸਕਦੇ ਆ, ਦੋ ਤਿਹਾਈ ਤੋਂ ਘੱਟ ਜਾਂਦੇ ਆ ਤੇ ਉਹਨਾਂ ਨੂੰ ਮਾਨਤਾ ਨਹੀਂ ਮਿਲਦੀ। ਸੋ ਇਸ ਕਰਕੇ ਜਿਹੜਾ ਹੁਣ ਇਸ ਟਾਈਮ ਐਕਚੁਅਲੀ ਸੰਵਿਧਾਨਕ ਸੰਕਟ ਬਣਿਆ ਹੋਇਆ, ਤੇ ਸੰਵਿਧਾਨਕ ਸੰਕਟ ਦੇ ਵਿੱਚ ਨਾ ਤਾਂ ਇਹ ਵਿਧਾਇਕ ਅੱਡ ਹੋ ਕੇ ਬੈਠ ਸਕਦੇ ਆ ਤੇ ਨਾ ਵਿੱਚ ਬੈਠ ਸਕਦੇ ਆ, ਤੇ ਨਾ ਉਹ ਵਿਧਾਇਕ ਖਹਿਰਾ ਨੂੰ ਦੁਬਾਰੇ ਮੰਨਣ ਨੂੰ ਤਿਆਰ ਆ, ਤੇ ਨਾ ਜਿਹੜੇ ਇਹ ਵਿਧਾਇਕ ਆ ਉਹ ਕਿਸੇ ਹੋਰ ਨੂੰ ਮੁੱਖ ਮੰਨਣ ਨੂੰ ਤਿਆਰ ਆ। ਸੋ ਇਸ ਕਰਕੇ ਜਿਹੜਾ ਇਹ ਇੱਕ ਕਨਫਿਊਜ਼ਨ ਪੈਦਾ ਕਰਨ ਵਾਲੀਆਂ ਗੱਲਾਂ ਖੜੀਆਂ ਹੋ ਚੁੱਕੀਆਂ, ਤੇ ਇਹਦੇ ਚ ਆਮ ਲੋਕਾਂ ਨੂੰ ਕੁਝ ਨਹੀਂ ਮਿਲਦਾ, ਆਮ ਲੋਕਾਂ ਲਈ ਤਾਂ ਇਹ ਇੱਕ ਫਾਲਤੂ ਦਾ ਡਰਾਮਾ। ਅਸਲ ਦੇ ਵਿੱਚ ਜਿਹੜੀ ਇਹ ਜਿਹੜਾ ਖੁੱਲ ਕੇ ਫੈਸਲਾ ਨਹੀਂ ਨਾ ਲੈ ਪਾ ਰਹੇ, ਹੁਣ ਆਮ ਆਦਮੀ ਪਾਰਟੀ ਤੋਂ ਵੱਖ ਵੀ ਹੋਣਾ ਚਾਹੁੰਦੇ ਆ ਖਹਿਰਾ ਸਾਹਿਬ, ਤੇ ਆਪਦੇ ਨਵਾਂ ਧੜਾ ਵੀ ਬਣਾਉਣਾ ਚਾਹੁੰਦੇ ਆ, ਤੇ ਵੱਖ ਹੋ ਵੀ ਨਹੀਂ ਰਹੇ, ਤੇ ਕਹਿ ਰਹੇ ਆ ਵੀ ਅਸੀਂ ਨਾਲ ਰਲ ਕੇ ਇਸੇ ਪਾਰਟੀ ਦੇ ਤਹਿਤ ਹੀ ਕੰਮ ਕਰਨਾ। ਅਸਲ ਚ ਉਹ ਕਾਨੂੰਨੀ ਹੱਥ ਬੰਨੇ ਹੋਏ ਆ ਉਹਨਾਂ ਦੇ, ਉਹ ਇੱਦਾਂ ਪਾਰਟੀ ਛੱਡ ਕੇ ਪਾਰਟੀ ਬਣਾਉਣ ਲਈ ਉਹਨਾਂ ਨੂੰ ਉਹਨਾਂ ਕੋਲ ਲੋੜੀਂਦਾ ਬਹੁਮਤ ਹੈ ਨਹੀਂ। ਸੋ ਉਹਦੇ ਲਈ ਉਹ ਆਪਣੀਆਂ ਵੱਡੇ ਵੱਡੇ ਜਿਹੜੇ ਮਾਹਰਾਂ ਤੋਂ ਰਾਇ ਜ਼ਰੂਰ ਲੈ ਰਹੇ ਹੋਣੇ ਆ ਵੀ ਹੁਣ ਕੀ ਕੀਤਾ ਜਾਵੇ, ਪਰ ਦੇਖੋ ਇਹ ਚੀਜ਼ਾਂ ਨਹੀਂ ਦੇਖੀਆਂ ਜਾਂਦੀਆਂ ਹੁੰਦੀਆਂ। ਜੇ ਤੁਸੀਂ ਨਵੀਂ ਲੀਹ ਚਲਾਉਣੀ ਹੈ ਨਾ ਤਾਂ ਫਿਰ ਹਿੱਕ ਠੋਕ ਕੇ ਸਾਹਮਣੇ ਆਉਣਾ ਪੈਣਾ, ਪਰ ਜੋ ਹਿੱਕ ਠੋਕ ਕੇ ਸਾਹਮਣੇ ਆਉਂਦੇ ਆ ਤਾਂ ਇਹਨਾਂ ਨੂੰ MLA ਸ਼ਿਪ ਆਪਦੀ ਗਵਾਉਣੀ ਪੈਂਦੀ ਆ, ਤੇ ਇਹਨਾਂ ਨੂੰ ਲੱਗਦਾ ਵੀ ਜੇ ਸਾਡੇ ਕੋਲੋਂ MLA ਸ਼ਿਪ ਚਲੀ ਗਈ ਤਾਂ ਅਸੀਂ ਕਮਜ਼ੋਰ ਹੋ ਜਾਵਾਂਗੇ, ਸਾਡੀ ਸਾਡੀ ਜਿਹੜੀ ਉਹ ਤਾਕਤ ਨਹੀਂ ਰਹਿਣੀ ਜੋ ਇੱਕ ਸੰਵਿਧਾਨਿਕ ਅਹੁਦੇ ਤੇ ਰਹਿੰਦੇ ਹੋਏ ਹੈਗੀ ਆ। ਸੋ ਇਹ ਜਿਹੀਆਂ ਗੱਲਾਂ ਦੇ ਕਾਰਨ ਜਿਹੜੀ ਇਹ ਜਿਹੜਾ ਦੁਚਿੱਤੀਆਂ ਪੈਦਾ ਹੋਈਆਂ ਹੋਈਆਂ, ਤੇ ਇਹ ਦੁਚਿੱਤੀਆਂ ਦੇ ਵਿੱਚ ਦੇਖਦੇ ਆ ਹੁਣ ਜਿਹੜਾ ਖਾਸ ਕਰਕੇ ਮਾਨਸੂਨ ਜਿਹੜਾ ਇਜਲਾਸ ਚੱਲਣਾ ਉਹਦੇ ਵਿੱਚ ਦੇਖਣਾ ਵੀ ਕੀ ਹੁਣ ਫੈਸਲਾ ਲੈ ਪਾਉਂਦੇ ਆ ਜਾਂ ਪਾਰਟੀ ਕੀ ਕਹਿੰਦੀ ਹੈ, ਤੇ ਉਧਰ ਭਗਵੰਤ ਮਾਨ ਨੂੰ ਸਟਰੋਂਗ ਕਰਨ ਲਈ ਲੋਕਾਂ ਦਾ ਧਿਆਨ ਬਦਲਣ ਲਈ, ਤੇ ਜਾਂ ਭਗਵੰਤ ਮਾਨ ਦੀ ਜਿਹੜੀ ਪ੍ਰਤਿਭਾ ਸੀ ਉਹਦਾ ਰਾਜਸਥਾਨ ਚ ਮਲਾਹਾ ਲੈਣ ਲਈ, ਤੇ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਨੂੰ ਫੇਰ ਥਾਪੜਾ ਦੇ ਕੇ ਤੇ ਰਾਜਸਥਾਨ ਦੀ ਜਿਹੜਾ ਇਲੈਕਸ਼ਨਾਂ ਦਾ ਸਟਾਰ ਪ੍ਰਚਾਰਕ ਐਲਾਨਤਾ ਜੀ ਤੇ ਉਹ ਅੱਜ ਤੋਂ ਗੰਗਾਨਗਰ ਤੋਂ ਸ਼ੁਰੂ ਕਰ ਰਹੇ ਆ ਜਿਹੜੀਆਂ ਆਪਣੀਆਂ ਗਤੀਵਿਧੀਆਂ ਇਲੈਕਸ਼ਨਾਂ ਦੀਆਂ ਗਤੀਵਿਧੀਆਂ ਤੇ ਰਾਜਸਥਾਨ ਦੀਆਂ ਸਾਰੀਆਂ ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਨੇ ਕਹਿਤਾ ਜੀ ਅਸੀਂ ਬੰਦੇ ਖੜੇ ਕਰਾਂਗੇ ਤੇ ਹੁਣ ਆਮ ਆਦਮੀ ਪਾਰਟੀ ਨੂੰ ਇਹ ਲੱਗਦਾ ਵੀ ਪੰਜਾਬ ਦੇ ਕਲੇਸ਼ ਨੂੰ ਛੱਡ ਕੇ ਜੇ ਭਗਵੰਤ ਮਾਨ ਰਾਜਸਥਾਨ ਦੇ ਵਿੱਚ ਵਧੀਆ ਪਰਫਾਰਮੈਂਸ ਦੇ ਦਿੰਦੇ ਆ 5-10 ਸੀਟਾਂ ਅਸੀਂ ਕੱਢ ਲੈਂਦੇ ਆ ਤਾਂ ਉਹ ਵਿਗੜਿਆ ਜਿਹੜਾ ਉਹਨਾਂ ਦਾ ਅਕਸ਼ ਖਰਾਬ ਹੋਇਆ ਅਕਸ਼ ਦੁਬਾਰੇ ਸੁਧਰ ਜੂਆ ਤੇ ਉਹ ਪੰਜਾਬ ਦੇ ਲੋਕ ਵੀ ਸੋਚਣ ਦੇ ਮਜਬੂਰ ਹੋਣਗੇ ਵੀ ਭਗਵੰਤ ਮਾਨ ਕੋਈ ਤਾਂ ਚੀਜ਼ ਹੈ। ਸੋ ਇਸ ਢੰਗ ਨਾਲ ਜਿਹੜੇ ਵੱਖਰੇ ਵੱਖਰੇ ਤੀਰ ਪਾਰਟੀਆਂ ਚਲਾ ਰਹੀਆਂ ਲੋਕ ਚਲਾ ਰਹੇ ਆ ਪਰ ਉਹਨਾਂ ਚ ਇੱਕ ਕੁਛ ਨੀ ਹੋਣ ਲੱਗਿਆ ਜਿੰਨਾ ਚ ਇੱਕ ਨਿੱਤਰ ਕੇ ਸਾਹਮਣੇ ਨੀ ਆਇਆ ਜਾਂਦਾ। ਨਿੱਤਰ ਕੇ ਸਾਹਮਣੇ ਹਜੇ ਕੁਝ ਕੁ ਸੰਵਿਧਾਨਕ ਮਜਬੂਰੀਆਂ ਇਹਨਾਂ ਨੂੰ ਆਉਣ ਨੀ ਦੇ ਰਹੀਆਂ।
ਬਿਲਕੁਲ। ਸੋ ਇੱਕ ਹੋਰ ਨਵਾਂ ਮੋੜ ਜਿਹੜਾ ਆਇਆ ਉਹ ਆਇਆ ਜੀ ਕਿ ਬੇਅਦਬੀ ਦੀਆਂ ਘਟਨਾਵਾਂ ਤੇ ਕੋਟਕਪੁਰਾ ਗੋਲੀ ਕਾਂਡ ਦੀ ਜਿਹੜੀ ਜਾਂਚ ਚੱਲ ਰਹੀ ਹੈ ਉਹਦੇ ਬਾਰੇ ਜਿਹੜਾ ਰਣਜੀਤ ਕਮਿਸ਼ਨ ਬਣਾਇਆ ਗਿਆ ਉਸ ਰਿਪੋਰਟ ਦੇ ਵਿੱਚ ਬੜਾ ਅਹਿਮ ਮੋੜ ਆਇਆ ਜੀ। ਕਹਿੰਦੇ ਬਾਦਲਾਂ ਖਿਲਾਫ ਗਵਾਹੀ ਦੇਣ ਵਾਲਾ ਹਿੰਮਤ ਸਿੰਘ ਜਿਹੜਾ ਆ ਉਹ ਆਪਣੇ ਬਿਆਨ ਤੋਂ ਮੁੱਕਰ ਗਿਆ ਤੇ ਜਸਟਿਸ ਰਣਜੀਤ ਕਮਿਸ਼ਨ ਨੂੰ ਝਟਕਾ ਲੱਗਿਆ ਇਸ ਬਿਆਨ ਦੇ ਨਾਲ। ਉਹਨਾਂ ਨੇ ਕਿਹਾ ਕਿ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਦਬਾਅ ਦੇ ਕਾਰਨ ਹਿੰਮਤ ਸਿੰਘ ਨੇ ਕਿਹਾ ਜੀ ਕਿ ਉਹਨੇ ਜਿਹੜੀ ਗਵਾਹੀ ਸੀ ਉਹ ਝੂਠੀ ਦਿੱਤੀ ਸੀ ਪਹਿਲਾਂ ਤੇ ਜਿੰਨੇ ਵੀ ਪੇਪਰ ਜਿਹੜੇ ਆ ਉਹ ਸਾਈਨ ਕਰਵਾਏ ਗਏ ਸੀ ਉਹਦੇ ਕੋਲੋਂ ਉਹ ਵੀ ਉਹਨੇ ਦਬਾਅ ਦੇ ਵਿੱਚ ਆ ਕੇ ਸਾਈਨ ਕੀਤੇ ਸੀਗੇ। ਸੋ ਇਹ ਬਹੁਤ ਜ਼ਿਆਦਾ ਇੱਕ ਨਵਾਂ ਮੋੜ ਹੈ ਔਰ ਵਾਕਈ ਝਟਕਾ ਦੇਣ ਵਾਲਾ ਮੋੜ ਹੈ। ਤੁਸੀਂ ਇਹਦੇ ਬਾਰੇ ਕੀ ਕਹੋਗੇ?
ਬਿਲਕੁਲ ਜੀ, ਦੇਖੋ ਜਸਟਿਸ ਰਣਜੀਤ ਸਿੰਘ ਕਮਿਸ਼ਨ ਜਾਣੀ ਕਿ ਆਪਾਂ ਪੂਰਾ ਇਹਨੂੰ ਜੇ ਆਪਾਂ ਬੋਲਾਂਗੇ ਤਾਂ ਇੱਦਾਂ ਬੋਲਾਂਗੇ, ਕਾਰਨ ਕੀ ਆ ਜਾਂਦਾ ਕਿ ਯਾਰੀ ਇਹਦੇ ਤੇ ਵੀ ਸੰਵਿਧਾਨਕ ਗੱਲਾਂ ਆ ਜਾਂਦੀਆਂ ਕਿਉਂਕਿ ਜੋ ਜਸਟਿਸ ਸ਼ਬਦ ਆ ਜਾਂਦਾ ਤੇ ਜਸਟਿਸ ਸ਼ਬਦ ਨਾਲ ਮਜਬੂਰੀ ਹੁੰਦੀ ਹੈ ਵੀ ਤੁਹਾਨੂੰ ਪੂਰਾ ਸਤਿਕਾਰ ਉਹਨਾਂ ਨੂੰ ਦੇਣਾ ਪੈਣਾ। ਤਾਂ ਜਸਟਿਸ ਰਣਜੀਤ ਸਿੰਘ ਜਿਹੜਾ ਕਮਿਸ਼ਨ ਬਣਾਏ ਸੀ ਇੱਕ ਬੈਂਚ ਜਾਂ ਇੱਕ ਮੈਂਬਰੀ ਕਮਿਸ਼ਨ ਆ ਉਹਦੇ ਬਾਰੇ ਅਸੀਂ ਕਈ ਵਾਰ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਪਰ ਜਿਹੜੀ ਹੁਣ ਹਿੰਮਤ ਸਿੰਘ ਨੇ ਪਲਟਿਆ ਸ਼ਬਦ ਲਿਖਿਆ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਹੈਗੀ। ਹਿੰਮਤ ਸਿੰਘ ਵਾਕਿਆ ਹੀ ਪਲਟਿਆ, ਲੱਖ ਕਹੀ ਜਾਣ ਹਿੰਮਤ ਸਿੰਘ ਵੀ ਮੈਂ ਕਿਸੇ ਦੁਆ ਹੇਠ ਮੇਰੇ ਤੋਂ ਸਾਈਨ ਕਰਾ ਲਏ। ਹੁਣ ਉਹਨਾਂ ਨੇ ਇਹ ਗੱਲ ਕਹੀ ਆ ਵੀ ਮੈਂ ਤਾਂ ਗਿਆ ਸੀਗਾ ਰੰਧਾਵਾ ਸਾਹਿਬ ਕੋਲੇ, ਰੰਧਾਵਾ ਸਾਹਿਬ ਦੇ ਚਾਰ ਬੰਦੇ ਲੈ ਕੇ ਮੈਨੂੰ ਗਾਂਹ ਚੱਲੇ ਗਏ, ਉੱਥੇ ਜਾ ਕੇ ਕਹਿੰਦੇ ਉੱਥੇ 7-8 ਪੰਨਿਆਂ ਦੇ ਉੱਤੇ ਮੇਰੇ ਤੋਂ ਦਸਖਤ ਕਰਾ ਲਏ ਤੇ ਜਦੋਂ ਤਾਂ ਮੈਨੂੰ ਹੁਣ ਪਤਾ ਲੱਗਿਆ ਵੀ 7-8 ਪੰਨਿਆਂ ਚ ਕੀ ਲਿਖਿਆ ਸੀ। ਏਦਾਂ ਨਹੀਂ ਹੁੰਦਾ ਜੀ, ਏਦਾਂ ਇੰਨਾ ਮੂਰਖ ਕੋਈ ਵੀ ਨਹੀਂ ਹੈ। ਇੰਨਾ ਮੂਰਖ ਤਾਂ ਅੱਜ ਕੱਲ ਜੇ ਤੁਸੀਂ ਇੱਕ ਮਜ਼ਦੂਰੀ ਕਰਨ ਵਾਲਾ ਬੰਦਾ ਜਿਹੜਾ ਪੜ੍ਹਿਆ ਲਿਖਿਆ ਨਹੀਂ ਉਹਨੂੰ ਜਦੋਂ ਗੁੱਠਾ ਫੜ ਕੇ ਗੁੱਠਾ ਲਾਉਣ ਦੀ ਕੋਸ਼ਿਸ਼ ਕੀਤੀ ਜਾਂਦੇ ਤੇ ਉਹ ਵੀ ਰੁਕ ਜਾਂਦਾ, ਉਹ ਵੀ ਗੁੱਠਾ ਪਿੱਛੇ ਖਿੱਚ ਲੈਂਦਾ ਵੀ ਦੱਸੋ ਕਾਹਦਾ ਲਵਾ ਰਹੇ ਹੋ। ਇਹ ਤਾਂ ਗੁੱਠੇ ਮਜ਼ਬੂਰੀਆਂ ਚ ਤਾਂ ਜ਼ਰੂਰ ਲਾਉਣੇ ਪੈ ਜਾਂਦੇ ਆ ਜਦੋਂ ਬੰਦਿਆਂ ਨੂੰ, ਜਦੋਂ ਹੁੰਦਾ ਵੀ ਸਾਰਾ ਜਾਂਦਾ ਦੇ ਕੇ ਅੱਧਾ ਦਈਏ ਵੰਡ ਵਾਲੀ ਗੱਲ ਚ ਤਾਂ ਆਕੇ ਗੁੱਠੇ ਲੱਗ ਜਾਂਦੇ ਆ। ਪਰ ਏਦਾਂ ਨਹੀਂ ਹੁੰਦਾ ਵੀ ਕੋਈ ਬੰਦਾ ਇੱਕ ਪੜ੍ਹੇ ਲਿਖੇ ਬੰਦੇ ਨੂੰ ਏਦਾਂ ਮੂਰਖ ਬਣਾ ਲੂਆ ਵੀ ਆ ਲੋ ਜੀ ਤੁਸੀਂ ਸਾਡੀਆਂ ਗੱਲਾਂ ਜਾ ਕੇ ਇੱਥੇ ਸਾਈਨ ਕਰਕੇ ਤੇ ਬਾਦਲਾਂ ਨੂੰ, ਉਹ ਵੀ ਬਾਦਲਾਂ ਦੇ ਖਿਲਾਫ਼। ਹੁਣ ਤੁਸੀਂ ਦੇਖੋ ਵੀ ਕਿਸੇ ਬੰਦੇ ਨੂੰ ਦੁਸ਼ਮਣ ਬਣਾਉਣਾ ਤੁਹਾਨੂੰ ਬਹੁਤ ਵੱਡਾ ਜਿਗਰਾ ਚਾਹੀਦਾ। ਕਿਸੇ ਬੰਦੇ ਦੀ ਦੁਸ਼ਮਣੀ ਮੁੱਲ ਲੈਂਦੇ ਨਾ ਜਦੋਂ ਤੁਸੀਂ, ਉਦੋਂ ਤੁਹਾਨੂੰ ਬਹੁਤ ਵੱਡਾ ਜਿਗਰਾ ਚਾਹੀਦਾ ਫੇਰ ਜਾ ਕੇ ਤੁਸੀਂ ਅਗਲੇ ਦੀ ਦੁਸ਼ਮਣੀ ਮੁੱਲ ਲੈ ਸਕਦੇ ਹੋ। ਪਰ ਜਦੋਂ ਤੁਸੀਂ ਇੱਕ ਬਾਦਲਾਂ ਨੂੰ ਆਪਦਾ ਦੁਸ਼ਮਣ ਬਣਾ ਰਹੇ ਹੋ ਤੇ ਪਤਾ ਜਿਹੜੇ 5 ਵਾਰ ਦੇ ਮੁੱਖ ਮੰਤਰੀ ਬਣੇ ਆ ਇੱਕ ਧਨਾੜ ਲੋਕ ਆ, ਉਹਨਾਂ ਲੋਕਾਂ ਲਈ ਦੁਸ਼ਮਣੀਆਂ ਪਾਲਣੀਆਂ ਕੋਈ ਖਲ ਕੋਈ ਔਖੀ ਚੀਜ਼ ਨਹੀਂ, ਉਹਨਾਂ ਦਾ ਕੰਮ ਆ ਉਹਨਾਂ ਲਈ ਤਾਂ ਵੀ ਕਿਸੇ ਨਾਲ ਵੀ ਉਹ ਕੁਛ ਵੀ ਕਰ ਸਕਦੇ ਆ। ਤਾਂ ਤੁਸੀਂ ਕੋਈ ਐਡੇ ਕਮਲੇ ਥੋੜਾ ਹੋਵੋਗੇ ਵੀ ਏਦਾਂ ਹੀ ਬਾਦਲਾਂ ਦੇ ਖਿਲਾਫ਼ ਇੱਕ ਮਿੰਟ ਚ ਸਾਈਨ ਕਰ ਦਿਓਗੇ ਜਾਂ ਕਿਸੇ ਦੇ ਕਹੇ ਤੇ ਕਰ ਦਿਓਗੇ। ਨਹੀਂ, ਇਹਦੇ ਪਿੱਛੇ ਬਹੁਤ ਵੱਡੀਆਂ ਜਿਹੜੀਆਂ ਗੱਲਾਂ ਸਨ, ਇਹਦੇ ਪਿੱਛੇ ਬਹੁਤ ਵੱਡੇ ਲਾਹੇ ਚਲਚ ਦਿੱਤੇ ਗਏ ਸਨ, ਜੌਬਾਂ ਦੇ ਸੌਦੇ ਹੋਏ ਸੀ, ਬਹੁਤ ਕੁਛ ਹੋਇਆ ਸੀ। ਪਰ ਅਖੀਰ ਇਹ ਹੋਇਆ ਵੀ ਜਦੋਂ ਇਹ ਜੇ ਲੋਕ ਜਦੋਂ ਲਾਲਚ ਦੇ ਵਿੱਚ ਕੋਈ ਗਵਾਹੀ ਦਿੰਦੇ ਆ ਤਾਂ ਫਿਰ ਉਦੋਂ ਵੱਧ ਜਦੋਂ ਉਹਨਾਂ ਨੂੰ ਤੱਕੜੀ ਦੇ ਵਿੱਚ ਤਾਂ ਉਹ ਫਿਰ ਉਧਰ ਨੂੰ ਝੁੱਕ ਜਾਂਦੇ ਆ। ਹੋਇਆ ਅਸਲ ਚ ਹੁਣ ਇਹੀ ਆ, ਚਾਹੇ ਸਾਡੇ ਤਾਂ ਇਹ ਅੰਦਾਜ਼ੇ ਆ ਪਰ ਇਹ ਅੰਦਾਜ਼ੇ ਕਿਤੇ ਨਾ ਕਿਤੇ ਸੱਚ ਜਾਪਦਾ ਵੀ ਇੱਕੋ ਜਾਂ ਤਾਂ ਬਾਦਲਾਂ ਮੰਨਿਓ ਪ੍ਰੈਸ਼ਰ ਜਿਹੜਾ ਵੱਧ ਲਾਲਚ ਵੱਧ ਚੀਜ਼ ਮਿਲ ਗਈ ਤੇ ਜਾਂ ਕਿਸੇ ਧਮਕੀ ਮਿਲ ਗਈ ਆ ਜਿਹਦਾ ਕਾਰਨ ਹੋਇਆ ਵੀ ਹਿੰਮਤ ਸਿੰਘ ਪਲਟ ਗਿਆ ਤੇ ਉਹਨੇ ਦਿਖਾਤਾ ਵੀ ਨਾਂ ਦੇ ਵਿੱਚ ਕੁਛ ਨਹੀਂ ਹੁੰਦਾ। ਨਾਂ ਜਿਹੜਾ ਨਾ ਉਹ ਸ਼ੇਰ ਸਿੰਘ ਰੱਖਣ ਨਾਲ ਬੰਦਾ ਸ਼ੇਰ ਨਹੀਂ ਬਣਦਾ, ਹਿੰਮਤ ਸਿੰਘ ਰੱਖਣ ਨਾਲ ਹਿੰਮਤ ਨਹੀਂ ਆਉਂਦੀ। ਸੋ ਇੱਥੇ ਉਹਨਾਂ ਨੇ ਆਪਣੇ ਨਾਂ ਨੂੰ ਵੀ ਮੇਰੇ ਹਿਸਾਬ ਨਾਲ ਲਾਜ ਲਾਈ ਆ। ਉਹਨਾਂ ਨੂੰ ਕਿਸੇ ਨੇ ਕੋਈ ਤਲਵਾਰ ਨਹੀਂ ਧਰੀ ਸੀਗੀ, ਕਿਸੇ ਨੂੰ ਕੀ ਲੋੜ ਸੀ? ਅੱਜ ਤੱਕ ਸਾਨੂੰ ਕਿਸੇ ਨੂੰ ਨਹੀਂ ਪਤਾ ਸੀ ਵੀ ਹਿੰਮਤ ਸਿੰਘ ਨੇ ਕੋਈ ਬਿਆਨ ਦਿੱਤਾ ਤੇ ਉਹਨਾਂ ਨੂੰ ਕੀ ਲੋੜ ਸੀ? ਜੇ ਉਹ ਨਹੀਂ ਖੜ ਸਕਦੇ ਸੀ ਕਿਸੇ ਚੀਜ਼ ਦੇ ਉੱਤੇ ਤਾਂ ਉਹਨਾਂ ਨੂੰ ਕੀ ਲੋੜ ਪਈ ਸੀ ਖੜਨ ਦੀ? ਸੋ ਇਹ ਚੀਜ਼ਾਂ ਬੰਦੇ ਨੂੰ ਬੰਦੇ ਦੇ ਉੱਤੇ ਕਲੰਕ ਲਾਉਣ ਵਾਸਤੇ ਜਿਹੜੀਆਂ ਸਾਰੇ ਜੀਵਨ ਦੀ ਕੇਰੀ ਕਮਾਈ ਆ ਉਹ ਸੋ ਕੁੱਲ ਮਿਲਾ ਕੇ ਇਹੀ ਹੋਇਆ ਜੀ ਵੀ ਬਾਦਲਾਂ ਦਾ ਜਿੱਥੇ ਜ਼ਿਕਰ ਆਉਂਦਾ ਸੀ ਜਿੱਥੇ ਗੱਲਾਂ ਹੁੰਦੀਆਂ ਸਨ ਵੀ ਬਾਦਲਾਂ ਦੇ ਕਹਿਣ ਕਰ ਵੀ ਇਹ ਅਸਲ ਚ ਹਿੰਮਤ ਸਿੰਘ ਜਿਹੜੀ ਗੱਲ ਕਹਿ ਰਿਹਾ ਕਹਿੰਦਾ ਵੀ ਮੈਂ ਗਵਾਹ ਸੀ ਜਦੋਂ ਸਰਸੇ ਵਾਲੇ ਡੇਰੇ ਨਾਲ ਬਾਦਲਾਂ ਦੀ ਗੱਲਬਾਤ ਚੱਲ ਰਹੀ ਸੀ ਤੇ ਬਾਦਲਾਂ ਨਾਲ ਸਮਝੌਤਾ ਹੋ ਰਿਹਾ ਸੀ ਜਿਹੜੀ ਮਾਫੀ ਦੇ ਮਾਮਲੇ ਚ ਤੇ ਜਦੋਂ ਉਹ ਸਮਝੌਤਾ ਸਿਰੇ ਨਹੀਂ ਚੜਿਆ ਤਾਂ ਫੇਰ ਜਿਹੜੇ ਡੇਰੇ ਵਾਲੇ ਗੁੱਸੇ ਚ ਆ ਕੇ ਉਹਨਾਂ ਨੇ ਜਿਹੜੀ ਇਹ ਬੇਅਦਬੀ ਦੀਆਂ ਘਟਨਾਵਾਂ ਕੀਤੀਆਂ। ਦੇਖੋ ਹੁਣ ਦੋ ਮਸਲੇ ਆ ਗਏ, ਇੱਕ ਪਾਸੇ ਤਾਂ ਇਹ ਗੱਲ ਕਹੀ ਜਾ ਰਹੀ ਆ ਵੀ ਜਿਹੜੀ ਬਾਬੇ ਦੀ ਫਿਲਮ ਆ ਜਿਹੜੀ ਉਹਦੀ ਜਦੋਂ ਵਿਰੋਧਤਾ ਕੀਤੀ ਗਈ ਤਾਂ ਉਹਦੇ ਕਾਰਨ ਜਿਹੜਾ ਇਹ ਬੇਅਦਬੀ ਦੀਆਂ ਘਟਨਾਵਾਂ ਸਾਹਮਣੇ ਆਈਆਂ, ਉਹਨਾਂ ਨੇ ਕਿਹਾ ਵੀ ਤੁਸੀਂ ਸਾਡੇ ਪਿਤਾ ਦੀ ਵਿਰੋਧਤਾ ਕਰਦੇ ਤੇ ਅਸੀਂ ਤੁਹਾਡੇ ਬਾਪ ਦੀ ਵਿਰੋਧਤਾ ਕਰਾਂਗੇ, ਤੁਹਾਡੇ ਇੱਦਾਂ ਇੱਦਾਂ ਮਸਲਾ ਬਣਿਆ। ਦੂਜੇ ਪਾਸੇ ਹੁਣ ਹਿੰਮਤ ਸਿੰਘ ਹੋਰਾਂ ਦੇ ਮਸਲੇ ਮੁਤਾਬਕ ਇਹ ਗੱਲ ਆਉਂਦੀ ਆ ਵੀ ਜਦੋਂ ਸਰਸੇ ਵਾਲੇ ਬਾਬੇ ਨੇ ਕਿਹਾ ਵੀ ਮੈਨੂੰ ਹੁਣ ਤੁਸੀਂ ਮਾਫ ਕਰ ਦਿਓ ਤੇ ਜਾਂ ਲੈਟਰ ਦਵਾ ਦਿਓ, ਮਾਫੀਨਾਮਾ ਦਵਾ ਦਿਓ, ਤੇ ਉਹ ਮਾਫੀਨਾਮਾ ਜਦੋਂ ਦਵਾਉਣ ਦਾ ਪ੍ਰੋਸੈਸ ਚੱਲ ਰਿਹਾ ਸੀ ਉਸ ਦੌਰਾਨ ਜਦੋਂ ਉਹ ਪ੍ਰੋਸੈਸ ਸਿਰੇ ਨਾ ਚੜਿਆ ਤਾਂ ਇਸ ਗੁੱਸੇ ਚ ਆ ਕੇ ਪ੍ਰੇਮੀਆਂ ਨੇ ਫਿਰ ਇਹ ਗੱਲ ਕੀਤੀ ਵੀ ਬਾਦਲ ਨੂੰ ਕਿਹਾ ਵੀ ਤੈਨੂੰ ਅਸੀਂ ਤੇਰੇ ਤੇ ਏਦਾਂ ਫਸਾਉਣੇ ਆ ਤੈਨੂੰ। ਸੋ ਇਹ ਦੋ ਅੱਡੋ ਅੱਡ ਹੁਣ ਸੋਚਾਂ ਹੋਈਆਂ, ਪਰ ਹੁਣ ਅਸਲੀ ਰਿਪੋਰਟ ਜਿਹੜੀ ਭਾਵੇਂ ਤਾਂ ਲੀਕ ਰਿਪੋਰਟ ਦੀਆਂ ਗੱਲਾਂ ਹੋ ਰਹੀਆਂ, ਅਸਲੀ ਰਿਪੋਰਟ ਹੁਣ ਵਿਧਾਨ ਸਭਾ ਦੇ ਸੈਸ਼ਨ ਦੇ ਆਉਣੀ ਆ, ਫਿਰ ਦੇਖਦੇ ਆ ਕਿੱਧਰ ਨੂੰ ਇਹ ਕਰਵਟ ਲੈਂਦੀ ਹੈ ਸਾਰਾ ਘਟਨਾਕ੍ਰਮ।
ਜੀ ਜੀ ਬਿਲਕੁਲ। ਤੇ ਬਰਾੜ ਸਾਹਿਬ, ਅਗਲੀ ਇੱਕ ਹੋਰ ਜਿਹੜੀ ਖਬਰ ਆ, ਵੈਸੇ ਤਾਂ ਪਿਛਲੇ ਕੁਛ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਜਦੋਂ ਤੋਂ ਕਾਂਗਰਸ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਜਦੋਂ ਤੋਂ ਪਾਕਿਸਤਾਨ ਜਾ ਕੇ ਆਏ ਆ, ਉਹਦੇ ਤੋਂ ਬਾਅਦ ਉਹ ਚਰਚਾ ਦਾ ਵਿਸ਼ਾ ਵੀ ਬਣੇ ਹੋਏ ਆ, ਬਹੁਤ ਸਾਰਾ ਵਿਰੋਧ ਵੀ ਉਹਨਾਂ ਨੂੰ ਸੁਣਨ ਨੂੰ ਮਿਲ ਰਿਹਾ ਤੇ ਨਾਲ ਹੀ ਨਾਲ ਕੁਛ ਲੋਕਾਂ ਵੱਲੋਂ ਉਹਨਾਂ ਦੇ ਇਸ ਪੱਖ ਦੀ ਤਾਰੀਫ਼ ਵੀ ਕੀਤੀ ਜਾ ਰਹੀ ਹੈ। ਪਰ ਹੁਣ ਖਬਰ ਆ ਰਹੀ ਹੈ ਕਿ ਸਿੱਧੂ ਖਿਲਾਫ਼ ਦੇਸ਼ ਧਰੋਹ ਦਾ ਜਿਹੜਾ ਕੇਸ ਆ ਉਹ ਦਰਜ ਕੀਤਾ ਗਿਆ। ਤੇ ਦੂਜੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਜਿਹੜੇ ਆ ਉਹ ਸਿੱਧੂ ਦੇ ਹੱਕ ਚ ਖੜੇ ਆ, ਜਦਕਿ ਦੇਸ਼ ਧਰੋਹ ਦਾ ਜਿਹੜਾ ਕੇਸ ਆ ਇਹ ਵਿਰੋਧੀ ਪਾਰਟੀ ਵੱਲੋਂ ਯਾਨੀ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਮੰਗ ਕਰਕੇ ਕੀਤਾ ਗਿਆ। ਤੇ ਦੂਜੇ ਪਾਸੇ ਜੇ ਦੇਖਿਆ ਜਾਵੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਹਿੰਦੇ ਪਾਕਿਸਤਾਨ ਨਾਲ ਚੰਗੇ ਸੰਬੰਧਾਂ ਦੇ ਲਈ ਹਾਮੀ ਭਰੀ ਆ, ਤੇ ਇੱਕ ਜਿਹੜਾ ਪੱਤਰ ਆ ਜੀ ਉਹ ਲਿਖ ਕੇ ਉਧਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਭੇਜਿਆ ਇਮਰਾਨ ਖਾਨ ਨੂੰ। ਸੋ ਜਾਖੜ ਨੇ ਇਸ ਸੰਬੰਧੀ ਵੀ ਬਿਆਨ ਦਿੱਤਾ ਕਿ ਮੋਦੀ ਨੇ ਇਮਰਾਨ ਨੂੰ ਜਿਹੜਾ ਪ੍ਰੇਮ ਪੱਤਰ ਭੇਜਿਆ ਫਿਰ ਇਹ ਕਿਸ ਚੀਜ਼ ਦਾ ਸੰਕੇਤ ਆ, ਜੇਕਰ ਨਵਜੋਤ ਸਿੱਧੂ ਦੀ ਪਾਕਿਸਤਾਨ ਫੇਰੀ ਨੂੰ ਜਾਂ ਫਿਰ ਉਹਨਾਂ ਦੀ ਜਿਹੜੀ ਫੌਜ ਦੇ ਮੁਖੀ ਦੇ ਨਾਲ ਜੱਫੀ ਨੂੰ ਇੰਨਾ ਜ਼ਿਆਦਾ ਆਲੋਚਨਾ ਉਹਦੀ ਜਿਹੜੀ ਕੀਤੀ ਜਾ ਰਹੀ ਹੈ।
ਬਿਲਕੁਲ ਜੀ, ਦੇਖੋ ਪਹਿਲੀ ਗੱਲ ਤਾਂ ਜਿਹੜਾ ਕੇਸ ਆ ਇਹ ਕੋਈ ਸੁਧੀਰ ਕੁਮਾਰ ਓਜਾ ਨਾਂ ਦੇ ਵਕੀਲ ਨੇ ਜਿਹੜਾ ਕੇਸ ਦਰਜ ਕੀਤਾ ਤੇ ਉਹਨੇ ਕਿਹਾ ਜੀ ਵੀ ਸਿੱਧੂ ਦੇਸ਼ ਧਰੋਹੀ ਆ। ਤੇ ਦੂਜੀ ਗੱਲ ਇਹ ਆ ਵੀ ਅਸੀਂ ਪਿੱਛੇ ਜੇ ਇੱਕ ਪ੍ਰੋਗਰਾਮ ਚ ਕਹਿ ਕੇ ਹਟੇ ਸੀ ਵੀ ਹਰ ਬੰਦਾ ਦਸਵੰਧ ਕੱਢ ਸਕਦਾ ਤੇ ਵਕੀਲ ਆਪਣਾ ਦਸਵੰਧ ਕਿਉਂ ਨੀ ਕੱਢਦੇ, ਕਿਉਂ ਨੀ ਉਹ ਵੱਡੇ ਵੱਡੇ ਜਿਹੜੇ ਮਸਲਿਆਂ ਨੂੰ ਉਠਾਉਂਦੇ ਜਾਂ ਉਹਨਾਂ ਦੇ ਉੱਤੇ ਕੇਸ ਲੜਦੇ ਬਿਨਾਂ ਫੀਸਾਂ ਤੋਂ। ਹੁਣ ਦੇਖੋ ਵੀ ਜਦੋਂ ਕਿਸੇ ਚੀਜ਼ ਨੂੰ ਛੋਟਾ ਦਿਖਾਉਣਾ ਜਾਂ ਕਿਸੇ ਚੀਜ਼ ਨੂੰ ਗਲਤ ਦਰਸਾਉਣ ਲਈ ਤਾਂ ਵਕੀਲ ਸਾਹਿਬ ਖੜੇ ਹੋ ਗਏ ਇੱਕ ਮਿੰਟ ਚ ਵੀ ਨਾਲ ਤਾਂ ਸਾਨੂੰ ਇਹ ਮਸ਼ਹੂਰ ਬੰਦੇ ਨਾਲ ਅੜ ਕੇ ਮਸ਼ਹੂਰ ਬੰਦੇ ਤੋਂ ਛਿੱਤਰ ਖਾ ਕੇ ਮਸ਼ਹੂਰ ਹੋਣ ਵਾਲੀ ਜਿਹੜੀ ਇਹ ਫਲਸਫੇ ਦੇ ਉੱਤੇ ਕੰਮ ਚੱਲ ਰਿਹਾ।
ਬਿਲਕੁਲ,
ਦੇਖੋ ਅਸਲ ਦੇ ਵਿੱਚ ਕੁਝ ਵੀ ਸਿੱਧੂ ਨੇ ਗਲਤ ਨਹੀਂ ਕੀਤਾ, ਕੁਛ ਗਲਤ ਹੋਇਆ ਨੀ, ਸਿਰਫ ਤੇ ਸਿਰਫ ਇਹ ਸਿਆਸੀ ਗੱਲਾਂ ਤੇ ਸਿਆਸੀ ਢੰਗ ਨਾਲ ਇਹਨੂੰ ਬਣਾਉਣ ਦੀਆਂ ਕੋਸ਼ਿਸ਼ਾਂ ਮੌਕੇ ਦੇ ਉੱਤੇ। ਜੇ ਨਵਜੋਤ ਸਿੱਧੂ ਬੀਜੇਪੀ ਚ ਹੀ ਹੁੰਦਾ ਹੁਣ ਤੇ ਫੇਰ ਇਹ ਕੁਛ ਕਰਦਾ ਤਾਂ ਇਹ ਨਵਜੋਤ ਸਿੱਧੂ ਦਾ ਇਹ ਅਕਸ਼ ਬਣਾਇਆ ਜਾਂਦਾ ਵੀ ਅਟਲ ਬਿਹਾਰੀ ਵਾਜਪੇਈ ਔਰ ਮੋਦੀ ਕੇ ਬਾਅਦ ਉਨਕੇ ਪਦ ਚਿੰਨੋ ਪਰ ਚਲਤੇ ਹੋਏ ਸਿੱਧੂ ਵੀ ਵਹਾਂ ਪਹੁੰਚੇ। ਦੇਖੋ ਫੇਰ ਤਾਂ ਇਹ ਬਿਆਨ ਸੀਗਾ, ਹੁਣ ਉਹ ਕਾਂਗਰਸ ਕੰਨਿਓ ਆ ਕੇ ਗਿਆ ਤਾਂ ਹੁਣ ਸਾਰੇ ਬਿਆਨ ਜਿਹੜੇ ਉਹਦੇ ਅਗੇਂਸਟ ਹੋ ਗਏ ਤੇ ਉਲਟਾ ਚਲੇ ਗਏ। ਅਸਲ ਦੇ ਵਿੱਚ ਜਿਹੜੀ ਇੱਕ ਵੱਡੀ ਗੱਲ ਨੂੰ ਉਹ ਕਾਂਗਰਸ ਉਧਰੋਂ ਬਣਾਉਣਾ ਚਾਹੁੰਦੀ ਆ ਤੇ ਉਹਨੂੰ ਰੂਪ ਵੀ ਉਧਰ ਦਿੱਤਾ ਜਾ ਰਿਹਾ ਤੇ ਭਾਜਪਾ ਨੂੰ ਲੱਗਦਾ ਵੀ ਇਹ ਹੋਣਾ ਨੀ ਚਾਹੀਦਾ। ਵੈਸੇ ਛੋਟੇ ਲੈਵਲ ਦੇ ਲੋਕਾਂ ਨੂੰ ਇਹ ਆ ਵੀ ਇਹ ਏਦਾਂ ਨਹੀਂ ਹੁੰਦਾ ਵੀ ਉਹਨੇ ਏਦਾਂ ਹੋ ਨਾ ਜਾਵੇ ਕਿਤੇ, ਪਰ ਵੱਡੇ ਲੈਵਲ ਦੇ ਲੋਕਾਂ ਨੂੰ ਪਤਾ ਵੀ ਲੰਘਣਾ ਤਾਂ ਪਾਣੀ ਪੁਲ ਦੇ ਹੇਠ ਦੀ ਆ ਵੀ ਮਨਜ਼ੂਰੀ ਤਾਂ ਸਾਡੇ ਤੋਂ ਮਿਲਣੀ ਆ ਨਾ। ਅਸਲ ਚ ਹੁਣ ਸਾਰੀ ਦੀ ਸਾਰੀ ਘਟਨਾਕ੍ਰਮ ਆ ਕੇ ਰੁਕ ਗਿਆ ਲਾਂਘੇ ਤੇ। ਜਿਹੜੇ ਲਾਂਘੇ ਲਈ ਪਿਛਲੇ 20 ਸਾਲ ਤੋਂ ਅਰਦਾਸ ਹੋ ਰਹੀ ਆ, ਬਾਰਡਰ ਦੇ ਉੱਤੇ ਅਰਦਾਸ ਕੀਤੀ ਜਾ ਰਹੀ ਆ ਪਿਛਲੇ 20 ਸਾਲ ਦੇ ਉੱਤੋਂ ਵੀ ਭਾਈ ਕਰਤਾਰਪੁਰ ਲਈ ਸਾਨੂੰ ਲਾਂਘਾ ਮਿਲੇ, ਤਾਂ ਉਹ ਲਾਂਘੇ ਦੀ ਜਿਹੜੀ ਗੱਲਬਾਤ ਨੂੰ ਹੁਣ ਨਵਜੋਤ ਸਿੱਧੂ ਨੇ ਅੱਗੇ ਤੋਰਿਆ ਤੇ ਉਸ ਚੀਜ਼ ਦੀ ਹਾਮੀ ਉੱਥੋਂ ਦੇ ਫੌਜ ਮੁਖੀ ਨੇ ਭਰੀ ਆ ਵੀ ਹਾਂ ਸਾਨੂੰ ਅਸੀਂ ਇਸ ਬਾਰੇ ਵਿਚਾਰਾਂਗੇ ਤੇ ਹੋ ਸਕਦਾ ਹੈ ਔਖਾ ਨੀ। ਪਰ ਹੁਣ ਗੱਲ ਇਹ ਆ ਵੀ ਜਦੋਂ ਲੰਘ ਇਹ ਭਾਜਪਾ ਨੂੰ ਜਾਂ ਜਿਹੜੇ ਆਮ ਛੋਟੇ ਲੀਡਰਾਂ ਨੂੰ ਜਾਂ ਮੇਰੇ ਵਰਗੇ ਆਮ ਲੋਕਾਂ ਨੂੰ ਲੱਗਿਆ ਵੀ ਸਿੱਧੂ ਸਾਰਾ ਕ੍ਰੈਡਿਟ ਹੀ ਲੈ ਜੂਗਾ ਜੇ ਲਾਂਘਾ ਸ਼ੁਰੂ ਹੋ ਗਿਆ ਤਾਂ ਹੁਣ ਕੀ ਹੋਊਗਾ ਵੀ ਅਰਦਾਸ ਕਰਨ ਵਾਲੇ ਲੋਕਾਂ ਦੇ ਵਿੱਚੋਂ ਵੀ ਬਹੁਤ ਸਾਰੇ ਲੋਕ ਜਿਹੜੇ ਇਹ ਕਹਿਣਗੇ ਵੀ ਲਾਂਘਾ ਸਿੱਧੂ ਦੇ ਕਹੇ ਤੋਂ ਨਾ ਮਿਲੇ। ਮੈਂ ਕਈ ਵਾਰੀ ਆਪਣੀ ਇੱਕ ਪਰਸਨਲ ਗੱਲ ਸੁਣਾਈ ਆ। ਇੱਕ ਵਾਰ ਅਸੀਂ ਨਾ ਮੈਂ ਸੌਕਰ ਖੇਡਦਾ ਸੀ 14-15 ਸਾਲ ਫੁੱਟਬਾਲ ਖੇਡੀ ਨੇੜੇ ਦੇ ਸ਼ਹਿਰਾਂ ਚ ਅਸੀਂ ਖੇਡਣ ਜਾਣਾ ਤੇ ਜਦੋਂ ਨੇੜੇ ਦੇ ਸ਼ਹਿਰਾਂ ਚ ਖੇਡਣ ਜਾਂਦੇ ਨਾ ਸਾਡੀ ਟੀਮ ਤੇ ਰਾਹ ਜਾਂਦੀ ਰਣਨੀਤੀ ਵੀ ਬਣਾਉਣੀ ਹੁੰਦੀ ਕੋਈ ਨਾ ਕੋਈ ਤੇ ਮੈਂ ਚਲੋ ਟੀਮ ਨੂੰ ਲੀਡ ਕਰਦਾ ਤੇ ਇੱਕ ਵਾਰ ਮੇਰੇ ਯਾਦ ਅਸੀਂ ਕੈਂਟਰ ਦੇ ਉੱਤੇ ਚੜ ਕੇ ਸਾਰੇ ਜਾਣੇ ਜਾ ਰਹੇ ਸੀਗੇ ਮੈਚ ਖੇਡਣ ਲਈ ਤਾਂ ਉਹ ਜਦੋਂ ਮੈਚ ਖੇਡਣ ਜਾ ਰਹੇ ਤਾਂ ਉਹ ਮੁੰਡਿਆਂ ਨੇ ਪੁੱਛਿਆ ਫਿਰ ਆਪਾਂ ਰਾਹ ਜਾਂਦੇ ਜਾਂਦੇ ਆਪਣੀ ਰਣਨੀਤੀ ਵੀ ਤੈਅ ਕਰ ਲਈਏ ਵੀ ਕੀ ਹੋਣੀ ਚਾਹੀਦੀ ਆਪਣੀ ਰਣਨੀਤੀ। ਮੈਂ ਮੁੰਡਿਆਂ ਨੂੰ ਕਿਹਾ ਵੀ ਆਪਾਂ 10 ਬੰਦਿਆਂ ਨੇ 12 ਬੰਦਿਆਂ ਨਾਲ ਖੇਡਣਾ ਅੱਜ ਤੇ ਉਸ ਜ਼ੋਰ ਨਾਲ ਖੇਡਣਾ ਪੈਣਾ ਉਹਨਾਂ ਦੀ ਟੀਮ ਚ 12 ਬੰਦੇ ਹੋਣਗੇ ਆਪਣੇ 10। ਮੈਨੂੰ ਉਹਦੇ ਲਈ ਇਹ ਕੀ ਰੂਲ ਹੋਇਆ ਹੈ ਇਹ ਕਾਹਦੀ ਉਹ ਆ ਵੀ ਆਪਾਂ 11-11 ਦੀ ਟੀਮ ਹੁੰਦੀ ਹੈ ਤੇ ਆਪਾਂ ਨੂੰ ਨਾਲ ਇਹ ਧੱਕਾ ਕਿਉਂ। ਅਸਲ ਚ ਗੱਲ ਕੀ ਸੀ ਵੀ ਸਾਡੀ ਟੀਮ ਦੇ ਵਿੱਚ ਨਾ ਇੱਕ ਮੁੰਡਾ ਸੀ ਨੌਜਵਾਨ ਉਹ ਮੁੰਡੇ ਦੀ ਗੇਮ ਦੀ ਉਨੀ ਕਲਾ ਨਹੀਂ ਸੀ ਪਰ ਉਹ ਸਿਆਸੀ ਸੀ ਸਿਆਸਤ ਚ ਉਹਦੇ ਚ ਬੜੀ ਕਲਾ ਸੀ ਤੇ ਉਹ ਕੀ ਕਰਦਾ ਸੀਗਾ ਉਹ ਗੇਮ ਦੇ ਵਿੱਚ ਬਾਹਲਾ ਜ਼ੋਰ ਨਹੀਂ ਲਾਉਂਦਾ ਸੀ ਤੇ ਆ ਕੇ 2 ਦੀ ਪੁਆਇੰਟ ਜੇ ਤੇ ਤੁਰਿਆ ਫਿਰਦਾ ਰਹਿੰਦਾ ਤੇ ਜਦੋਂ ਕਿਤੇ ਮਾੜਾ ਮੋਟਾ ਟੁੱਚ ਜੀ ਲਾ ਕੇ ਗੋਲ ਕਰਨ ਚ ਆਪਦਾ ਹਿੱਸਾ ਪਾ ਲੈਂਦਾ ਤੇ ਅਖੀਰ ਚ ਸਾਰਾ ਕ੍ਰੈਡਿਟ ਸੀ ਜਿਹੜਾ ਉਹ ਲੈ ਜਾਂਦਾ ਵੀ ਭਾਈ ਫਲਾਨੇ ਦੇ ਗੋਲ ਨਾਲ ਗੋਲ ਹੋਇਆ ਤੇ ਉਹ ਉਦੋਂ ਬਾਅਦ ਉਹਨੇ ਕੀ ਕਰਨਾ ਹੁੰਦਾ ਸੀ ਆ ਕੇ ਅਖਬਾਰਾਂ ਚ ਜਿਹੜੇ ਲੋਕਲ ਅਖਬਾਰ ਹੁੰਦੇ ਜਾਂ ਸਾਡੇ ਸ਼ਹਿਰ ਚ ਇਹ ਡਰਾਮਾ ਕਰਨਾ ਹੁੰਦਾ ਸੀ ਵੀ ਮੈਂ ਜੇ ਨਾ ਹੁੰਦਾ ਟੀਮ ਦੇ ਵਿੱਚ ਟੀਮ ਦੀ ਅੱਜ ਮੰਡੀ ਦੀ ਜਾਂ ਸ਼ਹਿਰ ਦੀ ਬੇਇੱਜ਼ਤੀ ਹੋ ਗਈ ਸੀ ਬਹੁਤ ਜ਼ਿਆਦਾ ਤੇ ਅਸੀਂ ਮਿਹਨਤ ਕਰਦੇ ਰਹਿ ਜਾਂਦੇ ਸਭ ਕੁਛ ਤੇ ਉਹ ਬਿਨਾਂ ਮਿਹਨਤ ਕਰੇ ਸਾਰਾ ਕ੍ਰੈਡਿਟ ਲੈ ਜਾਂਦਾ। ਤਾਂ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀ ਅੱਜ ਦੀ ਰਣਨੀਤੀ ਇਹ ਆ ਵੀ ਆਪਾਂ 11-10 ਬੰਦਿਆਂ ਨੇ 12 ਬੰਦਿਆਂ ਨਾਲ ਲੜਨਾ ਕਿਉਂਕਿ ਆਪਾਂ ਆਪਣੇ ਇੱਕ ਬੰਦੇ ਨੂੰ ਵੀ ਰੋਕਣਾ ਵੀ ਤੂੰ ਉਹ ਨਾ ਗੋਲ ਕਰ ਦੇ ਕਿਉਂਕਿ ਨਹੀਂ ਆਪਣੀ ਕਰੀ ਮਿਹਨਤ ਸਾਰੀ ਉਹ ਖੇਚ ਪਾ ਦਿੰਦਾ। ਸੋ ਆਹ ਘਟਨਾਕ੍ਰਮ ਹੁਣ ਸਿੱਧੂ ਨਾਲ ਹੋ ਰਿਹਾ। ਹੁਣ ਸਿੱਧੂ ਨੇ ਜੇ ਲਾਂਘੇ ਦੀ ਗੱਲ ਕੀਤੀ ਹੈ ਨਾ ਤੇ ਜਿਹੜੇ ਲੋਕ ਪਿਛਲੇ 20 ਸਾਲਾਂ ਤੋਂ ਇਨਵੋਲਵ ਸੀ ਲਾਂਘਾ ਲੈਣ ਚ ਉਹ ਲੋਕ ਵੀ ਹੁਣ ਆਖਣਗੇ ਵੀ ਸਿੱਧੂ ਦੇ ਕਹੇ ਤੋਂ ਨਾ ਲਾਂਘਾ ਮਿਲ ਜੇ ਕਿਤੇ ਇਹਨੂੰ ਰੋਕੀਏ ਕਿਵੇਂ ਨਾ ਕਿਵੇਂ। ਹੁਣ ਦੇਖੋ ਇਹ ਆ ਸਾਡੀ ਸੱਚੀ ਮਨਸ਼ਾ ਇਹ ਆ ਸਾਡੀ ਅੰਦਰੂਨੀ ਭਾਵਨਾ। ਜੇ ਅਸੀਂ ਲੱਖ ਕਹੀ ਜਾਈਏ ਵੀ ਅਸੀਂ ਧਾਰਮਿਕ ਹਾਂ ਅਸੀਂ ਲੱਖ ਕਹੀ ਜਾਈਏ ਅਸੀਂ ਭਲਾ ਸੋਚਣ ਵਾਲੇ ਹਾਂ ਸਰਬੱਤ ਦਾ ਭਲਾ ਮੰਗਣ ਵਾਲੇ ਹਾਂ ਇਹ ਵੱਖਰੀ ਗੱਲ ਆ ਕਹਿਣਾ ਬੜਾ ਸੌਖਾ ਪਰ ਕਿਸੇ ਬੰਦੇ ਨੂੰ ਕ੍ਰੈਡਿਟ ਜਾਂਦਾ ਦੇਖ ਕੇ ਅਸੀਂ ਕਿੱਥੋਂ ਤੱਕ ਵੀ ਆਪਣੀ ਵਿਰੋਧਤਾ ਆਪ ਕਰ ਸਕਦੇ ਹਾਂ ਵੀ ਉਹਨੂੰ ਨਾ ਕ੍ਰੈਡਿਟ ਚਲਾ ਜਾਵੇ। ਹੁਣ ਜਿਹੜੀ ਘਟਨਾਕ੍ਰਮ ਰੁਕ ਗਿਆ ਇੱਥੇ ਆ ਕੇ ਪਰ ਜਿਹੜੇ ਵੱਡੀ ਲੀਡਰਸ਼ਿਪ ਆ ਉਹਨਾਂ ਨੂੰ ਪਤਾ ਹੁਣ ਮੋਦੀ ਨੂੰ ਪਤਾ ਵੀ ਜੇ ਲਾਂਘੇ ਦੀ ਗੱਲ ਸਿੱਧੂ ਤੇ ਇੱਕ ਉੱਥੋਂ ਦਾ ਜਰਨੈਲ ਕਰ ਲੈਂਦਾ ਤਾਂ ਲਾਂਘਾ ਮਿਲ ਨਹੀਂ ਜਾਂਦਾ ਗਾ ਉਹ ਤਾਂ ਗੱਲ ਛਿੜੂਗੀ ਲਾਂਘਾ ਤਾਂ ਪ੍ਰਧਾਨ ਮੰਤਰੀ ਆਫਿਸਾਂ ਦੇ ਵਿੱਚੋਂ ਹੋ ਕੇ ਫਾਇਲ ਆਊਗੀ ਤੇ ਫੇਰ ਉਹਦੇ ਤੇ ਮੋਹਰਾਂ ਲੱਗਣਗੀਆਂ ਹਰ ਪੱਖ ਦੇਖਿਆ ਜਾਊਗਾ ਸਿਕਿਉਰਿਟੀ ਦਾ ਵੀ ਕਿਵੇਂ ਕਿਵੇਂ ਆਪਾਂ ਜੇ ਲਾਂਘਾ ਬਣਦਾ ਤਾਂ ਉਹਨੂੰ ਕਿਵੇਂ ਮੈਨੇਜ ਕਰਨਾ ਕਿਵੇਂ ਲੋਕ ਜਿਹੜੀ ਮਾਨਵ ਤਸਕਰੀ ਨਾ ਹੋਵੇ ਕਿਸੇ ਕਿਸਮ ਦੀ ਉਹਨੂੰ ਕਿਵੇਂ ਰੋਕਣਾ। ਸੋ ਏਡਾ ਸੌਖਾ ਲਾਂਘਾ ਨਹੀਂ ਮਿਲਣ ਵਾਲਾ ਇਹ ਪ੍ਰਧਾਨ ਮੰਤਰੀ ਪਰ ਜਿਹੜੇ ਮੇਰੇ ਵਰਗੇ ਲੋਕ ਆ ਆਮ ਲੋਕ ਆ ਉਹਨਾਂ ਨੂੰ ਐ ਲੱਗਦਾ ਵੀ ਬਸ ਹੁਣ ਸਿੱਧੂ ਉਹਨੂੰ ਕਿਹਾ ਆ ਤੇ ਬਸ ਥੋੜੇ ਦਿਨਾਂ ਨੂੰ ਜਾਣਗੇ ਤੇ ਉੱਥੋਂ ਰਾਹ ਦੇ ਦੇਣਗੇ ਵਿਚਾਲ ਦੀ ਚਾਰ ਸਪਰੇ ਫੌਜ ਅੱਗੇ ਪਿੱਛੇ ਕੋਈ ਤਾਰਾਂ ਲਾ ਦੂਗਾ ਤੇ ਵਿੱਚ ਦੀ ਰਾਹ ਜਾ ਕੇ ਅਸੀਂ ਜਾਵੜਿਆ ਕਰਾਂਗੇ ਕਰਤਾਰਪੁਰ। ਏਦਾਂ ਨਹੀਂ ਹੁੰਦੇ ਹੁੰਦੇ ਇਸ ਲਈ ਹੀ ਵਿਰੋਧ ਤਾਂ ਕਰੀ ਜਾਂਦੇ ਆ ਉਹ ਲੋਕ ਤਾਂ। ਦੂਜੇ ਪਾਸੇ ਇਹ ਹੈਗਾ ਜੀ ਵੀ ਇੱਕ ਪ੍ਰੋਟੋਕੋਲ ਹੁੰਦਾ ਹਰ ਚੀਜ਼ ਦਾ ਜਦੋਂ ਕੋਈ ਕਿਸੇ ਵੀ ਮੁਲਕ ਦੇ ਮੁਖੀ ਬਦਲਦੇ ਆ ਉਦੋਂ ਆਂਢੀ ਗੁਆਂਢੀ ਦੂਜੇ ਮੁਲਕ ਦੇ ਲੋਕ ਆ ਓਫੀਸ਼ੀਅਲ ਤੌਰ ਤੇ ਉਹਨਾਂ ਨੂੰ ਵੈਲਕਮ ਵੀ ਕਹਿੰਦੇ ਆ ਉਹਨਾਂ ਨੂੰ ਇਹ ਵੀ ਕਹਿੰਦੇ ਆ ਵੀ ਆਉਣ ਵਾਲਾ ਮਾਹੌਲ ਸਾਡਾ ਵੀ ਅਸੀਂ ਚੰਗਾ ਕਰਨ ਦੀ ਕੋਸ਼ਿਸ਼ ਕਰਾਂਗੇ ਵੱਖਰੀ ਗੱਲ ਆ ਵੀ ਚੰਗਾ ਹੋਵੇ ਨਾ ਹੋਵੇ ਵੱਖਰੀ ਗੱਲ ਆ ਪਰ ਪ੍ਰੋਟੋਕਾਲ ਤਹਿਤ ਚਾਹੇ ਤਾਂ ਫੋਨ ਦੇ ਉੱਤੇ ਵਧਾਈਆਂ ਦਿੱਤੀਆਂ ਜਾਣ ਚਾਹੇ ਰਿਟਨ ਦੇ ਵਿੱਚ ਲੈਟਰ ਭੇਜਿਆ ਜਾਵੇ। ਸੋ ਪ੍ਰਧਾਨ ਮੰਤਰੀ ਨੇ ਰਿਟਨ ਦੇ ਵਿੱਚ ਉਹ ਲੈਟਰ ਭੇਜਿਆ ਜਿਹਦੇ ਚ ਇਮਰਾਨ ਖਾਨ ਨੂੰ ਉਹਨੂੰ ਵਧਾਈ ਵੀ ਦਿੱਤੀ ਹੈ ਤੇ ਉਹਨਾਂ ਨੂੰ ਆਸ ਵੀ ਜਤਾਈ ਹੈ ਵੀ ਆਉਣ ਵਾਲੇ ਦਿਨਾਂ ਚ ਅਸੀਂ ਵੀ ਜਿਹੜੇ ਸਿਖਾਵੇ ਜਿਹੜਾ ਮਾਹੌਲ ਚਾਹੁੰਦੇ ਆ। ਦੇਖੋ ਮਾਹੌਲ ਅਸੀਂ ਸਾਰੀ ਦੁਨੀਆ ਸਿਖਾਵਾਂ ਚਾਹੁੰਦੀ ਆ ਪਰ ਦੂਜੇ ਪਾਸੇ ਅਸੀਂ ਫਿਰ ਉਸ ਨੂੰ ਲਾਉਣੇ ਆ ਵੀ ਉਹ ਤਾਨੇ ਮਾਰਦੇ ਆ ਵੀ ਕਿੱਧਰ ਗਿਆ 5 ਇੰਚ ਦਾ ਸੀਨਾ ਤੁਸੀਂ ਭਿੜੋ ਏਦਾਂ ਕਰੋ ਇਹ ਲੜੋ ਭਿੜੋ ਦੀਆਂ ਗੱਲਾਂ। ਤੁਹਾਨੂੰ ਵਧੀਆ ਜੁਨੀਕ ਉਦਾਹਰਨ ਮਿਲ ਤਾਂ ਚੁੱਕੀ ਆ ਵੀ ਨਰਿੰਦਰ ਮੋਦੀ ਜਿੰਨਾ ਚ ਇੱਕ ਸੰਵਿਧਾਨਿਕ ਅਹੁਦੇ ਤੇ ਨਹੀਂ ਬੈਠੇ ਸੀ ਪ੍ਰਧਾਨ ਮੰਤਰੀ ਦੇ ਉਹਨਾਂ ਚ ਕੋਹ ਵੀ 56 ਇੰਚ ਦਾ ਸੀਨਾ ਦੇ ਸੀ ਉਹ ਵੀ ਕਹਿੰਦੇ ਸੀ ਅਸੀਂ ਚੱਕ ਦਿਆਂਗੇ ਟਿੱਡੇ ਤੇ ਹੁਣ ਕਿੱਧਰ ਗਏ ਉਹਨਾਂ ਦੇ ਜਿਹੜੇ
ਹੁਣ ਹੁਣ ਉਹਨਾਂ ਦੇ ਸੰਵਿਧਾਨਿਕ ਅਹੁਦਾ ਆ ਗਿਆ ਤੇ ਉਸ ਚੀਜ਼ ਤੋਂ ਉਹ ਗਰੇਜ਼ ਕਰਦੇ ਆ ਤੇ ਉਹਨੂੰ ਉਸੇ ਤਰ੍ਹਾਂ ਢੰਗ ਨਾਲ ਹੀ ਕਰਦੇ ਆ। ਸੋ ਸਾਨੂੰ ਪਹਿਲੀ ਗੱਲ ਤਾਂ ਇਹ ਸੋਚਣੀ ਪੈਣੀ ਆ ਵੀ ਏਦਾਂ ਨੀ, ਇਹ ਕੋਈ ਗਲੀਆਂ ਮਹੱਲਿਆਂ ਦੀ ਲੜਾਈ ਨੀ ਹੁੰਦੀ, ਇਹ ਕੋਈ ਗੁਆਂਢੀਆਂ ਨਾਲ ਲੜਾਈ ਏਦਾਂ ਨੀ ਹੁੰਦੀ ਵੀ ਘਰ ਦੀ ਘਰ ਨਾਲ ਲੜਾਈ ਹੈ, ਮੁਲਕਾਂ ਦੀ ਲੜਾਈ ਹੁੰਦੀ ਆ, ਇਹਦੇ ਨਾਲ ਦੁਨੀਆਂ ਪ੍ਰਭਾਵਿਤ ਹੁੰਦੀ ਆ। ਸੋ ਏਦਾਂ ਨੀ ਹੁੰਦਾ। ਦੂਜਾ ਇੱਕ ਅੱਜ ਫੌਜੀਆਂ ਦੇ ਪਰਿਵਾਰਾਂ ਨੇ ਵੀ ਬਹੁਤ ਗਿਲਾ ਜਤਾਇਆ, ਉਹ ਕਹਿੰਦੇ ਵੀ ਨਵਜੋਤ ਸਿੱਧੂ ਨੇ ਸਾਡੇ ਸ਼ਹੀਦਾਂ ਦੀ ਜਿਹੜੀ ਬੇਇੱਜ਼ਤੀ ਕੀਤੀ ਆ। ਪਰ ਮੇਰਾ ਇਸ ਤੋਂ ਮੰਨਣਾ ਉਲਟਾ, ਸਾਡੇ ਉਹਨਾਂ ਸ਼ਹੀਦਾਂ ਨੂੰ ਉਸ ਲੜਕੀ ਦੀ ਵੀਡੀਓ ਦੇਖਣੀ ਚਾਹੀਦੀ ਹੈ ਜਿਹੜੀ ਨੇ ਪਿੱਛੇ ਜੇ ਇੱਕ ਲੜਕੀ ਨੇ ਵੀਡੀਓ ਪਾਈ ਸੀ ਆਪਣੇ ਬਾਪ ਦੇ ਸ਼ਹੀਦ ਹੋਣ ਤੋਂ ਬਾਅਦ, ਤੇ ਉਹਨੇ 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 ਬੜੀ ਪਿਆਰੀ ਗੱਲ ਕਹੀ ਸੀ ਵੀ ਮੇਰਾ ਪਿਓ ਸ਼ਹੀਦ ਨਹੀਂ ਹੋਇਆ, ਮੇਰਾ ਪਿਓ ਕਿਸੇ ਨੇ ਮਾਰਿਆ ਨਹੀਂ, ਇਹ ਤਾਂ ਮੁਲਕਾਂ ਦੀ ਜਿਹੜੀ ਅਣਖ ਦੀ ਭੇਂਟ ਚੜਿਆ। ਸੋ ਉਹ ਚੀਜ਼ਾਂ ਸੋਚਣੀਆਂ ਪੈਣੀਆਂ। ਜੇ ਮੰਨ ਲਓ ਅੱਜ ਕਿਸੇ ਦਾ ਬੱਚਾ, ਮੈਨੂੰ ਪਤਾ ਬਹੁਤ ਔਖਾ ਮੈਂ ਮਹਿਸੂਸ ਕਰ ਸਕਦਾ ਜਿਹਦਾ ਜਵਾਨ ਧੀ ਪੁੱਤ ਜਾਂ ਘਰ ਵਾਲਾ ਤੁਰ ਗਿਆ ਦੇਸ਼ ਲਈ, ਤੇ ਉਹਦੇ ਲਈ ਸਬਰ ਕਰਨਾ ਕਹਿਣਾ ਵਰਗੇ ਨੂੰ ਸੌਖਾ, ਇੱਕ ਮਿੰਟ ਚ ਕਹਿ ਦੂ, ਪਰ ਉਹ ਸਬਰ ਕਰਨਾ ਬਹੁਤ ਔਖਾ। ਪਰ ਗੱਲ ਇਹ ਆ ਜਾਂਦੀ ਆ ਵੀ ਉਹ ਹੁਣ ਦੂਜੀ ਪੀੜ ਦੇਖਣ ਵੀ ਉਹਨਾਂ ਦਾ ਬੱਚਾ ਚਲਾ ਗਿਆ, ਤੇ ਹੁਣ ਕੀ ਉਹ ਚਾਹੁੰਦੇ ਆ ਵੀ ਹੋਰਾਂ ਦੇ ਬੱਚੇ ਵੀ ਜਾਣ, ਕੀ ਉਹ ਚਾਹੁੰਦੇ ਆ ਵੀ ਇਹ ਚੱਲੀ ਜਾਵੇ। ਜੇ ਹੁਣ ਮੰਨ ਲਓ ਨਵਜੋਤ ਸਿੱਧੂ ਸਦਭਾਵਨਾ ਲੈ ਕੇ ਗਏ ਆ, ਤਾਂ ਸਦਭਾਵਨਾ ਮੀਨਸ ਇਹੀ ਆ ਵੀ ਖੂਨ ਖਰਾਬਾ ਹੋਰ ਨਾ ਹੋਵੇ। ਤੇ ਜੇ ਹੁਣ ਇਹ ਕਹਿੰਦੇ ਆ ਵੀ ਨਵਜੋਤ ਸਿੱਧੂ ਜਾਂਦੇ ਉੱਥੇ ਤੇ ਬੰਦੂਕ ਲੈ ਕੇ ਜਾਂਦੇ ਤੇ ਪੰਜ ਸੱਤ ਉਹਨਾਂ ਦੇ ਗਲ ਵੱਢ ਕੇ ਆਉਂਦੇ, ਜੱਫੀ ਨਾ ਪਾਉਂਦੇ, ਤੇ ਉਹ ਵੀ ਤਾਂ ਜਿਹੜੇ ਮਰਨ ਵਾਲੇ ਮਾਮਾ ਦੇ ਪੁੱਤੀ ਹੋਣੇ ਸੀ ਨਾ, ਉਹਨਾਂ ਨੂੰ ਵੀ ਤਾਂ ਫੇਰ ਤੁਹਾਡੇ ਤੇ ਉਹਨਾਂ ਚ ਕੀ ਫਰਕ ਰਹਿ ਗਿਆ। ਫਿਰ ਇਸ ਕਰਕੇ ਸਾਨੂੰ ਥੋੜਾ ਜਿਹਾ ਇਹ ਚੀਜ਼ ਦੇਖਣੀ ਪੈਣੀ ਆ ਵੀ ਅਸੀਂ ਕਿਵੇਂ ਨਾ ਕਿਵੇਂ ਇਹਨਾਂ ਚੀਜ਼ਾਂ ਨੂੰ ਕੰਟਰੋਲ ਕਰੀਏ। ਇਹ ਇਹਨਾਂ ਚੀਜ਼ਾਂ ਦੇ ਉੱਤੇ ਅਸੀਂ ਅਰਦਾਸ ਦੁਆਵਾਂ ਬੇਨਤੀਆਂ ਜੇ ਕਰਦੇ ਹਾਂ ਤੇ ਉਵੇਂ ਉਹਦੇ ਬਾਰੇ ਸੋਚੀਏ ਵੀ। ਇਹ ਨਾ ਹੋਵੇ ਵੀ ਅਸੀਂ ਅਰਦਾਸ ਸ਼ਾਂਤੀ ਕਰੀਏ, ਅਰਦਾਸ ਸਰਬੱਤ ਦੇ ਭਲੇ ਦੀ ਕਰੀਏ ਤੇ ਸੋਚੀਏ ਗਵਾਂਢੀ ਨੂੰ ਮਾਰਨ ਦੀ। ਇਹ ਆਪਦੀ ਜਿਹੜੀਆਂ ਸਾਨੂੰ ਸੋਚਾਂ ਚੋਂ ਬਾਹਰ ਕੱਢਣੀਆਂ ਪੈਣੀਆਂ ਗੱਲਾਂ। ਪਰ ਕੁੱਲ ਮਿਲਾ ਕੇ ਹੁਣ ਜਿਹੜੀ ਇਹਨੂੰ ਰੰਗਤ ਆ ਨਾ, ਕਾਂਗਰਸ ਦੇਣ ਦੀ ਕੋਸ਼ਿਸ਼ ਕਰੂਗੀ ਸਿੱਖਿਜ਼ਮ ਵਾਲਾ ਪੱਤਾ ਵੀ ਭਾਈ ਸਿੱਧੂ ਤਾਂ ਜਿਹੜਾ ਲਾਂਘਾ ਖਿਲਾਉਣ ਦੀ ਗੱਲ ਕਰਨ ਗਏ ਸੀ ਜਾਂ ਲਾਂਘਾ ਖਿਲਾਉਣ ਦੀਆਂ ਗੱਲਾਂ ਤੋਰੀਆਂ ਉਹਨਾਂ ਨੇ ਜਾ ਕੇ ਸਦਭਾਵਨਾ ਦੀ, ਤੇ ਬੀਜੇਪੀ ਤੋਰੂਗੀ ਹੁਣ ਦੂਜੀਆਂ ਦੇਸ਼ ਧਰੋਹ ਦੀਆਂ ਗੱਲਾਂ। ਅਸਲ ਦੇ ਵਿੱਚ ਦੋਨੇ ਗੱਲਾਂ ਹੀ ਹੈ ਨੀ, ਇੱਕ ਦੋਸਤ ਨੇ ਦੂਜੇ ਦੋਸਤ ਨੂੰ ਆਪਣੀ ਖੁਸ਼ੀ ਸੱਦਿਆ ਤੇ ਉਹ ਗਏ ਤੇ ਗੱਲ ਇੱਥੇ ਖਤਮ ਹੁੰਦੀ ਸੀ, ਮਸਲਾ ਜਿੰਨਾ ਮਰਜ਼ੀ ਬਣਾ ਲਓ।
ਬਿਲਕੁਲ ਜੀ, ਦੋਸਤਾਨਾ ਸੰਬੰਧਾਂ ਨੂੰ ਵੈਸੇ ਜ਼ਾਹਿਰ ਕੀਤਾ ਗਿਆ ਤੇ ਇਸ ਫੇਰੀ ਨੂੰ ਹੁਣ ਜਿਹੜੀ ਰੰਗਤ ਆ ਉਹ ਸਿਆਸੀ ਦਿੱਤੀ ਜਾਣੀ ਆ। ਔਰ ਜਿਵੇਂ ਤੁਸੀਂ ਕਿਹਾ ਕਿ ਜਦੋਂ ਕ੍ਰੈਡਿਟ ਲੈਣ ਦੀ ਗੱਲ ਹੋਣੀ ਆ ਉਦੋਂ ਸ਼ਾਇਦ ਜਿਹੜੀ ਬੀਜੇਪੀ ਆ ਉਹ ਸਾਰਾ ਕ੍ਰੈਡਿਟ ਲੈ ਜਾਵੇ, ਬਾਅਦ ਵਿੱਚ ਜੇ ਸੰਬੰਧ ਜਿਹੜੇ ਥੋੜੇ ਜਿਹੇ ਸੁਖਾਲੇ ਹੋਣਗੇ ਤਾਂ, ਹਨਾ। ਤੇ ਅਗਲੀ ਖ਼ਬਰ ਵੱਲ ਵਧਦੇ ਆ ਅਮਰਾਜ ਸਾਹਿਬ। ਤੇ ਅਗਲੀ ਖ਼ਬਰ ਜਿਹੜੀ ਆ ਰਹੀ ਹੈ ਜੀ ਨੀਰਵ ਮੋਦੀ ਦੇ ਬਾਰੇ ਆ ਰਹੀ ਹੈ। ਵੈਸੇ ਤਾਂ ਨੀਰਵ ਮੋਦੀ ਦੇ ਬਰਤਾਨੀਆ ਦੇ ਵਿੱਚ ਹੋਣ ਦੀ ਜਿਹੜੀ ਸੰਭਾਵਨਾ ਸੀਗੀ ਉਹ 11 ਜੂਨ ਤੋਂ ਹੀ ਉਹਦੀ ਖ਼ਬਰ ਜਿਹੜੀ ਸੀ ਉਹ ਆ ਗਈ ਸੀ। ਪਰ ਬਰਤਾਨੀਆ ਨੇ ਹੁਣ ਭਾਰਤ ਸਰਕਾਰ ਨੂੰ ਇਹ ਜਿਹੜੀ ਜਾਣਕਾਰੀ ਆ ਉਹ ਪਹੁੰਚਾ ਦਿੱਤੀ ਆ ਕਿ ਨੀਰਵ ਮੋਦੀ ਜਿਹੜਾ ਇਸ ਵੇਲੇ ਬਰਤਾਨੀਆ ਦੇ ਵਿੱਚ ਹੈ ਤੇ ਇਹ ਜਿਹੜੀ ਨੀਰਵ ਮੋਦੀ ਦੀ ਹਵਾਲਗੀ ਦੀ ਪ੍ਰਕਿਰਿਆ ਕਹਿੰਦੇ ਜ਼ਿਆਦਾ ਸਮੇਂ ਤੱਕ ਹੁਣ ਖਿੱਚੀ ਵੀ ਜਾ ਸਕਦੀ ਆ ਕਿਉਂਕਿ ਇੱਕ ਬ੍ਰਿਟਿਸ਼ ਅਖ਼ਬਾਰ ਨੇ ਜਾਣਕਾਰੀ ਦਿੱਤੀ ਸੀ ਕਿ ਨੀਰਵ ਮੋਦੀ ਬਰਤਾਨੀਆ 'ਚ ਸਿਆਸੀ ਸ਼ਰਨ ਮੰਗਣ ਦੀ ਕੋਸ਼ਿਸ਼ ਕਰ ਰਿਹਾ ਤੇ ਇਸ ਤੋਂ ਬਾਅਦ ਈਡੀ ਨੇ ਬਰਤਾਨਵੀ ਸਰਕਾਰ ਨੂੰ ਹਵਾਲਗੀ ਦੇ ਲਈ ਅਰਜ਼ੀ ਵੀ ਭੇਜੀ ਸੀ ਪਰ ਬਰਤਾਨੀਆ ਦੀ ਸਰਕਾਰ ਵੱਲੋਂ ਅਧਿਕਾਰਿਤ ਪੁਸ਼ਟੀ ਨਾ ਹੋਣ ਕਾਰਨ ਹਵਾਲਗੀ ਦੀ ਕਾਰਵਾਈ ਨਹੀਂ ਸੀ ਸ਼ੁਰੂ ਹੋ ਸਕੀ। ਪਰ ਹੁਣ ਕਹਿੰਦੇ ਪੁਸ਼ਟੀ ਹੋਣ ਤੋਂ ਬਾਅਦ CBI ਨੇ ਤੁਰੰਤ ਵਿਦੇਸ਼ ਮੰਤਰਾਲੇ ਜ਼ਰੀਏ ਬਰਤਾਨੀਆ ਦੀ ਸਰਕਾਰ ਨੂੰ ਨੀਰਵ ਮੋਦੀ ਨੂੰ ਗ੍ਰਿਫ਼ਤਾਰ ਕਰਨ ਦੀ ਅਰਜ਼ੀ ਭੇਜਣ ਦੀ ਪ੍ਰਕਿਰਿਆ ਜਿਹੜੀ ਉਹ ਸ਼ੁਰੂ ਕਰ ਦਿੱਤੀ ਹੈ। ਕਿਵੇਂ ਲਾਉਂਗੇ ਇਸ ਖ਼ਬਰ ਨੂੰ ਤੇ ਕੀ ਇਹਦਾ ਨਤੀਜਾ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਸੋਚਦੇ ਹੋ?
ਦੇਖੋ ਬਰਤਾਨੀਆ ਬਾਰੇ ਕੱਲ ਪਰਸੋਂ ਵੀ ਸਾਡੀ ਗੱਲ ਹੋਈ ਸੀ। ਬਰਤਾਨੀਆ ਜਿਹੜੀ ਇੱਕ ਹੁਣ ਸਿਆਸੀ ਪਨਾਹਗਾਰ ਦੇ ਤੌਰ ਤੇ ਉੱਭਰ ਕੇ ਸਾਹਮਣੇ ਆ ਰਿਹਾ, ਉਹਦੇ ਕਾਰਨ ਕਈ ਹੋ ਸਕਦੇ ਆ। ਇੱਕ ਪਾਸੇ ਤਾਂ ਉਹ ਕਹਿੰਦੇ ਅਸੀਂ ਮਾਨਵ ਅਧਿਕਾਰਾਂ ਦੀ ਰੱਖਿਆ ਕਰਦੇ ਹਾਂ ਤੇ ਮਾਨਵ ਅਧਿਕਾਰਾਂ ਦੇ ਨਾਂ ਦੇ ਉੱਤੇ ਉਹ ਕਿਸੇ ਨੂੰ ਵੀ ਸ਼ੈਲਟਰ ਕਰਨ ਨੂੰ ਤਿਆਰ ਆ। ਪਰ ਦੂਜੇ ਪਾਸੇ ਜਿਹੜਾ ਇੱਕ ਪੱਖ ਇਹ ਦੇਖਿਆ ਜਾਂਦਾ ਵੀ ਬਰਤਾਨੀਆ ਦਾ ਝੁਕਾਅ ਸਦਾ ਹੀ ਕਾਂਗਰਸ ਵਾਲੇ ਪਾਸੇ ਰਿਹਾ ਤੇ ਬਰਤਾਨੀਆ ਕਾਂਗਰਸ ਨੂੰ ਹੀ ਜਿਹੜਾ ਭਾਰਤ ਸਮਝਦੀ ਆ ਤੇ ਜਦੋਂ ਕਾਂਗਰਸ ਤੋਂ ਗੈਰ ਕਾਂਗਰਸੀ ਸਰਕਾਰ ਆਉਂਦੀ ਆ ਤੇ ਉਹਦੇ ਲਈ ਅੜਿੱਕੇ ਖੜੇ ਕਰਦੀ ਹੈ। ਜਾਂ ਬਰਤਾਨੀਆ ਗੌਰਮੈਂਟ ਦੀ ਹਿਸਟਰੀ ਕੱਢ ਕੇ ਦੇਖ ਲਓ, ਉਹਦੇ 'ਚ ਇਹ ਗੱਲ ਸਾਹਮਣੇ ਆਉਂਦੀ ਆ। ਭਾਵੇਂ ਤਾਂ ਉਹਨਾਂ ਦਾ ਪੁਰਾਣਾ ਨਹਿਰੂ ਪ੍ਰੇਮ ਲਾ ਲਓ, ਭਾਵੇਂ ਉਹਨਾਂ ਦੀ ਜਿਹੜੀ ਸਮਝੌਤੇ ਤਹਿਤ ਉਦੋਂ ਆਜ਼ਾਦੀ ਦੇਣ ਵੇਲੇ ਤੋਂ ਲੈ ਕੇ ਕੋਈ ਸਮਝੌਤੇ ਤਹਿਤ ਗੱਲਾਂ ਲਾ ਲਓ, ਕੁਝ ਵੀ ਗੱਲਾਂ, ਪਰ ਇਹ ਸੱਚ ਆ, ਇਹਦੇ 'ਚ ਦੋ ਰਾਇ ਨਹੀਂ ਹੈ। ਇਸ ਟਾਈਮ ਬਰਤਾਨੀਆ ਇੱਕ ਸਿਆਸੀ ਪਨਾਹਗਾਰ ਦੇ ਤੌਰ ਦੇ ਉੱਤੇ ਬਹੁਤ ਸੇਫ ਕੰਟਰੀ ਬਣ ਕੇ ਉਭਰਿਆ, ਜਿਹ 'ਚ ਨੀਰਵ ਮੋਦੀ ਵੀ ਬੈਠਾ, ਜਿਹ 'ਚ ਵਿਜੇ ਮਾਲੀਆ ਵੀ ਬੈਠਾ ਤੇ ਉਸ ਤੋਂ ਪਹਿਲਾਂ ਇੱਕ ਕ੍ਰਿਕਟ ਦੇ ਵਿੱਚ ਜਿਹੜਾ ਕ੍ਰਿਕਟ ਦੇ ਮੁਖੀ ਸਨ ਉਹ ਵੀ ਉੱਥੇ ਬੈਠੇ ਆ। ਉਹਨਾਂ ਉਹਨਾਂ ਸਾਰਿਆਂ ਦੀ ਇਹਨਾਂ ਇਹਨਾਂ ਨੂੰ ਇਹ ਚਾਂ ਚੰਗਾ ਲੱਗਿਆ ਵੀ ਰੈੱਡ ਕਾਰਨਰ ਇਸ਼ੂ ਹੋਣ ਦੇ ਬਾਵਜੂਦ ਵਰਲਡ ਦੇ ਵਿੱਚ ਰੈੱਡ ਕਾਰਨਰ ਇਸ਼ੂ ਹੋ ਜਾਂਦਾ ਜਦੋਂ ਉੱਥੋਂ ਕਿਤੋਂ ਵੀ ਕਿਸੇ ਵੀ ਅਪਰਾਧੀ ਨੂੰ ਫੜ ਕੇ ਲਿਆਂਦਾ ਜਾ ਸਕਦਾ, ਪਰ ਫੇਰ ਵੀ ਉਹ ਇੰਗਲੈਂਡ ਦੇ ਵਿੱਚ ਸੇਫ ਆ, ਤਾਂ ਇਹਦਾ ਮਤਲਬ ਇੰਗਲੈਂਡ ਦੀ ਜਿਹੜੀ ਨੀਤੀ ਆ ਜਾਂ ਬਰਤਾਨੀਆ ਦੀ ਜਿਹੜੀ ਨੀਤੀ ਆ ਉਹ ਸਾਨੂੰ ਜੱਗ ਜਾਹਰ ਹੁੰਦੀ ਆ, ਸਭ ਨੂੰ ਸਾਹਮਣੇ ਦੱਸਦੀ ਆ। ਹੁਣ ਇੱਕ ਬੰਦਾ, ਬਹੁਤ ਸਾਰੇ ਬੰਦਿਆਂ ਦੇ ਰਿਫਿਊਜੀ ਵੀਜ਼ੇ ਚੱਲਦੇ ਆ, ਬਹੁਤ ਸਾਰੇ ਬੰਦਿਆਂ ਦੇ ਜਿਹੜੇ ਪ੍ਰੋਟੈਕਸ਼ਨ ਵੀਜ਼ੇ ਜਿਹਨੂੰ ਅਸੀਂ ਕਹਿੰਦੇ ਆ ਦੁਨੀਆਂ ਭਰ ਦੇ ਵਿੱਚ ਚੱਲਦੇ ਆ, ਸਾਡੇ ਵੀ ਆਲੇ ਦੁਆਲੇ ਦੇਖੀਏ ਤਾਂ ਸਾਡੇ ਨੇੜੇ ਤੇੜੇ 100-200 ਕਿਲੋਮੀਟਰ ਚ 20-30 ਬੰਦਿਆਂ ਦੇ ਜਿਹੜੇ ਪ੍ਰੋਟੈਕਸ਼ਨ ਵੀਜ਼ੇ ਚੱਲ ਰਹੇ ਹੋਣਗੇ ਜਾਂ ਪ੍ਰੋਟੈਕਸ਼ਨ ਵੀਜ਼ੇ ਦੇ ਤਹਿਤ ਉਹ ਪੱਕੇ ਹੋਏ ਆ। ਪਰ ਹੁਣ ਨਰਿੰਦਰ ਨੀਰਵ ਮੋਦੀ ਤੇ ਜਾਂ ਵਿਜੇ ਮਾਲੀਆ ਨੇ ਇਹੋ ਜਿਹੀ ਕਿਹੜੀ ਉਹਨਾਂ ਨੂੰ ਪ੍ਰੋਟੈਕਸ਼ਨ ਦੀ ਲੋੜ ਆ ਜਿਨ੍ਹਾਂ ਨੇ ਰੁਪਈਆਂ ਦੀ ਠੱਗੀ ਮਾਰੀ ਆ, ਤਾਂ ਉਹ ਉਹਨਾਂ ਨੂੰ ਇੰਨੀ ਸ਼ੈਲਟਰ ਦੇਣੀ ਕਿਤੇ ਨਾ ਕਿਤੇ ਸਿਆਸੀ ਗੱਲਾਂ ਹੋ ਸਕਦਾ, ਕੋਈ ਸਿਆਸੀ ਵੱਡੀ ਡੀਲ ਹੋਵੇ ਦੇ ਪਿੱਛੇ। ਪਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਜਿਵੇਂ ਸਿਕੰਜਾ ਯੂਐਨਓ ਤੋਂ ਕਸਦਾ ਜਾ ਰਿਹਾ ਰੈੱਡ ਕਾਰਨਰ ਦਾ, ਉਹਦੇ ਤਹਿਤ ਨੀਰਵ ਮੋਦੀ ਨੂੰ ਕਿੰਨਾ ਕੁ ਚਿਰ ਰੱਖਣਗੇ, ਕਿੰਨਾ ਕੁ ਚਿਰ ਉਹਨੂੰ ਸਾਂਭ ਕੇ ਰੱਖਣਗੇ, ਜਿਵੇਂ ਪਹਿਲਾਂ ਪੁਰਤਗਾਲ ਦੇ ਉੱਤੋਂ ਜਿਹੜੇ ਦਾਊਦ ਦੇ ਜਿਹੜੇ ਇੱਕ ਗੁਰਗੇ ਨੂੰ ਲੈ ਕੇ ਆਉਂਦਾ ਸੀ ਉਦੋਂ, ਤੇ ਉਹ ਉਹ ਛੋਟੇ ਮੁਲਕ ਫੇਰ ਵੀ ਤੁਹਾਡੇ ਆਖੇ ਲਾ ਕੇ ਤੁਹਾਡੇ ਨਾਲ ਤੁਰ ਪਏ। ਪਰ ਇਹ ਬਰਤਾਨੀਆ ਭਾਵੇਂ ਮੁਲਕ ਬਹੁਤ ਛੋਟਾ ਪਰ ਉਹਦੇ ਅੰਦਰ ਜਿਹੜਾ ਇੱਕ ਆਪਦੇ ਆਪ ਨੂੰ ਸਰਵੋਤਮ ਜਾਂ ਦੁਨੀਆਂ ਤੇ ਰਾਜ ਕਰਨ ਦਾ ਜਿਹੜਾ ਉਹਨਾਂ ਦੇ ਅੰਦਰ ਕੀੜਾ ਉਹ ਗਿਆ ਨੀ, ਤੇ ਉਹ ਉਸੇ ਢੰਗ ਨਾਲ ਫੇਰ ਆਪਦੀ ਇੰਪੋਰਟੈਂਸ ਆ ਜਿਹੜੀ ਉਹ ਸ਼ੋ ਕਰ ਰਿਹਾ, ਹੋਰ ਇਸ ਤੋਂ ਵੱਧ ਕੇ ਕੁਛ ਨਹੀਂ
ਜੀ। ਬਰਾੜ ਸਾਹਿਬ, ਅਗਲੀ ਖਬਰ ਲੈਣੇ ਆ ਅੰਤਰਰਾਸ਼ਟਰੀ ਖੇਤਰ ਚੋਂ, ਤੇ ਇਹ ਖਬਰ ਆ ਰਹੀ ਹੈ ਕਿ 65 ਸਾਲ ਬਾਅਦ ਆਪਣਿਆਂ ਨੂੰ ਮਿਲੇ ਉੱਤਰੀ ਤੇ ਦੱਖਣੀ ਕੋਰੀਆਈ। ਸੋ 6 ਦਹਾਕੇ ਪਹਿਲਾਂ ਕੋਰੀਆਈ ਜੰਗ ਦੌਰਾਨ ਇਹਨਾਂ ਦੇ ਜਿਹੜੇ ਪਰਿਵਾਰ ਸੀ ਆਪਸ ਦੇ ਵਿੱਚ ਵਿਛੜ ਗਏ ਸੀ, ਤੇ ਉੱਤਰ ਕੋਰੀਆ ਤੇ ਦੱਖਣ ਕੋਰੀਆ ਦੀ ਸਰਹੱਦ ਤੇ ਸੋਮਵਾਰ ਨੂੰ ਕਹਿੰਦੇ ਕਾਫੀ ਭਾਵਕ ਦ੍ਰਿਸ਼ ਸੀ। ਲਗਭਗ ਕਹਿੰਦੇ 90 ਪਰਿਵਾਰਾਂ ਦੇ ਲੋਕ ਜਿਹੜੇ ਆ ਉਹ 6 ਦਹਾਕੇ ਬਾਅਦ ਇੱਕ ਦੂਜੇ ਨੂੰ ਮਿਲ ਰਹੇ ਸੀ। ਉਹ ਗਲੇ ਵੀ ਮਿਲੇ ਤੇ ਰੋਏ ਵੀ, ਲਗਾਤਾਰ ਵਹਿੰਦੇ ਹੰਝੂਆਂ ਵਿਚਕਾਰ ਉਹਨਾਂ ਨੂੰ ਯਕੀਨ ਨਹੀਂ ਸੀ ਹੋ ਰਿਹਾ ਕਿ ਜੋ ਕੁਝ ਉਹ ਵੇਖ ਰਹੇ ਸਨ ਜੋ ਉਹ ਸੱਚਮੁੱਚ ਹੀ ਉਹ ਉਹਨਾਂ ਦੇ ਨਾਲ ਵਾਪਰ ਰਿਹਾ। ਸੋ ਦੇਖੋ ਜੀ, ਸਰਹੱਦਾਂ ਦੇ ਕਾਰਨ ਜਾਂ ਫਿਰ ਆਪਸੀ ਜਿਹੜੇ ਤਣਾਅ ਦੇ ਕਾਰਨ ਦੇਸ਼ਾਂ ਦੇ ਵਿੱਚ ਲੋਕਾਂ ਦੇ ਦਿਲਾਂ ਦੇ ਵਿੱਚ ਜਿਹੜੀ ਦੂਰੀਆਂ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਾਂ ਫਿਰ ਪਰਿਵਾਰਾਂ ਤੋਂ ਜਿਹੜੇ ਤੋੜ ਵਿਛੋੜੇ ਹੁੰਦੇ ਆ ਉਹਦਾ ਇੱਕ ਦਰਦ ਜਿਹੜਾ ਆ ਉਹ ਹਮੇਸ਼ਾ ਹੀ ਇੱਕ ਮਨੁੱਖ ਦੇ ਅੰਦਰ ਰਹਿੰਦਾ। ਸੋ ਮਨੁੱਖਤਾ ਜਿਹੜੀ ਉਹ ਕਦੇ ਵੀ ਨਹੀਂ ਚਾਹੁੰਦੀ ਹਨਾ ਕਿ ਮਨੁੱਖਤਾ ਦਾ ਜਿਹੜਾ ਘਾਣ ਆ ਉਹ ਕਿਸੇ ਵੀ ਤਰ੍ਹਾਂ ਹੋਵੇ। ਪਰ ਜੇ ਹੁਣ ਅਸੀਂ ਉੱਤਰੀ ਤੇ ਦੱਖਣੀ ਕੋਰੀਆਈ ਦੀ ਗੱਲ ਕਰੀਏ ਤਾਂ ਦੇਖੋ ਇਹ ਜਿਹੜੇ ਪਰਿਵਾਰ ਆ 6 ਦਹਾਕਿਆਂ ਬਾਅਦ ਆਪਸ ਦੇ ਵਿੱਚ ਮਿਲ ਸਕੇ ਆ, ਤੇ ਇਹਨਾਂ ਪਰਿਵਾਰਾਂ ਦੇ ਜਿਹੜੇ ਇਹ ਮਿਲਾਪ ਦੇ ਲਈ 3 ਸਾਲ ਪਹਿਲਾਂ ਵੀ ਕਹਿੰਦੇ 2015 ਦੇ ਵਿੱਚ ਰੀਯੂਨੀਅਨ ਦੀ ਜਿਹੜੀ ਕੋਸ਼ਿਸ਼ ਸੀ ਉਦੋਂ ਕੀਤੀ ਗਈ ਸੀਗੀ, ਤੇ ਇਸ ਸਾਲ ਦੋਵਾਂ ਦੇਸ਼ਾਂ ਦੇ 57,000 ਲੋਕਾਂ ਨੇ ਬੇਨਤੀ ਪੱਤਰ ਬਰਾੜ ਸਾਹਿਬ ਦਿੱਤਾ ਸੀਗਾ ਆਪਸੀ ਮਿਲਾਪ ਦੇ ਲਈ, ਜਿਨ੍ਹਾਂ ਨੂੰ ਆਪਣੇ ਪਰਿਵਾਰਾਂ ਦੇ ਹੋਣ ਦਾ ਪਤਾ ਲੱਗਿਆ ਸੀਗਾ। ਕੀ ਕਹੋਗੇ?
ਦੇਖੋ, ਸਿਆਸੀ ਪੱਧਰ ਦੇ ਉੱਤੇ ਉੱਤਰੀ ਕੋਰੀਆ ਨੂੰ ਇੱਕ ਬਹੁਤ ਭੈੜਾ ਮੁਲਕ ਦੇ ਤੌਰ ਦੇ ਉੱਤੇ ਦੁਨੀਆਂ ਦੇ ਨਕਸ਼ੇ ਤੇ ਉਭਾਰਿਆ ਗਿਆ। ਉਹਦੇ ਮੁਖੀ ਕਿਮ ਨੂੰ ਬਹੁਤ ਜ਼ਿਆਦਾ ਇੱਕ ਖਤਰਨਾਕ ਇਨਸਾਨ ਦੇ ਤੌਰ ਦੇ ਉੱਤੇ ਦਿਖਾਇਆ ਗਿਆ, ਪਰ ਅਖੀਰ ਉਹਨੇ ਆਪਦੀ ਹੋਂਦ ਦਰਸਾਈ, ਉਹਨੇ ਆਪਦਾ ਕੰਮ ਕਰਨ ਦਾ ਢੰਗ ਦਰਸਾਇਆ, ਉਹਨੂੰ ਇੱਕ ਜਿਹੜਾ ਕਰੂਰ ਪ੍ਰਸ਼ਾਸਕ ਦੇ ਤੌਰ ਤੇ ਬਾਹਰ ਪ੍ਰਚਾਰਿਆ ਗਿਆ, ਪਰ ਅਸਲ ਦੇ ਵਿੱਚ ਜਿਹੜੀਆਂ ਅੰਦਰੂਨੀ ਤਸਵੀਰਾਂ ਆਉਂਦੀਆਂ ਰਹੀਆਂ ਉੱਤਰੀ ਕੋਰੀਆ ਦੀਆਂ ਉਹ ਵੱਖਰੀਆਂ ਆਉਂਦੀਆਂ ਰਹੀਆਂ, ਤੇ ਉਹਦੇ ਚ ਲੋਕ ਕਹੇ ਗਏ ਵੀ ਉੱਥੋਂ ਦੇ ਲੋਕ ਬਹੁਤ ਜ਼ਿਆਦਾ ਖੁਸ਼ ਆ, ਤੇ ਉਹ ਲੋਕ ਕਹਿੰਦੇ ਆ ਵੀ ਉਹਨਾਂ ਨੂੰ ਜੋ ਸਹੂਲਤਾਂ ਮਿਲ ਰਹੀਆਂ ਕਿਸੇ ਨੂੰ ਨਹੀਂ ਮਿਲ ਰਹੀਆਂ। ਪਰ ਹੁਣ ਉਹਨਾਂ ਨੇ ਫਿਰ ਉਹੀ ਫਾਰਮੂਲਾ ਕਰਿਆ ਵੀ ਪਹਿਲਾਂ ਡਾਂਗ ਦਿਖਾਈ ਵੀ ਸਾਡੀ ਡਾਂਗ ਦੇ ਵਿੱਚ ਕਿੰਨਾ ਜ਼ੋਰ ਆ, ਉਹਨਾਂ ਨੇ ਚਾਹੇ ਉਹ ਪਰਮਾਣੂ ਦਾ ਧਮਕੀ ਦਿੱਤੀ ਜਾਂ ਪ੍ਰੀਖਣ ਕੀਤੇ ਹੋਰ ਕੀਤੇ, ਤੇ ਫਿਰ ਦੁਨੀਆਂ ਨੇ ਉਹਨਾਂ ਨੂੰ ਅਟੈਂਸ਼ਨ ਦਿੱਤੀ ਆ। ਪਹਿਲਾਂ ਦੁਨੀਆਂ ਨੇ ਉਹਨਾਂ ਨੂੰ ਅਟੈਂਸ਼ਨ ਹੀ ਨਹੀਂ ਦਿੱਤੀ ਸੀ, ਉਸ ਅਟੈਂਸ਼ਨ ਦੇ ਵਿੱਚੋਂ ਹੁਣ ਗੱਲ ਇਹ ਨਿਕਲ ਕੇ ਆਈ ਹੈ ਵੀ ਜਦੋਂ ਦੋਨੇ ਮੁਲਕਾਂ ਨੂੰ ਅਹਿਸਾਸ ਹੋ ਗਿਆ ਵੀ ਉਹਨਾਂ ਦੀ ਲੜਾਈ ਦੇ ਵਿੱਚ ਤੀਜਾ ਬੰਦਾ ਜਿਹੜਾ ਬੈਨੀਫਿਟ ਖੱਟ ਰਿਹਾ, ਤੇ ਕਿਉਂ ਨਾ ਉਸਨੂੰ ਕੰਟਰੋਲ ਕੀਤਾ ਜਾਵੇ, ਤਾਂ ਉਹ ਕੰਟਰੋਲ ਕਰਨ ਲਈ ਇਹ ਸਾਰਾ ਕੁਝ ਕੀਤਾ ਗਿਆ। ਇਸ ਕੰਟਰੋਲ ਦੇ ਵਿੱਚ ਜਿਹੜੀ ਉਮੀਦ ਇਹ ਜ਼ਾਹਿਰ ਕੀਤੀ ਜਾ ਰਹੀ ਹੈ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਸਰਹੱਦਾਂ ਉਹ ਜਮ੍ਹਾਂ ਖਤਮ ਵੀ ਹੋ ਸਕਦੀਆਂ, ਉੱਤਰੀ ਕੋਰੀਆ ਦੱਖਣੀ ਕੋਰੀਆ ਦੀ ਥਾਂ ਤੇ ਕੋਰੀਆ ਇੱਕ ਮੁਲਕ ਹੋ ਸਕਦਾ, ਕਿਉਂਕਿ ਖੇਡਾਂ ਦੇ ਵਿੱਚ ਤਾਂ ਉਹਨਾਂ ਦੀ ਰਣਨੀਤੀ ਆ ਚੁੱਕੀ ਹੈ ਵੀ ਗਾਂ ਜਿਹੜੀਆਂ ਅਗਲੀਆਂ ਖੇਡਾਂ ਦੇ ਵਿੱਚ ਜਾਂ ਮੈਨੂੰ ਲੱਗਦਾ ਇਹਨਾਂ ਏਸ਼ੀਆ ਖੇਡਾਂ ਦੇ ਵਿੱਚ ਕੋਰੀਆ ਦੀ ਟੀਮ ਗਈ ਆ, ਵੱਡੀ ਵੱਡੀ ਚੀਜ਼ ਪ੍ਰਾਪਤੀ ਤੇ ਜਿੱਤ ਆ। ਇਵੇਂ ਹੁਣ ਜੇ ਪਾਕਿਸਤਾਨ ਭਾਰਤ ਦਾ ਕੋਈ ਬਾਰਡਰ ਖੁੱਲਦਾ ਜਾਂ ਇਹ ਗੱਲਾਂ ਹੁੰਦੀਆਂ ਤਾਂ 70 ਸਾਲ ਪਹਿਲਾਂ ਵਿਛੜੇ ਇੱਥੋਂ ਦੇ ਵੀ ਐਂ ਮਿਲਣਗੇ। ਠੀਕ ਆ ਵੀ ਉਹ ਜੀ ਹੈ ਨੀ ਹੁਣ, ਤੇ ਉਹਨਾਂ ਨਾ ਹੋਣ ਕਾਰਨ ਦੇਖੋ ਇਹਨਾਂ ਚ ਵੀ 65 ਸਾਲਾਂ ਦੇ ਵਿੱਚ ਗਿਣਤੀ ਦੇ ਬੰਦੇ ਰਹਿ ਗਏ ਹੋਣੇ ਆ ਜਿਨ੍ਹਾਂ ਕੋਲੇ ਇਹ ਯਾਦਾਂ ਰਹਿ ਗਈਆਂ ਹੋਣੀਆਂ, ਨਹੀਂ ਤਾਂ ਬਹੁਤੇ ਲੋਕ ਤੁਰ ਗਏ। ਕਿਉਂਕਿ ਬਹੁਤੇ ਲੋਕ ਤਾਂ ਅੱਜ ਕੱਲ 20 ਸਾਲਾਂ ਦਾ ਇੱਕ ਸਰਕਲ ਜੇ ਦੇਖੋ ਤੁਸੀਂ, 20 ਸਾਲਾਂ ਬਾਅਦ ਹੀ ਇੱਕ ਜਨਰੇਸ਼ਨ ਤੁਰ ਜਾਂਦੀ ਆ। ਤੁਸੀਂ ਜਿੰਨੇ ਵੀ ਅੱਜ ਲਿਸਨਰ ਬੈਠੇ ਆ, ਤੁਸੀਂ ਆਪਣੀ ਪੁਰਾਣੀ ਕੋਈ ਫੋਟੋ ਐਲਬਮ ਖੋਲ ਕੇ ਦੇਖ ਲਿਓ ਵਿਆਹਾਂ ਸ਼ਾਦੀਆਂ ਦੀ ਅੱਜ ਤੋਂ 20 ਸਾਲ ਪਹਿਲਾਂ ਵਾਲੀ, ਤੇ ਤੁਹਾਡੀ ਹਰ ਫੋਟੋ ਤੋਂ ਬਾਅਦ ਇਹ ਗੱਲ ਨਿਕਲੂਗੀ, ਉਹ ਆ ਵੀ ਚੱਲ ਗਏ, ਆ ਵੀ ਹੈ ਨੀ। ਏਦਾਂ ਏਦਾਂ ਮਾਹੌਲ ਅਸਲ ਚ ਸੱਚਾਈ ਆ ਦੁਨੀਆਂ ਦਾ ਆਵਾਗਮਨ ਇਹ ਚੀਜ਼ ਆ ਵੀ 20 ਸਾਲਾਂ ਚੱਲ ਜਾਂਦਾ, ਪਰ ਇਹਨਾਂ ਨੂੰ ਤਾਂ 65 ਸਾਲ ਹੋ ਗਏ। 65 ਸਾਲਾਂ ਚ ਕਿੰਨੇ ਕੁ ਬੰਦੇ ਮਿਲੇ ਹੋਣਗੇ ਜੋ ਇੱਥੇ ਰਹਿ ਗਏ ਹੋਣੇ ਆ ਉਸ ਟਾਈਮ ਦੇ। ਸੋ ਬਹੁਤ ਇੱਕ ਭਾਵਕ ਦਾ ਪਾਲਾ, ਇੱਕ ਪਾਸੇ ਅਸੀਂ ਕਹਿਣੇ ਆ ਵੀ ਮਨੁੱਖ ਆਜ਼ਾਦ ਆ, ਮਨੁੱਖ ਆਪਦੀ ਇਸ ਫਿਜ਼ਾ ਚ ਸਾਹ ਲੈ ਸਕਦਾ, ਮਨੁੱਖ ਕੁਛ ਵੀ। ਦੂਜੇ ਪਾਸੇ ਕਾਨੂੰਨਾਂ ਦੇ ਨਾਂ ਦੇ ਉੱਤੇ, ਡਿਸਿਪਲਿਨ ਦੇ ਨਾਂ ਦੇ ਉੱਤੇ, ਪ੍ਰਬੰਧਾਂ ਦੇ ਨਾਂ ਉੱਤੇ ਤੇ ਸੁਰੱਖਿਆ ਦੇ ਨਾਂ ਉੱਤੇ ਕਿਵੇਂ ਵਿਛੋੜੇ ਪਾਏ ਜਾਂਦੇ ਆ ਉਹ ਤੁਹਾਡੇ ਸਾਹਮਣੇ ਆ। ਮੈਂ ਕੱਲ ਪਰਸੋਂ ਵੀ ਪਾਕਿਸਤਾਨ ਤੋਂ ਇੱਕ ਸੱਜਣ ਦਾ ਫੋਨ ਆਇਆ ਮੈਨੂੰ, ਕੋਈ ਪਿੰਡ ਆਸਟ੍ਰੇਲੀਆ ਦੇਖਣ ਤੋਂ ਬਾਅਦ, ਉਹ ਕਹਿੰਦੇ ਵੀ ਮੇਰਾ ਬੜਾ ਚਿੱਤ ਕਰਦਾ ਵੀ ਮੈਂ ਆਵਾਂ, ਮੇਰੇ 3 ਜਨਰੇਸ਼ਨ ਮੇਰੇ ਹੱਥੀ ਤੁਰ ਗਈਆਂ ਭਾਰਤ ਕਰਦੀਆਂ, ਜਿਹੜੀਆਂ ਅਸੀਂ ਕਹਿੰਦੀਆਂ ਸੀ ਵੀ ਅਸੀਂ ਆਪਦੇ ਪਿੰਡ ਜਾਣਾ ਚਾਹੁੰਦੇ ਆ, ਤੇ ਉਹ ਕਹਿੰਦਾ ਮੇਰੇ ਹੱਥੀ ਮੇਰੇ ਕੋਲੋਂ ਤੁਰ ਗਈਆਂ ਉਹ, ਤੇ ਮੈਂ ਨੀ ਚਾਹੁੰਦਾ ਹੁਣ ਮੇਰਾ ਬਾਪੂ ਰਹਿ ਗਿਆ ਕਹਿੰਦੇ ਕੱਲਾ, ਤੇ ਉਹ ਮੇਰਾ ਬਾਪੂ ਕਹਿੰਦੇ ਉਹਨਾਂ ਨੇ ਬਲਟੋਹਾ ਪਿੰਡ ਦਾ ਨਾਂ ਲਿਆ, ਉਹ ਬਲਟੋਹੇ ਜਾਣਾ ਚਾਹੁੰਦਾ, ਤੇ ਬਲਟੋਹਾ ਕਰਦੀਆਂ ਸਾਡੀਆਂ 3 ਜਨਰੇਸ਼ਨ ਤੁਰ ਗਈਆਂ, ਤੇ ਪਰ ਹੁਣ ਮੈਂ ਨੀ ਚਾਹੁੰਦਾ ਵੀ ਹੋਰ ਇਹ ਮੇਰਾ ਬਾਪੂ ਨਾਲ ਇਹ ਰੀਝ ਲੈ ਜੇ, ਤੇ ਉਹ ਕਹਿੰਦੇ ਵੀ ਮੈਂ ਬਲਟੋਹੇ ਜਾਣਾ ਚਾਹੂੰਗਾ। ਸੋ ਇਹ ਚੀਜ਼ਾਂ ਇਹੀ ਦੁੱਖ ਕੋਰੀਅਨ ਲੋਕਾਂ ਦਾ ਸੀ। ਸੋ ਇਹ ਚੰਗਾ ਹੋਇਆ ਜੀ ਕੱਲ ਜਿਹੜਾ ਇੰਨੇ ਲੋਕ ਮਿਲੇ ਆ ਇੱਕ ਦੂਜੇ ਨਾਲ।
ਬਿਲਕੁਲ। ਸੋ ਬਰਾੜ ਸਾਹਿਬ ਹੁਣ ਗੱਲ ਕਰਦੇ ਹਾਂ ਜੀ ਖੇਡਾਂ ਦੇ ਖੇਤਰ ਦੀ। ਸੋ ਏਸ਼ੀਅਨ ਗੇਮਸ ਜਿਹੜੀਆਂ ਉਹ ਚੱਲ ਰਹੀਆਂ ਤੇ ਜਿਹਦੇ ਵਿੱਚ ਬੜੀਆਂ ਖੂਬਸੂਰਤ ਜਿੱਤਾਂ ਜਿਹੜੀਆਂ ਉਹ ਵੀ ਦਰਜ ਹੋ ਰਹੀਆਂ। ਸੋ ਵਿਨੇਸ਼ ਫੋਗਾਟ ਨੇ ਇੱਕ ਵਾਰ ਫੇਰ ਸੋਨ ਤਗਮਾ ਜਿਹੜਾ ਜੀ ਉਹ ਆਪਣੀ ਝੋਲੀ ਪਵਾਇਆ ਤੇ ਭਾਰਤੀ ਮਹਿਲਾ ਭਲਵਾਨ ਵਿਨੇਸ਼ ਫੋਗਾਟ ਨੂੰ ਕੁਆਟਰ ਫਾਈਨਲ ਮੁਕਾਬਲੇ ਦੇ ਵਿੱਚ ਜਿਹੜਾ ਗੋਡੇ ਤੇ ਸੱਟ ਲੱਗ ਗਈ ਸੀ ਤੇ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਕੈਰੀਅਰ ਉਹ ਲੱਗਦਾ ਸੀ ਵੀ ਖਤਰੇ ਚ ਪੈ ਗਿਆ, ਪਰ ਉਹਨੇ ਹਿੰਮਤ ਨਹੀਂ ਹਾਰੀ ਤੇ ਸ਼ਾਨਦਾਰ ਵਾਪਸੀ ਕਰਕੇ ਸੋਮਵਾਰ ਨੂੰ 19ਵੀਆਂ ਏਸ਼ੀਅਨ ਜਿਹੜੀਆਂ ਖੇਡਾਂ ਨੇ 18ਵੀਆਂ ਏਸ਼ੀਅਨ ਖੇਡਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਗੋਲਡ ਮੈਡਲ ਜਿੱਤ ਕੇ ਸਾਰਿਆਂ ਦੇ ਚਿਹਰੇ ਤੇ ਇੱਕ ਵਾਰ ਫੇਰ ਸੁਨਹਿਰੀ ਚਮਕ ਲਿਆ ਦਿੱਤੀ ਹੈ। ਤੇ ਉਧਰ ਨਿਸ਼ਾਨੇਬਾਜ਼ੀ ਦੇ ਵਿੱਚ ਵੀ ਦੀਪਕ ਕੁਮਾਰ ਤੇ ਲਕਸ਼ਯ ਜਿਹੜੇ ਆ ਜੀ ਉਹਨਾਂ ਨੇ ਵੀ ਖੇਡ ਦਾ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਉਹਨਾਂ ਨੇ ਸਿਲਵਰ ਮੈਡਲ ਜਿੱਤਿਆ। ਦੀਪਕ ਨੇ ਮਰਦਾਂ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ ਦੇ ਵਿੱਚ ਚਾਂਦੀ ਜਿੱਤੀ ਹੈ, ਜਦਕਿ ਲਕਸ਼ਯ ਨੇ ਮਰਦ ਟਰੈਪ ਮੁਕਾਬਲੇ ਦੇ ਵਿੱਚ ਸਿਲਵਰ ਮੈਡਲ ਆਪਣੇ ਨਾਮ ਕੀਤਾ। ਸੋ ਇਹ ਵੀ ਬਹੁਤ ਵਧੀਆ ਜਿਹੜੀਆਂ ਜਿੱਤਾਂ ਆ ਇਹ ਦਰਜ ਹੋਈਆਂ ਨੇ ਤੇ ਇਧਰ ਬਜਰੰਗ ਹੋਰਾਂ ਦੀ ਜਿਹੜੀ ਜਿੱਤ ਆ ਉਹਦੀ ਵੀ ਕਾਫੀ ਖੁਸ਼ੀ ਜਿਹੜੀ ਆ ਮਨਾਈ ਜਾ ਰਹੀ ਹੈ। ਏਸ਼ੀਅਨ ਖੇਡਾਂ ਦੇ ਵਿੱਚ ਆਪਣਾ ਪਹਿਲਾ ਗੋਲਡ ਮੈਡਲ ਜਿੱਤਣ ਵਾਲੇ 65 ਕਿਲੋਗ੍ਰਾਮ ਵਰਗ ਦੇ ਪਲਵਾਨ ਜਿਹੜੇ ਬਜਰੰਗ ਪੂਨੀਆ ਉਹਨਾਂ ਦਾ ਕਹਿੰਦੇ ਹੁਣ ਅਗਲਾ ਟੀਚਾ ਜਿਹੜਾ ਜੀ ਉਹ ਵਿਸ਼ਵ ਚੈਂਪੀਅਨਸ਼ਿਪ ਆ ਜੀ। ਬਰਾੜ ਸਾਹਿਬ
ਦੇਖੋ ਹਰਿਆਣਾ ਫੇਰ ਮਾਰ ਕੇ ਮਾਰ ਰਿਹਾ ਜੀ, ਮੈਨੂੰ ਤਾਂ ਖੁਸ਼ੀ ਹੋ ਰਹੀ ਹੈ ਵੀ ਮੇਰਾ ਸਟੇਟ ਹਰਿਆਣਾ ਦੇਸਾਂ ਮੈਂ ਦੇਸ਼ ਦੁੱਧ ਦੇਸ਼ ਹਰਿਆਣਾ ਜਹਾਂ ਦੁੱਧ ਦਹੀਂ ਕਾ ਖਾਣਾ, ਇਹ ਸਾਡੀ ਸਾਨੂੰ ਪੜ੍ਹਨ ਵੇਲੇ ਜਿਹੜਾ ਇੱਕ ਇਹ ਗੱਲ ਸੁਣਾਈ ਜਾਂਦੀ ਸੀ ਤੇ ਵਾਕਈ ਦੁੱਧ ਦਹੀਂ ਕਾ ਖਾਣਾ ਜੀ ਹਰਿਆਣੇ ਦੇ ਵਿੱਚ। ਤੁਸੀਂ ਦੇਖੋ ਹਰਿਆਣੇ ਦੇ ਭਲਵਾਨਾਂ ਨੇ ਆਪਦੇ ਮਾਰ ਕੇ ਮਾਰੇ ਆ ਤੇ ਪਿਛਲੇ 20 ਸਾਲ ਹੋ ਗਏ ਤੇ ਹੁਣ ਤਾਂ ਤਕਰੀਬਨ, ਤੇ ਜੇ ਹੁਣ ਗੱਲ ਆਪਾਂ ਫੋਕਟ ਸਿਸਟਰਸ ਦੀ ਕਰੀਏ ਤਾਂ ਉਹਨਾਂ ਨੂੰ ਕੌਣ ਨੀ ਜਾਣਦਾ, ਅਮੀਰ ਖਾਨ ਨੇ ਉਹਨਾਂ ਨੂੰ ਦੁਨੀਆਂ ਤੱਕ ਪਹੁੰਚਾਇਆ ਦੇਖੋ, ਤੇ ਉਹਨਾਂ ਚ ਗੀਤਾ ਤੇ ਸੀਤਾ ਦੀ ਜਿਹੜੀ ਗੱਲ ਹੁੰਦੀ ਸੀ ਪਹਿਲਾਂ, ਗੀਤਾ ਤੇ ਰੀਤਾ ਸੀ ਸ਼ਾਹ ਜੋ ਵੀ ਨਾਂ ਦੋਨਾਂ ਦੀ, ਤੇ ਪਰ ਹੁਣ ਦੇਖੋ ਵੀ ਉਹਨਾਂ ਦੇ ਵਿੱਚ ਜਿਹੜੀ ਸਭ ਤੋਂ ਛੋਟੀਆਂ ਭੈਣਾਂ ਸੀ ਜਿਹੜੀਆਂ ਉਸ ਟਾਈਮ ਉਹਨਾਂ ਨੂੰ ਉਹਨਾਂ ਦੀ ਜਿਹੜੀ ਕਦਮੇ ਚਿੰਨ ਤੇ ਚੱਲ ਰਹੀਆਂ ਕੁੜੀਆਂ ਉਹ, ਤੇ ਉਹ ਵੀ ਹੁਣ ਲਗਾਤਾਰ ਮੈਡਲ ਜਿੱਤ ਰਹੀਆਂ ਜਿਹੜੀਆਂ, ਤਾਂ ਇਹ ਸਾਨੂੰ ਬੜੇ ਮਾਣ ਦੀ ਗੱਲ ਆ ਜੀ। ਇਹ ਸਾਡੇ ਹਰਿਆਣੇ ਤੋਂ ਕੁੜੀਆਂ ਤੇ ਉਹਨਾਂ ਨੇ ਇੱਕ ਦੁਨੀਆਂ ਨੂੰ ਲੀਹ ਦਿਖਾਤੀ ਆ ਵੀ ਇੱਕ ਬਾਪ ਜਿਹੜਾ ਕਿ ਪੁੱਤਰ ਨੂੰ ਤਰਸਦਾ ਸੀ ਤੇ ਉਹਨਾਂ ਦੀਆਂ ਧੀਆਂ ਨੇ ਉਹਨਾਂ ਨੂੰ ਅਮਰ ਕਰਤਾ। ਸੋ ਇਹ ਇੱਕ ਵੱਡੀ ਪ੍ਰਾਪਤੀ ਦੇ ਤੌਰ ਦੇ ਉੱਤੇ, ਧੀਆਂ ਦੇ ਦੀ ਜਿੱਤ ਦੇ ਤੌਰ ਦੇ ਉੱਤੇ, ਮਾਂ ਬਾਪ ਦੀ ਜਿਹੜੀ ਸੋਚ ਦੇ ਉੱਤੇ, ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਜਿਹੜਾ ਇਹ ਢੱਕਣ ਲਾਤਾ ਇਹੋ ਜਿਹੀ ਇੱਕ ਖੇਡ ਦੇ ਵਿੱਚ ਜਿਹੜੀ ਕਿ ਮੁੰਡਿਆਂ ਲਈ ਰਿਜ਼ਰਵ ਖੇਡ ਮੰਨੀ ਜਾਂਦੀ ਸੀ, ਜਿਹ ਚ ਕੁੜੀਆਂ ਨੂੰ ਅਲਾਓ ਹੀ ਨਹੀਂ ਕੀਤਾ ਜਾ ਸਕਦਾ ਸੀ, ਤੇ ਉਹਨਾਂ ਨੇ ਆਪਣੇ ਵੱਡੀ ਜਿਹੜਾ ਵਿਜ਼ਨ ਦਿਖਾ ਕੇ ਤੇ ਅਖੀਰ ਉਸ ਚੋਂ ਜਿਹੜੀ ਕਾਮਯਾਬੀ ਹਾਸਲ ਕੀਤੀ ਆ। ਸੋ ਪਹਿਲੀ ਗੱਲ ਤਾਂ ਇਸ ਨੂੰ ਅਸੀਂ ਵਧਾਈ ਦੇ ਪਾਤਰ ਕਵਾਂਗੇ, ਤੇ ਦੂਜੀ ਗੱਲ ਇਹ ਆ ਵੀ ਅਸੀਂ ਜੇ ਹਰਿਆਣਾ ਇਹ ਕੁਛ ਕਰ ਸਕਦਾ ਸਾਰਾ ਕੁਛ, ਤਾਂ ਦੂਜੇ ਸਟੇਟ ਕਿਉਂ ਨਹੀਂ ਕਰ ਸਕਦੇ। ਸੋ ਚੰਗੀ ਚੀਜ਼ ਆ ਜਿੱਥੋਂ ਮਿਲਦੀ ਆ ਉਹ ਗ੍ਰਹਿਣ ਕਰ ਲੈਣੀ ਚਾਹੀਦੀ ਆ। ਹਰਿਆਣੇ ਦੀ ਜਿਹੜੀ ਸਪੋਰਟਸ ਨੀਤੀ ਆ ਜਾਂ ਹਰਿਆਣੇ ਦੇ ਵਿੱਚ ਜਿਹੜੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਹੁਣ, ਤੇ ਹਰ ਹਰ ਓਲੰਪਿਕ ਜਾਂ ਹਰ ਏਸ਼ੀਆ ਗੇਮਾਂ ਦੇ ਵਿੱਚ ਹਰਿਆਣਾ ਕੁਛ ਨਾ ਕੁਛ ਲੈ ਕੇ ਆ ਰਿਹਾ, ਤਾਂ ਇਹ ਚੀਜ਼ਾਂ ਨੂੰ ਤੁਸੀਂ ਸਾਨੂੰ ਹੁਣ ਦੂਜੇ ਸਟੇਟਾਂ ਨੂੰ ਵੀ ਖੁੱਲੇ ਦਿਲ ਨਾਲ ਹਰਿਆਣੇ ਤੋਂ ਇਹ ਚੀਜ਼ਾਂ ਸਿੱਖ ਲੈਣੀਆਂ ਚਾਹੀਦੀਆਂ ਵੀ ਭਾਈ ਕਿੱਥੇ ਸਾਡੇ ਚ ਕਮੀ ਆ, ਹਰਿਆਣਾ ਕਿਹੜੀ ਚੀਜ਼ ਕਰਕੇ ਮੂਹਰੇ ਆ ਰਿਹਾ, ਕਿਉਂ ਆ ਰਿਹਾ। ਸੋ ਇਹ ਚੀਜ਼ਾਂ ਮੈਨੂੰ ਲੱਗਦਾ ਆਉਣ ਵਾਲੇ ਦਿਨਾਂ ਦੇ ਵਿੱਚ ਸਟੇਟ ਬਾਈ ਸਟੇਟ ਇਹ ਚੀਜ਼ਾਂ ਤੈਅ ਹੋਣਗੀਆਂ, ਤਾਂ ਉਹਨਾਂ ਨਾਲ ਅਸੀਂ ਹੋਰ ਮੈਡਲ ਲੈ ਕੇ ਆਵਾਂਗੇ
ਜੀ। ਬਰਾੜ ਸਾਹਿਬ, ਜਦੋਂ ਤੁਸੀਂ ਹਰਿਆਣੇ ਦੀ ਗੱਲ ਕਰਦੇ ਹੋ ਨਾ ਵੀ ਤੁਹਾਡਾ ਹਰਿਆਣਾ, ਤਾਂ ਇੱਕ ਚੀਜ਼ ਜੇ ਜ਼ਰੂਰ ਉੱਠਦੀ ਹੈ ਕਿ ਜਿਹੜਾ ਪੰਜਾਬ ਸੀ ਉਹ ਐਡਾ ਵਿਸ਼ਾਲ ਸੀਗਾ ਤੇ ਟੋਟਿਆਂ ਦੇ ਵਿੱਚ ਜਦੋਂ ਉਹਨੂੰ ਵੰਡ ਦਿੱਤਾ ਗਿਆ, ਤਾਂ ਫੇਰ ਸਾਡੀ ਖੂਬਸੂਰਤੀ ਜਾਂ ਸਾਡੇ ਜਿਹੜੇ ਗੁਣ ਨੇ ਹਨਾ ਉਹ ਵੀ ਉਹਨਾਂ ਟੋਟਿਆਂ ਦੇ ਵਿੱਚ ਵੰਡ ਕੇ ਰਹਿ ਗਿਆ, ਜਦਕਿ ਪੰਜਾਬ ਜਿਹੜਾ ਸੀ ਉਹ ਬੜਾ ਵਿਸ਼ਾਲ ਸੀਗਾ ਤੇ ਹਰਿਆਣਾ ਜਿਹੜਾ ਉਹ ਵੀ ਇੱਕ ਪੰਜਾਬ ਦਾ ਹੀ ਹਿੱਸਾ ਸੀ ਹਨਾ। ਪਰ ਹੁਣ ਸਾਨੂੰ ਮਜਬੂਰਨ ਸਟੇਟ ਵਾਈਜ਼ ਇੱਕ ਦੂਸਰੇ ਨੂੰ ਜਦੋਂ ਅਸੀਂ ਕੰਪੀਟ ਕਰਦੇ ਹਾਂ ਜਾਂ ਫਿਰ ਦੇਖਦੇ ਹਾਂ ਇੱਕ ਦੂਸਰੇ ਦੀ ਤਰੱਕੀ ਨੂੰ, ਤਾਂ ਅਸੀਂ ਜ਼ਰੂਰ ਸਿੱਖਦੇ ਹਾਂ ਇੱਕ ਦੂਸਰੇ ਤੋਂ, ਬਹੁਤ ਕੁਝ ਸਿੱਖਦੇ ਹਾਂ, ਪਰ ਕਿਤੇ ਨਾ ਕਿਤੇ ਉਹ ਚੀਜ਼ ਜਿਹੜੀ ਆ ਵੰਡੇ ਜਾਣ ਦੀ ਉਹ ਜ਼ਰੂਰ ਕਿਤੇ ਨਾ ਕਿਤੇ ਮਹਿਸੂਸ ਹੁੰਦੀ ਆ। ਜਿਹੜੇ ਸਾਡੇ ਵਰਗੇ ਜਜ਼ਬਾਤੀ ਕਿਸਮ ਦੇ ਲੋਕ ਹੁੰਦੇ ਆ ਨਾ ਉਹਨਾਂ ਨੂੰ ਹੁੰਦੀ ਆ, ਜ਼ਰੂਰ ਹੁੰਦੀ ਆ। ਤੁਸੀਂ ਇਹਨੂੰ ਕਿਸ ਤਰ੍ਹਾਂ ਲੈਂਦੇ ਹੋ?
ਦੇਖੋ ਬਿਲਕੁਲ ਜੀ, ਸਾਨੂੰ ਤਾਂ ਸਭ ਤੋਂ ਵੱਡੀ ਚੀਜ਼ ਆ, ਮੈਂ ਤਾਂ ਪਿੱਛੇ ਜੇ ਗੱਲ ਕਿਸੇ ਟੀਵੀ ਚੈਨਲ ਤੇ ਬੋਲੀ ਸੀ ਕੈਨੇਡਾ ਦੇ ਵਿੱਚ, ਤੇ ਉਹ ਹੈਰਾਨ ਰਹਿ ਗਏ, ਕਹਿੰਦੇ ਸੀ ਇਸ ਐਂਗਲ ਤੋਂ ਸੋਚਿਆ ਹੀ ਨਹੀਂ ਸੀ। ਮੈਂ ਕਿਹਾ ਅਸੀਂ ਵੰਡ ਕਈ ਵਾਰੀ ਝੱਲੀ ਆ ਤੇ ਉਹਨਾਂ ਚ ਹਰਿਆਣਾ ਵਾਸੀਆਂ ਨੇ ਡਬਲ, ਜਿਹੜੇ ਹਰਿਆਣਾ ਚ ਪੰਜਾਬੀ ਬੋਲਦੇ ਉਹਨਾਂ ਨੇ ਦੂਰੀ ਤੀਰੀ ਵੰਡ ਝੱਲੀ, ਤੇ ਅਸੀਂ ਜਦੋਂ ਹੁਣ ਵੀ ਅਸੀਂ ਪੰਜਾਬੀ ਬੋਲਦਾ ਏਰੀਆ ਤੇ ਰਹਿ ਗਏ ਹਾਂ ਹਰਿਆਣੇ ਚ, ਮਾਣ ਹਰਿਆਣਾ ਹੋਣ ਦਾ ਕਰਨਾ ਪੈਂਦਾ, ਕਰਦੇ ਹਾਂ ਜਦੋਂ ਉੱਥੋਂ ਦਾ ਖਾਂਦੇ ਹਾਂ ਸਭ ਕੁਛ ਕਰਦੇ ਹਾਂ, ਪਰ ਕਿਤੇ ਨਾ ਕਿਤੇ ਚੀਜ਼ ਪੰਜਾਬ ਦੇ ਨਾਲ ਰਹਿਣ ਦੀ ਵੀ ਸੀਗੀ ਸਾਨੂੰ। ਸੋ ਇਸ ਕਰਕੇ ਜਿਹੜੀ ਇਹ ਸੂਬਿਆਂ ਦੀ ਵੰਡ ਹੋਈ ਆ, ਇਕੱਲਾ ਹਰਿਆਣਾ ਪੰਜਾਬ ਨੀ, ਨਾਲ ਹਿਮਾਚਲ ਚ ਵੀ ਬਹੁਤ ਸਾਰਾ, ਹਿਮਾਚਲ ਦਾ ਏਰੀਆ ਵੀ ਨਾਲ ਜੁੜਦਾ ਸੀਗਾ ਪਹਿਲਾਂ, ਤੇ ਸੋ ਇਸ ਗੱਲਾਂ ਨੂੰ ਅਸੀਂ ਹੁਣ ਵੀ ਕੁਛ ਕਰ ਨਹੀਂ ਸਕਦੇ ਕਿਉਂਕਿ ਸਿਆਸੀ ਵੰਡੀਆਂ ਪਈਆਂ। ਪੰਜਾਬ ਦਾ ਜੇ ਕਰਜ਼ੇ ਦੀ ਗੱਲ ਕਰੀਏ ਜਾਂ ਪੰਜਾਬ ਕੋਲੇ ਇਨਕਮ ਦੇ ਸੋਰਸਿਸ ਦੀ ਗੱਲ ਕਰੀਏ, ਜੇ ਹਰਿਆਣਾ ਨਾਲ ਹੁੰਦਾ ਤਾਂ ਇਹ ਪ੍ਰੋਬਲਮ ਆਉਣੀ ਨਹੀਂ ਸੀ ਪੰਜਾਬ ਨੂੰ, ਕਦੇ ਵੀ ਨਹੀਂ ਆਉਣੀ ਸੀ, ਕਿਉਂਕਿ ਇਕੱਲੇ ਇੱਕ ਸ਼ਹਿਰ ਗੜਗਾਓਂ ਨੇ ਹਰਿਆਣੇ ਦੀ ਰੂਪਰੇਖਾ ਹੀ ਬਦਲ ਕੇ ਰੱਖਤੀ, ਕਿਉਂਕਿ ਉਹ ਦਿੱਲੀ ਨਾਲ ਲੱਗਦਾ ਸੀ, ਰਾਜਧਾਨੀ ਨਾਲ ਲੱਗਦਾ ਸੀ। ਸੋ ਇਹੀ ਚੀਜ਼ਾਂ ਪੰਜਾਬ ਦੇ ਹਿੱਸੇ ਆਉਣੀਆਂ ਸੀ ਪਹਿਲਾਂ, ਨਹੀਂ ਤਾਂ, ਪਰ ਹੁਣ ਦੇਖ ਲਓ ਵੀ ਉਹ ਪੰਜਾਬ ਉਹਨਾਂ ਚੀਜ਼ਾਂ ਤੋਂ ਮਾਰ ਖਾ ਗਿਆ, ਤੇ ਪੰਜਾਬ ਅੱਜ ਇਨਕਮ ਦੇ ਸੋਰਸ ਲੱਭਦਾ ਫਿਰਦਾ, ਤੇ ਹਰਿਆਣੇ ਕੋਲੇ ਆਪੇ ਕੁਦਰਤ ਨੇ ਜਿਹੜੇ ਇੱਕ ਰਾਜਧਾਨੀ ਦੇ ਤੌਰ ਤੇ ਉੱਭਰ ਕੇ ਆ ਗਿਆ ਗੜਗਾਓਂ, ਜਿਹੜਾ ਕਿ ਇੱਕ ਕਹਿ ਸਕਦੇ ਹਾਂ ਫਾਈਨੈਂਸ਼ੀਅਲ ਰਾਜਧਾਨੀ ਦੇ ਤੌਰ ਦੇ ਉੱਤੇ
ਜੀ। ਸੋ ਬਰਾੜ ਸਾਹਿਬ, ਖ਼ਬਰਾਂ ਹੁਣ ਇੱਥੇ ਖਤਮ ਕਰਦੇ ਹਾਂ, ਪਰ ਸਾਡੇ ਨਾਲ ਬਹੁਤ ਸਾਰੇ ਦੋਸਤ ਜੁੜੇ ਹੋਏ ਆ, ਅਸੀਂ ਉਹਨਾਂ ਦੇ ਸੁਨੇਹੇ ਜ਼ਰੂਰ ਤੁਹਾਡੇ ਜਾਣ ਤੋਂ ਪਹਿਲਾਂ ਲੈ ਲਈਏ। ਸਾਡੇ ਨਾਲ ਨਵਦੀਪ ਸਿੰਘ ਜੁੜੇ ਨੇ ਹੁਣੇ ਹੁਣੇ, ਗੁੱਡ ਮਾਰਨਿੰਗ ਬੁਲਾਈਏ ਇਹਨਾਂ ਨੇ ਸਾਰਿਆਂ ਨੂੰ, ਤੁਹਾਨੂੰ ਵੀ ਗੁੱਡ ਮਾਰਨਿੰਗ ਬੁਲਾ ਰਹੇ ਨੇ, ਤੇ ਬਾਕੀ ਕਹਿੰਦੇ ਪਿਛਲੇ ਦਿਨੀ ਸਿਡਨੀ ਬਾਰੇ ਢੱਡਰੀਆਂ ਵਾਲੇ ਦੇ ਹੋਏ ਵਿਰੋਧ ਬਾਰੇ ਕਹਿੰਦੇ ਕੀ ਕਹੋਗੇ ਤੁਸੀਂ?
ਦੇਖੋ ਅਸੀਂ ਵੈਸੇ ਤਾਂ ਇਹ ਗੱਲਾਂ ਕਈ ਦਿਨ ਪਹਿਲਾਂ ਪਰਸੋਂ ਚੌਥੇ ਵੀ ਹੋਈਆਂ ਸੀ, ਪਰ ਮੇਰਾ ਤਾਂ ਇਹ ਮੰਨਣਾ ਵੀ ਸਾਨੂੰ ਅੰਦਰੂਨੀ ਵਿਰੋਧ ਛੱਡ ਦੇਣੇ ਚਾਹੀਦੇ ਆ। ਅੰਦਰੂਨੀ ਵਿਰੋਧ ਆ ਨਾ ਜਿਹੜੇ ਸਾਡੇ ਕੌਮ ਦੇ ਆਪਦੇ ਮਸਲੇ ਆ, ਇਹ ਤਾਂ ਹੁੰਦੇ ਆ ਬੈਠ ਕੇ ਨਜਿੱਠਣ ਵਾਲੇ, ਇਹਨਾਂ ਨੂੰ ਅਸੀਂ ਛੱਡੀਏ। ਇਹਨਾਂ ਨੂੰ ਛੱਡ ਕੇ ਅਸੀਂ ਦੁਨੀਆਂ ਦੇ ਵਿੱਚ ਇਕੱਲਾ ਹਾਸੋਹੀਣਾ ਗੱਲਾਂ ਪੈਦਾ ਕਰਦੇ ਹਾਂ, ਥੋੜਾ ਜਿਹਾ ਕਿਤੇ ਨਾ ਕਿਤੇ ਮਜ਼ਾਕ ਦਾ ਪਾਤਰ ਬਣਦੇ ਹਾਂ। ਦੂਜੀਆਂ ਕੌਮਾਂ ਵੀ ਸਾਨੂੰ ਕਹਿੰਦੀਆਂ ਵੀ ਇਸਵੇਂ ਨਹੀਂ ਨਜਿੱਠ ਸਕਦੇ ਆਪਦੇ ਮਸਲੇ, ਤਾਂ ਦੂਜਿਆਂ ਨਾਲ ਕਿਉਂ ਕਰੀਏ। ਮੈਂ ਇੱਥੇ ਦੋਨੇ ਧਿਰਾਂ ਨੂੰ ਕਹੂੰਗਾ ਵੀ ਦੇਖੋ ਇਹ ਦੋ ਧਿਰਾਂ ਦੀ ਲੜਾਈ ਆ, ਤੀਜੀ ਧਿਰ ਆ ਆਮ ਲੋਕ। ਆਮ ਲੋਕਾਂ ਨੂੰ ਨਹੀਂ ਪਤਾ, ਜ਼ਿਆਦਾ ਪਤਾ ਆਮ ਲੋਕਾਂ ਦੇ ਵਿੱਚ ਤਾਂ ਦੇਖੋ ਇੱਕ ਧਿਰ ਤਾਂ ਇਹ ਹੋ ਗਈ ਵੀ ਮੰਨ ਲਓ ਢੱਡਰੀਆਂ ਵਾਲੇ ਦੀ ਧਿਰ ਆ, ਤੇ ਉਹਨਾਂ ਦਾ ਗਰੁੱਪ ਆ 20-50 ਬੰਦਿਆਂ ਦਾ, ਦੂਜੇ ਪਾਸੇ 20-50 ਬੰਦੇ ਜਿਹੜੇ ਵਿਰੋਧ ਤਾਂ ਕਰਨ ਵਾਲੇ ਆ। ਪਰ ਜਿਹੜਾ 2-4 ਹਜ਼ਾਰ ਬੰਦਾ ਜਿਹੜਾ ਉੱਥੇ ਸਿਰਫ ਤੇ ਸਿਰਫ ਗੁਰਬਾਣੀ ਦਾ ਪ੍ਰਵਾਹ ਸੁਣਨ ਜਾ ਰਿਹਾ ਜਾਂ ਗੁਰਬਾਣੀ ਦਾ ਕੀਰਤਨ ਜਾਂ ਗੁਰਬਾਣੀ ਦਾ ਦੇ ਮਾਮ ਵਿਆਖਿਆ ਸੁਣਨ ਜਾ ਰਿਹਾ, ਉਹਨਾਂ ਦਾ ਕੀ ਕਸੂਰ ਆ? ਸੋ ਅਸੀਂ ਕੋਸ਼ਿਸ਼ ਕਰੀਏ ਜੇ ਇੱਕ ਧਿਰ ਨੂੰ ਕੋਈ ਕਿਸੇ ਕਿਸਮ ਦੇ ਮੰਨ ਸਕਦੇ ਆ, ਕੋਈ ਸ਼ੰਕੇ ਆ ਕੋਈ ਗੱਲਾਂ, ਉਹ ਦੂਜੀ ਧਿਰ ਨਾਲ ਬੈਠ ਕੇ ਨਜਿੱਠ ਲੇ। ਬੈਠਦੀ ਕਿਉਂ ਨੀ, ਦੋਨੇ ਧਿਰਾਂ ਬੈਠਦੀਆਂ ਕਿਉਂ ਨੀ? ਦੇਖੋ ਉਹਦਾ ਕਾਰਨ ਇਹੀ ਆ ਵੀ ਪਿਛੋਕੜ ਦੇ ਵਿੱਚ ਦੋਨੇ ਧਿਰਾਂ ਜਦੋਂ ਬਹਿੰਦੀਆਂ ਨਾ ਤੇ 10 ਮਿੰਟਾਂ ਚ ਦਸਤਾਰਾਂ ਤੱਕ ਹੱਥ ਪਹੁੰਚ ਜਾਂਦੀਆਂ, ਗੋਸ਼ਟੀ ਨੀ ਹੁੰਦੀ ਜਿਹੜੀ ਬਾਬੇ ਨਾਨਕ ਨੇ
ਤਕਰਾਰ ਵਾਲੀ
ਗੱਲ ਕਹੀ ਹੈ ਨਾ, ਉਹ ਗੋਸ਼ਟੀ ਦੀ ਥਾਂ ਤੇ ਬਹਿਸ, ਬਹਿਸ ਜਨਮ ਲੈ ਲੈਂਦੀ ਆ। ਕਦੇ ਵੀ ਬਹਿਸ ਨਾਲ ਫੈਸਲੇ ਨੀ ਹੁੰਦੇ ਹੁੰਦੇ, ਫੈਸਲੇ ਤਾਂ ਗੱਲਬਾਤ ਜਿਹੜੀ ਸਹਿਜ ਨਾਲ ਬੈਠ ਕੇ ਗੱਲਬਾਤ ਕੀਤੀ ਹੋਵੇ ਉਹਦੇ ਨਾਲ ਹੁੰਦੇ ਆ। ਸਾਡੇ ਲੋਕ ਤਾਂ ਦਿਖਾਵਾ ਕਰਦੇ ਆ, ਸਹਿਜ ਵੀ ਦਿਖਾਉਣ ਦੀ ਕੋਸ਼ਿਸ਼ ਕਰਦੇ ਆ। ਬਹੁਤ ਵਾਰੀ ਪਿੱਛੇ ਜੇ ਤਾਂ ਹੁਣ ਇਹ ਜੀਆਂ ਵੀਡੀਓ ਵੀ ਜਦੋਂ ਗੁੱਸਾ ਆਉਣ ਲੱਗਦਾ ਉਦੋਂ ਫਿਰ ਵਾਹਿਗੁਰੂ ਬੋਲਣ ਲੱਗਦੇ ਆ, ਤੇ ਵਾਹਿਗੁਰੂ ਵੀ ਇਸ ਟੋਨ ਚ ਬੋਲਦੇ ਆ ਵੀ ਉਹ ਵਾਹਿਗੁਰੂ ਨੂੰ ਵੀ ਸ਼ਰਮ ਆਉਂਦੀ ਹੋਊ ਵੀ ਇਹ ਮੇਰਾ ਨਾਮ ਜਪ ਰਿਹਾ ਜਾਂ ਗੁੱਸਾ ਠਾਰ ਰਿਹਾ ਜਾਂ ਮੈਨੂੰ ਮੇਰੇ ਨਾਂ ਨਾਲ ਹੀ ਲੋਕਾਂ ਨੂੰ ਰੋਹਬ ਦਿਖਾ ਰਹੇ ਆ। ਸੋ ਇਹ ਚੀਜ਼ਾਂ ਸਾਨੂੰ ਕਿਤੇ ਨਾ ਕਿਤੇ ਕੰਟਰੋਲ ਕਰਨੀਆਂ ਪੈਣੀਆਂ। ਮੈਂ ਬਹੁਤ ਕੰਟਰੋਲ ਕਰਦਾ ਜੀ ਆਪਦੇ ਆਪ ਤੇ, ਕਿਉਂਕਿ ਮੈਨੂੰ ਕਹਿ ਦਿੰਦੇ ਆ ਵੀ ਤੂੰ ਧਰਮ ਦੇ ਮਾਮਲੇ ਚ ਤੂੰ ਕਿਸੇ ਨੂੰ ਕੀ ਮਤ ਦੇ ਸਕਦਾ, ਤੂੰ ਖੁਦ ਹੀ ਨੀ ਉੱਥੋਂ ਤੱਕ ਪਹੁੰਚਿਆ। ਪਰ ਇਸ ਕਰਕੇ ਪਰ ਇੰਨਾ ਕੁ ਤਾਂ ਮੈਂ ਆਮ ਤੌਰ ਤੇ ਸਮਾਜਿਕ ਤੌਰ ਦੇ ਉੱਤੇ ਤਾਂ ਮੇਰਾ ਇੰਨਾ ਕੁ ਹੱਕ ਬਣਦਾ ਵੀ ਮੈਂ ਇੰਨਾ ਕੁ ਕਹਿ ਸਕਾਂ ਵੀ ਦੇਖੋ ਵੀ ਅਸੀਂ ਜਿਹੜੇ ਆਪਦੇ ਨਿੱਜੀ ਮਸਲੇ ਆ ਉਹਨਾਂ ਨੂੰ ਨਜਿੱਠ ਲਈਏ, ਪਬਲਿਕ ਲਈ ਡਰਾਮਾ ਨਾ ਕਰੀਏ। ਦੋਨੇ ਧਿਰਾਂ ਨੂੰ ਚਾਹੀਦਾ ਵੀ ਇੱਕ ਧਿਰ ਜੇ ਕੋਈ ਕੁਛ ਉਹਨਾਂ ਉਹਦੀ ਵਿਰੋਧ ਤਾਂ ਹੋ ਰਹੀ ਆ ਤਾਂ ਉਹਨਾਂ ਨਾਲ ਸੰਪਰਕ ਕਰਕੇ ਬੈਠ ਕੇ ਉਹਨਾਂ ਨਾਲ ਨਜਿੱਠ ਲੇ, ਤੇ ਦੂਜੀ ਧਿਰ ਨੂੰ ਚਾਹੀਦਾ ਵੀ ਉਹਨਾਂ ਨਾਲ ਸੰਪਰਕ ਕੀਤਾ ਜਾਵੇ, ਨਾ ਕਿ ਜਿਹੜੀ ਵਿਰੋਧ ਤਾਂ ਪਬਲਿਕਲੀ ਕੀਤੀ ਜਾਵੇ। ਸੋ ਕੁੱਲ ਮਿਲਾ ਕੇ ਆਮ ਲੋਕਾਂ ਨੂੰ ਇਹ ਕਿਤੇ ਨਾ ਕਿਤੇ ਪੰਗੇ ਪੈਂਦੇ ਆ।
ਬਿਲਕੁਲ ਜੀ, ਕਈ ਵਾਰ ਕੀ ਹੁੰਦਾ ਕਿ ਇਹ ਜਿਹੜੀ ਪਬਲਿਸਿਟੀ ਆ ਬੜੀ ਸਸਤੀ ਜਿਹੀ ਹੁੰਦੀ ਆ, ਤੇ ਇਸ ਕਰਕੇ ਵੀ ਇਹੋ ਜਿਹੇ ਮੁੱਦਿਆਂ ਨੂੰ ਹਵਾ ਦਿੱਤੀ ਜਾਂਦੀ ਆ। ਤੇ ਬਰਾੜ ਸਾਹਿਬ, ਦੇਖਣ ਦੇ ਵਿੱਚ ਇਹ ਵੀ ਆਉਂਦਾ ਕਿ ਜਿਹੜੇ ਆਮ ਲੋਕ, ਜਿਵੇਂ ਤੁਸੀਂ ਗੱਲ ਕਰਦੇ ਆ ਵੀ ਵਧੇਰੇ ਗਿਣਤੀ ਜਿਹੜੀ ਵਿਚਾਰੇ ਆਮ ਲੋਕਾਂ ਦੀ ਹੁੰਦੀ ਆ, ਜਿਨ੍ਹਾਂ ਨੂੰ ਕਹਾਣੀ ਸਮਝ ਹੀ ਨਹੀਂ ਆਉਂਦੀ, ਮਾਜ਼ਰਾ ਕੀ ਹੈ ਪਤਾ ਹੀ ਨਹੀਂ ਲੱਗਦਾ, ਹਨਾ ਅਸਲ ਦੇ ਵਿੱਚ। ਪਰ ਜਿਹੜੇ ਇਹੋ ਜਿਹੇ ਮੁੱਦਿਆਂ ਨੂੰ ਹਵਾ ਦੇਣ ਵਾਲੇ ਲੋਕ ਆ, ਤੂਲ ਦੇਣ ਵਾਲੇ ਲੋਕ ਆ, ਉਹਨਾਂ ਦਾ ਮਕਸਦ ਭਾਵੇਂ ਲੋਕਾਂ ਦੇ ਵਿੱਚ ਇੱਕ ਤਰ੍ਹਾਂ ਦਾ ਜਿਹੜਾ ਹੋਊਆ ਆ ਉਹ ਕ੍ਰੀਏਟ ਕਰਨਾ ਹੁੰਦਾ, ਪਰ ਜੋ ਸੱਚ ਹੁੰਦਾ ਉਹ ਕੁਛ ਹੋਰ ਹੁੰਦਾ। ਕਿਉਂਕਿ ਬਹੁਤ ਵਾਰ ਦੇਖਣ ਦੇ ਵਿੱਚ ਬਰਾੜ ਸਾਹਿਬ ਆਉਂਦਾ ਕਿ ਨਿੱਜੀ ਹਿੱਤਾਂ ਦੇ ਲਈ ਜਦੋਂ ਇਹਨਾਂ ਜਥੇਬੰਦੀਆਂ ਦੀ ਗੱਲ ਕਰੀਏ ਤਾਂ ਬਹੁਤ ਬਾਹਰੀ ਤੌਰ ਤੇ ਬੜਾ ਵਿਰੋਧ ਇਹਨਾਂ ਦਾ ਹੁੰਦਾ, ਬਹੁਤ ਸਿੱਖ ਹਿਤੈਸ਼ੀ ਆਪਣੇ ਆਪ ਨੂੰ ਅਸੀਂ ਸਾਬਤ ਕਰਦੇ ਹਾਂ, ਅਸੀਂ ਵੀ ਸਮਝ ਲਈ ਆਪਣੇ ਆਪ ਨੂੰ, ਅਸੀਂ ਬਹੁਤ ਸਿੱਖ ਹਿਤੈਸ਼ੀ ਆਪਣੇ ਆਪ ਨੂੰ ਸਾਬਤ ਕਰਦੇ ਹਾਂ, ਹਨਾ। ਪਰ ਜਦੋਂ ਇਹਨਾਂ ਦੀਆਂ ਨਿੱਜੀ ਹਿੱਤਾਂ ਦੀ, ਜਦੋਂ ਸਾਡੇ ਨਿੱਜੀ ਹਿੱਤਾਂ ਦੀ ਗੱਲ ਹੁੰਦੀ ਆ, ਤਾਂ ਫੇਰ ਅਸੀਂ ਕਿਸੇ ਤਰ੍ਹਾਂ ਦਾ ਵੀ ਸਮਝੌਤਾ ਕਰਨ ਲੱਗਦੇ ਹਾਂ, ਕੋਈ ਗੁਰੇਜ਼ ਨਹੀਂ ਕਰਦੇ। ਤੇ ਉਹ ਜਿਹੜੇ ਸਮਝੌਤੇ ਹੁੰਦੇ ਆ ਉਹ ਪਿੱਠ ਪਿੱਛੇ ਹੁੰਦੇ ਆ, ਤੇ ਉਹਦੇ ਵਿੱਚ ਆਮ ਇਨਸਾਨ ਜਿਹੜੇ ਆ ਉਹਨਾਂ ਨੂੰ ਬਿਲਕੁਲ ਵੀ ਉਹਨਾਂ ਨੂੰ ਸ਼ਾਮਲ ਨਹੀਂ ਕੀਤਾ ਜਾਂਦਾ, ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਇਹੋ ਹੀ ਜਿਹੜੇ ਬਹੁਤ ਸਿੱਖ ਹਿਤੈਸ਼ੀ ਬਣਦੇ ਲੋਕ ਆ ਉਹ ਬੈਕ ਦੇ ਉੱਤੇ ਜਾਂ ਜਿਹੜਾ ਪਿੱਠ ਪਿੱਛੇ ਜਿਹੜੇ ਉਹਨਾਂ ਦੇ ਰੋਲ ਆ ਉਹ ਕਿੰਨੇ ਵੱਖਰੇ ਆ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਆਮ ਲੋਕਾਂ ਨੂੰ ਸੁਚੇਤ ਹੋਣ ਦੀ ਜ਼ਿਆਦਾ ਲੋੜ ਹੈ। ਜਦੋਂ ਇਹੋ ਜਿਹਾ ਕੋਈ ਵੀ ਮਸਲਾ ਭਖਦਾ ਤਾਂ ਉਸ ਮਸਲਾ ਭਖਾਉਣ ਦੇ ਪਿੱਛੇ ਕੀ ਸਿਆਸਤ ਹੁੰਦੀ ਆ ਉਹਨੂੰ ਸਮਝਣ ਦੀ ਲੋੜ ਜ਼ਿਆਦਾ। ਤੇ ਜੇਕਰ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਜਾਂਦੇ ਹਾਂ, ਗੁਰਬਾਣੀ ਦਾ ਸਿਮਰਨ ਕਰਨ ਜਾਂਦੇ ਹਾਂ ਜਾਂ ਫਿਰ ਗੁਰੂ ਸਾਹਿਬ ਦੇ ਦਰਸ਼ਨ ਕਰਨ ਜਾਂਦੇ ਹਾਂ, ਤੇ ਮੈਨੂੰ ਲੱਗਦਾ ਕਿ ਸਾਡਾ ਟੀਚਾ ਜਿਹੜਾ ਅਸਲ ਦੇ ਵਿੱਚ ਉਹੀ ਹੋਣਾ ਚਾਹੀਦਾ। ਪਰ ਜਦੋਂ ਅਸੀਂ ਇਹਨਾਂ ਉਲਝਣਾਂ ਦੇ ਵਿੱਚ ਜ਼ਿਆਦਾ ਉਲਝ ਜਾਂਦੇ ਹਾਂ ਤੇ ਫਿਰ ਅਸੀਂ ਆਪਣੇ ਟੀਚੇ ਤੋਂ ਵੀ ਕਿਤੇ ਦੂਰ ਹੋ ਜਾਂਦੇ ਹਾਂ, ਹਨਾ। ਤੇ ਇਸ ਕਰਕੇ ਅਧਿਆਤਮਕਤਾ ਦੇ ਨਾਲ ਜੋੜਨ ਦੀ ਜਿਹੜੀ ਰੀਤ ਜਾਂ ਜਿਹੜੀ ਪਰੰਪਰਾ ਆ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਦੀ ਜਾਂ ਫਿਰ ਸਿਮਰਨ ਦੀ ਜਿਹੜੀ ਇੱਕ ਨੀਤੀ ਆ ਜਾਂ ਉਪਦੇਸ਼ ਆ ਸਾਨੂੰ ਉਹ ਯਾਦ ਕਰਵਾਇਆ ਆ, ਉਸ ਤੋਂ ਅਸੀਂ ਫਿਰ ਦੂਰ ਹੁੰਦੇ ਜਾਂਦੇ ਹਾਂ, ਤੇ ਉਹ ਦੂਰ ਹੋਣਾ ਹੀ ਮੈਨੂੰ ਲੱਗਦਾ ਕਿ ਸਾਡੇ ਸਾਰੇ ਤਰ੍ਹਾਂ ਦੇ ਕਲੇਸ਼ਾਂ ਦਾ ਜਿਹੜਾ ਕਾਰਨ ਆ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਬਣਦਾ ਜਾ ਰਿਹਾ। ਅਸੀਂ ਆਪਸੀ ਹੀ ਮੁੱਦਿਆਂ ਦੇ ਵਿੱਚ ਇੰਨੇ ਕੁ ਜ਼ਿਆਦਾ ਗਲਤਾਨ ਹੋ ਰਹੇ ਹਾਂ ਕਿ ਉਹਨਾਂ ਦਾ ਜਿਹੜਾ ਨਤੀਜਾ ਆ ਉਹਨਾਂ ਦਾ ਕੋਈ ਜਿਹੜਾ ਪੋਜ਼ਿਟਿਵ ਜਾਂ ਜਿਹੜਾ ਸਕਾਰਾਤਮਕ ਨਤੀਜਾ ਆ ਉਹ ਕਿਤੇ ਵੀ ਦਿਖਾਈ ਨਹੀਂ ਦੇ ਰਿਹਾ। ਸਾਡੇ ਨਾਲ ਬਹੁਤ ਸਾਰੇ ਹੋਰ ਵੀ ਦੋਸਤ ਜਿਹੜੇ ਆ ਉਹ ਜੁੜੇ ਹੋਏ ਆ ਤੇ ਤੁਹਾਡੇ ਨਾਲ ਉਹ ਗੱਲਾਂ ਬਾਤਾਂ ਦੀ ਸਾਂਝ ਪਾਉਣਾ ਚਾਹੁੰਦੇ। ਹਰੀਸ਼ ਅਰੋੜਾ ਸਾਹਿਬ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਇਹਨਾਂ ਨੇ, ਸਤਿ ਸ੍ਰੀ ਅਕਾਲ ਜੀ ਸਾਡੇ ਵੱਲੋਂ ਬਹੁਤ ਪਿਆਰ ਭਰੀ। ਤੇ ਇਹਨਾਂ ਨੇ ਕਿਹਾ ਜੀ ਕਿ ਹਰਮਨ ਪਰਿਵਾਰ ਨੂੰ ਤੇ ਸਾਰੇ ਸਰੋਤਿਆਂ ਨੂੰ ਪਲੀਜ਼ ਦੱਸ ਦਿਓ ਕਿ ਅਗਸਤ ਮਹੀਨੇ ਦਾ ਜਿਹੜਾ ਪੰਜਾਬੀ ਅਖਬਾਰ ਹੈ ਜੀ ਉਹ ਗੁਰਦੁਆਰਾ ਗਲੈਨਵੁੱਡ ਸਾਹਿਬ ਨਿਊ ਸਾਊਥ ਵੇਲਸ ਦੇ ਵਿੱਚ ਵੀ ਪਹੁੰਚ ਗਿਆ, ਗੁਰਦੁਆਰਾ ਰਿਵਰਸਵੀ ਸਾਹਿਬ, ਗੁਰਦੁਆਰਾ ਆਸਟਲ ਤੇ ਲਿਵਰਪੂਲ ਉਹਦੇ ਸਪਾਈਸਿਸ ਉੱਥੇ ਸਾਰੀ ਥਾਵਾਂ ਦੇ ਉੱਤੇ ਰੱਖ ਦਿੱਤਾ ਗਿਆ ਹੈ ਜੀ। ਤੇ ਜਿਹਨੂੰ ਵੀ ਚਾਹੀਦਾ ਉਹ ਅਖਬਾਰ ਲੈ ਸਕਦਾ ਜੀ।
ਬਿਲਕੁਲ ਜੀ, ਬਹੁਤ ਬਹੁਤ ਮਿਹਰਬਾਨੀ ਹਰੀਸ਼ ਬਾਈ ਹੋਰਾਂ ਦੀ ਜਿਨ੍ਹਾਂ ਨੇ ਇੰਨੀ ਮਿਹਨਤ ਕਰਦੇ ਆ ਤੇ ਪੰਜਾਬੀ ਅਖਬਾਰ ਥਾਂ ਥਾਂ ਦੇ ਉੱਤੇ ਉਹਨਾਂ ਨੇ ਸਿਡਨੀ ਦੇ ਵਿੱਚ ਪਹੁੰਚਾ ਦਿੱਤਾ। ਸੋ ਬਹੁਤ ਸਾਰੇ ਸੱਜਣ ਮਿੱਤਰ ਅਕਸਰ ਫੋਨ ਕਰਦੇ ਆ ਸਾਨੂੰ ਪੁੱਛਦੇ ਆ ਵੀ ਪੰਜਾਬੀ ਅਖਬਾਰ ਸਿਡਨੀ ਕਿੱਥੇ ਮਿਲੂਗਾ, ਤਾਂ ਤੁਸੀਂ ਦੇਖ ਲਓ ਜੀ ਹੁਣ ਸਾਰੇ ਗੁਰੂ ਘਰਾਂ ਚ ਚੱਲਾ ਗਿਆ ਅਖਬਾਰ। ਪਰ ਕੱਲ ਮੈਨੂੰ ਨਾਲ ਨਾਲ ਇਹ ਵੀ ਰਿਪੋਰਟ ਆਈ ਸੀ ਵੀ ਗੁਰੂ ਘਰ ਦੇ ਵਿੱਚ ਅਖਬਾਰ ਮਿਲ ਨਹੀਂ ਰਿਹਾ ਸੀਗਾ, ਜਿੰਨੇ ਵੀ ਸੀ ਨਾਲ ਦੀ ਨਾਲ ਚੱਕੇ ਗਏ ਸੀ ਕਿਉਂਕਿ ਸੰਗਤ ਕਾਫੀ ਜੁੜੀ ਹੋਈ ਸੀ, ਤੇ ਨਾਲ ਦੀ ਨਾਲ ਲੋਕ ਅਖਬਾਰ ਸਾਰਾ ਦਾ ਸਾਰਾ ਲੈ ਗਏ ਸਨ। ਸੋ ਇਹ ਸਾਨੂੰ ਸਾਡੀ ਜਿਹੜੀ ਮਿਹਨਤ ਦਾ ਮੁੱਲ ਜਾ ਮੁੜਦਾ ਜਦੋਂ ਇੱਦਾਂ ਦੇ ਜੇ ਸੁਨੇਹੇ ਆਉਂਦੇ ਆ ਨਾ, ਤੇ ਦੇਖੋ ਪਹਿਲਾਂ ਅਸੀਂ ਇੰਨਾ ਔਖਾ ਹੋ ਕੇ ਬਣਾਉਣੇ ਆ, ਫਿਰ ਦੇਖੋ ਸਿਡਨੀ ਵਰਗੇ ਸ਼ਹਿਰ ਦੇ ਵਿੱਚ ਡਿਲੀਵਰ ਕਰਨਾ ਕੋਈ ਸੌਖਾ ਕੰਮ ਨਹੀਂ ਹੈ, ਪਰ ਹਰੀਸ਼ ਬਾਈ ਹੋਰਾਂ ਨੇ ਜ਼ਿੰਮੇਵਾਰੀ ਚੱਕੀ ਹੋਈ ਆ ਤੇ ਉਹਨਾਂ ਨੇ ਨਿਭਾਈ ਆ। ਸੋ ਇਹ ਇੱਕ ਵੱਡੀ ਚੀਜ਼ ਆ। ਸੋ ਇਸ ਕਰਕੇ ਜੇ ਜਦੋਂ ਉੱਥੇ ਉਹ ਜ਼ਿੰਮੇਵਾਰੀ ਜੇ ਰੁਲਦੀ ਫਿਰੇ ਫਿਰ ਕਿਤੇ ਨਾ ਕਿਤੇ ਦੁੱਖ ਹੁੰਦਾ, ਪਰ ਜਦੋਂ ਐਂ ਲੋਕਾਂ ਤੱਕ ਪਹੁੰਚਦੀ ਆ ਤਾਂ ਬੜਾ ਖੁਸ਼ੀ ਮਹਿਸੂਸ ਹੁੰਦੀ ਆ। ਸੋ ਉਮੀਦ ਆ ਜੀ ਆਉਣ ਵਾਲੇ ਜਿਹੜੇ ਮਹੀਨੇ ਨੈਕਸਟ ਮਹੀਨੇ ਦੇ ਵਿੱਚ ਸ਼ੁਰੂਆਤ ਦੇ ਵਿੱਚ ਸਿਡਨੀ ਸੱਜਣਾ ਮਿੱਤਰਾਂ ਨੂੰ ਦੇ ਦਰਸ਼ਨ ਕਰਨ ਪਹੁੰਚ ਰਹੇ ਹਾਂ ਜੀ।
ਜੀ ਜੀ ਸਰ ਬਰਾੜ ਸਾਹਿਬ, ਜਿਹੜੇ ਹੋਰ ਸੁਨੇਹੇ ਨੇ ਦੋਸਤਾਂ ਦੇ ਉਹ ਵੀ ਅਸੀਂ ਜ਼ਰੂਰ ਸ਼ਾਮਲ ਕਰਾਂਗੇ। ਫਿਲਹਾਲ ਸਮਾਂ ਜਿਹੜਾ ਉਹ ਇੱਕ ਬ੍ਰੇਕ ਦਾ ਵੀ ਹੋ ਗਿਆ ਤੇ ਮੈਨੂੰ ਲੱਗਦਾ ਕਿ ਤੁਸੀਂ ਵੀ ਆਪਣੇ ਕੰਮਕਾਜ ਦੇ ਵਿੱਚ ਹੁਣ ਰੁੱਝਣਾ। ਸੋ ਤੁਸੀਂ ਸਾਡੇ ਨਾਲ ਖ਼ਬਰਾਂ ਦੇ ਸਿਲਸਿਲੇ ਦੇ ਵਿੱਚ ਸਾਂਝ ਪਾਈ ਆ, ਜਾਂਦੇ ਜਾਂਦੇ ਕੋਈ ਸੁੱਖ ਸੁਨੇਹਾ ਸਾਡੇ ਦੋਸਤਾਂ ਦੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਜ਼ਰੂਰ ਕਰੋ।
ਬਸ ਜੀ ਸਾਰੇ ਹੱਸਦੇ ਬੱਸਦੇ ਰਹੋ, ਖੁਸ਼ ਰਹੋ। ਕੱਲ ਸਾਡੇ ਪਰਿਵਾਰਕ ਮੈਂਬਰ ਕਹਿ ਸਕਦੇ ਹਾਂ ਕੁਲਦੀਪ ਕੌਰ ਹੋਰਾਂ ਦੇ ਜਿਹੜਾ ਨਵੀਂ ਜ਼ਿੰਦਗੀ ਦਾ ਆਗਾਜ਼ ਕੀਤਾ ਮੈਲਬਨ ਤੋਂ, ਤੇ ਮੈਂ ਪਹੁੰਚਣਾ ਸੀ ਪਰ ਮਾਫ਼ੀ ਚਾਹੁੰਦਾ ਮੈਂ ਪਹੁੰਚ ਨਹੀਂ ਪਾਇਆ, ਤੇ ਮੈਂ ਪਬਲਿਕਲੀ ਮਾਫ਼ੀ ਮੰਗਦਾ ਇਸ ਗੱਲ ਲਈ। ਮੈਂ ਵਾਅਦਾ ਕੀਤਾ ਸੀ ਸਾਡੀ ਬੱਚੀ ਨਾਲ ਵੀ ਮੈਂ ਜ਼ਰੂਰ ਆਊਂਗਾ ਉਸਦੇ ਖੁਸ਼ੀ ਮੌਕੇ 'ਚ, ਪਰ ਮੈਂ ਲਾਸਟ ਟਾਈਮ ਤੱਕ ਕੋਸ਼ਿਸ਼ ਕਰਦਾ ਰਿਹਾ ਵੀ ਮੈਂ ਕਿਵੇਂ ਨਾ ਕਿਵੇਂ ਮੈਲਬਨ ਪਹੁੰਚ ਸਕਾਂ, ਤੇ ਪਰ ਮੈਂ ਨਹੀਂ ਪਹੁੰਚ ਪਾਇਆ, ਉਸ ਲਈ ਮੈਂ ਪਬਲਿਕਲੀ ਮਾਫ਼ੀ ਮੰਗਦਾ। ਪਰ ਅਸੀਂ ਸਾਰੇ ਹਰਮਨ ਪਰਿਵਾਰ ਵੱਲੋਂ ਕੁਲਦੀਪ ਨੂੰ ਦੁਆਵਾਂ ਦਿੰਦੇ ਹਾਂ ਵੀ ਉਹਨਾਂ ਦਾ ਜਿਹੜਾ ਜੀਵਨ ਆ ਮੈਲਬਨ ਦੇ ਵਿੱਚ ਸ਼ੁਰੂ ਕੀਤੀ ਉਹਨਾਂ ਦੀ ਨਵੇਂ ਜੀਵਨ ਦੀ ਨਵੀਂ ਪਾਰੀ ਬਹੁਤ ਹੀ ਵਧੀਆ ਹੋਵੇ, ਤੇ ਜ਼ਿੰਦਗੀ ਦੇ ਵਿੱਚ ਉਹ ਹਰ ਕੁਛ ਵਾਹਿਗੁਰੂ ਦੀਆਂ ਬਖਸ਼ੀਆਂ ਦਾਤਾਂ ਨੂੰ ਮਹਿਸੂਸ ਕਰਨ ਪਾਉਣ, ਤੇ ਉਹਨਾਂ ਦੇ ਮੁਤਾਬਕ ਉਹਨਾਂ ਦਾ ਜੀਵਨ ਬੜਾ ਵਧੀਆ ਸਿੱਖੀ ਵਾਲਾ ਜੀਵਨ ਜਿਉਂ ਰਹੇ ਆ, ਤੇ ਅਸੀਂ ਅਰਦਾਸ ਕਰਾਂਗੇ ਉਹ ਆਪਣੇ ਜੀਵਨ ਦੇ ਉੱਤੇ ਪਹਿਰਾ ਦੇਣ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਉਹ ਜਿਵੇਂ ਸਮਾਜਿਕ ਗਤੀਵਿਧੀਆਂ ਦੇ ਵਿੱਚ ਵੀ ਉਹ ਬਹੁਤ ਐਕਟਿਵ ਰਹਿੰਦੇ ਰਹੇ ਆ ਬ੍ਰਿਸਬਨ, ਇਵੇਂ ਹੁਣ ਮੈਲਬਨ ਦੇ ਵਿੱਚ ਵੀ ਉਹ ਜਿਹੜੇ ਸਮਾਜਿਕ ਤੌਰ ਦੇ ਉੱਤੇ ਬੜੇ ਐਕਟਿਵ ਰਹਿਣਗੇ। ਸੋ ਇੰਨਾ ਹੀ ਦੁਆਵਾਂ ਨਾਲ ਅੱਜ ਦੇ ਪ੍ਰੋਗਰਾਮ ਚ ਮੈਂ ਅਮਰਦੀਪ ਅਜਾਜ ਜਾਊਂਗਾ, ਤੇ ਤੁਸੀਂ ਪ੍ਰੋਗਰਾਮ ਜਾਰੀ ਰੱਖੋ।
ਬਹੁਤ ਬਹੁਤ ਧੰਨਵਾਦ ਬਰਾੜ ਸਾਹਿਬ ਤੇ ਕੁਲਦੀਪ ਕੌਰ ਹੋਰਾਂ ਨੂੰ। ਮੈਂ ਖੁਦ ਵੀ ਜਨਤਕ ਤੌਰ ਤੇ, ਕਿਉਂਕਿ ਮੈਂ ਉਹਨਾਂ ਨੂੰ ਮਿਲੀ ਸੀ ਹਲੇ 2 ਦਿਨ ਪਹਿਲਾਂ ਹੀ, ਔਰ ਮੈਂ ਉਹਨਾਂ ਨਾਲ ਵਾਅਦਾ ਕੀਤਾ ਸੀਗਾ ਕਿ ਮੈਂ ਵੀ ਉਹਨਾਂ ਦੇ ਉਸ ਕਾਰਜ ਦੇ ਵਿੱਚ ਜ਼ਰੂਰ ਸ਼ਾਮਲ ਹੋਊਂਗੀ, ਪਰ ਮੇਰੀਆਂ ਵੀ ਕੱਲ ਕੁਝ ਮਜਬੂਰੀਆਂ ਰਹੀਆਂ ਜਿਹਦੇ ਕਾਰਨ ਮੈਂ ਉਹਨਾਂ ਦੇ ਉਸ ਵਿਆਹ ਦੀ ਰਸਮ ਦੇ ਵਿੱਚ ਸਗੋਂ ਸ਼ਾਮਲ ਨਹੀਂ ਹੋ ਸਕੀ। ਮੈਂ ਵੀ ਜਨਤਕ ਤੌਰ ਤੇ ਆਪਣੀ ਇਸ ਭੈਣ ਤੋਂ ਮਾਫ਼ੀ ਚਾਹਾਂਗੀ। ਸਾਡੀ ਬਹੁਤ ਹੀ ਪਿਆਰੀ ਔਰ ਬਹੁਤ ਹੀ ਨੇੜਤਾ ਰੱਖਣ ਵਾਲੀ ਸਾਡੀ ਇਹ ਭੈਣ ਹੈ ਕੁਲਦੀਪ, ਔਰ ਬਹੁਤ ਸਾਰੀਆਂ ਸ਼ੁਭ ਕਾਮਨਾਵਾਂ ਸਾਡੇ ਸਾਰੇ ਹਰਮਨ ਪਰਿਵਾਰ ਵੱਲੋਂ ਉਹਨਾਂ ਨੂੰ ਉਹਨਾਂ ਦੇ ਆਉਣ ਵਾਲੀ ਜ਼ਿੰਦਗੀ ਦੇ ਸਫ਼ਰ ਦੇ ਲਈ, ਉਹਨਾਂ ਦਾ ਜਿਹੜਾ ਸਫ਼ਰ ਆ ਸੁੱਖਾਂ ਲੱਦਾ ਖੁਸ਼ੀਆਂ ਲੱਦਾ ਹੋਵੇ, ਅਸੀਂ ਇਹ ਅਰਦਾਸ ਕਰਦੇ ਹਾਂ ਪਰਮਾਤਮਾ ਦੇ ਅੱਗੇ। ਬਹੁਤ ਬਹੁਤ ਧੰਨਵਾਦ ਬ੍ਰਾਟ
ਸਾਹਿਬ, ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ, ਥੈਂਕ ਯੂ
ਜੀ, ਸ਼ੁਕਰੀਆ। ਸੋ ਦੋਸਤੋ, ਇਹ ਸਨ ਮਿੰਟੂ ਬਰਾੜਹੁਰੀ ਜਿਹੜੇ ਖ਼ਬਰਾਂ ਦੇ ਸਿਲਸਿਲੇ ਚ ਪਾ ਰਹੇ ਸਨ ਸਾਡੇ ਨਾਲ ਸਾਂਝ। ਵਕਤ ਇਸ ਵੇਲੇ ਬ੍ਰੇਕ ਦਾ ਹੋ ਰਿਹਾ, ਬ੍ਰੇਕ ਦੇ ਵਿੱਚ ਸਾਡੇ ਸਪੋਂਸਰ ਸਾਡੇ ਸਹਿਯੋਗੀਆਂ ਦੇ ਇਸ਼ਤਿਹਾਰ ਤੁਹਾਡੀ ਨਜ਼ਰ ਕਰਾਂਗੇ। ਇਸ਼ਤਿਹਾਰਾਂ ਤੋਂ ਬਾਅਦ ਪ੍ਰੋਗਰਾਮ ਦੇ ਵਿੱਚ ਵਾਪਸ ਆਉਂਦੇ ਹਾਂ। ਇੱਕ ਦੋ ਜਿਹੜੀਆਂ ਮੁਲਾਕਾਤਾਂ ਅਸੀਂ ਕਰਨੀਆਂ ਨੇ ਆਪਣੇ ਜਿਹੜੇ ਮਹਿਮਾਨਾਂ ਦੇ ਨਾਲ। ਸੋ ਸਭ ਤੋਂ ਪਹਿਲਾਂ ਤਾਂ ਅਸੀਂ ਗੱਲਬਾਤ ਕਰਾਂਗੇ ਸਤਿੰਦਰ ਸਿੰਘ ਚਾਵਲਾ ਹੋਰਾਂ ਦੇ ਨਾਲ, ਜਿਹੜੇ ਕਿ ਹੁਣੇ ਹੁਣੇ ਪਿਛਲਾ ਜਿਹੜਾ ਆਹ ਹਫ਼ਤਾ ਲੰਘਿਆ, ਇਸ ਹਫ਼ਤੇ ਦੇ ਅਖੀਰਲੇ ਦਿਨਾਂ ਦੇ ਵਿੱਚ 2 ਦਿਨਾਂ ਦਾ ਜਿਹੜਾ ਬੈਡਮਿੰਟਨ ਟੂਰਨਾਮੈਂਟ ਹੈ ਉਹ ਸੰਪੰਨ ਕਰਵਾ ਕੇ ਹਟਿਆ, ਔਰ ਬੜਾ ਹੀ ਸਫਲ ਟੂਰਨਾਮੈਂਟ ਰਿਹਾ। ਔਰ ਜਿਹੜੇ ਮੈਂਬਰ ਪਾਰਲੀਮੈਂਟ ਜਾਂ ਫਿਰ ਹੋਰ ਕੁਛ ਮੰਤਰੀ ਤੇ ਮੇਅਰ ਜਿਹੜੇ ਆ ਉਹ ਵੀ ਇਸ ਟੂਰਨਾਮੈਂਟ ਦੇ ਵਿੱਚ ਸ਼ਿਰਕਤ ਕਰਕੇ ਗਏ ਆ। ਸੋ ਕਿਸ ਤਰ੍ਹਾਂ ਦਾ ਰਿਹਾ ਇਹ ਟੂਰਨਾਮੈਂਟ, ਇਹ ਅਸੀਂ ਉਹਨਾਂ ਨੂੰ ਪੁੱਛਾਂਗੇ ਉਹਨਾਂ ਦੇ ਹੀ ਤਜਰਬੇ ਤੋਂ। ਤੇ ਫਿਲਹਾਲ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਆਉਂਦੇ ਹਾਂ ਜੀ ਆਪਣੇ ਮਹਿਮਾਨ ਦੇ ਨਾਲ, ਔਰ ਤੁਹਾਡੇ ਸਾਰੇ ਸੁਨੇਹੇ ਜਿਹੜੇ ਆ ਮੈਂ ਸਾਂਝੇ ਕਰਾਂਗੀ ਬ੍ਰੇਕ ਤੋਂ ਬਾਅਦ, ਬਣੇ ਰਹੋ ਸਾਡੇ।
ਧੀ ਬਚਾਓ ਤੇ ਧੀ ਪੜਾਓ, ਇਹ ਨਾਰਾ ਹੈ ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਟਰੱਸਟ ਸੁਲਤਾਨਵਿੰਡ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਾ। ਇਸ ਟਰੱਸਟ ਵਿੱਚ 273 ਜ਼ਰੂਰਤਮੰਦ ਬੱਚਿਆਂ ਦੀ ਰਿਹਾਇਸ਼ ਤੇ ਉਚੇਰੀ ਵਿਦਿਆ ਤੋਂ ਇਲਾਵਾ ਉਹ ਭਵਿੱਖ ਵਿੱਚ ਜੋ ਵੀ ਬਣਨਾ ਚਾਹੁਣ, ਜਿਵੇਂ ਡਾਕਟਰ, ਇੰਜੀਨੀਅਰ ਜਾਂ ਵਕੀਲ, ਇਸ ਸਭ ਦਾ ਖਰਚ ਟਰੱਸਟ ਵੱਲੋਂ ਕੀਤਾ ਜਾ ਰਿਹਾ ਹੈ। ਇਸ ਸਮੇਂ ਦੀਆਂ ਕੁਝ ਫੌਰੀ ਲੋੜਾਂ ਵਿੱਚ ਨਵੀਆਂ ਆ ਰਹੀਆਂ ਬੱਚਿਆਂ ਲਈ ਨਵੀਂ ਰਿਹਾਇਸ਼ੀ ਇਮਾਰਤ ਤੋਂ ਬਿਨਾਂ ਲੰਗਰ ਲਈ ਰਾਸ਼ਨ ਤੇ ਹੋਰ ਰੋਜ਼ਾਨਾ ਲੋੜਾਂ ਨੂੰ ਪੂਰਾ ਕਰਨ ਵਿੱਚ ਸਹਿਯੋਗ ਤੇ ਬੱਚਿਆਂ ਨੂੰ ਆਤਮ ਨਿਰਭਰ ਬਣਾਉਣ ਲਈ ਤੁਸੀਂ ਵੀ ਵੱਧ ਤੋਂ ਵੱਧ ਯੋਗਦਾਨ ਪਾਉਣ ਲਈ ਅੱਜ ਹੀ ਸੰਪਰਕ ਕਰੋ ਮੁੱਖ ਸੇਵਾਦਾਰ ਬੀਬੀ ਸੰਦੀਪ ਕੌਰ ਨਾਲ 98 55 80 33 91 9855 803 91 ਨਾਨਕ ਨਾਮ ਚੜ੍ਹਦੀ ਕਲਾ तेरे पाने सरबत दा भला।
ओ सुनदे हो जी, घर च ग्रोसरी दा सारा समान खत्म हो गया है, जद शहर गए तो लेके आना।
ओ भागवाने तू फिकर ना कर, मैं हुणे गया MD स्पाइसेस ते लेके आना ग्रोसरी दा सारा समान, ते नाले अपनी शमक शलोली लेके आना प्यारियां प्यारियां मिठाइयां। जी हाँ, MD स्पाइसेस जिथे तुसी ग्रोसरी दे समान दे नाल नाल आनंद ले सकोगे भारतीय मिठाइयां दा। ता फिर पता नोट करो, 862A पिटवाटर रोड DY न्यू साउथ वेल, संपर्क नंबर 8959-43-51 ते। हरमन रेडियो एक बार फिर लेके आ रहा है प्रोग्राम माइग्रेशन मैटर्स विद वीजा एड इमिग्रेशन एंड एजुकेशन सर्विसेज, जिस विच माइग्रेशन संबंधी किसी भी तरह दे सवाल दा जवाब तुसी ले सकोगे। सो सुनना ना भूलना, हर मंगलवार अमरदीप कौर नाल शाम 7 बजे तो 8 बजे तक प्रोग्राम माइग्रेशन मैटर्स।
बेकरी डैंडी नोंग मेलबर्न वाले हरमन रेडियो नू स्पॉन्सर करदे हन। शुद्ध वेजिटेरियन केक, पेस्ट्री, कुलचे छोले, पकौड़े, रस मलाई अते होर भी बहुत कुछ उपलब्ध है। पार्टी वास्ते ऑर्डर भी लाए जांदे हन। क्लेटन, क्रैनबोर्न, बेरिक या स्प्रिंग रेल वाले जरूर दर्शन देन। पता है 76 हेमिंग स्ट्रीट डैंडी नोंग, फोन 0425-888-856।
MBP Accountants रमन सिंह हन तुहाडे अकाउंटेंट, टैक्स एजेंट अते एडवाइजर। 116 मेन स्ट्रीट पैकिनहम विक्टोरिया। टैक्स संबंधी हर तरह दिया सेवावां लई हुणे ही संपर्क करो रमन सिंह नू 0431-023-049 ते। योर सक्सेस इज आर बिजनेस। MBP अकाउंटेंट।
टैक्स रिटर्न भरन ते अपने बिजनेस दे अकाउंट तैयार करन दी चिंता छड्डो। ए जिम्मेवारी लै रहे हन अपने पंजाबी भरा SSK अकाउंटेंट्स वाले। इस तो बिना कंपनी ट्रस्ट ते सुपर फंड टैक्स रिटर्ना भी भरदे हन। किसी भी कारोबार दे बिजनेस प्लान ते कैश फ्लो दी सलाह दित्ती जांदी है। SSK अकाउंटेंट्स अंग्रेजी तो इलावा पंजाबी ते हिंदी च भी गलबात करदे हन। स्टूडेंटा लई स्पेशल डिस्काउंट, पता नोट कर लो, 3/61 रॉबिनसन स्ट्रीट डैंडीनोंग मेलबोर्न, फोन नंबर 0387-590629।
ਹੁਣ ਬਾਹਰ ਜਾਣ ਦਾ ਰਸਤਾ ਹੋਏਗਾ ਆਸਾਨ ਕੈਂਗਰੂਜ ਇਮੀਗ੍ਰੇਸ਼ਨ ਐਂਡ ਕੰਸਲਟੈਂਸੀ ਦੇ ਜ਼ਰੀਏ। ਜੇਕਰ ਪੰਜਾਬ ਵਿੱਚ ਤੁਸੀਂ ਆਪਣੇ ਦੋਸਤ ਮਿੱਤਰ ਜਾਂ ਰਿਸ਼ਤੇਦਾਰ ਦਾ ਸਟੂਡੈਂਟ ਵੀਜ਼ਾ ਲਗਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਆਓ ਕੈਂਗਰੂਜ ਇਮੀਗ੍ਰੇਸ਼ਨ ਐਂਡ ਕੰਸਲਟੈਂਸੀ। ਅਗਰ ਤੁਸੀਂ ਵੀਜ਼ਾ ਰੀਨਿਊ ਕਰਾਉਣਾ ਚਾਹੁੰਦੇ ਹੋ ਜਾਂ ਫਿਰ ਫੰਡਸ ਸ਼ੋਅ ਕਰਾਉਣਾ ਚਾਹੁੰਦੇ ਹੋ, ਫੰਡਸ ਰਿਲੇਟਡ ਕੋਈ ਵੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਜਾਂ ਫਿਰ ਮਿਲ ਸਕਦੇ ਹੋ ਮੋਹਿਤ ਸੇਠੀ ਜੀ ਨੂੰ। ਸੰਪਰਕ ਨੰਬਰ 9780336000।
रोटी हजम नहीं हुंदी, वरतो गोल्डन ग्रेन फ्लोर मिल दा गरेवाल चक्की आटा, ताजा घट केमिकल दी वरतों वाली कणक जेड़ी के सीधी खेतां चो मिल च लई जांदी, आस्ट्रेलिया दा बनिया शुद्ध आटा, ताजा खाओ ते तंदुरुस्त रहो। आटे तो इलावा ताजा बेसन, लड्डूआं लई स्पेशल बेसन, मल्टी ग्रेन आटा, काबली छोले, मसरां दी दाल, चना दाल, सोयाबीन ते बादाम भी साडे अपने प्रोडक्शन हन। वधेरे जानकारी लई विजिट करो garewalgoldengrain.com.au या फोन करो 0428-895-564।
पार्टी रिसेप्शन 10 फ्रॉक कोट क्रेगी बर्न। किसी भी बर्थडे, सालगिरह, व्यापारिक समारोह, ब्याह शादी दे समागम अते डिनर पार्टियां लई हुण फिकर करन दी कोई लोड़ नहीं। बस फोन कमाओ 0490-171-241 ते। बहुत ही खूबसूरत बैंकवेट हॉल, रंगदार लाइटां, फुवारे, DJ अते लाइव बैंड दा नजारा। मनाओ हुण जश्ना दे रंग PVR दे संग।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404 5275218 या विजिट करो www.lakshyaenglish.com.au. We provide the best strategies and tricks to assist you in achieving your desired score. Lakshya ISPTE Coaching Institute, 28 Chatter Road, Reservoir, Victoria.
Na ki gal paaji, inna weight lose kar liya, na paabi khaan nu ne dindi tuhanu.
E sab kamaal hai, health drops da.
Par tuhanu pata hai, phukke sath ho rahe nahi hunda, na exercise da kinna ko time hunda, tuhanu pata hi hai.
Oh ji, ehi ta kamaal hai, health drops da. Na koi exercise, na koi health shake. 100% Australia. मेड ते 100% नेचुरल ते ना कोई साइड इफेक्ट इना ही नहीं पहले ही दिन तो पार कटना शुरू
ना फिर नंबर दियो
लो जी तुसी भी कॉल करो सुनील वर्मा नू 0411-229-631 0411-229-631 या विजिट करो www.healthdrops.com.au
तुसी सुन रहे हो अपना हरमन रेडियो 24 घंटे 7 दिन ऑस्ट्रेलिया दा पहला पंजाबी रेडियो Harman Radio.
Harman Radio.
ਦੋਸਤੋ ਸਵਾਗਤ ਕਰਦੇ ਹਾਂ ਬ੍ਰੇਕ ਤੋਂ ਬਾਅਦ ਤੇ ਬ੍ਰੇਕ ਤੋਂ ਪਹਿਲਾਂ ਤੁਸੀਂ ਸੁਣੀਆਂ ਖਬਰਾਂ ਤੇ ਬ੍ਰੇਕ ਦੌਰਾਨ ਤੁਸੀਂ ਸੁਣ ਰਹੇ ਸੀ ਕੁਝ ਇਸ਼ਤਿਹਾਰ ਸਾਡੇ ਸਹਿਯੋਗੀਆਂ ਦੇ ਸਾਡੇ ਸਪਾਂਸਰਸ ਦੇ ਜਿਹੜੇ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਚ ਸਾਡੀ ਮਦਦ ਕਰਦੇ ਨੇ ਸੋ ਇੱਕ ਵਾਰ ਫਿਰ ਅਸੀਂ ਵੀ ਸ਼ੁਕਰਗੁਜ਼ਾਰ ਹਾਂ ਸਾਰੇ ਹੀ ਸਹਿਯੋਗੀਆਂ ਦੇ ਜਿਨ੍ਹਾਂ ਦੇ ਕਾਰਨ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦੇ ਨੇ ਤੇ ਹੁਣ ਪ੍ਰੋਗਰਾਮ ਦੇ ਵਿੱਚ ਵੇਲਾ ਹੋ ਗਿਆ ਜੀ ਤੁਹਾਡੇ ਖੂਬਸੂਰਤ ਸੁਨੇਹੇ ਸ਼ਾਮਲ ਕਰਨ ਦਾ ਤੇ ਸਾਡੇ ਨਾਲ ਕਾਫੀ ਦੇਰ ਤੋਂ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਦੋਸਤਾਂ ਨੇ ਸਾਂਝ ਬਣਾਈ ਹੋਈ ਹੈ ਗੁਰਪ੍ਰੀਤ ਰਾਣੂ ਹੋਰਾਂ ਨੇ ਬਹੁਤ ਪਹਿਲਾਂ ਤੋਂ ਸਾਂਝ ਬਣਾਈ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਪਿਆਰ ਭਰੀ ਕਹਿੰਦੇ ਭੈਣ ਜੀ ਕੇਨਜ ਵੀ ਆਸਟ੍ਰੇਲੀਆ ਦਾ ਪ੍ਰਮੁੱਖ ਸ਼ਹਿਰ ਹੈ ਪਲੀਜ਼ ਡੋਂਟ ਮਿਸ ਅਸ ਬਿਲਕੁਲ ਜੀ ਅਗਲੀ ਵਾਰ ਤੋਂ ਇਹ ਗੁਸਤਾਖੀ ਨਹੀਂ ਹੋਊਗੀ ਔਰ ਮੈਂ ਵਾਅਦਾ ਕਰਦੀ ਹਾਂ ਅਗਲੀ ਵਾਰ ਆਪਾਂ ਕੇਨਜ ਨੂੰ ਵੀ ਸ਼ਾਮਲ ਕਰਾਂਗੇ ਗੁਰਦੀਪ ਜੀ ਬਹੁਤ ਬਹੁਤ ਧੰਨਵਾਦ ਤੁਹਾਡੀ ਸ਼ਿਕਾਇਤ ਸਿਰ ਮੱਥੇ ਹੈ ਜੀ ਰਾਜ ਮਹਿੰਦਰ ਸਿੰਘ ਅੱਗੇ ਸਾਡੇ ਨਾਲ ਸ਼ਾਮਲ ਹੋਏ ਨੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਰਾਜ ਮਹਿੰਦਰ ਸਿੰਘ ਜੀ ਬਹੁਤ ਛੋਟਾ ਜਿਹਾ ਸੁਨੇਹਾ ਪਰ ਤੁਹਾਡੀ ਹਾਜ਼ਰੀ ਸਾਡੇ ਲਈ ਬਹੁਤ ਮਾਇਨੇ ਰੱਖਦੀ ਆ ਅੱਗੇ ਜਗਤਾਰ ਸਿੰਘ ਗਿੱਲ ਟੁੱਡੀ ਕੇ ਹਾਂਗਕਾਂਗ ਵਾਲੇ ਭਾਜੀ ਸਾਡੇ ਨਾਲ ਕਾਫੀ ਦੇਰ ਦੇ ਜੁੜੇ ਹੋਏ ਆ ਤੇ ਬਹੁਤ ਸੋਹਣਾ ਸੁਨੇਹਾ ਇਹਨਾਂ ਨੇ ਸਾਨੂੰ ਭੇਜਿਆ ਕਹਿੰਦੇ ਤਕਦੀਰ ਪੱਥਰ ਦੀ ਵੀ ਬਦਲ ਸਕਦੀ ਹੈ ਜੇ ਉਸਨੂੰ ਦਿਲ ਤੋਂ ਤਰਾਸ਼ਣ ਦੀ ਚਾਹਤ ਹੋਵੇ ਕਿਆ ਬਾਤ ਹੈ ਜੀ ਸ਼ੁਭ ਸਵੇਰ ਦੋਸਤੋ ਕਹਿੰਦੇ ਬਿਲਕੁਲ ਜੀ ਇਰਾਦੇ ਜਿਹੜੇ ਉਹ ਮਜ਼ਬੂਤ ਹੋਣੇ ਚਾਹੀਦੇ ਆ ਨੇਕ ਹੋਣੇ ਚਾਹੀਦੇ ਆ ਬਦਲਣਾ ਜਿਹੜਾ ਉਹ ਕੋਈ ਵੱਡੀ ਗੱਲ ਨਹੀਂ ਜੇ ਆਪਣੀ ਤਕਦੀਰ ਨੂੰ ਅਸੀਂ ਬਦਲਣਾ ਹੋਵੇ ਹਨਾ ਸੋ ਬਹੁਤ ਬਹੁਤ ਧੰਨਵਾਦ ਅੱਗੇ ਰਣਜੀਤ ਸਿੰਘ ਮੁਦਕੀ ਵਾਲੇ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਬਹੁਤ ਪਿਆਰ ਭਰੀ ਰਣਜੀਤ ਜੀ ਤੁਹਾਡੀ ਹਾਜ਼ਰੀ ਪ੍ਰਵਾਨ ਹੈ ਬਹੁਤ ਚੰਗਾ ਲੱਗਦਾ ਜਦੋਂ ਤੁਸੀਂ ਸ਼ਾਮਲ ਹੁੰਦੇ ਹੋ ਪ੍ਰੋਗਰਾਮ ਦੇ ਵਿੱਚ ਜੋਗਿੰਦਰ ਸਿੰਘ ਸੋਹੀ ਸਾਹਿਬ ਜਗਰਾਓ ਸਿਡਨੀ ਵਾਲੇ ਉਹ ਵੀ ਪਹੁੰਚ ਗਏ ਨੇ ਬਹੁਤ ਖੂਬਸੂਰਤ ਇੱਕ ਵਿਚਾਰ ਵੀ ਭੇਜਿਆ ਤੇ ਨਾਲ ਹੀ ਗੁੱਡ ਮਾਰਨਿੰਗ ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਵੈਰੀ ਗੁੱਡ ਮਾਰਨਿੰਗ ਤੇ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਰਾੜ ਸਾਹਿਬ ਨੂੰ ਵੀ ਬੁਲਾਈ ਹੈ ਥੋੜਾ ਜਿਹਾ ਅਸੀਂ ਲੇਟ ਹੋ ਗਏ ਤੁਹਾਡਾ ਸੁਨੇਹਾ ਲੈਣ ਤੋਂ ਪਰ ਕੋਈ ਗੱਲ ਨਹੀਂ ਤੁਹਾਡੀ ਸਤਿ ਸ਼੍ਰੀ ਅਕਾਲ ਪਹੁੰਚ ਗਈ ਹੈ ਬਰਾੜ ਸਾਹਿਬ ਤੱਕ ਤੇ ਤੁਹਾਡਾ ਆਪਾਂ ਵਿਚਾਰ ਸਾਂਝਾ ਕਰ ਦਿੰਦੇ ਹਾਂ ਕਹਿੰਦੇ ਤਰੀਫ਼ ਅਤੇ ਇੱਜ਼ਤ ਮੰਗੀ ਨਹੀਂ ਜਾਂਦੀ ਕਮਾਈ ਜਾਂਦੀ ਹੈ ਬਿਲਕੁਲ ਜੀ ਬਿਲਕੁਲ ਤੁਹਾਡੀ ਆਪਣੀ ਸ਼ਖਸੀਅਤ ਜਾਂ ਤੁਹਾਡਾ ਆਪਣਾ ਕਿਰਦਾਰ ਹੀ ਇਹੋ ਜਿਹਾ ਹੋਣਾ ਚਾਹੀਦਾ ਕਿ ਤੁਹਾਨੂੰ ਆਪਣੇ ਕਿਰਦਾਰ ਦੇ ਕਾਰਨ ਜਿਹੜੀ ਇੱਜ਼ਤ ਆ ਤੇ ਤਰੀਫ਼ ਆ ਉਹ ਮਿਲੇ ਹਨਾ ਬਹੁਤ ਬਹੁਤ ਖੂਬ ਬਲਰਾਜ ਸਿੰਘ ਅੱਗੇ ਜੁੜੇ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਇੰਜੋਇੰਗ ਲਹਿਰਾਂ ਬਲਰਾਜ ਸਿੰਘ ਜੀ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਸਾਡੇ ਵੱਲੋਂ ਵੀ ਪਿਆਰ ਭਰੀ ਤੇ ਇੰਜੋਏ ਕਰ ਰਹੇ ਹੋ ਲਹਿਰਾਂ ਤੇ ਅਸੀਂ ਇੰਜੋਏ ਕਰ ਰਹੇ ਹਾਂ ਤੁਹਾਡਾ ਸਾਥ ਬਹੁਤ ਬਹੁਤ ਧੰਨਵਾਦ ਜੁੜਨ ਦੇ ਲਈ ਬਚਿੱਤਰ ਸਿੰਘ ਮਾੜਪੁਲਰ ਫਿਰੋਜ਼ਪੁਰ ਵਾਲੇ ਵੀ ਸ਼ਾਮਲ ਹੋ ਗਏ ਨੇ ਜੀ ਪ੍ਰੋਗਰਾਮ ਚ ਸਤਿ ਸ਼੍ਰੀ ਅਕਾਲ ਕਹਿੰਦੇ ਹਰਮਨ ਰੇਡੀਓ ਦੇ ਸਾਰੇ ਪਰਿਵਾਰ ਨੂੰ ਤੇ ਬਾਕੀ ਜੀ ਕਹਿੰਦੇ ਮਿੰਟੂ ਭਾਜੀ ਸੱਚੀ ਗੱਲ ਬਾਦਲਾਂ ਕੋਲ ਪਾਵਰ ਦੀ ਬਹੁਤ ਗਲਤ ਇਸਤੇਮਾਲ ਕਰਦੇ ਆ ਕੁਝ ਵੀ ਕਰਵਾ ਸਕਦੇ ਆ ਕਿਸੇ ਨੂੰ ਝੂਠੇ ਪਰਚੇ ਚ ਫਸਾਉਣਾ ਬਾਦਲਾਂ ਦੀ ਖੱਬੇ ਹੱਥ ਦੀ ਖੇਡ ਆ ਦੇਖੋ ਜੀ ਸਿਆਸਤ ਆ ਔਰ ਇਹ ਸਿਆਸੀ ਲੋਕ ਜਿਹੜੇ ਹੁੰਦੇ ਆ ਇਹ ਕਿਸ ਹੱਦ ਤੱਕ ਜਾ ਸਕਦੇ ਆ ਇਹ ਤਾਂ ਆਪਾਂ ਸਾਰੇ ਜਾਣਦੇ ਆ ਹਨਾ ਸੋ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਵਿਚਾਰ ਰੱਖਿਆ ਸਾਡੇ ਨਾਲ ਸਾਂਝਾ ਕੀਤਾ ਬਚਿੱਤਰ ਜੀ ਧੰਨਵਾਦ ਹਰੀਸ਼ ਅਰੋੜਾ ਸਾਹਿਬ ਸਾਡੇ ਨਾਲ ਸਾਂਝ ਬਣਾ ਚੁੱਕੇ ਆ ਤੇ ਨਵਦੀਪ ਸਿੰਘ ਹੋਰਾਂ ਨੇ ਵੀ ਸਾਂਝ ਬਣਾਈ ਹੈ ਗੁੱਡ ਮਾਰਨਿੰਗ ਬੁਲਾਈ ਆ ਤੇ ਕਹਿੰਦੇ ਪਿਛਲੇ ਦਿਨ ਸਿਡਨੀ ਚ ਜਿਹੜਾ ਢੱਡੀਆਂ ਵਾਲਿਆਂ ਦਾ ਵਿਵਾਦ ਸੀ ਇਹਦੇ ਬਾਰੇ ਅਸੀਂ ਗੱਲ ਕਰ ਚੁੱਕੇ ਹਾਂ ਜਗਤਾਰ ਜੌਹਲ ਸਾਹਿਬ ਵੀ ਸ਼ਾਮਲ ਹੋ ਗਏ ਨੇ ਪ੍ਰੋਗਰਾਮ ਦੇ ਵਿੱਚ ਕਹਿੰਦੇ ਮਿੰਟੂ ਭਾਜੀ ਤੇ ਭੈਣ ਜੀ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਡੇ ਵੱਲੋਂ ਬਹੁਤ ਪਿਆਰ ਭਰੀ ਮਿੰਟੂ ਬਰਾੜ ਜੀ ਜਾ ਚੁੱਕੇ ਨੇ ਪਰ ਸਤਿ ਸ਼੍ਰੀ ਅਕਾਲ ਤੁਹਾਡੀ ਪਹੁੰਚ ਚੁੱਕੀ ਹੈ ਉਹਨਾਂ ਤੱਕ ਬਹੁਤ ਧੰਨਵਾਦ ਜੁੜਨ ਦੇ ਲਈ ਗੁਰਪ੍ਰੀਤ ਸਿੰਘ ਪਰਥ ਵਾਲੇ ਉਹ ਵੀ ਸ਼ਾਮਲ ਹੋ ਚੁੱਕੇ ਨੇ ਪ੍ਰੋਗਰਾਮ ਚ ਗੁੱਡ ਮਾਰਨਿੰਗ ਬੁਲਾ ਰਹੇ ਨੇ ਵੈਰੀ ਗੁੱਡ ਮਾਰਨਿੰਗ ਸਾਡੇ ਵੱਲੋਂ, ਪ੍ਰੋਗਰਾਮ ਗੋਇੰਗ ਗੁੱਡ ਤੇ ਬਹੁਤ ਸੋਹਣਾ. ਇਹਨਾਂ ਨੇ ਇੱਕ ਵਿਚਾਰ ਭੇਜਿਆ, ਕਹਿੰਦੇ ਯੂ ਵਿਲ ਨਾਟ ਬੀ ਪਨਿਸ਼ਡ ਫਾਰ ਯੂਅਰ ਐਂਗਰ, ਯੂ ਵਿਲ ਬੀ ਪਨਿਸ਼ਡ ਬਾਏ ਯੂਅਰ ਐਂਗਰ. ਬੁੱਧਾ, ਸੋ ਬੁੱਧ ਦਾ ਜਿਹੜਾ ਇੱਕ ਉਪਦੇਸ਼ ਆ ਉਹ ਇਹਨਾਂ ਨੇ ਇੱਕ ਵਿਚਾਰ ਦੇ ਰੂਪ ਦੇ ਵਿੱਚ ਸਾਂਝਾ ਕੀਤਾ. ਬਿਲਕੁਲ ਜੀ, ਅਸੀਂ ਆਪਣੇ ਹੀ ਗੁੱਸੇ ਦੇ ਨਾਲ ਵੈਸੇ ਮਾਰੇ ਜਾਂਦੇ ਹਾਂ, ਹਨਾ, ਤੇ ਅਸੀਂ ਇਹ ਸੋਚਦੇ ਹਾਂ ਕਿ ਸ਼ਾਇਦ ਕਿਸੇ ਪ੍ਰਤੀ ਨਫ਼ਰਤ ਰੱਖ ਕੇ ਦਿਲ ਵਿੱਚ ਜਾਂ ਕਿਸੇ ਪ੍ਰਤੀ ਗੁੱਸਾ ਰੱਖ ਕੇ ਸ਼ਾਇਦ ਉਸ ਨੂੰ ਇਹਦਾ ਅਸਰ ਜਿਹੜਾ ਹੁੰਦਾ, ਪਰ ਨਹੀਂ, ਉਹਨੂੰ ਅਸਰ ਨਹੀਂ ਹੁੰਦਾ, ਅਸੀਂ ਆਪਣਾ ਆਪ ਹੀ ਉਹਦੇ ਨਾਲ ਖਰਾਬ ਕਰ ਲੈਂਦੇ ਹਾਂ. ਬਹੁਤ ਬਹੁਤ ਧੰਨਵਾਦ ਇਸ ਸੋਹਣੇ ਵਿਚਾਰ ਦੇ ਨਾਲ ਸਾਂਝ ਪਾਉਣ ਦੇ ਲਈ. ਮਨੀ ਮੰਡੀ ਕਲਾਂ ਕੌਫ ਸਰਵਰ ਵਾਲੇ ਵੀ ਸ਼ਾਮਿਲ ਹੋਏ ਆ ਪ੍ਰੋਗਰਾਮ ਦੇ ਵਿੱਚ. ਸਤਿ ਸ੍ਰੀ ਅਕਾਲ ਬਾਈ ਜੀ ਤੇ ਭੈਣ ਜੀ, ਕਹਿੰਦੇ ਜਦੋਂ ਵੀ ਮੈਂ ਗੋਰਿਆਂ ਦੇ ਮੁਲਕ ਚ ਵਸਦੇ ਸਿੱਖਾਂ ਦੀ ਧਾਰਮਿਕ ਸਥਾਨਾਂ ਤੇ ਜੁੱਤੋ ਜੁੱਤੀ ਹੋਣ ਦੀ ਕੋਈ ਵੀਡੀਓ ਵੇਖਦਾ ਤਾਂ ਮੇਰੇ ਮਨ ਚ ਅਕਸਰ ਇੱਕ ਸਵਾਲ ਉੱਠਦਾ ਹੈ ਕਿ ਇਹ ਆਪਸ ਵਿੱਚ ਲੜਨ ਵਾਲੇ ਬੰਦੇ ਇਸ ਕੰਮ ਵਾਸਤੇ ਪੰਜਾਬ ਵਰਗੀ ਧਰਤੀ ਕਿਉਂ ਛੱਡ ਗਏ. ਬਿਲਕੁਲ ਜੀ, ਬਹੁਤ ਨਿਰਾਸ਼ਾ ਹੁੰਦੀ ਹੈ, ਬਹੁਤ ਅਫਸੋਸ ਹੁੰਦਾ ਹੈ, ਹਨਾ, ਸਾਡੀਆਂ ਇਹੋ ਜਿਹੀਆਂ ਜਿਹੜੀਆਂ ਹਰਕਤਾਂ ਨੂੰ ਵੇਖ ਕੇ. ਸੋ ਨਮੋਸ਼ੀ ਜਿਹੜੀ ਆ ਉਹ ਸਾਰੀ ਕੌਮ ਨੂੰ ਹੀ ਸਹਿਣੀ ਪੈਂਦੀ ਹੈ ਜਦੋਂ ਕਿਤੇ ਵੀ ਇਹੋ ਜਿਹਾ ਕੋਈ ਵਰਤਾਰਾ ਵਾਪਰਦਾ. ਸੋ ਧੰਨਵਾਦ ਮਨੀ ਜੀ, ਤੁਸੀਂ ਆਪਣੇ ਵਿਚਾਰ ਰੱਖੇ ਪ੍ਰੋਗਰਾਮ ਦੌਰਾਨ. ਸੋ ਤੁਹਾਡੇ ਜਿਹੜੇ ਸੁਨੇਹੇ ਆ ਉਹ ਆਪਾਂ ਇਸੇ ਤਰ੍ਹਾਂ ਸ਼ਾਮਿਲ ਕਰਦੇ ਰਵਾਂਗੇ, ਪਰ ਫਿਲਹਾਲ ਇੱਕ ਮੁਲਾਕਾਤ ਦਾ ਵੀ ਸਮਾਂ ਆ ਗਿਆ. ਤੇ ਜਿਵੇਂ ਅਸੀਂ ਤੁਹਾਨੂੰ ਦੱਸਿਆ ਸੀਗਾ ਕਿ ਅੱਜ ਅਸੀਂ ਇੱਕ ਖਾਸ ਜਿਹੜੀ ਮੁਲਾਕਾਤ ਆ ਉਹ ਕਰਨ ਜਾ ਰਹੇ ਹਾਂ ਮੈਲਬਨ ਦੇ ਵਿੱਚ. ਪਿਛਲੇ ਦਿਨੀ ਇੱਕ ਟੂਰਨਾਮੈਂਟ ਜਿਹੜਾ ਜੀ, ਬੈਡਮਿੰਟਨ ਟੂਰਨਾਮੈਂਟ, ਉਹ ਸੰਪੰਨ ਹੋਇਆ 18 ਤੇ 19 ਅਗਸਤ ਨੂੰ. ਇਹ ਜਿਹੜਾ ਟੂਰਨਾਮੈਂਟ ਸੀ ਇਹ ਆਯੋਜਿਤ ਕੀਤਾ ਗਿਆ ਸੀਗਾ, ਤੇ ਤੀਸਰਾ ਇੰਡੀਪੈਂਡੈਂਸ ਬੈਡਮਿੰਟਨ ਟੂਰਨਾਮੈਂਟ ਸੀ. ਇਸ ਬੈਡਮਿੰਟਨ ਟੂਰਨਾਮੈਂਟ ਦੇ ਸਫਲਤਾਪੂਰਵਕ ਸੰਪੰਨ ਹੋਣ ਦੇ ਤਜਰਬੇ ਦੇ ਬਾਰੇ ਇਸ ਟੂਰਨਾਮੈਂਟ ਦੇ ਜਿਹੜੇ ਆਯੋਜਕ ਪ੍ਰਬੰਧਕ ਸਤਿੰਦਰ ਸਿੰਘ ਚਾਵਲਾ ਜੀ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਦੇ ਜ਼ਰੀਏ ਜੁੜੇ ਨੇ. ਅਸੀਂ ਉਹਨਾਂ ਨੂੰ ਤਾਂ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿੰਦੇ ਹਾਂ. ਸਭ ਤੋਂ ਪਹਿਲਾਂ ਜੀ ਸਤਿੰਦਰ ਚਾਵਲਾ ਜੀ, ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ.
ਸਤਿ ਸ੍ਰੀ ਅਕਾਲ ਜੀ, ਹਰਮਨ ਰੇਡੀਓ ਨੂੰ, ਤੁਹਾਨੂੰ ਤੇ ਸਾਰੇ ਸ਼ਰੋਤਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ. ਸੋ ਚਾਵਲਾ ਸਾਹਿਬ, ਤੀਸਰਾ ਇੰਡੀਪੈਂਡੈਂਸ ਬੈਡਮਿੰਟਨ ਟੂਰਨਾਮੈਂਟ ਜਿਹੜਾ ਕਿ 18 ਤੇ 19 ਅਗਸਤ ਨੂੰ ਤੁਹਾਡੇ ਵੱਲੋਂ ਆਯੋਜਿਤ ਵੀ ਕੀਤਾ ਗਿਆ ਤੇ ਬੜੀ ਸਫਲਤਾ ਦੇ ਨਾਲ ਸੰਪੰਨ ਹੋਇਆ, ਤੁਸੀਂ ਦੱਸੋ ਜੀ ਇਹਦੇ ਬਾਰੇ ਚ ਕਿ ਕਿਸ ਤਰ੍ਹਾਂ ਦਾ ਇਹ ਟੂਰਨਾਮੈਂਟ ਸੀ, ਕਿੰਨੀਆਂ ਕੁ ਟੀਮਾਂ ਜਿਹੜੀਆਂ ਸੀ ਉਹ ਇਹਦਾ ਹਿੱਸਾ ਬਣੀਆਂ, ਤੇ ਇਹ ਮੁਕਾਬਲੇ ਕਿਵੇਂ ਦੇ ਰਹੇ, ਕੀ ਵਿਸ਼ੇਸ਼ਤਾ ਰਹੀ ਇਸ ਟੂਰਨਾਮੈਂਟ ਦੀ?
ਹਾਂਜੀ, ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਆਹ ਵਾਲਾ ਟੂਰਨਾਮੈਂਟ, ਥਰਡ ਇੰਡੀਪੈਂਡੈਂਸ ਬੈਡਮਿੰਟਨ ਟੂਰਨਾਮੈਂਟ, ਅਸੀਂ ਸੈਪੈਕ ਤੇ ਲੈਂਡਮਾਰਕ ਕਮਿਊਨਿਟੀ ਸਪੋਰਟਸ ਕਲੱਬ ਨੇ ਮਿਲ ਕੇ ਕੀਤਾ, ਜਿਹੜਾ ਤੀਸਰੇ ਸਾਲ ਹੋਇਆ, ਤੇ ਇਹਦੇ ਵਿੱਚ ਤਕਰੀਬਨ ਸ਼ਿਰਕਤ ਕੀਤੀ 150 ਤੋਂ ਲੈ ਕੇ 200 ਬੰਦਿਆਂ ਨੇ ਦੋਨਾਂ ਦਿਨਾਂ ਚ,
ਤੇ
26 ਡਬਲਸ ਦੀ ਟੀਮਾਂ ਸੀ, ਮੈਨਸ ਡਬਲਸ, 8 ਮਿਕਸ ਡਬਲਸ ਦੀ ਟੀਮਾਂ ਸੀ, ਤੇ 16 ਬੱਚੇ ਜਿਹੜੇ ਸੀ ਤਕਰੀਬਨ 10 ਸਾਲ ਤੋਂ ਲੈ ਕੇ 16 ਸਾਲ ਦੀ ਉਮਰ ਤੱਕ ਦੇ ਸੀ, ਬਹੁਤ ਅੱਛੇ ਅੱਛੇ ਖਿਲਾੜੀ ਸੀ. ਤੇ ਸਭ ਤੋਂ ਵੱਡੀ ਖੂਬੀ ਹੈ ਕਿ ਇਸ ਵਾਰ ਜਿਹੜਾ ਟੂਰਨਾਮੈਂਟ ਹੋਇਆ, ਪਹਿਲੇ ਮੈਚ ਤੋਂ ਲੈ ਕੇ ਆਖਰੀ ਤੱਕ ਸਾਰੇ ਮੈਚ ਬਹੁਤ ਅੱਛੇ ਹੋਏ, ਡਿਫਰੈਂਟ ਡਿਫਰੈਂਟ ਸਬਰਬ ਮੈਲਬਨ ਤੋਂ ਖਿਡਾਰੀ ਆਏ, ਤੇ ਇੱਕ ਮਤਲਬ ਟੂਰਨਾਮੈਂਟ ਦਾ ਇਸ ਤਰ੍ਹਾਂ ਲੱਗਦਾ ਸੀ ਕਿ ਇੱਕ ਬਹੁਤ ਅੱਛੇ ਪੱਧਰ ਦੇ ਖਿਲਾੜੀ ਖੇਡਦੇ ਪਏ ਨੇ. ਇਸ ਤੋਂ ਬਾਅਦ ਟੂਰਨਾਮੈਂਟ ਜਦੋਂ ਸੰਪੰਨ ਹੋਇਆ ਤੇ ਉਸ ਤੋਂ ਬਾਅਦ ਕੁਐਰੀਜ਼ ਆਣੀ ਸ਼ੁਰੂ ਹੋ ਗਈਆਂ ਕਿ ਹਾਂਜੀ ਨੈਕਸਟ ਟੂਰਨਾਮੈਂਟ ਕਦੋਂ ਕਰਾ ਰਹੇ ਹੋ, ਤੇ ਅਸੀਂ ਇੰਡੀਪੈਂਡੈਂਸ ਬੈਡਮਿੰਟਨ ਤੇ ਖੈਰ ਅਗਲੇ ਸਾਲ ਅਗਸਤ ਚ ਕਰਾਵਾਂਗੇ ਸੈਪੈਕ ਦੇ ਨਾਲ ਮਿਲ ਕੇ, ਤੇ ਬਾਕੀ ਕੁਛ ਨਾ ਕੁਛ ਟੂਰਨਾਮੈਂਟ ਦੀ ਲੜੀਆਂ ਸਾਡੀਆਂ ਲੈਂਡਮਾਰਕ ਦੀਆਂ ਚੱਲਦੀਆਂ ਰਹਿਣਗੀਆਂ
ਜੀ. ਸੋ ਚਾਵਲਾ ਸਾਹਿਬ, ਥੋੜਾ ਜਿਹਾ ਫਿਰ ਆਪਣੇ ਕਲੱਬ ਦੇ ਬਾਰੇ ਵੀ ਸਾਨੂੰ ਬਰੀਫ ਕਰੋ ਕਿ ਤੀਸਰਾ ਇੰਡੀਪੈਂਡੈਂਸ ਬੈਡਮਿੰਟਨ ਟੂਰਨਾਮੈਂਟ ਇਹ ਕਰਵਾਇਆ, ਇਹਦਾ ਮਤਲਬ ਇਹੀ ਹੈ ਕਿ ਬਹੁਤ ਥੋੜਾ ਹੀ ਸਮਾਂ ਹੋਇਆ, ਹਲੇ 2 ਸਾਲ ਹੀ ਹੋਇਆ, ਔਰ ਤੀਸਰੇ ਸਾਲ ਚ ਤੁਸੀਂ ਦਾਖਲ ਹੋਏ ਹੋ, ਔਰ ਇਸ ਪੱਧਰ ਦੇ ਉੱਤੇ ਤੁਸੀਂ ਬੜਾ ਸਫਲ ਟੂਰਨਾਮੈਂਟ ਇਹ ਕਰਵਾਇਆ. ਜਦਕਿ ਜੇ ਖੇਡਾਂ ਦੀ ਗੱਲ ਕੀਤੀ ਜਾਵੇ ਤਾਂ ਕਰੇਜ਼ ਜਿਹੜਾ ਸਾਡੀ ਕਮਿਊਨਿਟੀ ਦੇ ਵਿੱਚ ਉਹ ਜ਼ਿਆਦਾਤਰ ਦੇਖਣ ਦੇ ਵਿੱਚ ਆਉਂਦਾ ਕਿ ਕ੍ਰਿਕਟ ਨੂੰ ਲੈ ਕੇ ਵੀ ਹੁੰਦਾ, ਹਨਾ, ਤੇ ਜਾਂ ਫਿਰ ਦੇਸੀ ਖੇਡਾਂ ਦੀ ਗੱਲ ਕਰੀਏ ਤਾਂ ਕਬੱਡੀ ਨੂੰ ਲੈ ਕੇ ਵੀ ਕਾਫੀ ਕਰੇਜ਼ ਹੁੰਦਾ, ਤੇ ਹੁਣ ਹਾਕੀ ਤੇ ਫੁੱਟੀ ਦੇ ਵਿੱਚ ਵੀ ਸਾਡੀਆਂ ਜਿਹੜੀਆਂ ਟੀਮਾਂ ਉਹ ਮੱਲਾਂ ਮਾਰਨੀਆਂ ਸ਼ੁਰੂ ਹੋ ਗਈਆਂ, ਪਰ ਬੈਡਮਿੰਟਨ ਨੂੰ ਲੈ ਕੇ ਤੁਸੀਂ ਤੁਰੇ ਹੋ, ਔਰ ਬੈਡਮਿੰਟਨ ਵੱਲ ਤੁਹਾਡਾ ਜਿਹੜਾ ਝੁਕਾਅ ਆ ਉਹ ਕਿਵੇਂ ਸੀਗਾ, ਔਰ ਇਸ ਕਲੱਬ ਨੂੰ ਜਦੋਂ ਤੁਸੀਂ ਹੋਂਦ ਵਿੱਚ ਲਿਆਂਦਾ ਇਹਦੇ ਪਿੱਛੇ ਤੁਹਾਡਾ ਮੰਤਵ ਕੀ ਸੀ?
ਦੇਖੋ ਜੀ, ਬੇਸਿਕਲੀ ਜਿਹੜੀ ਹੈ ਉਹ ਤੇ ਸਪੋਰਟਸਮੈਨ ਸਪਿਰਿਟ ਦੀ ਜਿਹੜੀ ਭਾਵਨਾ ਨੂੰ ਲੈ ਕੇ ਆਪਾਂ ਚੱਲੇ ਆ, ਮੈਨੂੰ ਜੀ ਸ਼ੁਰੂਆਤ ਹੀ ਮੇਰੇ ਫਾਦਰ ਸਾਹਿਬ ਸਰਦਾਰ ਬਲਵੰਤ ਸਿੰਘ ਜੀ ਚਾਵਲਾ ਉਹਨਾਂ ਨੇ ਹੀ ਮੈਨੂੰ ਇਹ ਖੇਡ ਜਿਹੜਾ ਹੈ ਮੈਨੂੰ ਵਿਰਾਸਤ ਚ ਦਿੱਤਾ ਮੈਂ ਕਹਿ ਸਕਦਾ ਤੇ ਮੈਂ 12 ਸਾਲ ਦੀ ਉਮਰ ਤੇ ਮੈਂ ਸ਼ੁਰੂ ਕਰਤਾ ਸੀ ਇਹ ਖੇਡ ਤੇ ਉਹ ਮੇਰਾ ਕੰਟੀਨਿਊ ਚੱਲਿਆ ਜਦੋਂ ਮੈਂ ਬੈਂਕ ਗਿਆ ਤੇ ਬੈਂਕ ਨੂੰ ਰਿਪ੍ਰੈਜੈਂਟ ਕੀਤਾ ਸਟੇਟ ਲੈਵਲ ਨੂੰ ਰਿਪ੍ਰੈਜੈਂਟ ਕੀਤਾ ਤੇ ਬਹੁਤ ਅੱਛੇ ਲੈਵਲ ਤੇ ਅਸੀਂ ਉੱਥੇ ਖੇਡਦੇ ਰਹੇ ਬੜਾ ਸੁਭਾਗ ਮਿਲਿਆ ਮੈਨੂੰ ਕਿ ਜਿਸ ਵੇਲੇ ਮੈਂ ਬੈਂਕ ਤੋਂ ਖੇਡਦਾ ਰਿਹਾ ਤੇ ਉਸ ਟਾਈਮ ਪ੍ਰਕਾਸ਼ ਪਾਦੂਕਰ ਨੇ ਜੀ ਵਿਮਲ ਕੁਮਾਰ ਜੀ ਇਹਨਾਂ ਤੋਂ ਖੇਡ ਥੋੜਾ ਜਿਹਾ ਖੇਡਣ ਨੂੰ ਵੀ ਮਿਲਿਆ ਤੇ ਦੇਖਣ ਨੂੰ ਵੀ ਮਿਲਿਆ ਚਿੰਗੋਪਾ ਨਾਲ ਵੀ ਖੇਡੇ ਬਾਕੀ ਇੱਥੇ ਆ ਕੇ ਜਦੋਂ ਮੈਲਬਨ ਵਿੱਚ ਸ਼ੁਰੂਆਤ ਕੀਤੀ ਸੀ ਅਸੀਂ 7 ਬੰਦਿਆਂ ਨੇ ਸ਼ੁਰੂਆਤ ਕੀਤੀ ਸੀ ਤੇ ਹੁਣ ਕਲੱਬ ਵਧਦਾ ਵਧਦਾ 50 ਤੋਂ ਉੱਪਰ ਚਲਾ ਗਿਆ ਤੇ ਹੁਣ ਅਸੀਂ ਬੱਚਿਆਂ ਨੂੰ ਵੀ ਥੋੜਾ ਜਿਹਾ ਦੇਖ ਰਹੇ ਹਾਂ ਉਹਨਾਂ ਨੂੰ ਟਿਪਸ ਦੇ ਰਿਹਾ ਮੈਂ ਜਿੰਨੀ ਮੇਰੇ ਕੋਲ ਕੋਸ਼ਿਸ਼ ਹੁੰਦੀ ਜਿੰਨੀ ਮੇਰੇ ਕੋਲ ਸਕਿੱਲ ਹੈ ਪਲੱਸ ਇਸ ਕਲੱਬ ਵਿੱਚ ਜਿਹੜੇ ਬੜੇ ਐਕਟਿਵ ਹੈ ਨੇ ਪਰਮਦੀਪ ਛਾਬੜਾ ਮਿੱਕੀ ਛਾਬੜਾ ਅੰਸ਼ੁਮਨ ਇਸ ਤਰ੍ਹਾਂ ਕਾਫੀ ਬੱਚੇ ਹੈ ਨੇ ਜਿਹੜੇ ਮਤਲਬ ਬੜੇ ਐਕਟਿਵ ਨੇ ਔਰ ਉਹਨਾਂ ਕਰਕੇ ਹੀ ਇਹ ਕਲੱਬ ਚੱਲਦਾ ਪਿਆ ਕਿਉਂਕਿ ਮੈਂ ਇਕੱਲਾ ਇਹ ਕਲੱਬ ਨਹੀਂ ਚਲਾ ਸਕਦਾ ਮੈਂ ਜਿਹੜੇ ਬੱਚੇ ਹੈ ਨੇ ਜਿਹੜੇ ਮੇਰੇ ਨਾਲ ਨੇ ਉਹ ਸਾਰੇ ਪੋਜ਼ਿਟਿਵ ਨੇ ਸਪੋਰਟਸਮੈਨਸ਼ਿਪ ਹੈ ਉਹਨਾਂ ਵਿੱਚ ਤੇ ਆਈ ਐਮ ਪ੍ਰਾਊਡ ਕਿ ਬਹੁਤ ਅੱਛੇ ਲੈਵਲ ਤੇ ਚੱਲਦਾ ਪਿਆ ਔਰ ਇਸ ਟੂਰਨਾਮੈਂਟ ਵਿੱਚ ਜਿਹੜਾ ਇੰਡੀਪੈਂਡੈਂਸ ਬੈਡਮਿੰਟਨ ਟੂਰਨਾਮੈਂਟ ਇਹਦੇ ਵਿੱਚ ਆਲੋਕ ਕੁਮਾਰ ਤੇ ਆਕਾਸ਼ ਕੁਮਾਰ ਰਾਜ ਪੰਜਾਬੀ ਗਰੀ ਵਾਲੇ ਆਲੋਕ ਕੁਮਾਰ ਜੀ ਹੈ ਨੇ ਜੀ ਜਿਹੜੇ ਥੋਨਬਰੀ ਥੀਏਟਰ ਵਾਲੇ ਨੇ ਇਹਨਾਂ ਨੇ ਪੂਰਾ ਸਹਿਯੋਗ ਦਿੱਤਾ ਸਾਨੂੰ ਤੇ ਜਿਹੜਾ ਟੂਰਨਾਮੈਂਟ ਹੈ ਰੱਬ ਦੀ ਮਿਹਰ ਨਾਲ ਬਹੁਤ ਸਕਸੈਸਫੁਲ ਰਿਹਾ ਇਹਦੇ ਵਿੱਚ ਕਾਫੀ ਸ਼ਿਰਕਤ ਬੰਦੇ ਹੋਏ ਸੀ ਹਾਂਜੀ
ਜੀ ਜੀ ਬਿਲਕੁਲ ਮੈਂ ਇੱਧਰ ਹੀ ਆਉਣਾ ਚਾਹੁੰਦੀ ਸੀ ਕਿ ਕੁਛ ਕੁ ਹੋਰ ਮਹਿਮਾਨਾਂ ਦੇ ਰੂਪ ਦੇ ਵਿੱਚ ਪਹੁੰਚੇ ਜਿਹੜੇ ਸੱਜਣ ਆ ਉਹਨਾਂ ਦੇ ਵਿੱਚੋਂ ਕੁਛ ਸਾਡੀ ਆਸਟ੍ਰੇਲੀਅਨ ਗਵਰਨਮੈਂਟ ਜਿਹੜੀ ਆ ਉਹਦੇ ਵੀ ਕੁਛ ਨੁਮਾਇੰਦੇ ਉਹ ਇਸ ਟੂਰਨਾਮੈਂਟ ਦਾ ਹਿੱਸਾ ਬਣੇ ਆ ਉਹਨਾਂ ਦੀ ਵੀ ਪ੍ਰੈਜੈਂਸ ਜਿਹੜੀ ਸੀ ਉਹ ਦੇਖਣ ਨੂੰ ਮਿਲੀ ਉਹਨਾਂ ਦਾ ਜ਼ਿਕਰ ਕਰਨਾ ਚਾਹੋਗੇ
ਹਾਂ ਹਾਂ ਬਿਲਕੁਲ ਬਿਲਕੁਲ ਜੀ ਬ੍ਰਾਊਨ ਬਿਨੀ ਹਾਫ ਪੈਨੀ ਮੈਂਬਰ ਆਫ ਵਿਕਟੋਰੀਅਨ ਪਾਰਲੀਮੈਂਟ ਤੇ ਸਾਡੇ ਡਿਪਟੀ ਮੇਅਰ ਹਿਊਮ ਕੌਂਸਲ ਦੇ ਕਾਰਲੀ ਮੋਰ ਤੇ ਇੱਕ ਸੱਜਣ ਨੀ ਕਾਫੀ ਸੱਜਣ ਇੰਡੀਆ ਤੋਂ ਆਏ ਹੋਏ ਸੀ ਉਹਨਾਂ ਵਿੱਚੋਂ ਇੱਕ ਸੱਜਣ ਹੈ ਨੇ ਜੀ ਮਿਸਟਰ ਸੁਭਾਸ਼ ਸ਼ਵਾਸ ਨੇ ਚੀਫ ਕਮਿਸ਼ਨਰ ਕਸਟਮਸ ਗੁਜਰਾਤ ਦੇ ਨੇ ਮੁੰਬਈ ਤੋਂ ਨੇ ਫਿਰ ਹਿਊਮ ਕੌਂਸਲ ਤੋਂ ਚੰਦਰਾ ਜੀ ਆਏ ਸੀ ਤੇ ਬਾਕੀ ਕਾਫੀ ਪਤਵੰਤ ਸੱਜਣ ਜਿਸ ਤਰ੍ਹਾਂ ਦੂਰ ਦੂਰ ਮੈਂ ਤੇ ਹੈਰਾਨ ਸੀ ਕਿ ਹਾਂ ਵੀ ਮੈਨੂੰ ਉਮੀਦ ਹੀ ਨਹੀਂ ਸੀ ਕਿ ਹਾਂ ਵੀ ਇੰਨੇ ਬੰਦੇ ਆ ਜਾਣਗੇ ਤੇ ਪਰਵਿੰਦਰ ਸਿੰਘ ਜੀ ਸਾਹਿਬ ਤੇ ਹੋਰ ਵੀ ਕਾਫੀ ਪਤਵੰਤ ਸੱਜਣ ਆਏ ਸੀ ਔਰ ਸੀਨੀਅਰਸ ਵਿੱਚ ਮੈਂ ਭੁੱਲਣਾ ਨਹੀਂ ਚਾਹੁੰਦਾ ਕਿ ਰਵਿੰਦਰ ਖੰਨਾ ਸਾਹਿਬ ਮੁਨੀਸ਼ ਢੀਂਗਰਾ ਡਾਕਟਰ ਸੋਨੀਆ ਸਤੀਸ਼ ਅਵਤਾਰ ਇੱਕ ਬਹੁਤ ਅੱਛੇ ਲੈਵਲ ਤੇ ਫੁੱਟੀ ਨੂੰ ਲਿਜਾ ਰਹੇ ਨੇ ਮੈਨੂੰ ਮਾਣ ਹੈ ਉਹਨਾਂ ਤੇ ਜਸੋਤੀ ਦਵਿੰਦਰ ਸਿੰਘ ਛਾਵੜਾ ਸਾਹਿਬ ਸਾਰੇ ਪਤਵੰਤ ਸੱਜਣ ਨਰੇਸ਼ ਚਾਵਲਾ ਜੀ ਰਾਮਪੁਰਾ ਫੂਲ ਤੋਂ ਸੀ ਮੰਗਤ ਰਾਏ ਢੀਂਗਰਾ ਸਾਹਿਬ ਤੇ ਇਸ ਦੇ ਮਤਲਬ ਕਾਫੀ ਬੰਦੇ ਸੀ ਜਿਹੜੇ ਮਤਲਬ ਸਪੋਰਟਸ ਲਵਰ ਸੀ ਸਪੋਰਟਸ ਲਵਰ ਕਰਕੇ ਮੈਨੂੰ ਬੜੀ ਖੁਸ਼ੀ ਹੋਈ ਕਿ ਇੰਨੇ ਬੰਦੇ ਤੇ ਮਨ ਭਰ ਆਇਆ ਸੀ
ਜੀ ਜੀ ਜੀ
ਆਈ ਐਮ ਪ੍ਰਾਊਡ ਕਿ ਹਾਵੇ ਹਾਕੀ ਹਾਂਜੀ ਮੈਨੂੰ ਇਹ ਕਹਿਣਾ ਚਾਹੁੰਦਾ ਮੈਂ ਜ਼ਰੂਰ ਕਹਿਣਾ ਚਾਹੁੰਦਾ ਕਿ ਹਾਕੀ ਤੇ ਫੁੱਟੀ ਦੇ ਨਾਲ ਸਾਡਾ ਬੈਡਮਿੰਟਨ ਵੀ ਹੁਣ ਕਾਫੀ ਫਲਰਿਸ਼ ਹੋ ਰਿਹਾ ਤੇ ਇੰਡੀਅਨਸ ਆਪਣੇ ਬਹੁਤ ਅੱਛੇ ਲੈਵਲ ਤੇ ਅੱਗੇ ਆਉਣ ਦੀ ਕੋਸ਼ਿਸ਼ ਕਰ ਰਹੇ ਨੇ ਮੈਨੂੰ ਪਿੱਛੇ ਹੁਣੇ ਟਾਰਨਿਕ ਤੋਂ ਵੀ ਫੋਨ ਆਇਆ ਕਿ ਹਾਂ ਵੀ ਵਾਂਟ ਟੂ ਕੰਟੀਨਿਊ ਇਨ ਦਿਸ ਕਲੱਬ
ਇਹਦੇ ਲਈ ਤੁਸੀਂ ਸਾਰੇ ਵਧਾਈ ਦੇ ਪਾਤਰ ਹੋ ਔਰ ਤੁਹਾਡੇ ਕਲੱਬ ਨੂੰ ਅਸੀਂ ਆਪਣੇ ਅਦਾਰੇ ਵੱਲੋਂ ਵੀ ਵਧਾਈ ਪੇਸ਼ ਕਰਦੇ ਹਾਂ ਤੇ ਮੈਨੂੰ ਲੱਗਦਾ ਕਿ ਸਾਡੇ ਪੰਜਾਬੀ ਭਾਈਚਾਰੇ ਦੇ ਲਈ ਜਾਂ ਭਾਰਤੀ ਭਾਈਚਾਰੇ ਦੇ ਲਈ ਵੀ ਇਹ ਮਾਣ ਵਾਲੀ ਗੱਲ ਹੈ ਕਿ ਅਸੀਂ ਖੇਡਾਂ ਦੇ ਖੇਤਰ ਦੇ ਵਿੱਚ ਵੀ ਆਪਣੀ ਜਿਹੜੀ ਪਛਾਣ ਆ ਉਹ ਬਣਾਉਣੀ ਸ਼ੁਰੂ ਕਰ ਦਿੱਤੀ ਹੈ ਸੋ ਬੈਡਮਿੰਟਨ ਦਾ ਜਿਹੜਾ ਇੱਕ ਕਲੱਬ ਆ ਤੁਸੀਂ 3 ਸਾਲ ਪਹਿਲਾਂ ਸ਼ੁਰੂਆਤ ਕੀਤੀ ਸੀ ਤੇ ਅੱਜ ਉਹ ਆਪਣੇ ਪੂਰੇ ਜੋਬਨ ਤੇ ਆ ਸੋ ਚਾਵਲਾ ਸਾਹਿਬ ਬਹੁਤ ਬਹੁਤ ਵਧਾਈ ਇੱਕ ਵਾਰ ਫੇਰ ਇਸ ਸਫਲ ਟੂਰਨਾਮੈਂਟ ਕਰਵਾਉਣ ਦੇ ਲਈ ਤੇ ਆਉਣ ਵਾਲੇ ਸਮੇਂ ਦੇ ਲਈ ਵੀ ਬਹੁਤ ਬਹੁਤ ਸ਼ੁਭੇਚਾਵਾਂ
ਬਿਲਕੁਲ ਜੀ ਧੰਨਵਾਦ ਤੇ ਤੁਹਾਡੇ ਸ਼ੁਭੇਚਾਵਾਂ ਦਾ ਵੀ ਧੰਨਵਾਦ ਓਕੇ ਜੀ ਸਤਿ ਸ਼੍ਰੀ ਅਕਾਲ
ਤੁਹਾਡੇ ਵੱਲੋਂ ਜੀ 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 ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸੋ ਦੋਸਤੋ ਇਹ ਸਨ ਸਤਿੰਦਰ ਸਿੰਘ ਚਾਵਲਾ ਜੀ ਜਿਹੜੇ ਕਿ ਗੱਲਬਾਤ ਕਰ ਰਹੇ ਸਨ ਆਪਣੇ ਟੂਰਨਾਮੈਂਟ ਦੇ ਬਾਰੇ ਚ ਜਿਹੜਾ ਕਿ ਤੀਸਰਾ ਇੰਡੀਪੈਂਡੈਂਸ ਟੂਰਨਾਮੈਂਟ ਉਹਨਾਂ ਨੇ ਕਰਵਾਇਆ। ਕ੍ਰੇਗੀਬਰਨ ਦੇ ਵਿਚ ਇਹ ਟੂਰਨਾਮੈਂਟ ਸੰਪੰਨ ਹੋਇਆ 18 ਤੇ 19 ਅਗਸਤ ਨੂੰ ਆਯੋਜਿਤ ਕੀਤਾ ਗਿਆ ਸੀ ਅਤੇ ਉਹਨਾਂ ਦੇ ਅਨੁਸਾਰ ਬਹੁਤ ਵੱਡੀ ਗਿਣਤੀ ਦੇ ਵਿਚ ਖਿਡਾਰੀਆਂ ਨੇ ਇਹਦੇ ਵਿਚ ਹਿੱਸਾ ਲਿਆ ਔਰ ਕਮਿਊਨਿਟੀ ਦੇ ਬਹੁਤ ਸਾਰੇ ਜਿਹੜੇ ਲੋਕ ਦਰਸ਼ਕਾਂ ਦੇ ਰੂਪ ਦੇ ਵਿਚ ਵੀ ਉੱਥੇ ਪਹੁੰਚਿਆ। ਸੋ ਬਹੁਤ ਵਧੀਆ ਰੁਝਾਨ ਹੈ ਕਿ ਸਾਡਾ ਪੰਜਾਬੀਆਂ ਦਾ ਜਿਹੜਾ ਹੌਲੀ ਹੌਲੀ ਖੇਡਾਂ ਦੇ ਵਿਚ ਇਨ੍ਹਾਂ ਦੇਸ਼ਾਂ ਦੇ ਵਿਚ ਰਹਿੰਦਿਆਂ ਇੱਕ ਵਧੀਆ ਜਿਹੜਾ ਮੁਕਾਮ ਆ ਉਹ ਸਾਨੂੰ ਮਿਲ ਰਿਹਾ ਸੀ, ਮੁਕਾਮ ਜਿਹੜਾ ਵਧੀਆ ਪ੍ਰਾਪਤ ਕਰ ਰਹੇ ਹਾਂ। ਸੋ ਇਹਦੇ ਲਈ ਤੁਹਾਡਾ ਸਾਰਿਆਂ ਦਾ ਆਪਣੇ ਭਾਈਚਾਰੇ ਦਾ ਜਿਹੜਾ ਸਹਿਯੋਗ ਹੈ ਕਿਸੇ ਵੀ ਖੇਡ ਕਲੱਬ ਦੇ ਲਈ ਕਿਸੇ ਵੀ ਸੱਭਿਆਚਾਰਕ ਗਤੀਵਿਧੀ ਲਈ ਬਹੁਤ ਅਹਿਮ ਹੁੰਦਾ। ਸੋ ਅਸੀਂ ਇੱਕ ਦੂਸਰੇ ਨੂੰ ਸਹਿਯੋਗ ਕਰੀਏ, ਇਹੋ ਹੀ ਅਸੀਂ ਜਿਹੜਾ ਸਬਕ ਆ ਉਹ ਲੈਣਾ ਜੇਕਰ ਅਸੀਂ ਆਪਣੇ ਆਪ ਨੂੰ ਕਿਸੇ ਵਧੀਆ ਮੁਕਾਮ ਤੇ ਵੇਖਣਾ ਚਾਹੁੰਦੇ ਹਾਂ। ਸੋ ਦੋਸਤੋ ਇਸ ਵੇਲੇ ਇੱਕ ਗੀਤ ਦਾ ਵੀ ਸਮਾਂ ਹੋ ਰਿਹਾ, ਇੱਕ ਗੀਤ ਪਿਆਰਾ ਜਿਹਾ ਤੁਹਾਨੂੰ ਸੁਣਵਾਉਂਦੇ ਹਾਂ। ਗੀਤ ਤੋਂ ਬਾਅਦ ਅਸੀਂ ਆਪਣੇ ਅਗਲੇ ਮਹਿਮਾਨ ਨੂੰ ਤੁਹਾਡੇ ਰੂਬਰੂ ਕਰਦੇ ਹਾਂ ਤੇ ਉਸ ਤੋਂ ਬਾਅਦ ਕੁਝ ਜ਼ਰੂਰੀ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਤੇ ਨਾਲ ਹੀ ਨਾਲ ਦੱਸਦੇ ਜਾਈਏ ਕਿ ਪ੍ਰੋਗਰਾਮ ਦੇ ਅਖੀਰ ਦੇ ਵਿਚ ਅਸੀਂ ਅੱਜ ਕਰਮਜੀਤ ਅਨਮੋਲ ਹੁਰਾਂ ਦੇ ਨਾਲ ਇੱਕ ਮੁਲਾਕਾਤ, ਬਹੁਤ ਛੋਟੀ ਜਿਹੀ ਮੁਲਾਕਾਤ ਹੈ, ਉਹਨਾਂ ਦੀ ਜਿਹੜੀ ਫਿਲਮ ਚੱਲ ਰਹੀ ਹੈ ਮਿਸਟਰ ਐਂਡ ਮਿਸਿਜ 420 ਰਿਟਰਨਸ, ਸੋ ਉਸ ਸੰਬੰਧ ਦੇ ਵਿਚ ਤੇ ਉਸ ਕਿਰਦਾਰ ਦੇ ਸੰਬੰਧ ਦੇ ਵਿਚ ਜਿਹੜਾ ਕਿਰਦਾਰ ਉਹਨਾਂ ਨੇ ਇਸ ਮੂਵੀ ਦੇ ਵਿਚ ਨਿਭਾਇਆ ਇਹ ਗੱਲਬਾਤ ਜਿਹੜੀ ਉਹਨਾਂ ਦੇ ਨਾਲ ਕੀਤੀ ਗਈ ਹੈ। ਸੋ ਮੁਲਾਕਾਤ ਵੀ ਤੁਸੀਂ ਜ਼ਰੂਰ ਸੁਣਿਓ ਪਰ ਫਿਲਹਾਲ ਇੱਕ ਗੀਤ ਤੁਹਾਡੀ ਨਜ਼ਰ ਕਰਦੇ ਹਾਂ, ਆਉਣੇ ਗੀਤ ਤੋਂ ਬਾਅਦ ਬਹੁਤ ਜਲਦੀ ਆਪਣੇ ਅਗਲੇ ਮਹਿਮਾਨ ਦੇ ਨਾਲ।
ਹਲਾਤਾਂ ਜੜੋਂ ਕੁੱਗੇ ਹੋਏ ਆ ਪਰ ਪੱਥਰਾਂ ਦੀ ਇੱਕ ਪਾੜੀ ਉੱਗੇ ਹੋਏ ਆ, ਪਰ ਪੱਥਰਾਂ ਦੀ ਇੱਕ ਪਾੜੀ ਉੱਗੇ ਹੋਏ ਆ। ਅਜੇ ਮੰਨਿਆ ਹਲਾਤਾਂ ਜੜੋਂ ਕੁੱਗੇ ਹੋਏ ਆ ਪਰ ਪੱਥਰਾਂ ਦੀ ਇੱਕ ਪਾੜੀ ਉੱਗੇ ਹੋਏ ਆ। ਤੇਰਾ ਕਰਜ਼ਾ ਵਿਆਜ ਸਣੇ ਮੋੜਾਂਗੇ ਜ਼ਰੂਰ, ਮੋੜਾਂਗੇ ਜ਼ਰੂਰ।
ਡਾਕਟਰ ਬਾਬੂ ਬਹੁਤ ਜ਼ਿੰਮ ਬੋਲੀ, ਆਪਣੀ ਬਿਟੀਆ ਕੋ ਰੰਗ ਕੇ ਦਿਖਾ।
ਵੱਜਾਂਗੇ ਨਿਸ਼ਾਨੇ ਉੱਤੇ ਟੁੱਟੇ ਹੋਏ ਤੀਰਨੀ, ਆਪਣੇ ਹੱਥਾਂ ਨਾਲ ਲਿਖਾ ਆਪੇ ਤਕਦੀਰਨੀ, ਆਪਣੇ ਹੱਥਾਂ ਨਾਲ ਲਿਖਾ ਆਪੇ ਤਕਦੀਰਨੀ। ਵੱਜਾਂਗੇ ਨਿਸ਼ਾਨੇ ਉੱਤੇ ਟੁੱਟੇ ਹੋਏ ਤੀਰਨੀ, ਆਪਣੇ ਹੱਥਾਂ ਨਾਲ ਲਿਖਾ ਆਪੇ ਤਕਦੀਰਨੀ। ਹੁਣ ਤੇ ਪੁਰਾਣੀ ਗੱਲ ਵੇਲੇ ਜੋ ਪੁਰਾਣੇ ਦੀ ਮੰਨੀ ਸੀ ਬਥੇਰੀ ਨੀ ਮੈਂ ਰੱਬ ਵਾਲੇ ਪਾਣੇ ਦੀ। ਸਮੇਂ ਦੀ ਗਰਦ ਤੇਰਾ ਤੋੜਾਂਗੇ ਫਤੂਰ, ਤੋੜਾਂਗੇ ਫਤੂਰ। ਤੈਨੂੰ ਮੰਜਲੇ ਜੇ ਤੇਰੀ ਆਈ ਉੱਚਾਈਆਂ ਤੇ ਗਰੂਰ ਗੱਲ ਚੇਤੇ ਅੱਜ ਰੱਖੀ ਅਸੀਂ। ਤੈਨੂੰ ਮੰਜਲੇ ਜੇ ਤੇਰੀ ਆਈ ਉੱਚਾਈਆਂ ਤੇ ਗਰੂਰ ਗੱਲ ਚੇਤੇ ਅੱਜ ਰੱਖੀ ਅਸੀਂ ਤੋੜਾਂਗੇ ਜ਼ਰੂਰ। ਧਮਕੀ ਨਾ ਜਾਣੀ ਵਾਦਾ ਤੇਰੇ ਨਾਲ ਜੱਟ ਦਾ, ਮਰਿਆ ਬਗੈਰ ਨੀ ਪਛਾੜੀ ਪੈਰ ਪੱਟਦਾ, ਮਰਿਆ ਬਗੈਰ ਨੀ ਪਛਾੜੀ ਪੈਰ ਪੱਟਦਾ। ਧਮਕੀ ਨਾ ਜਾਣੀ ਵਾਦਾ ਤੇਰੇ ਨਾਲ ਜੱਟ ਦਾ, ਮਰਿਆ ਬਗੈਰ ਨੀ ਪਛਾੜੀ ਪੈਰ ਪੱਟਦਾ। ਤੇਰੇ ਜਿੱਥੇ ਜਖਮਾ ਤੇ ਕਰਾਂ ਨੱਟ ਤੋਰ, ਤੋਬੀ ਪੱਟ ਕੇ ਲਵਾਉਣੀ ਆਣੀ ਜਿੱਤ ਵਾਲੀ ਮੋਰ। ਮੱਠਾ ਪੈਜਣਾ ਜਨੂਨ ਤਾਜਾ ਰੱਖੀ ਦਾ ਨਸੂਰ, ਰੱਖੀ ਦਾ ਨਸੂਰ। ਤੈਨੂੰ ਮੰਜਲੇ ਜੇ ਤੇਰੀ ਆਈ ਉੱਚਾਈਆਂ ਤੇ ਗਰੂਰ ਗੱਲ ਚੇਤੇ ਅੱਜ ਰੱਖੀ ਅਸੀਂ।
ਤੂੰ ਤੈਨੂੰ ਆਪਣਾ ਸਮਝ ਆਪਣੀ ਬੇਟੀ ਦੀ ਜ਼ਿੰਮੇਵਾਰੀ ਦਿੱਤੀ ਤੇ ਤੂੰ ਆ ਕੀਤਾ।
ਅਰੇ ਸਾਹਿਬ, ਜਮਾਨਾ ਤਾਂ ਕੁੱਤੋਂ ਤੇ ਭਰੋਸਾ ਕਰਨੇ ਕਾ ਨਹੀਂ, ਔਰ ਆਪਨੇ ਇਸਤੇ
ਨਾਮ ਪੱਟਾ ਤੋਖਾ। ਮੁੱਛ ਦਾ ਸਵਾਲ ਹੋਗੀ ਜੰਟੇ ਮਡੇਰ ਲਈ, ਲੜਦਾ ਹਨੇਰਿਆ ਨਾ ਤਾਂਗਦਾ ਸਵੇਰ ਲਈ, ਲੜਦਾ ਹਨੇਰਿਆ ਨਾ ਤਾਂਗਦਾ ਸਵੇਰ ਲਈ। ਮੁੱਛ ਦਾ ਸਵਾਲ ਹੋਗੀ ਜੰਟੇ ਮਡੇਰ ਲਈ, ਲੜਦਾ ਹਨੇਰਿਆ ਨਾ ਤਾਂਗਦਾ ਸਵੇਰ।
ਧੀ ਬਚਾਓ ਤੇ ਧੀ ਪੜਾਓ, ਇਹ ਨਾਰਾ ਹੈ ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਟਰੱਸਟ ਸੁਲਤਾਨਵਿੰਡ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਾ। इस ट्रस्ट विच 273 जरूरतमंद बच्चियां दी रिहायश ते उचेरी विद्या तो इलावा उपवेक विच जो भी बनना चाहन जिवें डॉक्टर इंजीनियर या वकील इस सब दा खर्च ट्रस्ट वालों कीता जा रहा है। इस समय दियां कुछ फौरी लोड़ां विच नवियां आ रही बच्चियां लई नवी रिहायशी इमारत तो बिना लंगर लई राशन ते होर रोजाना लोड़ां नूं पूरा करन विच सहयोग ते बच्चियां नूं आत्म निर्भर बनाउण लई तुसी भी वध तों वध योगदान पाउण लई अज ही संपर्क करो मुख सेवादार बीबी संदीप कौर नाल 9855803391 9855803391 नानक नाम चढ़दी कला तेरे पाणे सरबत दा भला।
जी दोस्तों गीत तुसी सुन रहे सी गीतों बाद एक बार फिर स्वागत करते हैं प्रोग्राम दे विच। प्रोग्राम चल रहा लहरां ते लहरां अज तुसी सुन रहे हो मेरे नाल यानी अमरदीप कौर दे नाल मालबन तों। ते हुण प्रोग्राम दे विच सिलसिला जिहड़ा जी उह फिर एक गलबात दा आ मुलाकात दा आ। ते जिवें मैं तुहानूं पहलां ही दस्सिया सीगा कि अज दो मेहमान असीं तुहाडे रूबरू करवाउणे सी, एक मेहमान दे नाल असीं गलबात कर चुके हां, पर जिहड़े अगले मेहमान ने उह ने जी पंज आब टीवी आस्ट्रेलिया तों बबल टैणा जी, जेडे कि आने वाले दिनां दे विच काव्यशारे मेलबर्न फोर्थ लैके आ रहे ने, क्योंकि काव्यशारे मेलबर्न की जिहड़ी शुरुआत सी अज तो 4 साल पहला मैनू लगदा कि कीती गई सीगी मेलबर्न दे विच। ते इको एक इहो जिही ऑर्गेनाइजेशन जां इहो जिहा एक ग्रुप सी जिन्हां ने साहित्यिक लोड़ां नूं वेखदिआं होइआं इहो जिहा कोई साहित्यिक समारोह पहली बार मेलबर्न दे विच पंजाबी दे विच खास तौर ते कराउण दी जिहड़ी कोशिश आ उह कीती सी। सो इह सारे नौजवान जिहड़े आ इन्हां ने जिहड़ी इह कोशिश आ उस नूं अग्गे वी लगातार जारी रख्या होया। ते इस वार काव्यशारे मेलबर्न दे विच की खास लैके आ रहे आ इस बाबत असीं इन्हां दे नाल गलबात करन जा रहे आ। सब तों पहलां तां स्वागत करदे आ बब्बल टैणा साहब दा। सो बब्बल जी बहुत बहुत स्वागत, सति श्री अकाल।
बहुत बहुत धन्नवाद जी अमरदीप जी, तुहाडा वी, हरमन रेडियो सारी टीम दा।
जी बहुत प्यार भरी सति श्री अकाल साडे वालों। और बब्बल जी वैसे अजकल तां बब्बल टैणा साहब नूं पंजाब टीवी दे उत्ते बहुत वार लाइव देखी दा है ना, ते बहुत सारे जिहड़े समारोह है उहनां दे विच वी तुहानूं बहुत सारे इवेंट्स दी जिहड़ी कवरेज है उह करदे आ वेखी दा। पर कोई समां सीगा कि मेलबर्न दे विच हरमन रेडियो दे जिहड़े मोढ़ी समर्थक सीगे जां फिर हरमन रेडियो दे नाल जुड़े हुए नौजवानां दे विच बब्बल टैणा साहब जिहड़ा उहनां दा सहयोग जिहड़ा उह वी इक अहम सहयोग सी। सो अज वी इह नौजवान जिहड़े आ इहनां दा जिहड़ा सहयोग आ इत्थे कम कर रहे भाईचारे दे विच कम कर रहे लोकां नूं उह मिल रिहा वध चढ़ के, इहदे लई तुहानूं पहलां तां वधाई दिंदे आ।
बहुत बहुत धन्नवाद जी, धन्नवाद। शुरू तों ही जिहड़ा तुसीं गल कीती टीम दे नाल समर्थक दे तौर ते आशीर्वाद रहा भाजी उन्हां दा, अपने अमनदीप सिंह सिद्धू उन्हां ने हल्लाशेरी दित्ती आ, मिंटू बराड़ भाजी तुहाडा वी नाल जिहड़ा दिशा निर्देश रहा सारी टीम दा उहदे सदके ही आ। जे बबल टैणा दिस रहा किते तां तुहाडे सदके ही, प्लेटफॉर्म दे सदके ही आ। बहुत धन्नवाद तुहाडा वी
जी। बबल जी काव्यशारे मेलबर्न फोर्थ इस वार तुसीं लै के आ रहे हो, सो जदों शुरू होया सीगा जिहड़े लोकल कवि ने इथों दे मेलबर्न दे, इथों तक कि मैनूं लगदा कि आस्ट्रेलिया दे विच वी जिहड़े दूर दुराडे शहरां दे विच वसदे कवि सी उहनां ने वी बड़े चाह दे नाल कविता उचारण दे विच हिस्सा लिया सी, अपनियां लिखियां कवितावां दे नाल हाजरी लगवाई सी। ते उस तों बाद तुसीं हर वार किसी नवीं कोशिश दे नाल इस नूं नवीं रंगत देण दी जिहड़ी कोशिश आ उह जारी रखी आ। इस वार काव्यशारे मेलबर्न फोर दे विच की लै के आ रहे हो, की खास है?
हर वार कोशिश तां इही हुंदी आ कि आपां इहनूं सुधार वल लैके जाइए, कि इहनूं इंटरस्टिंग बनाईए, कि जिहड़े लोक उत्थे सुणन आउंदे आ जिहड़े वाकई कविता नूं प्यार करदे आ। कई वार इह हो जांदा कि आपां थोड़ा जिहा वी सारिआं नूं जिवें शौक सारिआं नूं ही हुंदा लिखण दा, ते कई वार उस स्टेज दा जिहड़ा म्यार आ नहीं आपां भुगता पाउंदे, उहनां नूं फिर उह जिहड़ी फीडबैक मिली आ उहनूं थोड़ा जिहा इंप्रूव कीता। इस वारी आपां इक कमेटी बणा के जिहड़ी सिलैक्शन कमेटी आ उहदे हत्थ वागडोर फड़ाई आ कि तुसीं इहनां दे विच वेखो कि एक स्टेज दे उपर जे एक कवि बोल रहा तो ओहदा जिहड़ा वहाव आ ओहदा जिहड़ा म्यार आ ओहनूं अगला बरकरार रख सकदा कि नहीं, ते जिहड़ा नहीं आ ते ओहदे तों आपां माफ़ी मंगांगे। ऐतकी सिलेक्टड 15 कवि जां राइटर जिहड़े किसी भी तरह की कोई रचना काव्य रूप दे विच पेश करनगे उहनां नूं आपां मौका देना नहीं, मतलब कि उहनां दे नाल रल मिल के आपां एक स्टेज सांझी करनी आ, ते एक थोड़ा जिहे रंग वधिया आपां भरन दी कोशिश कीती आ। पाकिस्तान तों ने बहुत वधिया, बहुत मतलब उत्थे मकबूल कवि ने, ਸ਼ਾਇਦ ਉਹਨਾਂ ਦਾ ਨਾਮ ਆਪਣੇ ਪੰਜਾਬ ਦੇ ਵਿੱਚ ਥੋੜਾ ਜਿਹਾ ਘੱਟ ਹੈ, ਪਰ ਜਿਹੜੇ ਵਾਕਈ ਕਵਿਤਾ ਤੇ ਜਾਂ ਸ਼ਾਇਰੀ ਨਾਲ ਜੁੜੇ ਆ ਉਹ ਤਾਂ ਬਹੁਤ ਪਿਆਰ ਕਰਦੇ ਉਹਨਾਂ ਨੂੰ। ਤਜੰਮਲ ਕਲੀਮ ਸਾਹਿਬ ਨੇ ਉਹ ਆ ਰਹੇ ਆ, ਮੇਰੇ ਖਿਆਲ ਚ ਇੱਕ ਦੋ ਦਿਨਾਂ ਦੇ ਵਿੱਚ ਉਹ ਪਹੁੰਚ ਜਾਣਗੇ ਤੇ ਉਹਨਾਂ ਤੋਂ ਵੀ ਆਪਾਂ ਮੈਸੇਜ ਵਗੈਰਾ ਰਿਕਾਰਡਵਾਵਾਂਗੇ ਤੇ ਦੱਸਣਗੇ ਉਹ ਕੀ ਹੈ ਕਵਿਤਾ, ਕੀ ਹੈ ਸ਼ਾਇਰੀ, ਕੀ ਹੈ ਗਜ਼ਲ, ਫਿਰ ਉਹ ਸ਼ਾਇਰੀ, ਤੇ ਫਿਰ ਉਹਨਾਂ ਦੇ ਨਾਲ ਜਿਹੜੀ ਸਟੇਜ ਸਾਂਝੀ ਥੋੜਾ ਜਿਹਾ ਵਾਕਿਆ ਹੀ ਸ਼ੇਰੋ ਸ਼ਾਇਰੀ ਦਾ ਆਪਾਂ ਜਿਹੜਾ ਮਾਹੌਲ ਇਨਵਾਇਰਮੈਂਟ ਕ੍ਰੀਏਟ ਉਦਾਂ ਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।
ਕੀ ਬਾਤ ਹੈ! ਸੋ ਇਹਦਾ ਮਤਲਬ ਹੈ ਕਿ ਇਸ ਵਾਰ ਜਿਹੜੇ ਪਾਕਿਸਤਾਨੀ ਸਾਡੇ ਦੋਸਤ ਨੇ ਉਹ ਵੀ ਸ਼ਿਰਕਤ ਕਰ ਸਕਣਗੇ, ਕਿਉਂਕਿ ਮਕਬੂਲੀਅਤ ਜਿਹੜੀ ਆ ਉਹ ਆਪਣੇ ਆਪਣੇ ਇਲਾਕੇ ਦੇ ਵਿੱਚ ਆਪਣੇ ਸ਼ਾਇਰਾਂ ਦੀ ਹੁੰਦੀ ਹੈ, ਪਰ ਉਹ ਜੇਕਰ ਸਾਂਝੇ ਤੌਰ ਤੇ ਜਦੋਂ ਪਰਫਾਰਮ ਕਰਨ ਤਾਂ ਫੇਰ ਮੈਨੂੰ ਲੱਗਦਾ ਕਿ ਜਿਹੜੇ ਦਰਸ਼ਕ ਆ ਉਹਨਾਂ ਦਾ ਵੀ ਜਿਹੜਾ ਝੁਕਾਅ ਆ ਫੇਰ ਬਣਨਾ ਸ਼ੁਰੂ ਹੋ ਜਾਂਦਾ ਉਹਨਾਂ ਸ਼ਾਇਰਾਂ ਦੇ ਵੱਲ। ਸੋ ਬਹੁਤ ਵਧੀਆ, ਮੈਨੂੰ ਲੱਗਦਾ ਕਿ ਇੱਕ ਪਲੇਟਫਾਰਮ ਹੈ ਜਿੱਥੇ ਪਾਕਿਸਤਾਨੀ ਜਿਹੜੇ ਮਕਬੂਲ ਸ਼ਾਇਰ ਤਜੰਮਲ ਕਲੀਮ ਸਾਹਿਬ ਹੋਣਗੇ, ਔਰ ਉੱਥੇ ਨਾਲ ਹੀ ਨਾਲ ਸਾਡੇ ਜਿਹੜੇ ਕੁਛ ਆਪਣੇ ਭਾਈਚਾਰੇ ਦੇ ਜਿਹੜੇ ਕਵੀ ਆ ਉਹ ਵੀ ਸਿਲੈਕਟਡ ਕਵੀ ਜਿਵੇਂ ਤੁਸੀਂ ਦੱਸਿਆ ਉਹ ਉੱਥੇ ਪਰਫਾਰਮ ਕਰਨਗੇ। ਸੋ ਮਿਲੇ ਜੁਲੇ ਜਿਹੜੇ ਦਰਸ਼ਕ ਆ ਔਰ ਉਹਨਾਂ ਦੇ ਵਿੱਚ ਆਪਸੀ ਜਿਹੜੇ ਸੰਬੰਧ ਜਾਂ ਰਿਸ਼ਤੇ ਆ ਉਹਨਾਂ ਨੂੰ ਵੀ ਇੱਕ ਨਵੀਂ ਜਿਹੜੀ ਦਿਸ਼ਾ ਆ ਉਹ ਮਿਲੇਗੀ। ਟਾਣਾ ਸਾਹਿਬ, ਜਿਹੜਾ ਇਹ ਸਮਾਰੋਹ ਆ ਇਹ ਰੱਖਿਆ ਕਿਹੜੀ ਤਰੀਕ ਦਾ ਗਿਆ, ਕਿੰਨੇ ਵਜੇ ਦਾ, ਔਰ ਕਿੱਥੇ ਤੁਸੀਂ ਇਸ ਵਾਰ ਇਹਨੂੰ ਆਯੋਜਿਤ ਕਰਨ ਜਾ ਰਹੇ ਹੋ?
ਹਾਂਜੀ, ਸਾਊਥ ਈਸਟ ਦੇ ਵਿੱਚ ਐਕਲੇਟਨ ਸਬਰਬ ਐਕਲੇਟਨ, ਤੇ 2 ਸਤੰਬਰ ਨੂੰ ਹੈ ਜੀ, ਐਤਵਾਰ ਨੂੰ 2 ਵਜੇ। ਮਤਲਬ ਕਿ ਜਿਹੜਾ ਟਾਈਮ ਹੈ ਇਸ ਤਰ੍ਹਾਂ ਨਾਲ ਕੋਸ਼ਿਸ਼ ਕੀਤੀ ਹੈ ਵੀ ਜਿਵੇਂ ਕਿਸੇ ਨੇ ਕੋਈ ਤੜਕੇ ਸੁਬਾਹ ਕੋਈ ਪਾਰਟੀ ਹੈ ਜਾਂ ਗੁਰਦੁਆਰਾ ਸਾਹਿਬ ਜਾਣਾ, ਉਸ ਤੋਂ ਬਾਅਦ ਚਾਹੇ ਸ਼ਾਮ ਦੀ ਕੋਈ ਪਾਰਟੀ ਹੈ ਤਾਂ ਉਸ ਤੋਂ ਪਹਿਲਾਂ 2 ਤੋਂ 6 ਵਜੇ ਤੱਕ ਟਾਈਮ, ਸੰਡੇ 2 ਤਰੀਕ ਐਤਵਾਰ ਜਿਹੜਾ ਬਣਦਾ ਆਪਣਾ ਇਹ ਛੱਡ ਕੇ ਅਗਲੇ ਵਾਰੀ। ਹਾਂਜੀ, ਬਸ ਮਤਲਬ ਕਹਿ ਲੋ 2 ਹਫ਼ਤੇ ਤੋਂ ਘੱਟ ਹੀ ਰਹਿ ਗਿਆ ਜੀ ਟਾਈਮ, ਕਲੇਟਨ ਹਾਲ।
ਠੀਕ ਹੈ, ਤੇ ਇੱਥੇ ਪਹੁੰਚਣ ਦੇ ਲਈ ਜਾਂ ਫਿਰ ਇਸ ਇਵੈਂਟ ਦੇ ਵਿੱਚ ਦਾਖਲ ਹੋਣ ਦੇ ਲਈ ਕੋਈ ਟਿਕਟ ਵਗੈਰਾ ਰੱਖੀ ਗਈ ਹੈ?
$10 ਟਿਕਟ ਹੈ ਜੀ। ਹਾਂਜੀ, $10 ਟਿਕਟ।
ਸੋ ਟਿਕਟਾਂ ਦੀ ਇਨਕੁਆਇਰੀ ਦੇ ਲਈ ਟਾਣਾ ਸਾਹਿਬ ਜ਼ਰੂਰ ਦੱਸੋ ਕਿ ਕਿਹਨਾਂ ਨੂੰ ਸੰਪਰਕ ਕੀਤਾ ਜਾ ਸਕਦਾ ਹੈ ਤੇ ਕਿਸ ਤਰ੍ਹਾਂ ਇਹਦੇ ਵਿੱਚ ਸ਼ਾਮਲ ਹੋਇਆ ਜਾ ਸਕਦਾ ਹੈ।
ਹਾਂਜੀ, ਆਪਣੇ ਜਿਹੜੇ ਟੀਮ ਮੈਂਬਰ ਪੁਰਾਣੇ ਆ, ਕਿਸੇ ਨਾਲ ਵੀ ਸੰਪਰਕ ਕੀਤਾ ਜਾ ਸਕਦਾ, ਮੇਰੇ ਨਾਲ ਵੀ, ਮੈਂ ਵੀ ਆਪਣਾ ਨੰਬਰ ਛੱਡ ਦਿੰਦਾ। ਆਪਣੇ ਪੰਜਾਬ ਦੇ ਡਾਇਰੈਕਟਰ ਆ ਤੇਜਿੰਦਰ ਗਿੱਲ ਜੀ, ਤੇ ਜਾਂ ਸੁਡਾਣਾ ਬ੍ਰਦਰਸ ਆ, ਆਪਣੇ ਨਾਲ ਗੁਰਵਿੰਦਰ ਲੋਹਾਮ ਵੀ ਆ, ਬਲੀ ਸਿੰਘ ਵੀ ਆ, ਕੁਲਦੀਪ ਸਿੰਘ ਔਲਖ ਵੀ ਆ, ਨਿਸ਼ਾਨ ਵੀ ਆ, ਹੈਪੀ ਭੁੱਲਰ ਜਿਹਨਾਂ ਨੂੰ ਹਾਰਪ ਭੁੱਲਰ ਕਹਿੰਦੇ ਆ, ਹਰਸ਼ਨ ਜੋਤ ਆ, ਸਾਰੇ ਮਤਲਬ ਰੋਇਲ ਪ੍ਰੋਡਕਸ਼ਨ ਦੀ ਟੀਮ ਵੀ ਆਪਣੇ ਨਾਲ ਕਿਸੇ ਤਰੀਕੇ ਨਾਲ ਵੀ ਤੁਸੀਂ ਸੰਪਰਕ ਕਰ ਸਕਦੇ ਹੋ। ਕਾਵਸ਼ਾਰ ਦਾ ਪੇਜ ਵੀ ਆ, ਪੰਜਾਬ ਟੀਵੀ ਦਾ ਪੇਜ ਵੀ ਆ, ਤੁਹਾਡੇ ਥਰੂ ਵੀ ਆ ਸਕਦੇ ਆ, ਕਿਸੇ ਤਰੀਕੇ ਵੀ ਉਹ ਆਪਣਾ ਜਿਹੜਾ ਟਿਕਟ ਦਾ ਕਰਨਾ ਚਾਹੁੰਦੇ ਆ, ਜਾਂ ਮੌਕੇ ਤੇ ਵੀ ਆ ਕੇ ਕਲਿਟਨ ਹਾਲ ਦੇ ਵਿੱਚ ਤੁਸੀਂ ਟਿਕਟ ਲੈ ਸਕਦੇ। ਮੇਰਾ ਨੰਬਰ ਹੈਗਾ ਜੀ 0430-242-006, ਤੇ ਚਾਹੇ ਤੁਸੀਂ ਈਮੇਲ ਕਰ ਸਕਦੇ ਹੋ info@punjabtv.com.au ਤੇ
ਜੀ। ਸੋ ਅਸੀਂ ਆਪਣੇ ਸਾਰੇ ਸੁਣਨ ਵਾਲਿਆਂ ਨੂੰ ਦੱਸਦੇ ਜਾਈਏ ਕਿ ਕਾਵਸ਼ਾਰੀ ਮੈਲਬਨ 4 ਦਾ ਜਿਹੜਾ ਇਹ ਪੇਜ ਹੈ ਇਹ ਵੀ ਅਸੀਂ ਆਪਣੇ ਫੇਸਬੁੱਕ ਪੇਜ ਤੇ ਹੁਣੇ ਸਾਂਝਾ ਕਰ ਦਿਆਂਗੇ। ਜਿਹੜਾ ਪੋਸਟਰ ਹੈ ਉਹ ਸਾਂਝਾ ਕਰਨ ਤੋਂ ਬਾਅਦ ਤੁਸੀਂ ਉੱਥੇ ਵੀ ਜਿਹੜੇ ਕੰਟੈਕਟ ਨੰਬਰ ਹੈ ਉਹ ਤੁਸੀਂ ਵੇਖ ਸਕੋਗੇ ਔਰ ਤੁਸੀਂ ਸੰਪਰਕ ਕਰ ਸਕਦੇ ਹੋ। ਨਾਲ ਹੀ ਜਿਵੇਂ ਬੱਬਲ ਟਾਣਾ ਸਾਹਿਬ ਨੇ ਦੱਸਿਆ ਕਿ ਇਹਨਾਂ ਦਾ ਆਪਣਾ ਵੀ ਕਾਵਸ਼ਾਰੇ ਮੈਲਬਨ ਦਾ ਵੀ ਇੱਕ ਪੇਜ ਬਣਿਆ ਹੋਇਆ ਫੇਸਬੁੱਕ ਪੇਜ, ਤੁਸੀਂ ਉਹਨੂੰ ਵੀ ਫਾਲੋ ਕਰ ਸਕਦੇ ਹੋ। ਪੰਜਾਬ ਟੀਵੀ ਦੇ ਉੱਤੇ ਵੀ ਇਹ ਸਾਰੀ ਇਨਫੋਰਮੇਸ਼ਨ ਜਿਹੜੀ ਆ ਉਹ ਮੌਜੂਦ ਹੈ। ਸੋ ਜੇਕਰ ਤੁਸੀਂ ਸ਼ਾਇਰੀ ਦੇ ਨਾਲ, ਕਵਿਤਾ ਦੇ ਨਾਲ ਸੰਬੰਧ ਰੱਖਦੇ ਹੋ, ਪਿਆਰ ਕਰਦੇ ਹੋ, ਤਾਂ ਜ਼ਰੂਰ ਇਸ ਇਵੈਂਟ ਦਾ ਹਿੱਸਾ ਬਣੋ। ਬੱਬਲ ਟਾਣਾ ਸਾਹਿਬ, ਜਾਂਦੇ ਜਾਂਦੇ ਤੁਸੀਂ ਕੁਛ ਹੋਰ ਕਹਿਣਾ ਚਾਹੁੰਦੇ ਹੋਵੋ ਜੋ ਮੈਂ ਨਾ ਪੁੱਛ ਸਕੀ ਹੋਵਾਂ ਤਾਂ ਜ਼ਰੂਰ ਕਹੋ।
ਨਹੀਂ ਬਿਲਕੁਲ ਜੀ, ਤੁਸੀਂ ਬਿਲਕੁਲ ਸਾਰੀ ਗੱਲ ਇਨਫੋਰਮੇਸ਼ਨ ਜਿੰਨੀ ਕੁ ਆਪਾਂ ਨੂੰ ਚਾਹੀਦੀ ਸੀ ਤੁਸੀਂ ਪਹੁੰਚਾਈ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੀ ਟੀਮ ਦਾ, ਹਰਮਨ ਰੇਡੀਓ ਦਾ। ਪਰ ਮੈਂ ਇੱਕ ਗੱਲ ਇੱਥੇ ਕਹਿਣਾ ਚਾਹੁੰਦਾ ਕਿ ਕੱਲ ਆਫਤੇ ਅਸਲਮ ਦਾ ਜਿਹੜਾ ਪੋਸਟਰ ਰਿਲੀਜ਼ ਹੋਇਆ ਤੇ ਉੱਥੇ ਇੱਕ ਕ੍ਰੈਡਿਟ ਮਿਲਿਆ ਆਪਣੇ ਪੰਜਾਬੀਆਂ ਨੂੰ, ਤੇ ਮੈਨੂੰ ਉਹਦੀ ਬੜੀ ਖੁਸ਼ੀ ਹੈ। ਮੈਂ ਉਹ ਸਾਂਝੀ ਜ਼ਰੂਰ ਕਰੂੰਗਾ ਕਿ ਉਹ ਜਿਹੜੇ ਉੱਥੋਂ ਦੇ ਪਾਕਿਸਤਾਨ ਦੇ ਰੇਡੀਓ ਵਾਲੇ ਜਿਹੜੇ ਉੱਥੇ ਕੁਛ ਲੋਕ ਆਏ ਸੀ ਨਾ, ਉਹ ਕਹਿ ਰਹੇ ਸੀਗੇ ਵੀ ਆਹ ਕਿਸ ਸਾਡੇ ਆ, ਬੁਲਾ ਤੁਸੀਂ ਰਹੇ ਹੋ, ਆਸਿਫ ਅਸਲਮ ਨੂੰ ਤੁਸੀਂ ਬੁਲਾ ਰਹੇ ਹੋ, ਆਰਿਫ ਲੋਹਾਰ ਨੂੰ ਤੁਸੀਂ ਬੁਲਾ ਰਹੇ ਹੋ, ਤਜੰਮਲ ਕਲੀਮ ਸਾਹਿਬ ਨੂੰ ਤੁਸੀਂ ਬੁਲਾ ਰਹੇ ਹੋ, ਤੇ ਅਸੀਂ ਆ ਵੀ ਨੀ ਸਕਦੇ, ਸਾਡਾ ਤਾਂ ਸਿਰਫ ਆਉਣਾ ਹੀ ਬਣਦਾ ਵੀ ਸਾਡੇ ਆਪਦੇ ਆਰਟਿਸਟ ਇੱਥੇ ਆ ਰਹੇ ਆ ਤੇ ਸਾਡਾ ਆਉਣਾ ਬਣਦਾ। ਤੇ ਮੈਂ ਇਹੀ ਰਿਕੁਐਸਟ ਕਰਦਾ ਕਿ ਸਾਰਿਆਂ ਦਾ ਆਉਣਾ ਬਣਦਾ। ਪੰਜਾਬ ਆਪਣਾ ਸਾਂਝਾ ਹੀ ਹੈ ਜੀ, ਜੋ ਪੰਜਾਬੀ ਆਪਣੇ ਵਾਂਗੂ ਬੋਲਦੇ, ਆਪਣੇ ਵਰਗਾ ਉਹਨਾਂ ਦੇ ਦਿਲ ਚ ਵਿਰਾਗ, ਆਪਣੇ ਵਰਗਾ ਉਹਨਾਂ ਚ ਪਿਆਰ ਹੈ, ਸਾਂਝ ਪਾਉਣਾ ਚਾਹੁੰਦੇ ਆ, ਆਪਾਂ ਕੋਸ਼ਿਸ਼ ਕਰੀਏ ਕਿ ਮਿਲ ਜੇ ਸਾਰੇ ਇਕੱਠੇ ਉੱਥੇ ਜ਼ਰੂਰ ਹੋਈਏ। ਸਾਰੀ ਟੀਮ ਨੂੰ ਵੀ ਮੇਰੇ ਵੱਲੋਂ ਸੱਦਾ, ਤੁਹਾਨੂੰ ਵੀ ਪਲੀਜ਼, ਤੁਸੀਂ ਵੀ ਸਾਰੇ ਪਹੁੰਚੋ ਜੀ।
ਜੀ ਜ਼ਰੂਰ, ਅਸੀਂ ਵੀ ਗੁਜ਼ਾਰਿਸ਼ ਜ਼ਰੂਰ ਕਰਦੇ ਹਾਂ ਸਾਰੇ ਸਰੋਤਿਆਂ ਨੂੰ ਸੁਣਨ ਵਾਲਿਆਂ ਨੂੰ ਕਿ ਜ਼ਰੂਰ ਇਸ ਇਵੈਂਟ ਦਾ ਹਿੱਸਾ ਬਣਨ, ਔਰ ਜਿਹੜੀਆਂ ਜਿਵੇਂ ਤੁਸੀਂ ਕਿਹਾ ਵੀ ਦਿਲਾਂ ਤੋਂ ਜਿਹੜੀਆਂ ਦੂਰੀਆਂ ਤਾਂ ਉਹ ਕਦੇ ਵੀ ਨਹੀਂ ਪਈਆਂ, ਹਨਾ, ਅਸੀਂ ਦਿਲੋਂ ਸਾਰੇ ਬਹੁਤ ਨੇੜੇ ਆ, ਤੇ ਇਸ ਕਰਕੇ ਚਾਹੇ ਕੋਈ ਪਾਕਿਸਤਾਨ ਚ ਰਹਿੰਦਾ ਚਾਹੇ ਕੋਈ ਹਿੰਦੁਸਤਾਨ ਚ ਰਹਿੰਦਾ, ਜਿਹੜੇ ਪੰਜਾਬੀ ਆ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਆ, ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਆ, ਸਾਹਿਤ ਨੂੰ ਕਵਿਤਾ ਨੂੰ ਪਿਆਰ ਕਰਨ ਵਾਲੇ ਆ, ਉਹ ਹਮੇਸ਼ਾ ਹੀ ਇੱਕ ਦੂਜੇ ਨੂੰ ਮਿਲਣ ਦੇ ਲਈ ਉਤਾਵਲੇ ਰਹਿੰਦੇ ਆ ਤੇ ਸੁਣਨ ਦੇ ਲਈ ਉਤਾਵਲੇ ਰਹਿੰਦੇ ਆ। ਸੋ ਤੁਹਾਡਾ ਇਹ ਉਤਾਵਲਾਪਨ ਕਾਵਸ਼ਾਰੇ ਮੈਲਬਨ 4 ਪੂਰਾ ਕਰਨ ਜਾ ਰਿਹਾ। ਬੱਬਲ ਟਾਣਾ ਸਾਹਿਬ, ਤੁਹਾਡੀ ਇਸ ਜਾਣਕਾਰੀ ਦੇ ਲਈ ਔਰ ਸਾਡੇ ਸਰੋਤਿਆਂ ਦੇ ਨਾਲ ਜੁੜਨ ਦੇ ਲਈ ਬਹੁਤ ਬਹੁਤ ਧੰਨਵਾਦ।
ਬਹੁਤ ਬਹੁਤ ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ
ਜੀ, ਸ਼ੁਕਰੀਆ, ਸਤਿ ਸ਼੍ਰੀ ਅਕਾਲ। ਸੋ ਦੋਸਤੋ, ਇਹ ਸਨ ਬੱਬਲ ਟਹਿਣਾ ਸਾਹਿਬ ਜਿਹੜੇ ਕਿ ਪੰਜਾਬ ਟੀ ਤੇ ਇੰਡੀਆ ਤੋਂ ਨੁਮਾਇੰਦਗੀ ਕਰ ਰਹੇ ਸਨ ਕਾਵਸ਼ਾਰੇ ਮੈਲਬਨ 4 ਦੇ ਬਾਰੇ, ਸਾਨੂੰ ਆਪਣੀ ਜਾਣਕਾਰੀ ਜਿਹੜੀ ਸੀ ਸਾਡੇ ਸਰੋਤਿਆਂ ਤੱਕ ਪਹੁੰਚਾ ਰਹੇ ਸਨ। ਤੇ ਅਸੀਂ ਇੱਕ ਵਾਰ ਫਿਰ ਜ਼ਰੂਰ ਸੁਣਨ ਵਾਲਿਆਂ ਨੂੰ ਦੱਸ ਦਈਏ ਜੀ ਕਿ ਕਾਵਸ਼ਾਰੇ ਮੈਲਬਨ ਜਿਹੜਾ ਆਉਣ ਵਾਲੀ 2 ਸਤੰਬਰ ਨੂੰ ਹੋਣ ਜਾ ਰਿਹਾ, ਤੇ ਇਹ ਜਿਹੜਾ ਹਾਲ ਦੱਸਿਆ ਜੀ ਇਹਨਾਂ ਨੇ ਕਲੇਟਨ ਹਾਲ ਸਾਊਥ ਈਸਟ ਦੇ ਵਿੱਚ ਹੈ, 264 ਕਲੇਟਨ ਰੋਡ ਕਲੇਟਨ ਵਿਖੇ। ਸੋ ਇੱਥੇ ਤੁਸੀਂ ਜੇਕਰ ਪਿਆਰ ਕਰਦੇ ਹੋ ਕਵਿਤਾ ਦੇ ਨਾਲ ਤਾਂ ਜ਼ਰੂਰ ਹਾਜ਼ਰੀ ਭਰੋ। ਤੇ ਹੁਣ ਵੇਲਾ ਜਿਹੜਾ ਇੱਕ ਗੀਤ ਦਾ ਵੀ ਹੋ ਗਿਆ, ਗੀਤ ਤੋਂ ਪਹਿਲਾਂ ਇੱਕ ਮੈਸੇਜ ਆਪਾਂ ਲੈਣ ਹਰਜਿੰਦਰ ਸਿੰਘ ਦਾ ਈਮੇਲ ਦੇ ਜ਼ਰੀਏ ਸਾਂਝ ਪਾਈ ਹੈ। ਹਰਿੰਦਰ ਸਿੰਘ ਹੋਰਾਂ ਨੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਚੁਟਕਲੇ ਹਸਾਉਣ ਲਈ, ਅਖਾਣ ਸਮਝਾਉਣ ਲਈ ਤੇ ਖੇਡਾਂ ਸਿਹਤ ਬਣਾਉਣ ਲਈ। ਬਿਲਕੁਲ ਜੀ ਘੁੰਮਣ ਸਾਹਿਬ, ਬਹੁਤ ਬਹੁਤ ਪਹਿਲਾਂ ਤਾਂ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਤੇ ਬਿਲਕੁਲ ਜਿਹੜੀ ਇਹਨਾਂ ਸਾਰੀਆਂ ਚੀਜ਼ਾਂ ਦੀ ਜਿਹੜੀ ਜ਼ਰੂਰਤ ਆ, ਲੋੜ ਆ, ਉਹ ਸਾਡੀ ਜ਼ਿੰਦਗੀ ਦੇ ਵਿੱਚ ਅਹਿਮ ਹਿੱਸਾ ਜਿਹੜਾ ਰੱਖਦੀ ਆ। ਸੋ ਜਿਵੇਂ ਚੁਟਕਲੇ ਜਿਹੜੇ ਜੇ ਹਸਾਉਣ ਲਈ ਅਤੇ ਖਾਣ ਸਮਝਾਉਣ ਦੇ ਲਈ ਆ, ਹਨਾ। ਸੋ ਇਹ ਸਾਰੀਆਂ ਹੈ ਤਾਂ ਇੱਕ ਤਰ੍ਹਾਂ ਦੀਆਂ ਕਸਰਤਾਂ ਆ, ਕਿਉਂਕਿ ਹੱਸਣਾ ਜਿਹੜਾ ਉਹ ਵੀ ਇੱਕ ਕਸਰਤ ਆ, ਹਨਾ। ਜੇਕਰ ਅਸੀਂ ਹੱਸਦੇ ਹਾਂ ਸਾਡੀਆਂ ਜਿਹੜੀਆਂ ਮਾਸਪੇਸ਼ੀਆਂ ਖੁੱਲਦੀਆਂ, ਜੇਕਰ ਅਸੀਂ ਅਖਾਣਾ ਦੀ ਗੱਲ ਕਰਦੇ ਹਾਂ ਸਮਝਾਉਣ ਦੇ ਲਈ, ਤੇ ਸਾਡਾ ਜਿਹੜਾ ਦਿਮਾਗੀ ਕਸਰਤ ਜਿਹੜੀ ਆ ਉਹਨਾਂ ਦੇ ਨਾਲ ਹੁੰਦੀ ਆ। ਤੇ ਜੇ ਅਸੀਂ ਖੇਡਾਂ ਦੀ ਗੱਲ ਕਰੀਏ ਤਾਂ ਸਿਹਤ ਪੱਖੋਂ ਜਿਹੜੀ ਸਿਹਤ ਪੱਖੋਂ ਜਿਹੜਾ ਖੇਡਾਂ ਦਾ ਜਿਹੜਾ ਯੋਗਦਾਨ ਆ ਉਹ ਬਹੁਤ ਹੀ ਮਹੱਤਵਪੂਰਨ ਆ, ਹਨਾ, ਤੇ ਸਰੀਰਕ ਜਿਹੜੀਆਂ ਗਤੀਵਿਧੀਆਂ ਆ ਉਹਨਾਂ ਦੇ ਲਈ। ਸੋ ਘੁੰਮਣ ਸਾਹਿਬ ਬਹੁਤ ਧੰਨਵਾਦ, ਤੁਸੀਂ ਹਾਜ਼ਰੀ ਲਗਾਈ, ਆਪਾਂ ਤੁਹਾਡੇ ਸਾਰਿਆਂ ਦੇ ਸੁਨੇਹੇ ਇਸੇ ਤਰ੍ਹਾਂ ਲੈਂਦੇ ਰਵਾਂਗੇ। ਫਿਲਹਾਲ ਇੱਕ ਗੀਤ ਤੁਹਾਡੀ ਨਜ਼ਰ ਕਰਦੇ ਹਾਂ, ਗੀਤ ਤੋਂ ਬਾਅਦ ਬਹੁਤ ਜਲਦੀ ਵਾਪਸ ਆਉਂਦੇ ਹਾਂ, ਕੋਸ਼ਿਸ਼ ਕਰਦੇ ਹਾਂ ਕਿ ਸਿਮਰਦੀਪ ਹੋਰਾਂ ਨੂੰ ਅਸੀਂ ਨਾਲ ਜੋੜ ਸਕੀਏ ਤੇ ਪ੍ਰੋਗਰਾਮ ਦੇ ਵਿੱਚ ਅਗਲੀ ਜਿਹੜੀ ਗੱਲਬਾਤ ਹੈ ਉਹ ਅਸੀਂ ਉਹਨਾਂ ਦੇ ਨਾਲ ਕੁਝ ਜਾਣਕਾਰੀਆਂ ਲੈ ਕੇ ਆ ਰਹੇ ਹਾਂ। ਕੀ ਕਹਿ जी दोस्तों निमरत खहरा दी आवाज दे विच गीत तुसी सुनिया ते उम्मीद करदे आ जरूर पसंद आया होना ते देखो गीत पसंद आया होना ते तुहाडा साथ सानू बड़ा पसंद आंदा है इस करके साथ ना छड्डिया करो विचों ते तुहाडे जदों जिहड़े मैसेजेस आ ना ओह आउंदे रहिंदे आ तां इक सुकून जिहा मिलदा रहिंदा है ते इह सुकून जिहड़ा है ना इह साडी हिम्मत वी वधाउंदा है ते इस करके तुहाडी हाजरी जिहड़ी आ ओह बहुत जरूरी हुंदी आ प्रोग्राम दे विच ते देखो जिवें सानू तुहाडी उड़ीक रहिंदी आ तुहानू वी साडे जिहड़े प्रेजेंटर आ उहनां दी उड़ीक रहिंदी आ ते इक लम्मी उड़ीक जिहड़ी आ ओह विच विच साडे लई बणदी रहिंदी आ सिमरदीप होरां दे नाल हैना क्योंकि सिमरदीप होरां दी जिहड़ी गैर हाजरी आ बहुत सारे दोस्तां नू रड़कदी आ जिवें सानू तुहाडी गैर हाजरी रड़कदी आ हैना बहुत सारे दोस्त जिहड़े जी वख-वख प्रोग्रामां दे विच जुड़दे आ पर जदों कदे ਹੁੰਦਾ ਕਿ ਦੂਸਰੇ ਪ੍ਰੋਗਰਾਮ ਦੇ ਵਿੱਚ ਤਾਂ ਆਇਆ ਇਸ ਪ੍ਰੋਗਰਾਮ ਚ ਨਹੀਂ ਆਏ ਜਿਵੇਂ ਅਸੀਂ ਕੁਲਦੀਪ ਕੌਰ ਹੋਰਾਂ ਦੀ ਗੱਲ ਕਰੀਏ ਉਹਨਾਂ ਨੇ ਕੱਲ ਇੱਕ ਨਵੇਂ ਜੀਵਨ ਦੀ ਸ਼ੁਰੂਆਤ ਕੀਤੀ ਹੈ ਤੇ ਉਹਨਾਂ ਨੂੰ ਇੱਕ ਵਾਰ ਫਿਰ ਅਸੀਂ ਵਧਾਈ ਵੀ ਪੇਸ਼ ਕਰਦੇ ਹਾਂ ਤੇ ਨਾਲ ਹੀ ਨਾਲ ਜਿਹੜੀ ਮਾਫੀ ਉਹ ਅਸੀਂ ਪਹਿਲਾਂ ਵੀ ਦਰਜ ਕਰ ਦਿੱਤੀ ਹੈ ਉਹਨਾਂ ਨੂੰ ਅਸੀਂ ਨਿੱਜੀ ਤੌਰ ਦੇ ਉੱਤੇ ਵੀ ਜ਼ਰੂਰ ਜਿਹੜੀ ਇਹ ਮਾਫੀ ਉਹ ਦਰਜ ਕਰਾਂਗੇ ਕਿ ਉਹਨਾਂ ਦੇ ਨਵੇਂ ਸਫ਼ਰ ਦੀ ਸ਼ੁਰੂਆਤ ਮੈਲਬਰਨ ਦੇ ਵਿੱਚ ਹੋਈ ਹੈ ਤੇ ਉਹਨਾਂ ਦਾ ਇਹ ਨਵਾਂ ਸਫ਼ਰ ਜਿਹੜਾ ਸੁੱਖਾਂ ਲੱਦਾ ਹੋਵੇ ਖੁਸ਼ੀਆਂ ਲੱਦਾ ਹੋਵੇ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਹਾਂ ਤੇ ਇਹਦੇ ਨਾਲ ਹੀ ਸਿਮਰਦੀਪ ਹੋਰਾਂ ਦੀ ਗੱਲ ਮੈਂ ਜ਼ਰੂਰ ਕਰਾਂ ਕਿ ਸਿਮਰਦੀਪ ਹੋਰਾਂ ਦੀ ਜਿਹੜੀ ਗੈਰ ਹਾਜ਼ਰੀ ਕਈ ਵਾਰ ਬਹੁਤ ਲੰਮੀ ਹੋ ਜਾਂਦੀ ਹੈ ਕਿਉਂਕਿ ਪ੍ਰੋਗਰਾਮ ਦੇ ਵਿੱਚ ਮੁਲਾਕਾਤਾਂ ਜਿਹੜੀਆਂ ਉਹ ਕਈ ਵਾਰ ਵੱਧ ਜਾਂਦੀਆਂ ਤੇ ਉਹਨਾਂ ਦੇ ਨਾਲ ਮੁਲਾਕਾਤ ਦਾ ਜਿਹੜਾ ਮੌਕਾ ਉਹ ਘੱਟ ਜਾਂਦਾ ਸੀ ਹੁਣ ਮੈਂ ਜਿਹੜਾ ਹੋਰ ਜ਼ਿਆਦਾ ਤੁਹਾਨੂੰ ਉਡੀਕ ਨਾ ਕਰਾਵਾਂ ਸਿਮਰਦੀਪ ਇਸ ਵੇਲੇ ਪ੍ਰੋਗਰਾਮ ਚ ਸ਼ਾਮਿਲ ਹੋ ਚੁੱਕੇ ਆ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਆ ਜੀ ਸਿਮਰਦੀਪ ਬਹੁਤ ਬਹੁਤ ਸਵਾਗਤ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਅਮਨਦੀਪ ਜੀ ਤੇ ਹਰਮਨ ਰੇਡੀਓ ਦੀ ਸਾਰੀ ਟੀਮ ਨੂੰ ਤੇ ਸਾਰੇ ਲਿਸਨਰਸ ਨੂੰ ਬਹੁਤ ਹੀ ਪਿਆਰ ਭਰੀ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਤੇ ਜਿੱਦਾਂ ਕਿ ਤੁਸੀਂ ਕਿਹਾ ਅਮਨਦੀਪ ਜੀ ਕਿ ਜਿੱਦਾਂ ਲਿਸਨਰਸ ਨੂੰ ਰੜਕਦਾ ਰਹਿੰਦਾ ਮੈਨੂੰ ਆਪ ਕਈ ਵਾਰੀ ਏਦਾਂ ਲੱਗਦਾ ਹੈ ਕਿ ਜੇ ਮੈਂ ਰੇਡੀਓ ਨਾ ਕਰਾਂ ਜਾਂ ਸਵੇਰੇ ਸਵੇਰੇ ਟਿਊਜ਼ਡੇ ਨੂੰ ਅਕਸਰ ਦਿਮਾਗ ਚ ਇਹ ਹੁੰਦਾ ਹੈ ਕਿ ਅੱਜ ਰੇਡੀਓ ਕਰਨਾ ਤੇ ਨਾ ਕਰੋ ਤੇ ਇੱਕ ਏਦਾਂ ਲੱਗਦਾ ਰਹਿੰਦਾ ਕਿ ਸਾਰਾ ਹਫ਼ਤਾ ਕੁਛ ਨਾ ਕੁਛ ਜਿੱਦਾਂ ਮਿਸਿੰਗ ਜਾ ਰਿਹਾ ਤੇ ਚੰਗਾ ਲੱਗਦਾ ਜੇ ਤੁਸੀਂ ਥੋੜੀ ਦੇਰ ਵਾਸਤੇ ਹੀ ਜਿੱਦਾਂ ਉਹ ਕਹਿੰਦੇ ਨਾ ਇੱਕ ਸ਼ਡਿਊਲ ਜਿਹਾ ਬਣ ਜਾਂਦਾ ਤੁਹਾਡਾ ਕਿ ਉੱਠਦਿਆਂ ਸਾਰ ਤੁਸੀਂ ਇਹ ਕਰਨਾ ਸਵੇਰੇ ਉੱਠਦਿਆਂ ਸਾਰ ਕਈਆਂ ਦਾ ਹੁੰਦਾ ਜਿੱਦਾਂ ਉੱਠਦਿਆਂ ਸਾਰ ਪਾਣੀ ਪੀਣਾ ਫਿਰ ਨਾਸ਼ਤਾ ਫਿਰ ਏਦਾਂ ਨਾ ਤੇ ਜੇ ਤੁਸੀਂ ਪਾਣੀ ਵੀ ਨਾ ਪੀਓ ਤਾਂ ਏਦਾਂ ਲੱਗਦਾ ਕਿ ਕੁਛ ਅੱਜ ਸਾਰਾ ਦਿਨ ਲੱਗਦਾ ਰਹਿੰਦਾ ਕਿ ਕੁਛ ਨਾ ਕੁਛ ਅੱਜ
ਮਿਸਿੰਗ ਹੈ ਬਿਲਕੁਲ
ਬਿਲਕੁਲ ਮੇਰੇ ਨਾਲ ਵੀ ਏਦਾਂ ਹੁੰਦਾ ਕਿ ਮੈਂ ਰੇਡੀਓ ਤੇ ਕਈ ਵਾਰੀ ਏਦਾਂ ਹੁੰਦਾ ਮੈਂ ਆਨਲਾਈਨ ਭਾਵੇਂ ਨਾ ਹੋਵਾਂ ਪਰ ਮੈਂ ਆਨ ਜ਼ਰੂਰ ਕਰ ਲੈਂਦੀ ਹਾਂ ਵੀ ਜੇ ਕਿਤੇ 10-15 ਮਿੰਟ ਬਚਦੇ ਹੋਣ ਤਾਂ ਮੈਂ ਆਪਣੀ ਹਾਜ਼ਰੀ ਲਵਾ ਜਾਂ ਪਰ ਆਪਾਂ ਜਿਹੜੇ ਲਿਸਨਰਸ ਦੀ ਜਿਹੜੇ ਆਪਾਂ ਇਨਫੋਰਮੇਸ਼ਨ ਜਿਹੜੀ ਉਹਨਾਂ ਨੂੰ ਦੇਣੀ ਹੁੰਦੀ ਹੈ ਜਿਹੜੇ ਲੋਕ ਸਮਾਜ ਵਾਸਤੇ ਕੁਛ ਕਰ ਰਹੇ ਨੇ ਜਾਂ ਆਪਣੀ ਸੋਸਾਇਟੀ ਵਾਸਤੇ ਕੁਛ ਕਰ ਰਹੇ ਨੇ ਉਹਨਾਂ ਦੀ ਇੰਟਰਵਿਊ ਬਹੁਤ ਜ਼ਰੂਰੀ ਹੋ ਜਾਂਦੀ ਹੈ ਕਿਸੇ ਵੇਲੇ ਕਿਉਂਕਿ ਮੇਰੇ ਵਰਗੀ ਤਾਂ ਵਿਹਲੀ ਆ ਨਾ ਆ ਗਏ ਤੇ ਚਲੋ ਗੱਲਾਂ ਬਾਤਾਂ ਕਰਨ ਆਉਣਾ ਜਿਹੜੇ ਲੋਕ ਕੁਛ ਕਰ ਰਹੇ ਉਹਨਾਂ ਦੀ ਪਹਿਲਾਂ ਹੈ ਜੀ ਜ਼ਰੂਰਤ ਹੈ ਜੀ ਸਮਾਜ ਨੂੰ ਵੀ ਤੇ ਸਾਨੂੰ ਵੀ ਸੋ ਜਿਹੜੀ ਅੱਜ ਆਪਾਂ ਹਾਂਜੀ ਇਨਫੋਰਮੇਸ਼ਨਾਂ ਜਿਹੜੀਆਂ ਆਪਾਂ ਦਰਸ਼ਕਾਂ ਨਾਲ ਅੱਜ ਸ਼ੇਅਰ ਕਰਨੀਆਂ ਜੀ ਅਮਰਦੀਪ ਜੀ
ਹਾਂਜੀ ਬਿਲਕੁਲ ਆਪਾਂ ਜਿਹੜੀਆਂ ਇਨਫੋਰਮੇਸ਼ਨ ਜਾਂ ਜਾਣਕਾਰੀਆਂ ਉਹ ਵੀ ਜ਼ਰੂਰ ਸਾਂਝੀਆਂ ਕਰਾਂਗੇ ਤੇ ਨਾਲ ਹੀ ਨਾਲ ਮੈਂ ਰੇਡੀਓ ਦੀ ਗੱਲ ਕਰਾਂ ਤਾਂ ਸਿਮਰ ਰੇਡੀਓ ਵੀ ਇੱਕ ਤਰ੍ਹਾਂ ਦਾ ਨਸ਼ਾ ਹੀ ਆ ਕਿਉਂਕਿ ਹਰ ਇੱਕ ਇਨਸਾਨ ਨੂੰ ਅਲੱਗ ਅਲੱਗ ਤਰ੍ਹਾਂ ਦੇ ਨਸ਼ੇ ਦੇਖੋ ਚਾਹ ਪੀਣ ਵਾਲਾ ਵੀ ਜਿਹੜਾ ਉਹ ਇੱਕ ਤਰ੍ਹਾਂ ਨਸ਼ੇੜੀ ਹੁੰਦਾ ਹਨਾ ਉਹਦਾ ਵੀ ਅਮਲ ਜਿਹੜਾ ਜਦੋਂ ਸਮਾਂ ਹੋ ਜਾਂਦਾ ਵੀ ਚਾਹ ਪੀਣ ਦਾ ਵੀ ਉਹਦਾ ਵੀ ਅਮਲ ਜਿਹੜਾ ਉਹ ਟੁੱਟਦਾ ਲੱਗਦਾ ਉਹਨੂੰ ਹਨਾ ਇਸੇ ਤਰ੍ਹਾਂ ਹੋਰ ਬਹੁਤ ਤਰ੍ਹਾਂ ਦੇ ਨਸ਼ੇ ਆ ਪਰ ਜਿਹੜਾ ਰੇਡੀਓ ਦਾ ਨਸ਼ਾ ਜਿਹਨੂੰ ਲੱਗ ਜਾਂਦਾ ਨਾ ਉਹ ਵੀ ਬੜਾ ਅਥਰਾ ਨਸ਼ਾ ਆ ਕਿਉਂਕਿ ਇਸ ਨਸ਼ੇ ਦੀ ਮੈਂ ਗੱਲ ਕਰਾਂ ਬੜੇ ਪਹਿਲੇ ਸਮੇਂ ਦੇ ਵਿੱਚ ਜਦੋਂ ਗੱਲ ਉਹ 95-96 ਦੀ ਹੋਣੀ ਆ ਉਹਨਾਂ ਦਿਨਾਂ ਦੇ ਵਿੱਚ ਕੀ ਹੁੰਦਾ ਸੀਗਾ ਕਿ ਜਿਹੜੇ ਲੋਕ ਤਾਂ ਰੇਡੀਓ ਦੇ ਨਾਲ ਜੁੜੇ ਹੋਏ ਆ ਪਹਿਲਾਂ ਤੋਂ ਜਿਵੇਂ ਗੁਰਬਾਣੀ ਸ਼ਬਦ ਹਨਾ ਜਾਂ ਬਹੁਤ ਸਾਰੇ ਹੋਰ ਫੌਜੀ ਵੀਰਾਂ ਲਈ ਪ੍ਰੋਗਰਾਮ ਆਕਾਸ਼ਵਾਣੀ ਤੋਂ ਜਦੋਂ ਪ੍ਰਸਾਰਿਤ ਹੁੰਦਾ ਰਿਹਾ ਹੁਣ ਵੀ ਹੁੰਦਾ ਹਨਾ ਤੇ ਉਹ ਤਾਂ ਚਲੋ ਸੁਣਦੇ ਹੁੰਦੇ ਸੀ ਦੁਕਾਨਾਂ ਤੇ ਰੇਡੀਓ ਜਿਹੜੇ ਵੱਜਦੇ ਹੁੰਦੇ ਸੀ ਪਰ ਜੇਕਰ ਕੋਈ ਹੱਥ ਚ ਫੜ ਕੇ ਜਿਹੜੇ ਟਰਾਂਜਿਸਟਰ ਵਗੈਰਾ ਫੜ ਕੇ ਜੇ ਕੋਈ ਸੁਣਦਾ ਸੀ ਤਾਂ ਸਾਰੇ ਕਹਿੰਦੇ ਸੀ ਵੀ ਤੂੰ ਭਈਆ ਕਿਉਂਕਿ ਆਮ ਤੌਰ ਤੇ ਜਿਹੜੇ ਸਾਡੇ ਪ੍ਰਵਾਸੀ ਮਜ਼ਦੂਰ ਹੁੰਦੇ ਸੀ ਹਨਾ ਉਹਨਾਂ ਦੇ ਕੋਲ ਹੱਥ ਦੇ ਵਿੱਚ ਏਦਾਂ ਟਰਾਂਜਿਸਟਰ ਵਗੈਰਾ ਫੜਿਆ ਤੇ ਉਹ ਹਰ ਜਗ੍ਹਾ ਆਪਣੇ ਨਾਲ ਰੇਡੀਓ ਉਹ ਲੈ ਕੇ ਜਾਂਦੇ ਸੀਗੇ ਤੇ ਹਰ ਵੇਲੇ ਉਹ ਰੇਡੀਓ ਜਿਹੜਾ ਸੀ ਉਹ ਚੱਲਦਾ ਰਹਿੰਦਾ ਸੀ ਤੇ ਆਕਾਸ਼ਵਾਣੀ ਦੇ ਵਿੱਚ ਵੀ ਜਦੋਂ ਆਪਾਂ ਕੰਮ ਕਰਦੇ ਸੀ ਤੇ ਉੱਥੇ ਵੀ ਜਿਹੜੇ ਜ਼ਿਆਦਾਤਰ ਜਿਹੜੇ ਸੁਨੇਹੇ ਆਉਂਦੇ ਸੀਗੇ ਉਹ ਸਾਨੂੰ ਜਾਂ ਤਾਂ ਜਿਹੜੇ ਬਿਜ਼ਨੈਸਿਸ ਚੱਲਦੇ ਆ ਉਹਨਾਂ ਦੇ ਆਉਂਦੇ ਹੁੰਦੇ ਸੀਗੇ ਜਾਂ ਫਿਰ ਜਿਹੜੇ ਪ੍ਰਵਾਸੀ ਮਜ਼ਦੂਰ ਆ ਇਹਨਾਂ ਦੇ ਵੀ ਬਹੁਤ ਮਤਲਬ ਉਸ ਵੇਲੇ ਨਾ ਇੱਕ ਪੀਲੇ ਜਿਹੇ ਰੰਗ ਦਾ ਕਾਰਡ ਹੁੰਦਾ ਸੀ ਪੋਸਟ ਕਾਰਡ ਹੁੰਦਾ ਸੀਗਾ ਉਹਦੇ ਉੱਤੇ ਉਹ ਸੁਨੇਹੇ ਆਉਂਦੇ ਹੁੰਦੇ ਸੀ ਤੇ ਜਦੋਂ ਅਸੀਂ ਡਿਊਟੀ ਕਰਕੇ ਘਰ ਜਾਣਾ ਤੇ ਬਹੁਤ ਵਾਰ ਆਪਣੇ ਜਿਹੜੇ ਜਾਣੂ ਹੁੰਦੇ ਆ ਲੋਕ ਉਹਨਾਂ ਨੇ ਸਾਨੂੰ ਪੁੱਛਣਾ ਵੀ ਤੁਹਾਨੂੰ ਉਹ ਚਿੱਠੀਆਂ ਆਉਂਦੀਆਂ ਵੀ ਹੈਗੀਆਂ ਕਿ ਤੁਸੀਂ ਵੈਸੇ ਹੀ ਨਾਮ ਪੜ੍ਹ ਦਿੰਦੇ ਆ ਹਨਾ ਤੇ ਫਿਰ ਅਸੀਂ ਦੱਸੀਦਾ ਹੁੰਦਾ ਸੀ ਕਿ ਨਹੀਂ ਵਾਕਈ ਜੀ ਉਹ ਚਿੱਠੀਆਂ ਆਉਂਦੀਆਂ ਆ ਉਹ ਕਾਰਡ ਜਿਹੜੇ ਆ ਉਹ ਵਾਕਈ ਸਾਨੂੰ ਪਹੁੰਚਦੇ ਆ ਹਨਾ ਉਹਨਾਂ ਦਾ ਜਿਹੜਾ ਪਿਆਰ ਆ ਬੰਡਲਾਂ ਦੇ ਬੰਡਲ ਜਿਹੜੇ ਸੀਗੇ ਉਹਨਾਂ ਨੂੰ ਰਬੜ ਪਾ ਕੇ ਉਹ ਜਿਹੜੀ ਸਾਡੀ ਕਿਊ ਸ਼ੀਟ ਦੇ ਨਾਲ ਨੱਥੀ ਕੀਤੇ ਜਾਂਦੇ ਸੀਗੇ ਤੇ ਉਸ ਦਿਨ ਦੇ ਲਈ ਅੱਛਾ ਜਦੋਂ ਫਿਰ ਫੋਨ ਕਾਲਸ ਦਾ ਸਿਲਸਿਲਾ ਸ਼ੁਰੂ ਹੋਇਆ ਤੇ ਫੋਨ ਕਾਲਸ ਜਿਹੜੀਆਂ ਸੀ ਉਹ ਵੀ ਅੰਤਾਂ ਦੀਆਂ ਆਉਂਦੀਆਂ ਸੀਗੀਆਂ ਪਰ ਕਹਿੰਦੇ ਹੁੰਦੇ ਵੀ ਇਹ ਵੀ ਸੁਭਾਵਿਕ ਜਿਹਾ ਰਿਸ਼ਤਾ ਹੁੰਦਾ ਰੇਡੀਓ ਦੇ ਨਾਲ ਪਰ ਜਦੋਂ ਅਸੀਂ ਏਦਾਂ ਟਰਾਂਜਿਸਟਰ ਫੜ ਕੇ ਜਦੋਂ ਫਿਰ ਤੁਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਜਦੋਂ ਤੁਹਾਡਾ ਇੱਕ ਲਗਾਵ ਹੋ ਜਾਂਦਾ ਤੁਹਾਡਾ ਇੱਕ ਰਿਸ਼ਤਾ ਬਣ ਜਾਂਦਾ ਹਨਾ ਤੇ ਉਹ ਲਗਾਵ ਜਿਹੜਾ ਆ ਫਿਰ ਉਹ ਹੁੰਦਾ ਕਿ ਤੁਹਾਨੂੰ ਆਦਤ ਪੈ ਜਾਂਦੀ ਹੈ ਉਸ ਚੀਜ਼ ਦੀ ਤੇ ਉਹ ਇੱਕ ਨਸ਼ੇ ਵਾਂਗ ਹੀ ਲੱਗ ਜਾਂਦੀ ਹੈ ਤੇ ਇਸੇ ਤਰ੍ਹਾਂ ਇਹ ਉਦੋਂ ਦਾ ਹੀ ਲੱਗਿਆ ਹੋਇਆ ਜਿਹੜਾ ਨਸ਼ਾ ਨਾ ਉਹ ਅੱਜ ਤੱਕ ਚਲੋ ਕਹਿੰਦੇ ਕਿ ਇਹਦਾ ਜਿਹੜਾ ਅਸਰ ਆ ਉਹ ਬੜਾ ਸੁਚਾਰੂ ਰਿਹਾ ਆ ਸਾਰਥਕ ਰਿਹਾ ਆ ਕਿਉਂਕਿ ਨਸ਼ਿਆਂ ਦਾ ਜਿਹੜਾ ਅਸਰ ਹੁੰਦਾ ਆ ਉਹ ਵੈਸੇ ਬੜਾ ਢਾਹੂ ਹੁੰਦਾ ਪਰ ਰੇਡੀਓ ਇੱਕ ਇਹੋ ਜਿਹਾ ਮਾਧਿਅਮ ਆ ਇਹੋ ਜਿਹਾ ਨਸ਼ਾ ਆ ਜਿਹਦਾ ਜਿਹੜਾ ਅਸਰ ਆ ਉਹ ਬਹੁਤ ਹੀ ਸੁਚਾਰੂ ਆ ਬਹੁਤ ਸਾਰਥਕ ਆ ਹਨਾ ਤੇ ਇਹਦੇ ਲਈ ਚਲੋ ਆਪਾਂ ਇੱਕ ਦੂਸਰੇ ਨੂੰ ਜ਼ਰੂਰ ਵਧਾਈ ਦਿੰਨੇ ਆ ਵੀ ਆਪਾਂ ਇਸ ਨਸ਼ੇ ਦੇ ਨਾਲ ਹੀ ਜੁੜਿਆ ਇਹਦੇ ਹੀ ਆਦੀ ਹੋਏ ਆ ਤੇ ਇਹਦੇ ਇਹਦਾ ਆਦੀ ਹੋਣਾ ਕੋਈ ਮਾੜੀ ਗੱਲ ਨਹੀਂ ਆ ਹਨਾ ਤੇ ਜਿਵੇਂ ਤੁਸੀਂ ਜਾਣਕਾਰੀ ਦੀ ਗੱਲ ਕੀਤੀ ਆ ਅਸੀਂ ਪਿਛਲੇ ਦਿਨਾਂ ਦੇ ਵਿੱਚ ਇੱਕ ਇੰਟਰਵਿਊ ਵੀ ਕੀਤੀ ਸੀ ਭਾਈ ਦਵਿੰਦਰ ਸਿੰਘ ਸੋਢੀ ਹੋਰਾਂ ਦੇ ਨਾਲ ਜਿਹੜੇ ਕਿ ਵਿਸ਼ੇਸ਼ ਤੌਰ ਤੇ ਇਹਨਾਂ ਦਿਨਾਂ ਦੇ ਵਿੱਚ ਮੈਲਬਨ ਦੇ ਵਿੱਚ ਪਹੁੰਚੇ ਹੋਏ ਆ ਭਲੋ ਭਲੋਰੇ ਕੀਰਤਨੀਆਂ ਇੱਕ ਕੀਰਤਨ ਕੰਪੀਟੀਸ਼ਨ ਕੀਰਤਨ ਮੁਕਾਬਲਾ ਜਿਹੜਾ ਆ ਉਹ ਕਰਵਾਇਆ ਜਾ ਰਿਹਾ ਬਰਕਤ ਆਡੀਓ ਡਿਜੀਟਲ ਮੈਗਜ਼ੀਨ ਵੱਲੋਂ ਤੇ ਉਹਨਾਂ ਵੱਲੋਂ ਜਿਹੜੀ ਇੱਕ ਅਨਾਊਂਸਮੈਂਟ ਸੀ ਕਿ ਉਹਨਾਂ ਦੇ ਜਿਹੜੇ ਕੁਆਟਰ ਫਾਈਨਲ ਆ ਉਹ ਇਸ ਵੇਲੇ ਚੱਲ ਰਹੇ ਨੇ ਜਿਹੜੇ ਕਿ ਕੱਲ ਹੀ ਸ਼ੁਰੂ ਹੋਏ ਆ ਕੀਸਬਰੋ ਗੁਰਦੁਆਰਾ ਸਾਹਿਬ ਦੇ ਵਿੱਚ ਤੇ 20-21-22 ਤਰੀਕ ਦੇ ਨੇ ਤੇ ਇਸ ਤੋਂ ਬਾਅਦ ਜਿਹੜਾ ਜੀ ਸੈਮੀ ਫਾਈਨਲ ਹੈ ਉਹ ਕ੍ਰੇਗੀਵਨ ਗੁਰਦੁਆਰਾ ਸਾਹਿਬ ਦੇ ਵਿੱਚ 23-24 ਤਰੀਕ ਨੂੰ ਹੋਣਾ 11 ਵਜੇ ਤੋਂ ਸ਼ਾਮ 6 ਵਜੇ ਤੱਕ ਇਹ ਮੁਕਾਬਲੇ ਜਿਹੜੇ ਆ ਇਹ ਚੱਲਣਗੇ ਤੇ ਇਸ ਤੋਂ ਬਾਅਦ ਜਿਹੜਾ ਫਾਈਨਲ ਮੁਕਾਬਲਾ ਜੀ ਉਹ ਹੋਣਾ ਹੈ ਬਲੈਕਬਰਨ ਗੁਰਦੁਆਰਾ ਸਾਹਿਬ ਦੇ ਵਿੱਚ 25-26 ਅਗਸਤ ਨੂੰ ਸੋ ਇਹ ਮੁਕਾਬਲੇ ਜਿਹੜੇ ਆ ਜੀ ਇਹ ਸ਼ੁਰੂ ਹੋ ਜਾਣੇ 25 ਤਰੀਕ ਨੂੰ 11 ਵਜੇ ਤੋਂ 8 ਵਜੇ ਤੱਕ ਹੋਣਗੇ ਜਦਕਿ 26 ਨੂੰ ਜਿਹੜੀ ਲਾਸਟ ਡੇਟ ਹੈ ਫਾਈਨਲ ਮੁਕਾਬਲਿਆਂ ਦੀ ਉਸ ਦਿਨ 12 ਵਜੇ ਤੋਂ ਸ਼ੁਰੂ ਹੋ ਕੇ ਲੇਟ ਨਾਈਟ ਤੱਕ ਜਿਹੜੇ ਇਹ ਮੁਕਾਬਲੇ ਚੱਲਣੇ ਆ ਸੋ ਜਿਹੜੇ ਵੀ ਇਸ ਵੇਲੇ ਸਰੋਤੇ ਸਾਨੂੰ ਸੁਣ ਰਹੇ ਨੇ ਜੇਕਰ ਤੁਸੀਂ ਇਹਨਾਂ ਮੁਕਾਬਲਿਆਂ ਦਾ ਜਿਹੜਾ ਹਿੱਸਾ ਤਾਂ ਨਹੀਂ ਹੁਣ ਬਣ ਸਕੋਗੇ ਪਰ ਜੇਕਰ ਦਰਸ਼ਕਾਂ ਦੇ ਰੂਪ ਦੇ ਵਿੱਚ ਸੰਗਤ ਦੇ ਰੂਪ ਦੇ ਵਿੱਚ ਖਾਸ ਤੌਰ ਤੇ ਜੇਕਰ ਤੁਸੀਂ ਉੱਥੇ ਹਾਜ਼ਰੀ ਭਰਨਾ ਚਾਹੋ ਤਾਂ ਤੁਸੀਂ ਜ਼ਰੂਰ ਪਹੁੰਚੋ ਜੀ ਤਿੰਨਾਂ ਗੁਰਦੁਆਰਾ ਸਾਹਿਬਾਨ ਦੇ ਵਿੱਚ ਆਯੋਜਿਤ ਕੀਤੇ ਗਏ ਨੇ ਕੁਆਟਰ ਫਾਈਨਲ ਸੈਮੀ ਫਾਈਨਲ ਤੇ ਫਾਈਨਲ ਸੋ 25-26 ਨੂੰ ਜਿਹੜੇ ਫਾਈਨਲ ਮੁਕਾਬਲੇ ਆ ਉਹ ਬਲੈਕਬਰਨ ਗੁਰਦੁਆਰਾ ਸਾਹਿਬ ਵਿਖੇ ਹੋਣੇ ਆ ਸੋ ਤੁਸੀਂ 11 ਵਜੇ 25 ਤਰੀਕ ਨੂੰ ਉੱਥੇ ਪਹੁੰਚ ਕੇ ਉਹਨਾਂ ਜਿਹੜੇ ਵੀ ਉੱਥੇ ਭਾਗੀਦਾਰ ਨੇ ਪਾਰਟੀਸੀਪੈਂਟਸ ਨੇ ਉਹਨਾਂ ਵੱਲੋਂ ਜਿਹੜਾ ਕੀਰਤਨ ਦਾ ਪ੍ਰਵਾਹ ਆ ਇੱਕ ਤਾਂ ਉਹ ਸਰਵਣ ਕਰ ਸਕਦੇ ਹੋ ਤੇ ਇੱਕ ਵੱਖ ਵੱਖ ਵੰਨਗੀਆਂ ਤਹਿਤ ਵੱਖ ਵੱਖ ਕੈਟਾਗਰੀਜ਼ ਦੇ ਤਹਿਤ ਉਸ ਕੀਰਤਨ ਦਾ ਜਿਹੜਾ ਆਨੰਦ ਆ ਉਹ ਵੀ ਤੁਸੀਂ ਮਾਣ ਸਕਦੇ ਹੋ ਜੀ ਅੱਗੇ ਵਧਣ ਤੋਂ ਪਹਿਲਾਂ ਕੁਛ ਸੁਨੇਹੇ ਸਾਡੇ ਤੱਕ ਪਹੁੰਚ ਗਏ ਆ ਸਿਮਰ ਮੈਂ ਉਹ ਸੁਨੇਹੇ ਵੀ ਸ਼ਾਮਲ ਕਰਦੀ ਹਾਂ ਰਵਿੰਦਰ ਸਿੰਘ ਧਨੀ ਸਾਹਿਬ ਸਾਡੇ ਨਾਲ ਹਾਜ਼ਰੀ ਲਗਵਾ ਰਹੇ ਆ ਸਤਿ ਸ੍ਰੀ ਅਕਾਲ ਕਹਿੰਦੇ ਦੋਨਾਂ ਭੈਣਾਂ ਨੂੰ ਕਹਿੰਦੇ ਤੁਸੀਂ ਨਾ ਨਸ਼ੇ ਦੀ ਗੱਲ ਮੈਂ ਉਸ ਟਾਈਮ ਕੱਪ ਚ ਚਾਹ ਪਾ ਰਿਹਾ ਸੀ ਹਾਸਾ ਹੀ ਆ ਗਿਆ ਠੀਕ ਹੈ ਜੀ ਠੀਕ ਹੈ ਜੀ ਧਨੀ ਸਾਹਿਬ ਵਾਕਈ ਹੈ ਨਾ ਜਿਹੜਾ ਨਸ਼ਾ ਆ ਉਹ ਨਸ਼ਾ ਹੀ ਆ ਵੈਸੇ ਹਨਾ ਚਾਹ ਦਾ ਹੀ ਨਸ਼ਾ ਲੈ ਲਓ ਵੈਸੇ ਮੈਨੂੰ ਨਾ ਕਈ ਵਾਰ ਬਹੁਤ ਸਾਰੇ ਦੋਸਤ ਕਹਿ ਦਿੰਦੇ ਬਹੁਤ ਸਾਰੀਆਂ ਜਿਹੜੀਆਂ ਮੇਰੀਆਂ ਫਰੈਂਡਸ ਆ ਉਹ ਚਾਹ ਨੀ ਪੀਂਦੀਆਂ ਉਹ ਕਹਿੰਦੀਆਂ ਵੀ ਅਸੀਂ ਸਵਾਦ ਹੀ ਨੀ ਦੇਖਿਆ ਹੋਇਆ ਚਾਹ ਦਾ ਹਨਾ ਤੇ ਮੈਂ ਜਿਹੜਾ ਸਵਾਦ ਹੈ ਚਾਹ ਦਾ ਉਹ ਦੇਖਿਆ ਮੈਂ 11ਵੀਂ ਕਲਾਸ ਦੇ ਵਿੱਚ ਜਾ ਕੇ ਕਿਉਂਕਿ ਮੇਰੇ ਮਦਰ ਨੇ 10ਵੀਂ ਤੱਕ ਤਾਂ ਮੈਨੂੰ ਚਾਹ ਦਾ ਸਵਾਦ ਨਹੀਂ ਦਿਖਾਇਆ ਹਨਾ 11ਵੀਂ ਕਲਾਸ ਚ ਜਦੋਂ ਪੜ੍ਹਾਈ ਦਾ ਜਿਹੜਾ ਬੋਝ ਆ 10ਵੀਂ 11ਵੀਂ ਚ ਜਾ ਕੇ ਬਹੁਤ ਜ਼ਿਆਦਾ ਵੱਧ ਜਾਂਦਾ ਤੇ ਫਿਰ ਜਿਹੜੀ ਚਾਹ ਸੀਗੀ ਨਾ ਉਹ ਮੈਨੂੰ ਲੱਗ ਗਈ ਕਹਿ ਲਓ ਹਨਾ ਤੇ ਚਾਹ ਲੱਗਣ ਤੋਂ ਬਾਅਦ ਹੁਣ ਰੇਡੀਓ ਲੱਗ ਗਿਆ ਤੇ ਹੁਣ ਤੁਸੀਂ ਦੇਖੋ ਵੀ ਦੋ ਤਰ੍ਹਾਂ ਦੇ ਨਸ਼ਿਆਂ ਦੇ ਅਸੀਂ ਆਦੀ ਆਲਰੇਡੀ ਹੋ ਚੁੱਕੇ ਹਾਂ ਤੇ ਮੈਨੂੰ ਲੱਗਦਾ ਵੀ ਤੁਸੀਂ ਵੀ ਹੈਗੇ ਹੀ ਹੋ ਤੇ ਤੁਸੀਂ ਚਾਹ ਦਾ ਨਾ ਕੱਪ ਜਿਹੜਾ ਉਹ ਵੀ ਭੇਜ ਦਿੱਤਾ ਦਿਖਾ ਦਿੱਤਾ ਤੇ ਹੁਣ ਤਾਂ ਦਿਲ ਕਰਦਾ ਵੀ ਇਹ ਚਾਹ ਜਿਹੜੀ ਆ ਹੁਣ ਸਾਡੇ ਮੂੰਹ ਚ ਵੀ ਪੈਣੀ ਚਾਹੀਦੀ ਆ ਕੱਪ ਇਹਨਾਂ ਨੇ ਨਾ ਗਰਮ ਗਰਮ ਚਾਹ ਦਾ ਫੋਟੋ ਦੇ ਵਿੱਚ ਭੇਜ ਦਿੱਤਾ ਤੇ ਆਪਾਂ ਕਹਿੰਦੇ ਆ ਸਰਬਜੀਤ ਭਾਜੀ ਨੂੰ ਬਲੌਗ ਤੇ ਪਾ ਦਿਓ ਵੀ ਜਿਹਨਾਂ ਨੂੰ ਵੀ ਚਾਹ ਦੀ ਇਸ ਵੇਲੇ ਲੋੜ ਆ ਤੇ ਉਹ ਪੀ ਸਕਦੇ ਆ ਜੀ ਸਿਮਰ
ਜੀ ਜੀ ਬਿਲਕੁਲ ਅਮਰਦੀਪ ਜੀ ਇਹ ਜਿਹੜਾ ਚਾਹ ਦਾ ਨਸ਼ਾ ਨਾ ਜਿੰਨਾ ਚਿਰ ਤੁਸੀਂ ਨਾ ਸਵਾਦ ਵੇਖੋ ਨਾ
ਓਨਾ ਚਿਰ ਹੀ ਠੀਕ ਆ। ਮੈਨੂੰ ਵੀ ਯਾਦ ਅਸੀਂ ਛੋਟੇ ਹੁੰਦੇ ਸੀ ਤੇ ਅਸੀਂ ਮਾਮਾ ਨੂੰ ਕਹਿਣਾ ਚਾਹ ਹਨਾ, ਤੇ ਉਹਨਾਂ ਨੇ ਕਹਿਣਾ ਨਹੀਂ ਚਾਹ ਨੀ ਪੀਣੀ ਕਿ ਦੁੱਧ ਚੰਗਾ ਹੁੰਦਾ ਤੇ, ਪਰ ਫੇਰ ਵੀ ਜਿੱਦਾਂ ਉਹ ਜਿੱਦਾਂ ਹੁਣ ਮੇਰੇ ਦਾਦੀ ਜੀ ਜਾਂ ਨਾਨੀ ਸਾਡੇ ਨਾਲ ਰਹਿੰਦੇ ਸੀ ਤੇ ਉਹਨਾਂ ਨੇ ਚਾਹ ਪੀਣੀ ਨਾ, ਅਸੀਂ ਉਹਨਾਂ ਦੇ ਚਾਹ ਚ ਬਿਸਕੁਟ ਇੱਕ ਡਿਪ ਕਰਕੇ ਨਾ ਖਾ ਲੈਣਾ, ਤੇ ਉਹ ਬਸ ਹੌਲੀ ਹੌਲੀ ਉੱਥੋਂ ਤੋਂ ਜਦੋਂ ਦਾ ਨਸ਼ਾ ਸ਼ੁਰੂ ਹੋਇਆ ਨਾ, ਫਿਰ ਉਹ ਏਦਾਂ ਲੱਗਣ ਲੱਗ ਪਿਆ ਵੀ ਦੁੱਧ ਚ ਤੇ ਨੀ ਇੰਨਾ ਸਵਾਦ ਆਉਂਦਾ ਹਨਾ ਬਿਸਕੁਟ ਡਿਪ ਕਰਨ ਦਾ, ਤੇ ਫਿਰ ਅਸੀਂ ਜਦੋਂ ਵੀ ਮਾਮਾ ਨੇ ਉਹਨਾਂ ਨੂੰ ਚਾਹ ਦੇਣੀ ਆ ਕੁਛ, ਤੇ ਅਸੀਂ ਫਟਾਫਟ ਆਪਣਾ ਬਿਸਕੁਟਾਂ ਵਾਲੇ ਡੱਬੇ ਲੈ ਜਾਣੇ ਕਿ ਅਸੀਂ ਬੀਜ ਦੀ ਚਾਹ ਚ ਨਾ ਡਿਪ ਕਰਕੇ ਤੇ ਉਹ ਖਾਣੇ, ਤੇ ਉਹਨਾਂ ਨੂੰ ਭਾਵੇਂ ਲੱਗਦਾ ਚਾਹ ਦਾ ਸਵਾਦ ਨਾ ਅਸੀਂ ਆਉਣ ਦਿੰਦੇ ਹੋਈਏ, ਪਰ ਸਾਨੂੰ ਉਦੋਂ ਦੀ ਨਸ਼ਾ ਲੱਗ ਗਿਆ। ਹੁਣ ਹੁਣ ਤੇ ਏਦਾਂ ਦਾ ਹੈ ਕਿ ਜਿੱਦਾਂ ਹੁਣ ਭਾਜੀ ਨੇ ਕਿਹਾ ਵੀ ਚਾਹ ਕੱਪ ਚ ਪਾ ਹੀ ਰਿਹਾ ਸੀ ਸਵੇਰੇ, ਜਿੰਨਾ ਚਿਰ ਚਾਹ ਦੀ ਉਹ ਸਮੈਲ ਵੀ ਨਾ ਜਿੱਦਾਂ ਪਤੀਲਾ ਝਰੋ ਤੇ ਉੱਤੋਂ ਲਾਚੀਆਂ ਜਿਹੀਆਂ ਚੜ੍ਹਦੀਆਂ ਜਿੱਦਾਂ ਸਮੈਲ ਜਿਹੀ ਹੋ ਜਾਂਦੀ ਹੈ ਤੇ ਉਹ ਵੀ ਨਾ ਹੋਵੇ, ਤੋਂ ਏਦਾਂ ਲੱਗ ਜਾਏ ਦਿਨ ਨਾ ਜਿੱਦਾਂ ਫਰੈਸ਼ ਜਿਹਾ ਦਿਨ ਨੀ ਹੋਇਆ,
ਸਟਾਰਟ ਨੀ ਹੋਇਆ।
ਬਿਲਕੁਲ ਉਹ ਏਦਾਂ ਲੱਗਦਾ ਕਿ ਜਿੱਦਾਂ ਅੱਜ ਜਿੱਦਾਂ ਮੇਰੀ ਛੋਟੇ ਮੇਰੇ ਦੇਵਰ ਸਾਡੇ ਨਾਲ ਆਏ ਰਹਿਣ ਵਾਸਤੇ ਤੇ ਮੈਂ ਬੱਚਿਆਂ ਨੂੰ ਛੱਡ ਕੇ ਆਈ ਤੇ ਉਹਨੇ ਆਉਂਦਿਆਂ ਚਾਹ ਤਰੀ ਹੋਈ ਸੀ ਅੱਜ, ਤੇ ਵੈਸੇ ਤੇ ਏਦਾਂ ਹੁੰਦਾ ਨੋਰਮਲੀ ਜਦੋਂ ਮੈਂ ਰੇਡੀ ਕਰਨਾ ਹੁੰਦਾ ਉਦੋਂ ਅਸੀਂ ਫਿਨਿਸ਼ ਕਰਕੇ ਫਿਰ ਮੈਂ ਬਾਅਦ ਚ ਚਾਹ ਵਗੈਰਾ, ਕਿਉਂਕਿ ਇੰਨਾ ਸਵੇਰੇ ਭੱਜ ਦੌੜ ਚ ਇੰਨਾ ਟਾਈਮ ਨੀ ਹੁੰਦਾ, ਤੇ ਉਹਨੇ ਮੇਰੇ ਆਉਂਦਿਆਂ ਨੂੰ ਨਾ ਚਾਹ ਜਦੋਂ ਜਿੱਦਾਂ ਹੀ ਮੈਂ ਗੱਡੀ ਬੰਦ ਕਰਕੇ ਅੰਦਰ ਆਈ ਆ ਡੋਰ ਖੋਲਿਆ ਨਾ ਮੇਨ, ਤੇ ਉਹ ਇਕਦਮ ਮੈਨੂੰ ਫਰੈਸ਼ ਜੀ ਉਹ ਲਾਚੀਆਂ ਲੁਚੀਆਂ ਦੀ ਸੌਂਕ, ਤੇ ਉਹ ਮੈਨੂੰ ਕਹਿ ਰਹੀ ਕਹਿੰਦੀ ਤੁਸੀਂ ਰੇਡੀਓ ਨੀ ਕਰਨਾ, ਹੁਣ ਏਦਾਂ ਆ ਕਿ ਤੂੰ ਮੈਨੂੰ ਚਾਹ ਦੇ ਹੀ ਦੇ ਹਨਾ, ਵੀ ਰੇਡੀਓ ਦਾ ਤਾਂ ਮੈਂ ਕਿਹਾ ਟਾਈਮ ਹੋ ਗਿਆ ਪਰ ਮੈਂ ਕੋਈ ਨਾ, ਮੈਂ ਕਿਹਾ ਨਾਲ ਐਡਜਸਟ ਕਰ ਲਾਂਗੀ, ਹੁਣ ਇਹ ਮਤਲਬ ਬਰਦਾਸ਼ਤ ਨੀ ਹੋਣਾ ਕਿ ਚਾਹ ਪਈ ਹੋਵੇ ਤੇ ਮੈਂ ਵੀ ਨਾਲ ਨਾ। ਸੋ ਇਹ ਨਸ਼ਾ ਬੜਾ ਭੈੜਾ ਨਸ਼ਾ, ਚਾਹ ਦਾ ਨਸ਼ਾ ਲੱਗਾ ਹੋਇਆ ਨਾ ਬੜੇ ਲੋਕੀ ਦੁਨੀਆਂ ਚ, ਜਿੱਦਾਂ ਮੇਰੇ ਮਦਰ ਇਨ ਲਾਅ ਨੇ ਅੱਗੇ ਵੀ ਇੱਕ ਵਾਰੀ ਦੱਸਿਆ ਸੀ, ਉਹ ਉਹਨਾਂ ਨੂੰ ਬਹੁਤ ਜ਼ਿਆਦਾ ਚਾਹ ਦਾ ਹੁੰਦਾ ਸੀਗਾ ਨਾ, ਹੁਣ ਤੇ ਚਲੋ ਥੋੜੀ ਬਹੁਤ ਘਟਾ ਤੀ, ਤੇ ਉਹ ਡਾਕਟਰ ਕੋਲ ਗਏ ਨਾ ਉਹਨਾਂ ਨੂੰ ਕਹਿਣ ਲੱਗ ਪਏ ਵੀ ਬੜੀ ਐਸੀਡਿਟੀ ਰਹਿੰਦੀ ਮੈਨੂੰ, ਏਦਾਂ ਹੋ ਜਾਂਦਾ ਮੈਂ ਸਵੇਰੇ ਉੱਠਦੇ ਮੈਨੂੰ ਏਦਾਂ ਸਿਰ ਨੂੰ ਚੜ ਜਾਂਦੀ ਇਹ ਵੋ, ਅੱਗੋਂ ਡਾਕਟਰ ਨੇ ਪੁੱਛਿਆ ਵੀ ਚਾਹ ਕਿੰਨੀ ਪੀਂਦੇ ਹਨਾ, ਤੇ ਕਹਿੰਦੇ ਚਾਹ ਤੇ ਕਹਿੰਦੇ ਸਵੇਰੇ ਪੀਂਦੀ ਆ ਇੱਕ ਕੱਪ, ਤੇ ਫਿਰ ਕਹਿੰਦੇ ਬਾਅਦ ਚ ਕਹਿੰਦੇ ਫਿਰ ਤੇ ਨਾਸ਼ਤੇ ਇਹਨਾਂ ਦੇ ਪੀਣੇ ਹੀ ਹੁੰਦੀ ਆ ਨਾ, ਫਿਰ ਬਾਅਦ ਚ ਦੁਪਹਿਰ ਕਹਿੰਦੇ ਉਹ ਤੇ ਫਿਰ ਰੋਟੀ ਤੋਂ ਬਾਅਦ ਲੈਣੀ ਹੁੰਦੀ ਆ ਨਾ, ਮਤਲਬ ਉਹ ਓਦਾਂ ਨੀ ਪੀਂਦੇ ਪਰ ਉਹ ਜਿਹੜੀ ਹੁਣ ਲੈਣੀਆਂ ਹੀ ਹੁੰਦੀ ਆ ਨਾ,
ਤੇ ਫਿਰ ਉਹਨਾਂ ਨੇ ਜਿਹੜੀ ਨਾਲ ਲੈਣ ਵਾਲੀ ਆ ਉਹ ਚਾਹ ਨੀ ਨਾ ਹੈਗੀ,
ਬਿਲਕੁਲ ਕੱਲਿਆਂ ਵਾਲੀ ਚਾਹ ਨੀ, ਤੇ ਫਿਰ ਉਹ ਡਾਕਟਰ ਨੇ ਜਦੋਂ ਕਹਿਣਾ ਵੀ ਤੁਸੀਂ ਏਦਾਂ ਕਰੋ ਪਹਿਲਾਂ ਚਾਹ ਛੱਡੋ ਹਨਾ, ਤੇ ਉਹ ਕਹਿੰਦੇ ਵੀ ਚਾਹ ਨੀ ਕਹਿੰਦੇ ਛੁੱਟਣੀ, ਹੋਰ ਕੋਈ ਦਵਾਈ ਦੁਵਾਈ ਦਾ ਕੋਈ ਹਿਸਾਬ ਹੈਗਾ ਤੇ ਉਹ ਦੇ ਦੋ, ਜੇ ਤੁਸੀਂ ਕਹੋ ਵੀ ਚਾਹ ਛੱਡ ਕੇ ਐਸੀਡਿਟੀ ਘੱਟ ਜੇ ਉਹ ਨੀ ਕਹਿੰਦੇ ਹੋਣਾ, ਇਹ ਨੀ ਹੋ ਸਕਦਾ, ਤੁਸੀਂ ਇਹ ਦੱਸੋ ਵੀ ਕੋਈ ਦਵਾਈ ਦੁਈ ਹੈਗੀ ਆ ਤੇ ਉਹ ਹਿਸਾਬ ਨਾਲ ਅਸਰ। ਸੋ ਜਿਨ੍ਹਾਂ ਨੂੰ ਚਾਹ ਦਾ ਵੀ ਨਸ਼ਾ ਲੱਗਾ ਹੁੰਦਾ ਨਾ ਇਹ ਵੀ, ਵੈਸੇ ਮੈਂ ਵੇਖਿਆ ਸਰੀਰ ਵਾਸਤੇ ਹਰ ਇੱਕ ਚੀਜ਼ ਜਿਹੜੀ ਆ ਨਾ ਉਹ ਜ਼ਰੂਰੀ ਹੈ, ਜੇ ਆਪਾਂ ਕਹੀਏ ਕਿ ਆਪਾਂ ਚਾਹ ਵੀ ਬਿਲਕੁਲ ਛੱਡ ਦਈਏ ਤੇ ਜਿਸ ਹਿਸਾਬ ਨਾਲ ਆਪਾਂ ਇੱਥੇ ਕੰਮ ਕਰਦੇ ਹਾਂ ਤਾਂ ਖਾਸ ਕਰਕੇ ਜਿਹੜੀਆਂ ਵਰਕਿੰਗ ਵੈਮਨਸ ਨੇ ਹਨਾ, ਜਿਹੜੀਆਂ ਘਰ ਦਾ ਬਾਹਰ ਦਾ ਸਾਰਾ ਕਰਦੀਆਂ ਹਨਾ, ਤੇ ਉਹ ਜਿਹੜੀਆਂ ਮੇਰੇ ਵਰਗੀਆਂ ਵਿਚਾਰੀਆਂ ਹਨਾ ਪੈਗ ਪੁੱਗ ਵੀ ਨਹੀਂ ਲਾ ਸਕਦੀਆਂ, ਉਹਨਾਂ ਵਾਸਤੇ ਤੇ ਚਾਹ ਬਹੁਤ ਜ਼ਰੂਰੀ ਆ, ਜਿਹੜੇ ਤੇ ਚਲੋ
ਦੇਖੋ ਤੁਸੀਂ ਨਹੀਂ ਨਹੀਂ ਹੁਣ ਮੈਨੂੰ ਮੈਨੂੰ ਥੋੜਾ ਜਿਹਾ ਕਲੀਅਰ ਕਰੋ, ਤੁਸੀਂ ਮੈਨੂੰ ਥੋੜਾ ਜਿਹਾ ਕਲੀਅਰ ਕਰੋ, ਤੁਸੀਂ ਕਿਹਾ ਵੀ ਮੇਰੇ ਵਰਗੀਆਂ ਵਿਚਾਰੀਆਂ ਦਾ ਮਤਲਬ ਵੀ ਜਿਹੜੇ ਵਿਚਾਰੇ ਪੈਗ ਨਹੀਂ ਲਾ ਸਕਦੇ ਵਿਚਾਰੇ ਉਹ ਹਨਾ, ਤੇ ਇਹਦਾ ਮਤਲਬ ਵੀ ਜਿਹੜੀਆਂ ਪੈਗ ਲਾਉਂਦੀਆਂ ਤੁਸੀਂ ਕੀ ਖਿਆਲ ਕਰਦੇ ਹੋ, ਕੀ ਖਿਆਲ ਕਰਦੇ ਹੋ ਕਿ ਤੁਸੀਂ ਕਿੰਨੀਆਂ ਕਿਸਮਤ ਵਾਲੀਆਂ ਹੈ,
ਹੋ ਸਕਦਾ ਕਿਸਮਤ ਵਾਲੀਆਂ ਹੀ ਹੋਣ, ਮੈਨੂੰ ਲੱਗਦਾ ਕਿ ਉਹ ਕਹਿੰਦੇ ਨਾ ਦੂਜੀ ਦੀ ਥਾਲੀ ਚ ਪਿਆਰ ਲੱਡੂ ਹਮੇਸ਼ਾ ਵੱਡਾ ਹੀ ਲੱਗਦਾ ਹੁੰਦਾ, ਕੀ ਪਤਾ ਉਹਨਾਂ ਦੀ ਥਾਲੀ ਚ ਮਤਲਬ ਜਦੋਂ ਆਪ ਖਾਣਾ ਪਵੇ ਤੇ ਫਿਰ ਪਤਾ ਲੱਗਦਾ ਨਾ, ਤੇ ਮੈਨੂੰ ਤਾਂ ਲੱਗਦਾ ਕਿ ਜਦੋਂ ਕਿਉਂਕਿ ਸਾਡੇ ਨਾ ਇੱਕ ਬਜ਼ੁਰਗ ਹੁੰਦੇ ਸੀ ਸਾਡੇ ਜਿੱਦਾਂ ਕਾਲੋਨੀ ਦੇ ਵਿੱਚ, ਮੈਨੂੰ ਯਾਦ ਆ ਸੀ ਬਹੁਤ ਛੋਟੇ ਛੋਟੇ ਹੁੰਦੇ ਸੀਗੇ ਤੇ ਉਹਨਾਂ ਨੂੰ ਮਾਂਝੀ ਕਹਿੰਦੇ ਹੁੰਦੇ ਸੀ ਸਾਰੇ ਜਾਣੇ ਹਨਾ, ਜਿੱਦਾਂ ਆਲੇ ਦੁਆਲੇ ਲਾਗੇ ਘਰਾਂ ਚ ਸਾਰੇ, ਤੇ ਉਹ ਬੀਜੀ ਦਾ ਇੱਦਾਂ ਹੁੰਦਾ ਸੀਗਾ ਉਹਨਾਂ ਨੇ ਸਾਰਾ ਦਿਨ ਬਹਿਣਾ ਨੀ, ਇੱਕ ਮੈਨੂੰ ਯਾਦ ਉਹਨਾਂ ਕੋਲ ਖੁੰਡੀ ਜੀ ਸੋਟੀ ਜੀ ਹੁੰਦੀ ਸੀ ਅੱਗੋ ਗੋਲ ਜੀ, ਤੇ ਉਹਨਾਂ ਨੇ ਬਸ ਉਹ ਦਿਨ ਉਹਨਾਂ ਦੀ ਸੋਟੀ ਦੇ ਮਤਲਬ ਆਵਾਜ਼ ਤੋਂ ਪਤਾ ਲੱਗ ਜਾਂਦਾ ਹੁੰਦਾ ਸੀ ਵੀ ਵਿਰਦਨੀ ਮਾਂ ਜੀ ਆ ਰਹੇ ਨੇ, ਤੇ ਉਹਨਾਂ ਨੇ ਸਾਰਾ ਦਿਨ ਬੱਚਿਆਂ ਨੂੰ ਘੁਮਾ ਇੱਧਰ ਉੱਧਰ ਹਨਾ, ਕਿਸੇ ਦਾ ਕੋਈ ਬੱਚਾ ਹੋਇਆ ਵੀ ਹੋਣਾ ਉਹਦੇ ਵੀ ਹਨਾ ਛਿੱਲਾ ਵੀ ਟਪਾ ਸਭ ਕੁਛ ਕਰ ਉਹਨਾਂ ਦਾ ਮਤਲਬ ਐਵਰੀਥਿੰਗ, ਤੇ ਉਹਨਾਂ ਨੇ ਕਦੀ ਕੋਈ ਦਵਾਈ ਨੀ ਸੀ ਖਾਧੀ ਹਨਾ, ਤੇ ਇੱਕ ਵਾਰੀ ਮੈਨੂੰ ਯਾਦ ਆ ਮੈਂ ਰਾਤ ਨੂੰ ਨਾ ਕੋਈ ਸੁਨੇਹਾ ਲੈ ਕੇ ਗਈ, ਪਤਾ ਨੀ ਮੇਰਾ ਬ੍ਰਦਰ ਦੇ ਪੇਟ, ਮੇਰਾ ਬ੍ਰਦਰ ਬਹੁਤ ਛੋਟਾ ਸੀ ਉਦੋਂ ਤੇ ਉਹਨੇ ਪਤਾ ਨੀ ਕੋਈ ਪ੍ਰੋਬਲਮ ਜੀ ਸੀਗੀ, ਤੇ ਮਾਮਾ ਕਹਿੰਦੇ ਚਾਹ ਇੱਕ ਮਿੰਟ ਮਾਂ ਜੀ ਨੂੰ ਆਏ ਦੇਖਿਆ ਉਹ ਦੇਖਣਗੇ ਆ ਕੇ ਤੇ ਪਤਾ ਲੱਗ ਚੁੱਕੀ ਉਹ ਕਿਉਂ ਰੋਈ ਜਾਂਦਾ, ਤੇ ਮੈਂ ਗਈ ਨਾ ਤੇ ਉਹ ਪੈਗ ਲਾਉਣ ਡੇ ਸੀ, ਮੈਂ ਤੇ ਏਦਾਂ ਹੋਇਆ ਮੈਨੂੰ ਨਾ ਜਿੱਦਾਂ ਥੋੜਾ ਸ਼ੌਕ ਜਿਹਾ ਲੱਗ, ਤੇ ਮੈਂ ਕਿਹਾ ਕਹਿੰਦੇ ਇਹ ਦਵਾਈ ਹੈ, ਕਹਿੰਦੇ ਇਹ ਦਵਾਈ ਹੈ, ਕਹਿੰਦੇ ਰਾਤ ਨੂੰ ਦੋ ਪੈਗ ਤੇ ਉਹਨਾਂ ਨੇ ਰਾਤ ਨੂੰ ਸਿਰਫ ਇੱਕ ਜਰੂਰ ਪਾਣੀ ਚ ਲੈ ਕੇ ਸੋਣਾ ਹੁੰਦਾ ਸੀਗਾ, ਉਹਨਾਂ ਦੀਆਂ ਨੂੰਹ ਨੂੰ ਵੀ ਪਤਾ ਸੀਗਾ ਕਿ ਇੰਨਾ ਪੀਜੇ ਨੇ, ਜਿੱਦਾਂ ਆਪਾਂ ਨੀ ਰਾਤ ਨੂੰ ਦੁੱਧ ਦਾ ਨਸ਼ਾ ਹੁੰਦਾ ਸੌਣ ਲੱਗਿਆ ਦੁੱਧ ਲੈ ਕੇ ਸੋਣਾ, ਉਹਨਾਂ ਨੇ ਜਰੂਰ ਇੱਕ ਪੈਕ ਪਾ ਕੇ ਸੋਣਾ ਤੇ, ਪਰ ਉਹਨਾਂ ਨੇ ਉਹ ਤੋਂ ਇਲਾਵਾ ਸਾਰੀ ਉਮਰ ਕੋਈ ਦਵਾਈ ਨੀ ਸੀ ਖਾਧੀ। ਤੇ ਮੈਨੂੰ ਲੱਗਦਾ ਹੈ ਕਿ ਜਦੋਂ ਅਸੀਂ ਛੋਟੇ ਸੀਗੇ ਉਦੋਂ ਤੇ ਉਹ 90-100 ਦੇ ਲਾਗੇ ਚਾਗੇ ਉਦੋਂ ਹੀ ਸੀਗੇ, ਤੇ ਮੈਨੂੰ ਲੱਗਦਾ ਕਿ 108-109 ਸਾਲ ਪੂਰੇ ਹੋਏ ਸੀਗੇ। ਤੇ ਪਰ ਜਦੋਂ ਉਹ ਪੂਰੇ ਹੋਏ ਉਦੋਂ 2-4 ਦਿਨ ਪਹਿਲਾਂ ਵੀ ਉਹ ਏਦਾਂ ਹੀ ਕਾਲਨੀ ਚ ਤੁਰੇ ਫਿਰਦੇ ਸੀਗੇ, ਜਿੱਦਾਂ ਸ਼ਾਇਦ ਹੀ ਮੈਨੂੰ ਲੱਗਦਾ ਇੱਕ ਅੱਧਾ ਦਿਨ ਉਹਨਾਂ ਨੂੰ ਚੱਕਰ ਆਇਆ ਸੀਗਾ, ਤੇ ਫਿਰ ਇੱਕ ਅੱਧੇ ਦਿਨ ਚ ਪਤਾ ਲੱਗਾ ਕਿ ਬੀਜੀ ਪੂਰੇ ਹੋ ਗਏ ਨੇ। ਪਰ ਉਹ ਕਦੀ ਵੀ ਅਸੀਂ ਮੰਜੇ ਤੇ ਨਹੀਂ ਵੇਖੇ, ਕਦੀ ਅਸੀਂ ਇਹ ਨੀ ਸੁਣਿਆ ਸੀ ਵੀ ਉਹਨਾਂ ਦਾ ਸਿਰ ਦੁਖਦਾ ਹੋਵੇ ਜਾਂ ਉਹਨਾਂ ਦਾ, ਤਾਂ ਕਰਕੇ ਮੈਂ ਕਹਿ ਰਹੀ ਹਾਂ ਹੋ ਸਕਦਾ ਉਹ ਲੋਕ ਲੱਕੀ ਹੋਣ ਜਿਹੜੇ ਪੈਗ ਪੁਗ ਲਾ ਲੈਂਦੇ।
ਬਿਲਕੁਲ ਪੁਰਾਣੀਆਂ ਮੇਰੇ ਬੱਚਿਆਂ ਨੇ ਬਹੁਤ ਸਾਰੇ ਨਾ ਪੁਰਾਣੇ ਪਰਿਵਾਰਾਂ ਦੀ ਗੱਲ ਕਰੀਏ ਤਾਂ ਲੋਕਾਂ ਚ ਸੁਣਨ ਨੂੰ ਮਿਲਦਾ, ਖਾਸ ਤੌਰ ਤੇ ਨਾ ਮਾਲਵੇ ਦੇ ਇਲਾਕੇ ਦੇ ਵਿੱਚ ਕਹਿੰਦੇ ਫੀਮ ਦਾ ਬੜਾ ਰਿਵਾਜ ਸੀਗਾ, ਤੇ ਉੱਥੇ ਨਾ ਜਿਹੜੀਆਂ ਲੇਡੀਜ਼ ਸੀਗੀਆਂ ਉਹ ਵੀ ਫੀਮ ਖਾਂਦੀਆਂ ਸੀਗੀਆਂ, ਤੇ ਕਹਿੰਦੇ ਵੀ ਉਹ ਉਹਨੂੰ ਇੱਕ ਦਵਾਈ ਦੇ ਵਾਂਗੂ ਹੀ ਲੈਂਦੀਆਂ ਸੀਗੀਆਂ ਵੀ ਬਸ ਫੀਮ ਲਈ ਤੇ ਉਹਦੇ ਨਾਲ ਬਸ ਇੱਕ ਵੀ ਜਿੱਦਾਂ ਸੁਰਤ ਜਿਹੜੀ ਉਹ ਚੜੀ ਰਹਿੰਦੀ ਆ ਤੇ ਉਹਦੇ ਨਾਲ ਕੰਮ ਕਰਨ ਦੀ ਜਿਹੜੀ ਉਹਨਾਂ ਨੂੰ ਤਾਕਤ ਮਿਲਦੀ। ਮਤਲਬ ਹੈ ਤਾਂ ਇੱਕ ਨਸ਼ਾ ਸੀ, ਨਸ਼ੇ ਦੇ ਸਰੂਰ ਦੇ ਵਿੱਚ ਤੁਸੀਂ ਜਿਹੜਾ ਹੋਰ ਬਾਕੀ ਸਾਰੀਆਂ ਚਿੰਤਾਵਾਂ ਜਿਹੜੀਆਂ ਭੁੱਲ ਕੇ ਆਪਣੇ ਮਿਹਨਤ ਦਾ ਜਿਹੜਾ ਕੰਮ ਆ ਉਹ ਕਰਨ ਲੱਗੇ ਰਹਿੰਦੇ ਹੋ। ਸੋ ਦੇਖੋ ਜੀ, ਨਸ਼ਾ ਅਸਲ ਦੇ ਵਿੱਚ ਤਾਂ ਕੋਈ ਵੀ ਚੰਗਾ ਨਹੀਂ ਹੁੰਦਾ ਹਨਾ, ਜੇ ਗਲਤ ਰੂਪ ਦੇ ਵਿੱਚ ਉਹਨੂੰ ਇਸਤੇਮਾਲ ਕੀਤਾ ਜਾਵੇ। ਤੇ ਬਸ ਅਸੀਂ ਤਾਂ ਕੱਲਾ ਇਹੀ ਕਵਾਂਗੇ ਜੀ, ਨਸ਼ਾ ਜਿਹੜਾ ਆ ਉਹ ਰੇਡੀਓ ਦਾ ਹੀ ਆ ਵਧੀਆ, ਔਰ ਜਿਹਦਾ ਜਿਹੜਾ ਨਤੀਜਾ ਆ ਉਹ ਵੀ ਬਿਹਤਰ ਹੀ ਹੋਣਾ। ਸੋ ਇਸ ਕਰਕੇ ਸਾਡੇ ਵੀਰ ਭੈਣਾਂ ਜਿਹੜਾ ਉਹ ਇਹ ਨਾ ਸੋਚਣ ਵੀ ਸ਼ਾਇਦ ਅਸੀਂ ਅੱਜ, ਬਿਲਕੁਲ ਬਿਲਕੁਲ, ਅੱਜ ਅਸੀਂ ਕਾਫੀ ਸਲਾਹ ਰਹੇ ਹਾਂ, ਕੋਈ ਇਹੋ ਜਿਹੀ ਗੱਲ ਨਹੀਂ ਆ ਜੀ ਜੀ। ਸੋ ਦਰਸ਼ਨ ਖੱਟੜਾ ਸਾਹਿਬ ਵੀ ਸਾਡੇ ਨਾਲ ਜੁੜ ਗਏ ਆ, ਸਾਡੇ ਸਾਥੀ ਪ੍ਰੈਜ਼ੈਂਟਰ ਨੇ ਸਿਡਨੀ ਤੋਂ ਜੁੜਦੇ ਨੇ, ਸੁਖਪ੍ਰੀਤ ਹੋਰਾਂ ਦਾ ਸਾਥ ਦਿੰਦੇ ਹੁੰਦੇ ਆ ਪ੍ਰੋਗਰਾਮ ਦੇ ਵਿੱਚ। ਸਤਿ ਸ੍ਰੀ ਅਕਾਲ ਦੀਦੀ, ਕਹਿੰਦੇ ਕੀ ਹਾਲ ਨੇ, ਤੇ ਸਾਰੇ ਰੇਡੀਓ ਲਿਸਨਰਸ ਨੂੰ ਵੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਦਰਸ਼ਨ ਸਾਹਿਬ, ਤੁਹਾਡੇ ਸੁਣਾਓ ਕੀ ਹਾਲ ਚਾਲ ਆ। ਦੇਖੋ ਜੀ, ਇਹਨਾਂ ਨੇ ਵੀ ਸਾਨੂੰ ਚਾਹ ਦੇ ਨਾ ਕੱਪ ਭੇਜ ਦਿੱਤੇ ਆ, ਤੇ ਨਾਲ ਭੇਜ ਦਿੱਤੇ ਆ ਬਿਸਕੁਟ ਲਓ, ਹੁਣ ਤੁਹਾਡੀ ਵੀ ਇੱਛਾ ਜਿਹੜੀ ਆ ਨਾ ਉਹ ਪੂਰੀ ਕਰ ਦਿੱਤੀ। ਤੇ ਇਹ ਇਹ ਕੁਕੀਜ਼ ਭੇਜੀਆਂ ਇਹਨਾਂ ਨੇ ਦਰਸ਼ਨ ਖੱਟੜਾ ਸਾਹਿਬ ਨੇ। ਸੋ ਦਰਸ਼ਨ ਬੜਾ ਵਧੀਆ ਲੱਗਿਆ, ਕੁਕੀਜ਼ ਭੇਜੀਆਂ ਮੇਰੀਆਂ ਨਾ ਬੜੀਆਂ ਫੇਵਰੇਟ ਆ। ਵੈਸੇ ਮੈਨੂੰ ਨਾ ਮਨਾ ਕੀਤਾ ਜਾਂਦਾ ਕਿਉਂਕਿ ਮੇਰੇ ਪੇਕੇ ਪਰਿਵਾਰ ਦੇ ਵਿੱਚ ਡਾਇਬਿਟੀਜ਼ ਦੇ ਜਿਹੜੇ ਚਾਂਸਿਸ ਆ ਉਹ ਹੈਗੇ ਆ ਹਨਾ, ਪਰ ਮੇਰੀ ਇਹ ਵੀ ਇੱਕ ਬਹੁਤ ਵੱਡੀ ਇੱਕ ਕਮਜ਼ੋਰੀ ਕਹਿ ਲਓ ਵੀ, ਇੱਕ ਤਾਂ ਜਿਹੜੇ ਉਹ ਬਿਸਕੁਟ ਹੁੰਦੇ ਆ ਉਹ ਜਿਹੜੇ ਲੋਹੜੀ ਵਾਲੇ ਬਿਸਕੁਟ ਨੀ ਹੁੰਦੇ, ਦੇਸੀ ਬਿਸਕੁਟ ਆਪਣੇ, ਉਹ ਮੇਰੀ ਕਮਜ਼ੋਰੀ ਆ। ਤੇ ਇੱਕ ਆ ਜਿਹੜੀਆਂ ਕੁਕੀਜ਼ ਜਿਹੀਆਂ ਆ ਚਾਹ ਦੇ ਨਾਲ, ਅੱਜ ਤਾਂ ਤੁਸੀਂ ਕਮਾਲ ਕਰੀ ਜਾਂਦੇ ਹੋ। ਦੇਖੋ ਇੱਕ ਤਾਂ ਮਹਿਕਾਂ ਜਿਹੜੀਆਂ ਪਹਿਲਾਂ ਸਿਮਰ ਨੇ ਬੜੀਆਂ ਖਿਲਾਰ ਦਿੱਤੀਆਂ ਚਾਹ ਦੀਆਂ, ਹੁਣ ਮੈਨੂੰ ਲੱਗਦਾ ਕਿ ਪ੍ਰੋਗਰਾਮ ਖਤਮ ਕਰਨ ਤੋਂ ਬਾਅਦ ਨਾ ਮੈਨੂੰ ਇੱਕ ਗਰਮ ਗਰਮ ਚਾਹ ਦਾ ਕੱਪ ਜਿਹੜਾ ਉਹ ਇਲਾਇਚੀ ਦੀ ਮਹਿਕ ਵਾਲਾ ਉਹ ਪੀਣਾ ਪੈਣਾ ਆ। ਸੋ ਸਵਾਦ ਸਵਾਦ ਚਾਹ ਤੇ ਬਿਸਕੁਟ ਵੀ ਦਰਸ਼ਨ, ਬਹੁਤ ਬਹੁਤ ਧੰਨਵਾਦ।
ਸਰੀਰ ਵੀ ਫੇਰ ਹੀ ਸਰੀਰ ਦਾ ਕੰਮ ਸ਼ੁਰੂ ਹੋਣਾ, ਨਹੀਂ ਤੇ ਏਦਾਂ ਲੱਗਣਾ ਵੀ ਜਿੱਦਾਂ ਕੁਛ ਹੋ ਹੀ ਨੀ ਰਿਹਾ, ਬੋਡੀ ਬਲੈਸ ਹੋ ਗਈ, ਜਿੱਦਾਂ ਐਨਰਜੀ ਖਤਮ ਹੋ ਗਈ ਬੋਡੀ ਚ
ਜੀ ਜੀ। ਅੱਛਾ, ਇੱਕ ਇੱਕ ਜ਼ਰੂਰੀ ਜਾਣਕਾਰੀ ਜ਼ਰੂਰ ਸਾਂਝੀ ਕਰਦੇ ਜਾਈਏ। ਕਈ ਬੜੀਆਂ ਗਲਤ ਫਹਿਮੀਆਂ ਬਣੀਆਂ ਹੁੰਦੀਆਂ ਸਿਹਤ ਨੂੰ ਲੈ ਕੇ ਜਾਂ ਫਿਰ ਸਾਡੇ ਖਾਣ ਪੀਣ ਨੂੰ ਲੈ ਕੇ। ਸਿਮਰ, ਇੱਕ ਨਾ ਖੁਲਾਸਾ ਹੋਇਆ ਇੱਕ ਖੋਜ ਦੇ ਵਿੱਚ ਵੀ ਘੱਟ ਲੂਣ ਖਾਣ ਦੇ ਨਾਲ ਵੀ ਕੋਲੈਸਟ੍ਰੋਲ ਵੱਧ ਸਕਦਾ, ਜਦਕਿ ਅਸੀਂ ਇਹ ਸੋਚਦੇ ਰਹਿੰਦੇ ਹਮੇਸ਼ਾ ਕਿ ਜ਼ਿਆਦਾ ਲੂਣ ਖਾਣ ਦੇ ਨਾਲ ਇੱਕ ਤਾਂ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਆਉਂਦੀ ਹੈ, ਇੱਕ ਕੋਲੈਸਟ੍ਰੋਲ ਦੀ ਵੀ ਆਉਂਦੀ ਆ। ਪਰ ਡੈਨਮਾਰਕ ਦੇ ਕੋਪਨਹੈਗਨ ਯੂਨੀਵਰਸਿਟੀ ਹਸਪਤਾਲ ਦੇ ਜਿਹੜੇ ਖੋਜਕਰਤਾਵਾਂ ਨੇ ਇੱਕ ਖੋਜ ਕੀਤੀ ਆ ਲੂਣ ਨੂੰ ਲੈ ਕੇ, ਉਹਨਾਂ ਨੇ ਸਾਰੇ ਪੁਰਾਣੇ ਨਤੀਜਿਆਂ ਨੂੰ ਫਿਰ ਤੋਂ ਸੋਚਣ ਤੇ ਕਹਿੰਦੇ ਮਜਬੂਰ ਕਰ ਦਿੱਤਾ ਹੈ। ਤੇ ਇਸ ਖੋਜ ਦੇ ਮੁਤਾਬਕ ਕਹਿੰਦੇ ਲੂਣ ਦਾ ਜਿਹੜਾ ਸੇਵਨ ਇਕਦਮ ਘੱਟ ਕਰ ਦੇਣ ਦੇ ਨਾਲ ਨੁਕਸਾਨ ਵੀ ਹੋ ਸਕਦਾ ਸਰੀਰ ਨੂੰ, ਤੇ ਅਜਿਹਾ ਕਰਨ ਦੇ ਨਾਲ ਕੋਲੈਸਟ੍ਰੋਲ ਦਾ ਜਿਹੜਾ ਪੱਧਰ ਹੈ ਜੀ ਉਹ ਕਹਿੰਦੇ ਵੱਧ ਸਕਦਾ ਆ। ਖੂਨ ਦਾ ਦਬਾਅ ਤੇ ਦਿਲ ਦੇ ਰੋਗੀਆਂ ਨੂੰ ਡਾਕਟਰ ਹੁਣ ਤੱਕ ਲੂਣ ਜਾਂ ਉਸਦੀ ਬਹੁਤਾਤ ਵਾਲੀਆਂ ਚੀਜ਼ਾਂ ਖਾਣ ਦੀ ਘੱਟ ਖਾਣ ਦੀ ਜਿਹੜੀ ਸਲਾਹ ਦਿੰਦੇ ਆ ਰਹੇ। ਆਪਾਂ ਕਹਿੰਦੇ ਨਾ ਵੀ ਹਾਈ ਬਲੱਡ ਪ੍ਰੈਸ਼ਰ ਵਾਲਿਆਂ ਨੂੰ ਨਹੀਂ ਖਾਣਾ ਚਾਹੀਦਾ, ਘੱਟ ਖਾਣਾ ਚਾਹੀਦਾ ਲੂਣ ਹਨਾ, ਜਾਂ ਫਿਰ ਜਿਹਨਾਂ ਨੂੰ ਹਾਰਟ ਦੀ ਪ੍ਰੋਬਲਮ ਆ। ਪਰ ਕਹਿੰਦੇ ਕਿ ਲੂਣ ਦੇ ਘੱਟ ਸੇਵਨ ਦੇ ਨਾਲ ਖੂਨ ਦਾ ਜਿਹੜਾ ਦਬਾਅ ਆ ਉਹ ਸੁਧਾਰਨ ਹੁੰਦਾ ਆ ਤੇ ਦਿਲ ਠੀਕ ਰਹਿੰਦਾ ਆ, ਇਹ ਡਾਕਟਰਾਂ ਦਾ ਮੰਨਣਾ ਹੈ। ਜਦਕਿ ਨਵੀਂ ਖੋਜ ਨੇ ਹੈਰਾਨ ਕਰ ਦਿੱਤਾ, ਇਹਨਾਂ ਦਾ ਮੰਨਣਾ ਹੈ ਕਿ ਲੂਣ ਦੀ ਮਾਤਰਾ ਇਕਦਮ ਘੱਟ ਕਰਨ ਜਾਂ ਬੰਦ ਕਰ ਦੇਣ ਦੇ ਨਾਲ ਖੂਨ ਦੇ ਵਿੱਚ ਕੋਲੈਸਟ੍ਰੋਲ 2.5% ਤੱਕ ਵੱਧ ਸਕਦਾ ਹੈ, ਤੇ ਜਿਹੜਾ ਖੂਨ ਦਾ ਥੱਕਾ ਜਮਾਉਣ ਵਾਲੀ ਜਿਹੜੀ ਚਰਬੀ ਆ ਇਹ ਵਾਧਾ 7% ਤੱਕ ਇਹਦੇ ਚ ਹੋ ਸਕਦਾ। ਅੱਛਾ, ਡੈਨਮਾਰਕ ਦੇ ਖੋਜਕਰਤਾ ਲੂਣ ਘੱਟ ਕਰਨ ਦੀ ਬਜਾਏ ਸ਼ਰਾਬ ਅਤੇ ਸਿਗਰਟ ਨੋਸ਼ੀ ਨੂੰ ਉਹਨਾਂ ਨੇ ਬੰਦ ਕਰਨ
ਤੇ ਭਾਰ ਨੂੰ ਕਾਬੂ ਰੱਖਣ ਦੀ ਸਲਾਹ ਵੀ ਦਿੱਤੀ ਹੈ, ਜਦੋਂ ਕਿ ਦੂਜੇ ਖੋਜਕਰਤਾ ਇਸ ਨਵੀਂ ਖੋਜ ਦਾ ਪ੍ਰਤੀਵਾਦ ਕਰਦੇ। ਇੱਕ ਵਿਅਸਕ ਨੂੰ ਰੋਜ਼ਾਨਾ ਵੱਧ ਤੋਂ ਵੱਧ 6 ਗ੍ਰਾਮ ਲੂਣ ਖਾਣ ਦੀ ਸਲਾਹ ਦਿੰਦੇ ਆ। ਉਹਨਾਂ ਨੇ ਕਿਹਾ ਕਿ ਲੂਣ ਜ਼ਿਆਦਾ ਖਾਣ ਨਾਲ ਦਿਲ ਦੀਆਂ ਕਈ ਬਿਮਾਰੀਆਂ ਦਾ ਜਿਹੜਾ ਖਤਰਾ ਆ ਉਹ ਭਾਵੇਂ ਦੱਸਿਆ ਜਾ ਰਿਹਾ ਕਿ ਵੱਧ ਜਾਂਦਾ, ਪਰ ਜਿਹੜਾ ਲੂਣ ਘੱਟ ਖਾਣ ਦੇ ਨਾਲ ਜੇ ਕੋਲੈਸਟਰੋਲ ਦੇ ਵਿੱਚ ਵਾਧਾ ਹੁੰਦਾ ਆ ਤੇ ਉਹ ਸਾਡੇ ਸਰੀਰ ਦੇ ਲਈ ਬਹੁਤ ਜ਼ਿਆਦਾ ਖਤਰਨਾਕ ਹੋ ਜਾਂਦਾ ਤੇ ਇਸ ਕਰਕੇ ਲੂਣ ਦੀ ਜਿਹੜੀ ਬਹੁਤਾਤ ਆ ਉਹ ਜ਼ਰੂਰ ਨੁਕਸਾਨ ਪਹੁੰਚਾਉਂਦੀ ਆ, ਪਰ ਇੱਕ ਜਿਹੜੀ ਸੀਮਤ ਮਾਤਰਾ ਤੱਕ ਜਿਹੜਾ ਲੂਣ ਆ ਉਹ ਖਾਣਾ ਬਹੁਤ ਜ਼ਰੂਰੀ ਆ ਤੇ ਤੰਦਰੁਸਤ ਰਹਿਣ ਦੇ ਲਈ 6 ਗ੍ਰਾਮ ਲੂਣ ਜਿਹੜਾ ਆ ਉਹ ਖਾਣਾ ਜ਼ਰੂਰੀ ਆ ਸਾਡੇ ਸਰੀਰ ਦੇ ਲਈ। ਤੇ ਇਸ ਕਰਕੇ ਬਹੁਤਾਤ ਜਿਹੜੀ ਆ ਉਹ ਨਹੀਂ ਸਾਨੂੰ ਵਰਤਣੀ ਚਾਹੀਦੀ, ਪਰ ਜਿਹੜਾ ਸਿਹਤਮੰਦ ਰਹਿਣ ਦੇ ਲਈ 6 ਗ੍ਰਾਮ ਜਿਹੜਾ ਲੂਣ ਆ ਉਹ ਸਾਡੇ ਲਈ ਲੈਣਾ ਉਹ ਠੀਕ ਆ। ਸੋ ਨਰਵਸ ਸਿਸਟਮ ਆ ਜਾਂ ਦਿਲ ਆ ਜਾਂ ਲਿਵਰ ਆ ਸਾਰੀਆਂ ਚੀਜ਼ਾਂ ਨੂੰ ਇਹ ਠੀਕ ਰੱਖਦਾ ਆ ਜੀ। ਤੇ ਸਾਡੇ ਨਾਲ ਹੁਣ ਅੱਗੇ ਬੌਬੀ ਸਿੱਧੂ ਵੀ। ਹਾਂਜੀ ਹਾਂਜੀ ਜੀ ਸਿਮਰ
ਜੀ, ਮੈਨੂੰ ਲੱਗਦਾ ਅਮਰਦੀਪ ਜੀ ਜਿਹੜੀ ਇੰਗਲਿਸ਼ ਚ ਕਹਿੰਦੇ ਹੁੰਦੇ ਨਾ ਕਹਾਵਤ ਕਿ ਐਕਸੈਸ ਆਫ ਐਵਰੀਥਿੰਗ ਇਜ਼ ਬੈਡ, ਵੀ ਥੋੜਾ ਥੋੜਾ ਜਿਹੜਾ ਚੀਜ਼ ਦਾ ਜਿਹੜਾ ਸੇਵਨ ਹੈ ਉਹ ਹਰ ਇੱਕ, ਜਿੱਦਾਂ ਆਪਾਂ ਅਫੀਮ ਦੀ ਵੀ ਗੱਲ ਕਰਦੇ, ਨਸ਼ੇ ਦੀ ਗੱਲ ਕਰ ਰਹੇ ਹਾਂ, ਵੀ ਇੱਕ ਲਿਮਿਟ ਤੱਕ ਜਿਹੜੀ ਕੋਈ ਚੀਜ਼ ਆਪਾਂ ਖਾਂਦੇ ਮੈਨੂੰ ਲੱਗਦਾ ਕਿ ਉਹ ਬਿਲਕੁਲ ਇਹ ਕਹਾਵਤ ਜਿਹੜੀ ਇੱਥੇ ਵੀ ਠੀਕ ਆ ਤੇ ਲੂਣ ਦਾ ਵੀ ਸੇਵਨ ਜਿਹੜਾ ਓਨਾ ਕੁ ਕਰੋ ਜਿੰਨਾ ਕੁ ਆਪ ਸਰੀਰ ਨੂੰ ਲੋੜ ਹੈ, ਬਿਲਕੁਲ ਵੀ ਜਿਹੜਾ ਬੰਦ ਕਰ ਦੇਣਾ ਉਹ ਸਰੀਰ ਵਾਸਤੇ ਨਹੀਂ ਲਾਭਦਾਇਕ ਹੈਗਾ ਨਾ। ਸੋ ਐਕਸੈਸ ਦੇ ਵਿੱਚ ਕੋਈ ਵੀ ਚੀਜ਼ ਨਹੀਂ ਖਰਾਬ ਕਰਦੀ ਹੈ, ਬਾਕੀ ਸਰੀਰ ਨੂੰ ਹਰ ਚੀਜ਼ ਦੀ ਖੱਟੇ ਮਿੱਠੇ ਚੀਜ਼ ਦੀ ਹਰ ਚੀਜ਼ ਦੀ ਲੋੜ ਹੈਗੀ, ਤਾਂ ਹੀ ਉਹ ਚੀਜ਼ਾਂ ਮੈਨੂੰ ਲੱਗਦਾ ਖਾਣ ਵਾਸਤੇ ਵੀ ਤਾਂ ਹੀ ਬਣੀਆਂ ਕਿਉਂਕਿ ਸਾਡੇ ਸਰੀਰ ਨੂੰ ਉਹਨਾਂ ਚੀਜ਼ਾਂ ਦੀ ਲੋੜ।
ਬਿਲਕੁਲ ਜੀ 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 ਬਿਲਕੁਲ। ਲਓ ਜੀ ਸਾਡੀ ਭੈਣ ਕੁਲਦੀਪ ਕੌਰ ਜਿਹੜੇ ਉਹ ਵੀ ਹਾਜ਼ਰੀ ਲਗਾ ਰਹੇ ਆ ਇਸ ਵੇਲੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਭੈਣੋ, ਤੇ ਭਾਜੀ ਅਮਨਦੀਪ ਸਿੰਘ ਤੇ ਹਰਮਨ ਰੇਡੀਓ ਦੇ ਵਿਹੜੇ ਜੁੜ ਮਿਲ ਬੈਠੇ ਸਾਰੇ ਪਰਿਵਾਰ ਨੂੰ ਕਹਿੰਦੇ ਆਪ ਸਭ ਦਾ ਸਮਾਂ ਸੁੱਖਾਂ ਦਾ ਬਤੀਤ ਹੋਵੇ ਅਰਦਾਸ ਕਰਦੇ ਹਾਂ ਜੀ। ਸਾਡੇ ਵੱਲੋਂ ਵੀ ਗੁਰਫਤਿਹ ਤੁਹਾਨੂੰ ਕੁਲਦੀਪ, ਬਹੁਤ ਬਹੁਤ ਵਧਾਈਆਂ ਵੀ ਤੁਹਾਨੂੰ। ਤੇ ਬਾਕੀ ਇਹਨਾਂ ਨੇ ਨਾ ਕੁਛ ਕੁ 17 ਭੇਜੀਆਂ ਨੇ ਕਵਿਤਾ ਦੀਆਂ, ਕਹਿੰਦੇ ਠੰਡ ਵਿੱਚ ਵੀ ਕੋਈ ਸੜ ਰਿਹਾ ਤੇ ਤਪਸ਼ ਚ ਕੋਈ ਠਰ ਰਿਹਾ, ਕੰਡਿਆਂ ਚ ਵੀ ਕੋਈ ਜੀ ਰਿਹਾ ਤੇ ਫੁੱਲਾਂ ਚ ਵੀ ਕੋਈ ਮਰ ਰਿਹਾ, ਕੋਈ ਸਿਰ ਤੇ ਪੱਥਰ ਢੋ ਰਿਹਾ, ਕੋਈ ਦਿਲ ਤੇ ਪੱਥਰ ਧਰ ਰਿਹਾ, ਕੋਈ ਖੜਾ ਕਿਨਾਰੇ ਸੋਚ ਰਿਹਾ, ਕੋਈ ਮੌਜਾਂ ਦੇ ਵਿੱਚ ਤਰ ਰਿਹਾ, ਕਰਨ ਹਾਰ ਸਭ ਕਰ ਰਿਹਾ, ਬਸ ਕਰਨ ਹਾਰ ਸਭ ਕਰ ਰਿਹਾ। ਕਿਆ ਬਾਤ ਹੈ ਜੀ, ਬਹੁਤ ਬਹੁਤ ਸੋਹਣੀਆਂ 17 ਕੁਲਦੀਪ ਹਮੇਸ਼ਾ ਵਾਂਗ। ਤੇ ਬਾਕੀ ਕਹਿੰਦੇ ਕੀ ਹਾਲ ਚਾਲ ਜੀ, ਅਸੀਂ ਵੀ ਜੀ ਮਾਫੀ ਚਾਹੁੰਦੇ ਹਾਂ ਲੇਟ ਆਏ ਹਾਂ, ਕਹਿੰਦੇ ਸਵੇਰ ਦੀ ਉੱਠ ਕੇ ਰੋਟੀ ਪਾਣੀ ਕਰਦੀ ਸੀ, ਵੀ ਇਹ ਵੀ ਸੋਚ ਰਹੀ ਸੀ ਕਿ ਰੇਡੀਓ ਸੁਣਨਾ ਤੇ ਸੁਨੇਹਾ ਭੇਜਣਾ, ਚਲੋ ਦੇਰ ਆਏ ਦਰੁਸਤ ਆਏ, ਪਰ ਸਾਡੇ ਵੱਲੋਂ ਤਾਂ ਮਾਫੀ ਹੈਗੀ ਆ ਕਿਉਂਕਿ ਸਿਮਰ ਮੈਂ ਤੁਹਾਨੂੰ ਜ਼ਰੂਰ ਦੱਸਾਂ ਕਿ ਮੈਨੂੰ ਪਿਛਲੇ ਦਿਨ ਮੇਰਾ ਕੱਲ ਸ਼ਨੀਵਾਰ ਹੀ ਮਿਲੇ ਸੀਗੇ ਗੁਰਦੁਆਰਾ ਸਾਹਿਬ, ਤੇ ਮੈਨੂੰ ਬੜਾ ਚੰਗਾ ਲੱਗਿਆ ਮੈਲਬਨ ਦੇ ਵਿੱਚ ਜਿਸ ਦਿਨ ਦੇ ਆਏ ਆ ਮੇਰੇ ਕੋਲੋਂ ਇਹਨਾਂ ਦੇ ਨਾਲ ਨਾ ਤਾਂ ਗੱਲਬਾਤ ਹੀ ਹੋਈ ਹੈ ਤੇ ਨਾ ਹੀ ਇਹਨਾਂ ਦੇ ਨਾਲ ਮਿਲਣਾ ਹੋ ਸਕਿਆ। ਮੈਂ ਇਹਨਾਂ ਦੇ ਨਾਲ ਉਸ ਦਿਨ ਵਾਅਦਾ ਕੀਤਾ ਸੀਗਾ ਕਿ ਮੈਂ ਇਹਨਾਂ ਦੇ ਉਸ ਵਿਸ਼ੇਸ਼ ਕਾਰਜ ਦੇ ਉੱਤੇ ਜ਼ਰੂਰ ਕੱਲ ਪਹੁੰਚਾਂਗੀ, ਪਰ ਮੇਰੀਆਂ ਕੁਛ ਮਜ਼ਬੂਰੀਆਂ ਰਹੀਆਂ, ਕੱਲ ਪਹਿਲੀਆਂ ਜਿਹੜੀਆਂ 2 ਮੀਟਿੰਗ ਸੀਗੀਆਂ, ਉਸ ਤੋਂ ਬਾਅਦ ਇੱਕ ਹੋਰ ਤੀਸਰੀ ਮੀਟਿੰਗ ਜਿਹੜੀ ਉਹ ਅਚਾਨਕ ਮੈਨੂੰ ਉੱਥੇ ਜਾਣਾ ਪਿਆ, ਜਿਹਦੇ ਕਾਰਨ ਮੈਂ ਇਹਨਾਂ ਦੇ ਉਸ ਕਾਰਜ ਚ ਸ਼ਾਮਲ ਨਹੀਂ ਹੋ ਸਕੀ, ਪਰ ਦਿਲੋਂ ਹਾਰਦਿਕ ਵਧਾਈ ਹੈ ਕੁਲਦੀਪ ਤੁਹਾਡੇ ਇਸ ਨਵੇਂ ਜੀਵਨ ਦੇ ਸਫ਼ਰ ਦੇ ਲਈ। ਤੇ ਬਾਕੀ ਇਹਨਾਂ ਨੇ ਫੋਨ ਨੰਬਰ ਸਿਮਰ ਤੁਹਾਡਾ ਤੇ ਮੇਰਾ ਵੀ ਮੰਗਿਆ, ਆਪਾਂ ਇਹਨਾਂ ਨੂੰ ਫੋਨ ਨੰਬਰ ਵੀ ਜ਼ਰੂਰ ਭੇਜਾਂਗੇ ਜੀ। ਤੇ ਬਾਕੀ ਕਹਿੰਦੇ ਅਜੇ ਚਾਹ ਨਾਲ ਭਾਂਤ ਭਾਂਤ ਦੀ ਪੰਜਾਬ ਵਰਗੀ ਮਠਿਆਈ ਸਾਡਾ ਤੇ ਹੱਥ ਚੰਦੇ ਚੋਖੇ ਚ ਹੈ ਜੀ। ਅੱਛਾ ਜੀ, ਆ ਜਾਓ ਭੈਣ ਜੀ, ਚਾਹ ਦੀ ਸੱਚੀਓ ਸੁਗੰਧ ਬਹੁਤ ਕੰਮ ਕੈਮ ਆ ਰਹੀ ਹੈ। ਅੱਛਾ ਠੀਕ ਹੈ, ਤੁਸੀਂ ਜੀ ਮੈਨੂੰ ਲੱਗਦਾ ਕਿ ਜਿਹੜਾ ਸਾਡੇ ਇੱਥੇ ਨੇੜੇ ਹੀ ਖਾਲਸਾ ਸਵੀਟ ਸ਼ਾਪ ਹੈ, ਤੁਸੀਂ ਉੱਥੇ ਗੇੜੀ ਗੁੜੀ ਮਾਰ ਕੇ ਆਏ ਹੋ, ਸੋ ਇਸ ਕਰਕੇ ਮਠਿਆਈ ਜਿਹੜੀ ਆ ਉਹ ਹੁਣ ਤੁਹਾਡੇ ਹੱਥ ਚੋਖੀ ਹੋਣੀ ਆ ਤੇ ਹੋਣੀ ਬਣਦੀ ਵੀ ਆ ਵੈਸੇ, ਹਨਾ ਮਠਿਆਈ ਵਾਲਾ ਕੰਮ ਹੋਇਆ ਤੇ ਮਠਿਆਈ ਤਾਂ ਫਿਰ ਤੁਹਾਡੇ ਵੱਲ ਡਿਊ, ਆਪਾਂ ਖਾਵਾਂਗੇ ਜ਼ਰੂਰ ਤੁਹਾਡੇ ਕੋਲ ਆ ਕੇ। ਤੇ ਬਹੁਤ ਬਹੁਤ ਵਧਾਈ ਇੱਕ ਵਾਰ ਫਿਰ ਤੁਹਾਨੂੰ। ਅੱਗੇ ਬੌਬੀ ਸਿੱਧੂ ਬ੍ਰਿਸਬੇਨ ਵਾਲੇ ਕਹਿੰਦੇ ਆ ਦੋਨਾਂ ਭੈਣਾਂ ਨੂੰ ਕਹਿੰਦੇ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਸਾਡੀ ਭੈਣ, ਛੋਟੀ ਭੈਣ ਆ ਸਾਡੀ ਬੌਬੀ, ਔਰ ਬੜੀ ਨਟਖਟ ਜਿਹੀ ਆ ਜੀ, ਬੜੀ ਪਿਆਰੀ ਹੈ। ਤੇ ਪ੍ਰੋਗਰਾਮ ਕਹਿੰਦੇ ਗੋਇੰਗ ਗ੍ਰੇਟ ਦੀ, ਕਹਿੰਦੇ ਮੇਰੀਆਂ ਵੀ ਫਰੈਂਡਸ ਨੇ ਜੋ ਚਾਹ ਨੀ ਨਾ ਪੀਂਦੀਆਂ, ਕਹਿੰਦੇ ਮੈਂ ਉਹਨਾਂ ਨੂੰ ਹੱਸਦੀ ਹੁੰਦੀ ਆ ਕਿ ਤੁਸੀਂ ਤਾਂ ਦੁਨੀਆਂ ਤੇ ਭਾਰ ਹੋ ਬਿਨਾਂ ਚਾਹ ਤੋਂ, ਤੁਹਾਡਾ ਵੀ ਕੋਈ ਜਿਉਣਾ। ਜਦੋਂ ਅਸੀਂ ਕਹਿੰਦੇ ਕਿਤੋਂ ਵਾਪਸ ਆਉਂਦੇ ਆ ਜਾਂ ਜਾਂਦੇ ਆ, ਤੇ ਮੈਂ ਕਹਿੰਦੀ ਹੁੰਦੀ ਆ ਆਉਣ ਵਾਲੀ ਜਾਂ ਜਾਣ ਵਾਲੀ ਚਾਹ ਪਿਲਾ ਦੂ, ਵੀ ਆਉਣ ਵਾਲੀ ਜਾਂ ਜਾਣ ਵਾਲੀ ਚਾਹ ਪਿਲਾ ਦੂ। ਠੀਕ ਹੈ ਜੀ, ਠੀਕ ਹੈ। ਦੇਖੋ ਇਹ ਤਾਂ ਇਹ ਇੱਕ
ਕਹਿ ਲੋ ਵੀ ਸਾਡਾ ਇੱਕ ਅਹਿਮ ਹਿੱਸਾ ਆ ਹਨਾ। ਵੀ ਚਾਹ ਜਿਹੜੀ ਆ ਨਾ ਉਹ ਅਸਲ ਦੇ ਵਿੱਚ ਗੱਲਬਾਤ ਤੋਰਨ ਦੇ ਲਈ ਵੀ ਹੁੰਦੀ ਹੈ। ਕਈ ਵਾਰ ਹੁੰਦਾ ਕਿ ਕੋਈ ਸਾਨੂੰ ਮਿਲਣ ਆਇਆ ਹਨਾ, ਅਗਲਾ ਜਿਸ ਕੰਮ ਲਈ ਆਇਆ ਉਹ ਆ ਕੇ ਕੁਛ ਫੜਾਉਣ ਹੀ ਆਇਆ, ਉਹ ਫੜਾ ਕੇ ਤੁਰਦਾ ਬਣਦਾ। ਪਰ ਇੱਕ ਚਾਹ ਜਿਹੜੀ ਆ ਉਹ ਸਾਨੂੰ ਬਿਠਾਉਣ ਦੇ ਲਈ, ਮਿਲਾਉਣ ਦੇ ਲਈ, ਸਾਡਾ ਜਿਹੜਾ ਗੱਲਾਂ ਬਾਤਾਂ ਦਾ ਜਿਹੜਾ ਰਾਬਤਾ ਆ ਉਹ ਤੋਰਨ ਦੇ ਲਈ, ਬਣਾਉਣ ਦੇ ਲਈ ਉਹ ਇੱਕ ਜ਼ਰੀਆ ਬਣ ਜਾਂਦੀ ਹੈ ਚਾਹ ਹਨਾ। ਸੋ ਇਸ ਕਰਕੇ ਸਾਡੇ ਸੱਭਿਆਚਾਰ ਦੇ ਵਿੱਚ ਫਿਰ ਕਹਿ ਲੋ ਵੀ ਲੱਸੀ ਤੋਂ ਬਾਅਦ ਜਦੋਂ ਚਾਹ ਆਈ ਵੜੀ ਤਾਂ ਫਿਰ ਹੁਣ ਚਾਹ ਜਿਹੜੀ ਉਹ ਵੀ ਸਾਡੇ ਸੱਭਿਆਚਾਰ ਦਾ ਇੱਕ ਅਨਿੱਖੜਵਾਂ ਅੰਗ ਬਣ ਗਈ ਹੈ ਹਨਾ। ਰਾਜਮਹਿੰਦਰ ਸਿੰਘ ਨਾ ਇੱਕ ਚੁਟਕਲਾ ਭੇਜ ਰਹੇ ਆ। ਪਤਨੀ ਕਹਿੰਦੇ ਕਹਿੰਦੀ ਆ ਆਲੂ ਦਾ ਪਰੌਂਠਾ ਬਣਾ ਦੇ ਅੱਜ ਤੁਹਾਨੂੰ। ਪਤੀ ਅੱਗੇ ਉਹ ਕਹਿੰਦਾ ਨਹੀਂ ਰਹਿਣ ਦੇ ਮੈਂ ਬੰਦਾ ਹੀ ਠੀਕ ਆ, ਆਈ ਵੱਡੀ ਜਾਦੂਗਰਨੀ। ਠੀਕ ਹੈ ਜੀ, ਠੀਕ ਹੈ
ਠੀਕ ਹੈ।
ਦੇਖ ਲੋ ਵੀ ਪਤਨੀ ਦੀ ਗੱਲ ਜਿਹੜੀ ਹੈ ਨਾ ਉਹਨੂੰ ਉਲਟੇ ਤਰੀਕੇ ਦੇ ਨਾਲ ਹੀ ਲਿਆ ਜਾਂਦਾ ਨਾ ਕਿ ਨਹੀਂ। ਬਿਲਕੁਲ ਰਾਜਮਹਿੰਦਰ ਸਿੰਘ ਜੀ ਹਾਂਜੀ। ਤੇ ਹੁਣ ਪ੍ਰੋਗਰਾਮ ਦਾ ਜਿਹੜਾ ਸਮਾਂ ਉਹ ਸਿਮਰ ਸਮਾਪਤੀ ਵੱਲ ਹੈ ਤੇ ਤੁਸੀਂ ਕੋਈ ਹੋਰ ਆਪਣਾ ਕੋਈ ਤਜਰਬਾ, ਕੋਈ ਨਿੱਜੀ ਗੱਲਬਾਤ ਕੋਈ ਸਾਡੇ ਨਾਲ ਸਾਂਝੀ ਕਰਨੀ ਚਾਹੁੰਦੇ ਹੋ?
ਕੁਛ ਨਹੀਂ, ਬਸ ਉਹ ਨਸ਼ੇ ਤੋਂ ਗੱਲ, ਨਸ਼ੇ ਤੇ ਗੱਲ ਹੋ ਰਹੀ ਸੀਗੀ ਤੇ ਨਸ਼ੇ ਤੋਂ ਇੱਕ ਕਵਿਤਾ ਦੀ ਇੱਕ ਲਾਈਨ ਯਾਦ ਆ ਗਈ ਮੈਨੂੰ, ਜੇ ਇਜਾਜ਼ਤ ਹੋਵੇ ਤਾਂ ਮੈਂ ਜ਼ਰੂਰ ਸ਼ੇਅਰ ਕਰਦਾ, ਪਰ ਇਹਨੂੰ ਸੀਰੀਅਸਲੀ ਨਹੀਂ ਲੈਣਾ, ਜ਼ਰੂਰੀ ਨਹੀਂ ਹੈ ਕਿ ਵੀ ਮੈਂ ਖਾਣਾ ਹੀ ਬਿਲਕੁਲ ਠੀਕ ਹੁੰਦਾ। ਵੈਸੇ ਮੈਨੂੰ ਯਾਦ ਆ ਗਈ ਹੁਣ ਨਸ਼ੇ ਦੀ ਗੱਲ ਹੋ ਰਹੀ ਹੈ, ਚਲੋ ਮੈਂ ਸ਼ੇਅਰ ਕਰਦਾ। ਉਹ ਕਹਿੰਦੇ ਨਾ ਕਿ ਮਸਜਿਦ ਲੱਖਾਂ ਨਾਲ ਜੜਿਆ ਹੋਵੇ ਤੇ ਕਿਸੇ ਹਿੰਦੂ ਨੂੰ ਕੀ ਆਂਦਾ, ਤੇ ਮੰਦਿਰ ਕਰੋੜਾਂ ਨਾਲ ਭਰਿਆ ਹੋਵੇ ਤੇ ਕਿਸੇ ਮੁਸਲਮਾਨ ਨੂੰ ਕੀ ਆਂਦਾ। ਇਹਨਾਂ ਚੰਗਾ ਸੀ ਤੇ ਇੱਕ ਮੈਂ ਖਾਣਾ ਬਣਾ ਦਿੰਦਾ ਜਿਹੜਾ ਆਂਦਾ ਪੀ ਜਾਂਦਾ। ਸੋ ਮਤਲਬ ਮੈਂ ਇਹ ਕਹਿਣਾ ਚਾਹੂੰਗੀ ਵੀ ਜ਼ਰੂਰੀ ਨੀ ਇਸ ਗੱਲ ਨੂੰ ਸੀਰੀਅਸ ਨੀ ਲੈਣਾ, ਪਰ ਗੱਲ ਉੱਥੋਂ ਦੀ ਤੁਰੀ ਤੇ ਮੈਨੂੰ ਯਾਦ ਆ ਗਈ ਕਿ ਜਿੰਨੇ
ਬਹੁਤ ਵੱਡਾ ਵਿਅੰਗ ਵੀ ਹੈ। ਬਿਲਕੁਲ
ਬਿਲਕੁਲ ਜੀ ਬਿਲਕੁਲ ਜਿਹੜੇ ਅਸੀਂ ਮੰਦਿਰ ਮਸਜਿਦਾਂ ਦੇ ਵਿੱਚ ਅਸੀਂ ਦੇ ਰਹੇ ਹਾਂ ਤੇ ਉਹਦੇ ਨਾਲ ਚੰਗਾ ਸੀਗਾ ਕਿ ਉਹ ਚੀਜ਼ ਅਸੀਂ ਬਣਾਈ ਹੈ ਜਿਹਦੇ ਜਿਹੜੀ ਹਰ ਇਨਸਾਨ ਦੇ ਕੰਮ ਆਵੇ, ਜਿਹਦੇ ਵਿੱਚ ਕੋਈ ਧਰਮ ਜਾਤ ਪਾਤ ਇਹ ਚੀਜ਼ ਨਾ ਹੋਵੇ, ਸਿਰਫ ਇੱਕ ਇਨਸਾਨੀਅਤ ਦਾ ਜਿਹੜਾ ਰੂਪ ਹੈ ਉਹ ਲੈ ਕੇ ਸਾਹਮਣੇ ਆਵੇ ਜੀ। ਬਿਲਕੁਲ ਅਮਰਦੀਪ ਜੀ, ਮੈਨੂੰ ਲੱਗਦਾ ਕਿ ਇਹਦੇ ਨਾਲ ਹੀ ਆਪਾਂ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਇੱਥੇ ਹੀ ਸਮਾਪਤ ਕਰਦੇ ਕਿਉਂਕਿ ਸਮਾਂ ਮੈਨੂੰ ਲੱਗਦਾ ਕਿ ਉੱਪਰ ਹੋ ਚੁੱਕਾ। ਤੇ ਸੋ ਇਹਦੇ ਨਾਲ ਹੀ ਅਮਰਦੀਪ ਜੀ ਮੈਂ ਤਾਂ ਲੈਂਦੀ ਹਾਂ ਇਜਾਜ਼ਤ, ਮੇਰੇ ਵੱਲੋਂ ਸਾਰੀ ਹਰਮਨ ਰੇਡੀਓ ਦੀ ਲਿਸਨਰਸ ਨੂੰ ਤੇ ਸਾਰੀ ਟੀਮ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਿਮਰ, ਤੁਹਾਨੂੰ ਵੀ ਸਾਡੇ ਵੱਲੋਂ। ਤੇ ਜਾਂਦੇ ਜਾਂਦੇ ਦੋਸਤੋ ਮੈਂ ਦੱਸਦੀ ਜਾਵਾਂ ਕਿ ਇੱਕ ਪਿਆਰਾ ਜਿਹਾ ਗੀਤ ਅਸੀਂ ਤੁਹਾਨੂੰ ਸੁਣਾਉਣਾ ਤੇ ਉਸ ਤੋਂ ਬਾਅਦ ਕਰਮਜੀਤ ਅਨਮੋਲ ਹੋਰਾਂ ਦੇ ਨਾਲ ਇੱਕ ਛੋਟੀ ਜਿਹੀ ਮੁਲਾਕਾਤ ਜਿਹੜੀ ਕਿ ਮਿਸਟਰ ਐਂਡ ਮਿਸਿਸ 420 ਰਿਟਰਨਸ ਦੇ ਸਿਲਸਿਲੇ ਦੇ ਵਿੱਚ ਉਹਨਾਂ ਦੇ ਨਾਲ ਅਸੀਂ ਕੱਲ ਕੀਤੀ ਸੀ, ਉਹ ਅਸੀਂ ਤੁਹਾਡੇ ਰੂਬਰੂ ਕਰਾਂਗੇ। ਤੁਸੀਂ ਗੀਤ ਵੀ ਇੰਜੋਏ ਕਰਿਓ ਤੇ ਮੁਲਾਕਾਤ ਜਿਹੜੀ ਆ ਉਹ ਵੀ ਜ਼ਰੂਰ ਇੰਜੋਏ ਕਰਿਓ ਪ੍ਰੋਗਰਾਮ ਤੋਂ ਬਾਅਦ। ਜਾਂਦੇ ਜਾਂਦੇ ਸਿਰਫ ਇੰਨਾ ਹੀ ਕਹਾਂਗੀ, ਮੈਂ ਆਪਣੇ ਸੋਹਲ ਪੈਰਾਂ ਨੂੰ ਜ਼ਰਾ ਤੁਰਨਾ ਸਿਖਾਉਣਾ ਹੈ, ਮੇਰੇ ਰਾਹਾਂ 'ਚ ਕੋਈ ਸੁਰਗ ਦਾ ਸਹਿਰਾ ਵਿਛਾ ਦੇਵੋ। ਮੈਂ ਆਪਣੇ ਨਕਸ਼ ਨਹੀਂ ਤੱਕਣੇ, ਮੈਂ ਆਪਣਾ ਕਰਮ ਤੱਕਣਾ ਹੈ, ਇਹ ਸ਼ੀਸ਼ਾ ਤੋੜ ਦੇਵੋ, ਮੇਰੇ ਕਦਮਾਂ ਵਿੱਚ ਖਿੰਡਾ ਦੇਵੋ। ਖੁਸ਼ ਰਹੋ, ਰਾਜ਼ੀ ਰਹੋ, ਸਤਿ ਸ੍ਰੀ ਅਕਾਲ, ਬਹੁਤ ਹੀ ਪਿਆਰ ਭਰੀ ਤੇ ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਹਰਮਨ ਰੇਡੀਓ ਤੇ ਇੱਕ ਵਾਰ ਫਿਰ ਮੈਂ ਤੁਹਾਡੀ ਖਿਦਮਤ ਹਾਜ਼ਰਾਂ ਜੀ ਅਮਰਦੀਪ ਕੌਰ। ਅੱਜ ਇੱਕ ਮੁਲਾਕਾਤ ਪ੍ਰੋਗਰਾਮ ਦੇ ਵਿੱਚ ਜਿਸ ਸ਼ਖਸੀਅਤ ਦੇ ਨਾਲ ਅਸੀਂ ਤੁਹਾਡੇ ਗੱਲਬਾਤ ਕਰਵਾਉਣ ਜਾ ਰਹੇ ਹਾਂ, ਅਸੀਂ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ, ਉਸ ਸ਼ਖਸੀਅਤ ਨੂੰ ਵੈਸੇ ਤੁਸੀਂ ਭਲੀ ਭਾਂਤ ਜਾਣਦੇ ਹੋ। ਇੱਕ ਅਦਾਕਾਰ ਨੇ, ਇੱਕ ਕਾਮੇਡੀਅਨ ਨੇ, ਇੱਕ ਗਾਇਕ ਨੇ, ਔਰ ਜਦੋਂ ਗਾਉਂਦੇ ਨੇ ਉਹਨਾਂ ਦੀ ਆਵਾਜ਼ ਜਿਹੜੀ ਹੈ ਜੀ ਉਹ ਦਿਲ ਨੂੰ ਟੁੰਬਦੀ ਹੈ, ਪਰ ਗਾਇਆ ਬਹੁਤ ਥੋੜਾ ਹੈ ਉਹਨਾਂ ਨੇ। ਤੁਸੀਂ ਅੰਦਾਜ਼ਾ ਲਾਉਂਦੇ ਰਹੋ, ਅਸੀਂ ਤੁਹਾਨੂੰ ਮਿਲਵਾਉਂਦੇ ਹਾਂ ਜੀ ਉਹਨਾਂ ਦੇ ਨਾਲ। ਫਿਲਮ ਵੀ ਪ੍ਰੋਡਿਊਸ ਕੀਤੀ ਹੈ ਉਹਨਾਂ ਨੇ ਤੇ ਨਾਲ ਹੀ ਨਾਲ ਨਾਟਕ ਦੇ ਨਾਲ ਜੁੜੇ ਹੋਏ ਨੇ। ਅੰਦਾਜ਼ਾ ਮੈਨੂੰ ਲੱਗਦਾ ਤੁਸੀਂ ਲਾ ਲਿਆ ਹੋਣਾ, ਪਰ ਅਸੀਂ ਹੁਣ ਬਹੁਤਾ ਇੰਤਜ਼ਾਰ ਨਾ ਕਰਵਾਈਏ, ਮਿਲਵਾਉਂਦੇ ਹਾਂ ਜੀ ਤੁਹਾਨੂੰ ਕਰਮਜੀਤ ਅਨਮੋਲ ਹੋਰਾਂ ਦੇ ਨਾਲ। ਸੋ ਕਰਮਜੀਤ ਅਨਮੋਲ ਜੀ ਇਸ ਵੇਲੇ ਹਰਮਨ ਰੇਡੀਓ ਦੇ ਮੰਚ ਤੇ ਫੋਨ ਕਾਲ ਦੇ ਜ਼ਰੀਏ ਸਾਡੇ ਨਾਲ ਜੁੜੇ ਨੇ। ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਕਰਮਜੀਤ ਅਨਮੋਲ ਜੀ ਤੁਹਾਡਾ ਹਰਮਨ ਰੇਡੀਓ ਤੇ। ਸੋ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ, ਔਰ ਤੁਹਾਨੂੰ ਪਹਿਲਾਂ ਤਾਂ ਬਹੁਤ ਬਹੁਤ ਵਧਾਈਆਂ ਤੁਹਾਡੀਆਂ ਇੱਕ ਤੋਂ ਬਾਅਦ ਇੱਕ ਫਿਲਮਾਂ ਜਿਹੜੀਆਂ ਜੀ ਉਹ ਕਾਫੀ ਜ਼ਿਆਦਾ ਲੋਕਾਂ ਦੇ ਵਿੱਚ ਹਰਮਨ ਪਿਆਰੀਆਂ ਹੋ ਰਹੀਆਂ ਨੇ, ਤੇ ਤਕਰੀਬਨ ਮੈਨੂੰ ਲੱਗਦਾ 60 ਦੇ ਕਰੀਬ ਜਿਹੜੀਆਂ ਫਿਲਮਾਂ ਉਹ ਤੁਸੀਂ ਪਹਿਲਾਂ ਹੀ ਕਰ ਚੁੱਕੇ ਹੋ, ਤੇ ਇਹ ਜਿਹੜੀ ਮਿਸਟਰ ਐਂਡ ਮਿਸਿਸ 420 ਰਿਟਰਨ ਇਹ ਅੱਜ ਕੱਲ ਚੱਲ ਰਹੀ ਹੈ, 15 ਅਗਸਤ ਨੂੰ ਰਿਲੀਜ਼ ਹੋਈ ਹੈ ਪਿਛਲੇ ਦਿਨੀ, ਤੇ ਤੁਹਾਡਾ ਜਿਹੜਾ ਕਰੈਕਟਰ ਆ ਉਹ ਬੜਾ ਮਜ਼ੇਦਾਰ ਹੈ, ਬੜਾ ਹੀ ਵੱਖਰਾ ਜਿਹਾ। ਵੈਸੇ ਤਾਂ ਤੁਸੀਂ ਹਰ ਫਿਲਮ ਦੇ ਵਿੱਚ ਇੱਕ ਵੱਖਰਾ ਕਿਰਦਾਰ ਨਿਭਾਉਂਦੇ ਹੋ, ਔਰ ਆਪਣੀ ਅਦਾਕਾਰੀ ਦਾ ਇੱਕ ਬੜਾ ਹੀ ਪਰਫੈਕਟ ਜਿਹੜਾ ਸਬੂਤ ਆ ਉਹ ਦਿੰਦੇ ਹੋ। ਸੋ ਇਸ ਫਿਲਮ ਦੇ ਵਿੱਚ ਆਪਣੇ ਕਰੈਕਟਰ ਦੇ ਬਾਰੇ ਜ਼ਰੂਰ ਥੋੜਾ ਜਿਹਾ ਸਾਡੇ ਸਰੋਤਿਆਂ ਨੂੰ ਦੱਸੋ।
ਜੀ ਪਹਿਲਾਂ ਤਾਂ ਥੈਂਕ ਯੂ ਜੀ ਤੁਹਾਡਾ। ਬਾਕੀ ਇਹ ਜੀ ਵੀ ਇਸ ਤਰ੍ਹਾਂ ਦਾ ਕਰੈਕਟਰ ਮੇਰਾ ਇੱਕ ਵਣਜਾਰ ਲੇਡੀ ਦਾ ਕਰੈਕਟਰ ਹੈ ਜੀ, ਔਰ ਬੜਾ ਖੂਬਸੂਰਤ ਕਰੈਕਟਰ ਹੈ, ਔਰ ਬੜਾ ਵਧੀਆ ਚਿੱਪੀ ਚੌਧਰੀ ਜੀ ਨੇ ਮਤਲਬ ਇਹ ਫਿਲਮ ਨੂੰ ਡਾਇਰੈਕਟ ਕੀਤਾ ਔਰ ਲਿਖਿਆ ਗਿਆ ਮਹੇਸ਼ ਕਠੋਰੀਆ ਜੀ ਦੁਆਰਾ, ਤੇ ਬਹੁਤ ਵਧੀਆ ਮੈਨੂੰ ਲੱਗਿਆ ਜੀ ਇਹ ਕਰਕੇ, ਕਿਉਂਕਿ ਪਹਿਲੀ ਵਾਰ ਮੈਂ ਆਪਣਾ ਦਾ ਕੋਈ ਮਤਲਬ ਲੇਡੀ ਦਾ ਕਰੈਕਟਰ ਕੀਤਾ, ਔਰ ਤੁਹਾਡੇ ਵੱਲੋਂ ਬਹੁਤ ਦਰਸ਼ਕਾਂ ਵੱਲੋਂ ਐਪਰੀਸ਼ੀਏਟ ਹੋ ਰਿਹਾ ਜੀ, ਮੈਂ ਬਹੁਤ ਧੰਨਵਾਦੀ ਜੀ ਹਾਂ, ਔਰ ਏਦਾਂ ਹੀ ਮੈਂ ਬੇਨਤੀ ਕਰੂੰਗਾ ਕਿ ਪਿਆਰ ਦਿੰਦੇ ਰਹੋ।
ਜੀ ਜੀ। ਸੋ ਗੰਗਾ ਨਾਮ ਦਾ ਜਿਹੜਾ ਕਿਰਦਾਰ ਹੈ ਉਹ ਤੁਸੀਂ ਨਿਭਾਇਆ, ਇੱਕ ਔਰਤ ਦਾ ਕਿਰਦਾਰ ਹੈ। ਵੈਸੇ ਤੁਸੀਂ ਬੜੇ ਹਰਮਨ ਪਿਆਰੇ ਰਹੇ ਹੋ, ਜਦੋਂ ਤੁਸੀਂ ਹਲਵਾਈ ਦਾ ਜਿਹੜਾ ਕਿਰਦਾਰ ਸੀਗਾ ਲਾਮਾ ਫੇਰੇ ਦੇ ਵਿੱਚ ਨਿਭਾਇਆ, ਵੈਸੇ ਹਰ ਕਿਰਦਾਰ ਜਿਹੜਾ ਉਹ ਤੁਹਾਡਾ ਬਹੁਤ ਜ਼ਿਆਦਾ ਸਲਾਹਿਆ ਜਾਂਦਾ, ਕਿਉਂਕਿ ਕਾਮੇਡੀ ਜਿਹੜੀ ਆ ਉਹ ਆਪਣੇ ਆਪ ਦੇ ਵਿੱਚ ਕਰਨੀ ਹੀ ਬੜੀ ਔਖੀ ਹੁੰਦੀ, ਕਹਿੰਦੇ ਹੁੰਦੇ ਰਵਾਉਣਾ ਬਹੁਤ ਔਖਾ ਪਰ ਹਸਾਉਣਾ ਜਿਹੜਾ ਉਹ ਬਹੁਤ ਔਖਾ, ਪਰ ਕਾਮੇਡੀ ਦੇ ਵਿੱਚ ਤੁਹਾਡੀਆਂ ਲਗਾਤਾਰ ਕਾਫੀ ਫਿਲਮਾਂ ਜਿਹੜੀਆਂ ਉਹ ਅਨਮੋਲ ਜੀ ਆਈਆਂ ਨੇ, ਹਨਾ। ਜੇ ਅਸੀਂ ਹੁਣੇ ਹੁਣੇ ਗੱਲ ਕਰੀਏ ਵਧਾਈਆਂ ਜੀ ਵਧਾਈਆਂ, ਉਸ ਤੋਂ ਪਹਿਲਾਂ ਕੈਰੀ ਔਨ ਜੱਟਾ 2 ਲੰਘ ਕੇ ਗਈ ਹੈ, ਤੇ ਲਗਾਤਾਰ ਮੈਨੂੰ ਲੱਗਦਾ ਜਿਹੜੀ ਕਾਸਟ ਆ ਉਹ ਵੀ ਫਿਲਮਾਂ ਦੇ ਵਿੱਚ ਤਕਰੀਬਨ ਇੱਕੋ ਜਿਹੀ ਰਹੀ ਆ, ਤੇ ਇਹ ਜਿਹੜੀ ਫਿਲਮ ਆ ਮਿਸਟਰ ਐਂਡ ਮਿਸਿਸ 420 ਇਹਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਕਰੈਕਟਰਸ ਨੇ ਪਿਛਲੀਆਂ ਫਿਲਮਾਂ ਦੇ ਵਿੱਚੋਂ ਵੀ ਨੇ, ਸੋ ਕਿਸ ਤਰ੍ਹਾਂ ਇਹਨੂੰ ਤੁਸੀਂ ਡਿਫਰੈਂਸ਼ੀਏਟ ਕਰਦੇ ਹੋ?
ਦੇਖੋ ਜੀ ਮੈਂ ਮੇਰੇ ਤੁਸੀਂ ਸਾਰੀਆਂ ਫਿਲਮਾਂ ਚਾਹੇ ਉਹ ਵਧਾਈਆਂ ਜੀ ਵਧਾਈਆਂ ਹੋਵੇ, ਚਾਹੇ ਕੈਰੀ ਔਨ ਜੱਟਾ ਹੋਵੇ, ਚਾਹੇ ਇਹ ਹੋਵੇ, ਤਾਂ ਮੇਰਾ ਕਿਸੇ ਚ ਵੀ ਇਹ ਨੀ ਲੱਗੂਗਾ ਕਿ ਮੈਂ ਉਹੀ ਹਾਂ, ਮੈਂ ਹਮੇਸ਼ਾ ਆਪਣਾ ਅਲੱਗ ਕਿਰਦਾਰ ਕੀਤਾ, ਤੇ ਮੇਰੀ ਇਹੀ ਕੋਸ਼ਿਸ਼ ਹੁੰਦੀ ਹੈ ਕਿਉਂਕਿ ਮੈਕਸੀਮਮ ਮੈਂ ਫਿਲਮਾਂ ਕਰਦਾ ਕਿ ਮੇਰੇ ਹਰ ਇੱਕ ਫਿਲਮ ਦੇ ਵਿੱਚ ਡਿਫਰੈਂਟ ਕਰੈਕਟਰ ਹੋਵੇ, ਵੀ ਮੈਂ ਘੱਟ ਤੋਂ ਘੱਟ ਵੀ ਇਹ ਨਾ ਲੱਗੇ ਵੀ ਕਰਮਜੀਤ ਕੰਮ ਕਰ ਰਿਹਾ, ਇਹ ਲੱਗੇ ਵੀ ਜਿਹੜਾ ਵੀ ਕਰੈਕਟਰ ਉਹ ਕੰਮ ਕਰ ਰਿਹਾ ਇਹਦੇ ਵਿੱਚ, ਮੇਰੀ ਇਹ ਕੋਸ਼ਿਸ਼ ਹੁੰਦੀ ਹੈ। ਸੋ ਮੈਂ ਸਾਰੀਆਂ ਫਿਲਮਾਂ ਜਿੰਨਾ ਦਾ ਤੁਸੀਂ ਨਾਂ ਲੈ ਮੈਂ ਸਾਰੀਆਂ ਦੇ ਡਿਫਰੈਂਟ ਸ਼ੇਡ ਦੇ ਕਰੈਕਟਰ ਕੀਤੇ ਹੈ।
ਠੀਕ ਹੈ। ਸੋ ਚਲੋ ਜੀ, ਮੰਜੇ ਬਿਸਤਰੇ ਵਾਲਾ ਜਿਹੜਾ ਸਾਧੂ ਸਿੰਘ ਆ ਹਲਵਾਈ ਆ ਉਹਦੀ ਜਿਹੜੀ ਸਲਾਹਣਾ ਉਹ ਬਹੁਤ ਜ਼ਿਆਦਾ ਹੋਈ, ਬਹੁਤ ਬਹੁਤ ਸਾਰੇ ਸਰੋਤਿਆਂ ਨੇ, ਅਸਲ ਦੇ ਵਿੱਚ ਬਹੁਤ ਸਾਰੇ ਦਰਸ਼ਕਾਂ ਨੇ ਪਛਾਣਿਆ ਹੀ ਨੀ ਤੁਹਾਨੂੰ ਅਖੀਰ ਤੱਕ, ਬਾਅਦ ਵਿੱਚ ਇੱਕ ਸਸਪੈਂਸ ਹੀ ਬਣਿਆ ਰਿਹਾ ਕਿ ਅੱਛਾ ਇਹ ਕਰਮਜੀਤ ਅਨਮੋਲ ਸੀ। ਸੋ ਕਰਮਜੀਤ ਅਨਮੋਲ ਨੂੰ ਆਪਣਾ ਕਿਹੜਾ ਕਰੈਕਟਰ ਸਭ ਤੋਂ ਜ਼ਿਆਦਾ ਪਸੰਦ ਹੈ?
ਮੈਨੂੰ ਇਹ ਬਹੁਤ ਵਧੀਆ ਲੱਗਿਆ ਸੀ ਕੁੜੀ ਜਿਹੜਾ ਤੂੰ ਦੱਸ ਕੇ ਆਤੀਆਂ ਬੰਦੇ ਜਿਹੜਾ ਸਾਧੂ ਹਲਵਾਈ ਆ। ਹਾਂ ਪਰ ਮੈਂ ਦੱਸਦਾ ਜਦੋਂ ਮੈਂ ਉਦੋਂ ਹਲਵਾਈ ਭੋਏ ਦਾ ਕੰਮ ਕਰਦਾ ਸੀ ਉਦੋਂ ਤੂੰ ਨਿਆਣੀ ਸੀ।
ਠੀਕ ਠੀਕ ਬਿਲਕੁਲ ਜੀ ਸਾਧੂ ਸਿੰਘ ਜੀ, ਤੇ ਚਾਹੇ ਉਹ ਨਿਆਣੇ ਆ ਚਾਹੇ ਉਹ ਸਿਆਣੇ ਆ, ਹਨਾ, ਸੋ ਸਾਰਿਆਂ ਨੇ ਉਹ ਕਰੈਕਟਰ ਜਿਹੜਾ ਉਹ ਬਹੁਤ ਜ਼ਿਆਦਾ ਸਲਾਹਿਆ, ਤੇ ਤੁਹਾਡਾ ਜਿਹੜਾ ਇਹ ਗੰਗਾ ਵਾਲਾ ਕਰੈਕਟਰ ਆ ਇਹ ਵੀ ਬਾ ਕਮਾਲ ਹੈ, ਇੱਕ ਵੱਖਰੀ ਤਰ੍ਹਾਂ ਦਾ ਜਿਹੜਾ ਕਿਰਦਾਰ ਉਹ ਵੈਸੇ ਤਾਂ ਆਪਾਂ ਗੱਲ ਕਰ ਰਹੇ ਹਾਂ ਕਿ ਹਰ ਵਾਰ ਹੁੰਦਾ, ਆਉਣ ਵਾਲੇ ਜਿਹੜੇ ਤੁਹਾਡੇ ਪ੍ਰੋਜੈਕਟ ਨੇ ਉਹਨਾਂ ਦੇ ਵਿੱਚ ਕੀ ਤੁਸੀਂ ਵੱਖਰਾ ਲੈ ਕੇ ਆ ਰਹੇ ਹੋ? ਔਰ ਥੋੜੀ ਜਿਹੀ ਗੱਲ ਆਪਾਂ ਗਾਇਕੀ ਦੀ ਵੀ ਜ਼ਰੂਰ ਕਰਾਂਗੇ, ਪਰ ਪਹਿਲਾਂ ਆਉਣ ਵਾਲੇ ਪ੍ਰੋਜੈਕਟ ਦੀ ਗੱਲ ਕਰੀਏ।
ਆਉਣ ਵਾਲੇ ਜਿਹੜੇ ਬਹੁਤ ਨਜ਼ਦੀਕ ਹੈ ਮੇਰੀ ਫਿਲਮ ਦੀ, ਇੱਕ 25 ਅਗਸਤ ਨੂੰ ਹੋਣੀ ਹੈ ਮਰ ਕੇ ਉਹ ਲੋਕੋ, ਉਹਦੇ ਚ ਇੱਕ ਹਕੜੇ ਬੰਦੇ ਦਾ ਕਰੈਕਟਰ ਕੀਤਾ ਜਿਹੜਾ ਹੱਕ ਪਾ ਕੇ ਬੋਲਦਾ
ਜੀ।
ਤੇ ਉਸ ਤੋਂ ਬਾਅਦ ਇੱਕ ਆਉਣੀ ਆਟੇ ਦੀ ਚਿੜੀ, ਉਹਦੇ ਚ ਮੈਂ ਇੱਕ ਭੋਜਪੁਰੀ ਕਰੈਕਟਰ ਕੀਤਾ ਜੀ, ਜਿਹੜੀ ਮਤਲਬ ਭਈਆਂ ਦੀ ਲੈਂਗੁਏਜ ਹੁੰਦੀ ਹੈ ਉਦਾਂ ਦਾ, ਮਤਲਬ ਉਹ ਬੰਦਾ ਵੈਸੇ ਇੱਧਰ ਰਹਿ ਕੇ ਸਰਦਾਰ ਬਣਿਆ ਹੋਇਆ ਤੇ ਬੋਲਦਾ ਆਪਣੀ ਬੋਲੀ ਵੀ, ਤੇ ਪੰਜਾਬੀ ਵੀ ਬੋਲਦਾ ਤੇ ਭੋਜਪੁਰੀ ਵੀ ਬੋਲਦਾ, ਜਦੋਂ ਆਪਦੇ ਬੰਦੇ ਨਾਲ ਗੱਲ ਕਰਨੀ ਹੈ ਵਾਈਫ ਨਾਲ ਗੱਲ ਕਰਨੀ ਤੇ ਭੋਜਪੁਰੀ ਚ ਗੱਲ ਕਰਦਾ, ਤੇ ਉਦਾਂ ਦਾ ਕਰੈਕਟਰ ਹੈ ਜੀ। ਤੇ ਇੱਕ ਪ੍ਰਾਹੁਣਾ ਫਿਲਮ ਆ ਰਹੀ ਹੈ, ਉਹਦੇ ਚ ਇੱਕ ਬਿਲਕੁਲ ਦੇਸੀ ਬੰਦੇ ਜਿਹੜੇ ਪਿੰਡਾਂ ਵਾਲੇ ਹੁੰਦੇ ਆ ਉਦੋਂ ਦਾ ਕਰੈਕਟਰ ਹੈ ਜੀ। ਸੋ ਬਾਕੀ ਰਹੀ ਗਾਇਕੀ ਦੀ ਗੱਲ, ਤਕਰੀਬਨ ਹਰ ਇੱਕ ਫਿਲਮ ਜਿਹੜੀ ਹੁਣ ਆ ਰਹੀ ਹੈ ਜੀ ਆਉਣ ਵਾਲੀ, ਉਹਦੇ ਚ ਫਿਰ ਗਾਣਾ ਹੈਗਾ ਇਸ ਫਿਲਮ ਦੇ ਵਿੱਚ ਵੀ 420 ਚ, ਪਰ ਉਹ ਫਿਲਮ ਦੇ ਵਿੱਚ ਨੀ ਪਿਆ, ਉਹ ਆਡੀਓ ਟਰੈਕ ਹੈਗਾ ਜੀ ਇਸ ਮਤਲਬ ਮਿਊਜ਼ਿਕ ਐਲਬਮ ਦੇ ਵਿੱਚ ਗਾਣਾ ਹੈਗਾ ਜੀ ਮੇਰਾ
ਜੀ। ਤਾਂ ਬਿਲਕੁਲ ਜੀ, ਇੰਤਜ਼ਾਰ ਰਹੂਗਾ ਤੁਹਾਡੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਫਿਲਮਾਂ ਦੇ ਵਿੱਚ ਜਿਹੜੇ ਗੀਤ ਆਉਣਗੇ, ਕਿਉਂਕਿ ਕਰਮਜੀਤ ਅਨਮੋਲ ਅਦਾਕਾਰੀ ਦੇ ਨਾਲ ਤਾਂ ਆਪਣੇ ਵੱਲ ਖਿੱਚਦਾ ਹੀ ਹੈ, ਪਰ ਗਾਇਕੀ ਦੇ ਨਾਲ ਵੀ ਤੁਹਾਡੀ ਜਿਹੜੀ ਆਵਾਜ਼ ਹੈ ਉਹ ਜ਼ਰੂਰ ਸਰੋਤਿਆਂ ਨੂੰ, ਦਰਸ਼ਕਾਂ ਨੂੰ ਟੁੰਬਦੀ ਹੈ। ਤੇ ਜੇ ਗੱਲ ਕਰੀਏ ਮਿਸਟਰ ਐਂਡ ਮਿਸਿਸ 420 ਰਿਟਰਨਸ ਦੀ, ਬਹੁਤ ਸਾਰੇ ਜਿਹੜੇ ਦੋਸਤ ਆ ਉਹਨਾਂ ਨੇ ਤਾਂ ਦੇਖੀ ਵੀ ਆ, ਪਰ ਜਿਹੜੇ ਅਜੇ ਨਹੀਂ ਵੇਖਣਗੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ?
ਬਸ ਮੈਂ ਬੇਨਤੀ ਕਰੂੰਗਾ ਜੀ ਕਿ ਬਹੁਤ ਪਿਆਰੀ ਫਿਲਮ ਹੈ ਜੀ, ਔਰ ਸਾਰੇ ਜਾਣੇ ਦੇਖ ਕੇ ਆਓ, ਤੁਸੀਂ ਆਪਣੀ ਫੈਮਿਲੀ ਦੇ ਨਾਲ, ਬੱਚਿਆਂ ਦੇ ਨਾਲ, ਬਜ਼ੁਰਗਾਂ ਦੇ ਨਾਲ, ਸਾਰਿਆਂ ਨਾਲ ਦੇਖ ਕੇ ਆਓ, ਬੜੀ ਖੂਬਸੂਰਤ ਫਿਲਮ ਹੈ। ਔਰ ਦੋ ਜਿਹੜੇ ਕਲਚਰ ਨੇ ਉਹਨਾਂ ਦਾ ਸੁਮੇਲ ਹੈ ਜੀ, ਇਹ ਮਲਟੀ ਕਲਚਰਲ ਫਿਲਮ ਹੈ ਜਿਵੇਂ, ਇੱਕ ਬੰਜਾਰਿਆਂ ਦਾ ਕਲਚਰ ਵੀ ਦਿਖਾਇਆ ਤੇ ਆਪਣੇ ਪੰਜਾਬੀਆਂ ਦਾ ਤਾਂ ਹੈ ਹੀ, ਔਰ ਤੁਹਾਨੂੰ ਉਸੇ ਮਤਲਬ ਜਿਹੜਾ ਨੋਕ ਝੋਕ ਉਹਦੇ ਚ ਹਾਸੇ ਵੀ ਮਤਲਬ ਮਿਲਣਗੇ ਤੁਹਾਨੂੰ, ਔਰ ਬਹੁਤ ਖੂਬਸੂਰਤ ਫਿਲਮ ਹੈ, ਜ਼ਰੂਰ ਦੇਖ ਕੇ।
ਅਨਮੋਲ ਜੀ, ਅਸੀਂ ਬਹੁਤਾ ਟਾਈਮ ਵੈਸੇ ਲੈਣਾ ਨੀ ਸੀਗਾ, ਪਰ ਦਿਲ ਕਰਦਾ ਕਿ ਇਸ ਵੇਲੇ ਦੋ ਕ ਜਿਹੜੀਆਂ ਲਾਈਨਾਂ ਉਹ ਕਿਸੇ ਗੀਤ ਦੀਆਂ ਵੀ ਜੇ ਜਾਂਦੇ ਜਾਂਦੇ ਤੁਸੀਂ ਸੁਣਾ ਜੋ।
ਹਾਂਜੀ, ਜਿਹੜਾ ਮੇਰਾ 411 ਵੀ ਸੁਣਾ ਦਿੰਦਾ
ਜੀ।
ਸੋਹਣਿਆ ਸੱਜਣਾ ਸਾਹਮਣੇ ਆ ਕੇ ਬੈਠਾ ਰਹਿ, ਅੱਖੀਆਂ ਦੇ ਵਿੱਚ ਅੱਖੀਆਂ ਪਾ ਕੇ ਬੈਠਾ ਰਹਿ, ਅੱਖੀਆਂ ਦੇ ਵਿੱਚ ਅੱਖੀਆਂ ਪਾ ਕੇ ਬੈਠਾ ਰਹਿ, ਯਾਰਾ ਵੇ ਯਾਰਾ ਵੇ ਯਾਰਾ ਵੇ ਯਾਰਾ ਵੇ ਯਾਰਾ ਯਾਰਾ ਵੇ ਯਾਰਾ ਯਾਰਾ ਵੇ ਯਾਰਾ ਵੇ ਯਾਰਾ ਯਾਰਾ ਵੇ ਯਾਰਾ।
ਕਿਆ ਬਾਤ ਹੈ, ਬਹੁਤ ਖੂਬ, ਬਹੁਤ ਬਹੁਤ ਸ਼ੁਕਰੀਆ ਤੁਹਾਡੀਆਂ ਇਹ ਲਾਈਨਾਂ ਸੁਣ ਕੇ ਵੀ ਸਾਨੂੰ ਬੜਾ ਮਜ਼ਾ ਆਇਆ, ਤੇ ਗੱਲਾਂ ਬਾਤਾਂ ਜਿਹੜੀਆਂ ਉਹ ਤਾਂ ਦਿਲ ਕਰਦਾ ਤੁਹਾਡੇ ਨਾਲ ਕਰਦੇ ਜਾਈਏ, ਪਰ ਸਮੇਂ ਦੀ ਜਿਹੜੀ ਘਾਟ ਹੈ ਉਹ ਹਮੇਸ਼ਾ ਹੀ ਤੁਹਾਡੇ ਸਾਰਿਆਂ ਦੇ ਲਈ ਹੁੰਦੀ ਹੈ, ਸੋ ਇਸ ਕਰਕੇ ਜਾਂਦੇ ਜਾਂਦੇ ਤੁਸੀਂ ਕੋਈ ਆਪਣੇ ਦਿਲ ਦੀ ਗੱਲ ਕਰਨੀ ਚਾਹੁੰਦੇ ਹੋਵੋ ਤਾਂ ਜ਼ਰੂਰ ਕਰੋ।
ਬਸ ਇਹੀ ਹੈ ਜੀ ਕਿ ਚੰਗੀਆਂ ਫਿਲਮਾਂ ਨੂੰ ਏਦਾਂ ਹੀ ਪਿਆਰ ਦਿੰਦੇ ਰਹੋ ਜੀ, ਔਰ ਬਹੁਤ ਤੁਹਾਡਾ ਬਹੁਤ ਬਹੁਤ ਧੰਨਵਾਦ, ਜਿਹੜੇ ਸੱਤ ਸਮੁੰਦਰਾਂ ਤੋਂ ਪਾਰ ਬੈਠੇ ਸਾਡੇ ਚੁਣੌਤੀ, ਉਹਨਾਂ ਨੇ ਆਪਣੇ ਪੰਜਾਬੀ ਨੂੰ ਸੰਭਾਲਿਆ ਹੋਇਆ, ਔਰ ਸਾਨੂੰ ਜਦੋਂ ਵਿਦੇਸ਼ਾਂ ਦੇ ਕਹਿੰਦੇ ਏਦਾਂ ਲੱਗਦੇ ਨੇ ਕਿ ਅਸੀਂ ਬਗਾਨੇ ਮੁਲਕ ਦੇ ਵਿੱਚ ਸਾਰੇ ਆਪਣੇ ਭੈਣ ਭਰਾ ਮਿਲਦੇ ਨੇ, ਔਰ ਬੜੀ ਖੁਸ਼ੀ ਤੁਸੀਂ ਆਪਣੇ ਵਤਨ ਤੋਂ ਦੂਰ ਰਹਿ ਕੇ ਵੀ ਆਪਣੇ ਵਤਨ ਨਾਲ ਜੁੜੇ ਹੋ, ਪਰਮਾਤਮਾ ਕਰੇ ਤੁਹਾਡੀ ਹਰ ਜਿਹੜੀ ਖੁਸ਼ੀ ਹੈ ਉਹ ਖੁਸ਼ੀਆਂ ਦੇ ਰੰਗਾਂ ਵਿੱਚ ਹੀ ਰੰਗੀ ਰਹੇ, ਔਰ ਤੁਹਾਡੀ ਜ਼ਿੰਦਗੀ ਸੂਹੇ ਫੁੱਲਾਂ ਦੇ ਵਾਂਗ ਟਹਿਕਦੀ ਤਮਹਿਕਦੀ ਰਹੇ, ਇਹ ਮੇਰੀ ਦਿਲੀ ਦੁਆ ਹੈ।
ਬਹੁਤ ਬਹੁਤ ਸ਼ੁਕਰੀਆ, ਔਰ ਸਾਡੀ ਹਰਮਨ ਰੇਡੀਓ ਦੀ ਸਾਰੀ ਟੀਮ ਵੱਲੋਂ, ਆਸਟ੍ਰੇਲੀਆ ਦੇ ਤੁਹਾਡੇ ਆਪਣੇ ਚਾਹਣ ਵਾਲਿਆਂ ਵੱਲੋਂ ਅਸੀਂ ਤੁਹਾਡੇ ਲਈ ਸ਼ੁਭਕਾਮਨਾਵਾਂ ਦਿੰਦੇ ਹਾਂ ਆਉਣ ਵਾਲੇ ਤੁਹਾਡੇ ਪ੍ਰੋਜੈਕਟਸ ਲਈ, ਤੁਹਾਡੀਆਂ ਫਿਲਮਾਂ ਲਈ, ਤੁਹਾਡੇ ਗੀਤਾਂ ਦੇ ਲਈ, ਸੋ ਸਾਡੇ ਵੱਲੋਂ ਵੀ ਬਹੁਤ ਬਹੁਤ ਸ਼ੁਭਕਾਮਨਾਵਾਂ। ਧੰਨਵਾਦ ਜੀ।
ਥੈਂਕ ਯੂ ਜੀ। ਥੈਂਕ ਯੂ ਜੀ
ਜੀ ਸ਼ੁਕਰੀਆ। ਸੋ ਦੋਸਤੋ, ਇਹ ਸਨ ਕਰਮਜੀਤ ਅਨਮੋਲ, ਜਿਨ੍ਹਾਂ ਨੂੰ ਬੇਹੱਦ ਪਿਆਰ ਮਿਲਦਾ ਆਪਣੀਆਂ ਫਿਲਮਾਂ ਦੇ ਵਿੱਚ ਵੱਖਰੋ ਵੱਖਰੇ ਜਿਹੜੇ ਕਿਰਦਾਰ ਨਿਭਾਉਣ ਦੇ ਲਈ, ਤੇ ਨਾਲ ਹੀ ਨਾਲ ਆਵਾਜ਼ ਦਾ ਜਿਹੜਾ ਜਾਦੂ ਹੈ ਉਹ ਤਾਂ ਉਹਨਾਂ ਦਾ ਦੇਖੋ ਚੱਲਦਾ ਹੀ ਹੈ ਜਦੋਂ ਵੀ ਉਹ ਕਦੇ ਗੀਤ ਗਾਉਂਦੇ ਨੇ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਮਰ ਗਏ ਉਹ ਲੋਕੋ ਤੇ ਆਟੇ ਦੀ ਚਿੜੀ ਤੇ ਪ੍ਰਾਹੁਣਾ, ਤਿੰਨ ਫਿਲਮਾਂ ਹੋਰ ਉਹਨਾਂ ਦੀਆਂ ਆ ਰਹੀਆਂ, ਪਰ ਫਿਲਹਾਲ 15 ਅਗਸਤ ਪਿਛਲੇ ਦਿਨ ਜਿਹੜੀ ਫਿਲਮ ਰਿਲੀਜ਼ ਹੋਈ ਹੈ ਮਿਸਟਰ ਐਂਡ ਮਿਸਿਸ 420 ਰਿਟਰਨ, ਜਿਹਨੂੰ ਤੁਸੀਂ ਬੇਹੱਦ ਪਿਆਰ ਦੇ ਰਹੇ ਹੋ, ਔਰ ਜਿਹੜੇ ਦੋਸਤਾਂ ਨੇ ਅਜੇ ਨਹੀਂ ਦੇਖੀ ਫਿਲਮ, ਔਰ ਜਿਹੜੇ ਤੁਹਾਡੇ ਆਪਣੇ ਭੈਣ ਭਰਾ ਦੇਖਣ ਦੇ ਚਾਹਵਾਨ ਨੇ ਹਲੇ ਵੀ ਤੇ ਫਿਰ ਦੇਰ ਨਾ ਕਰੋ। ਸਿਨੇਮਾ ਘਰਾਂ ਦੇ ਵਿੱਚ ਆਸਟ੍ਰੇਲੀਆ ਵਾਈਡ ਇਹ ਫਿਲਮ ਜਿਹੜੀ ਆ ਉਹ ਲੱਗੀ ਹੋਈ ਆ ਤੇ ਜਾ ਕੇ ਦੇਖੋ ਤੇ ਇੰਜੋਏ ਕਰੋ ਜੀ ਕਰਮਜੀਤ ਅਨਮੋਲ ਹੋਰਾਂ ਦੇ ਉਸ ਕਰੈਕਟਰ ਨੂੰ ਜਿਹਦੇ ਬਾਰੇ ਚ ਉਹਨਾਂ ਨੇ ਸਾਡੇ ਨਾਲ ਇਸ ਮੁਲਾਕਾਤ ਦੇ ਵਿੱਚ ਗੱਲ ਕੀਤੀ ਹੈ। ਸੋ ਇੱਕ ਮੁਲਾਕਾਤ ਦਾ ਸਿਲਸਿਲਾ ਹੁਣ ਇੱਥੇ ਹੀ ਖਤਮ ਕਰਦੇ ਹਾਂ। ਅਗਲੀ ਮੁਲਾਕਾਤ ਦੇ ਵਿੱਚ ਫਿਰ ਕਿਸੇ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰਵਾਵਾਂਗੇ। ਦਿਓ ਇਜਾਜ਼ਤ, ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਧੰਨਵਾਦ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ।